ਯਦ ਕਿ ਹੁਣ ਅਸੀਂ ਆਪਣੇ ਹਿਰਦਿਆਂ ਨੂੰ ਪਰਮੇਸ਼ਵਰ ਅੱਗੇ ਝੁਕਾਉਂਦੇ ਹਾਂ, ਆਓ ਥੋੜੀ ਦੇਰ ਲਈ ਖੜੇ ਰਹੀਏ। ਸਾਡੇ ਸੁਰਗੀ ਬਾਪ, ਅੱਜ ਅਸੀਂ ਇਸ ਜਗ੍ਹਾ ਪ੍ਰਭੂ ਯੇਸੂ ਦੇ ਨਾਮ ਵਿਚ ਇਕੱਠੇ ਹੋਣ ਦੇ ਮੌਕੇ ਲਈ ਅਸਲ ਵਿਚ ਰਿਣੀ ਹਾਂ। ਅਸੀਂ ਦੁਆ ਕਰਦੇ ਹਾਂ ਕਿ ਤੂੰ ਸਾਡੇ ਪਾਪਾਂ ਨੂੰ ਮਾਫ਼ ਕਰ ਦੇ। ਯਦ ਕਿ ਅਸੀਂ ਇੱਥੇ ਆਪਣਾ ਧਿਆਨ ਅਨੰਤ ਗੱਲਾਂ ਵੱਲ ਅਤੇ ਉਸ ਜੀਵਨ ਵੱਲ ਲਗਾਉਣ ਲਈ ਆਏ ਹਾਂ ਜੋ ਕਿ ਮਰਨਹਾਰ ਪਹੁੰਚ ਤੋਂ ਪਰੇ ਹੈ। ਹੁਣ ਅਸੀਂ ਪ੍ਰਾਰਥਨਾ ਕਰਦੇ ਹਾਂ ਕਿ ਤੂੰ ਸਾਨੂੰ ਦਿਸ਼ਾਵਾਂ ਵਿਖਾਵੇਂਗਾ ਕਿ ਅਸੀਂ ਉਹਨਾਂ ਵੱਲ ਕਿਵੇਂ ਮੁੜਨਾ ਹੈ ਅਤੇ ਭਵਿੱਖ ਵਿਚ ਸਾਨੂੰ ਕੀ ਕਰਨਾ ਚਾਹੀਦਾ ਹੈ ਅਤੇ ਇੱਥੋਂ ਤੱਕ ਕਿ ਇਸ ਵਰਤਮਾਨ ਸਮੇਂ ਵਿਚ ਅਸੀਂ ਕੀ ਕਰਨਾ ਹੈ ਤਾਂ ਕਿ ਅਸੀਂ ਉਸ ਸਥਾਨ ਨੂੰ ਪ੍ਰਾਪਤ ਕਰ ਸਕੀਏ ਜਿਸ ਦਾ ਸਾਡੇ ਨਾਲ ਵਾਅਦਾ ਕੀਤਾ ਗਿਆ ਹੈ। ਇਸ ਦੇਸ਼ ਵਿਚ ਅਨੇਕਾਂ ਹਨ ਜਿਹੜੇ ਕਿ ਬਿਮਾਰ ਹਨ ਅਤੇ ਲੋੜਵੰਦ ਹਨ ਅਤੇ ਉਹਨਾਂ ਨੇ ਆਪਣੀ ਯਾਤਰਾ ਪੂਰੀ ਨਹੀਂ ਕੀਤੀ ਹੈ ਤੇ ਸਾਡਾ ਸਭ ਤੋਂ ਵੱਡਾ ਵੈਰੀ ਕੇਵਲ ਸਾਡਾ ਹੀ ਨਹੀਂ ਪਰ ਤੁਹਾਡਾ ਵੀ ਉਹਨਾਂ ਨੂੰ ਦੁਖੀ ਕਰਨ ਲਈ ਆ ਜਾਂਦਾ ਹੈ ਅਤੇ ਉਹਨਾਂ ਦੇ ਜੀਵਨ ਨੂੰ ਖਤਮ ਕਰਨ ਲਈ ਅਤੇ ਉਹਨਾਂ ਨੂੰ ਸਮੇਂ ਤੋਂ ਪਹਿਲਾਂ ਕਬਰ ਵਿਚ ਭੇਜਣ ਲਈ ਆਉਂਦਾ ਹੈ। ਅਸੀਂ ਉਹਨਾਂ ਲਈ ਮੰਗਦੇ ਹਾਂ ਕਿ ਤੂੰ ਅੱਜ ਆਪਣੀ ਦਇਆ ਤੇ ਕਿਰਪਾ ਨਾਲ ਉਹਨਾਂ ਦੇ ਜੀਵਨ ਨੂੰ ਨਿਯੁਕਤ ਸਮੇਂ ਤੱਕ ਵਧਾਵੇਂ। ਇਥੇ ਇਸ ਪਲੇਟਫਾਰਮ ਜਾਂ ਪੁਲਪਰ ਤੇ ਰੁਮਾਲ ਅਤੇ ਪਾਰਸਲ ਪਏ ਹੋਏ ਹਨ। ਬਾਹਰ ਹਾਲ ਵਿਚ ਅਤੇ ਚਾਰੇ ਪਾਸੇ ਥਾਵਾਂ ਵਿਚ ਬਿਮਾਰ ਅਤੇ ਦੁਖੀ ਮੰਜਿਆਂ ਤੇ ਸਟਰੈਚਰਾਂ ਤੇ ਪਏ ਹੋਏ ਹਨ। ਸਭਾ ਵਿਚ ਕਈ ਲੋਕ ਹਨ ਜੋ ਮੁਸ਼ਕਲ ਨਾਲ ਹੀ ਖੜੇ ਹੋ ਸਕਦੇ ਹਨ। ਹੇ ਅਨੰਤ ਮੁਬਾਰਕ ਖੁਦਾ, ਪ੍ਰਭੂ ਯੇਸੂ ਦੇ ਲਹੂ ਦੇ ਰਾਹੀਂ ਹੁੰਦੇ ਹੋਏ ਇਸ ਵੇਰ ਸਾਡੀ ਪ੍ਰਾਰਥਨਾ ਸੁਣ। ਤੂੰ ਸਾਡੇ ਅਪਰਾਧਾਂ ਵੱਲ ਨਾ ਵੇਖਦਿਆਂ ਹੋਇਆ ਇਹ ਜਾਣਦੇ ਹੋਏ ਕਿ ਉਹ ਸਾਡੀ ਥਾਂ ਤੇ ਖੜਾ ਹੈ ਅਤੇ ਉਹੀ ਹੈ ਜੋ ਇਸ ਦੁਆ ਲਈ ਸਾਨੂੰ ਪੇਸ਼ ਕਰ ਰਿਹਾ ਹੈ। ਪ੍ਰਭੂ ਤੇਰੀ ਮਹਿਮਾ ਲਈ ਹਰ ਇੱਕ ਜਨ ਚੰਗਾ ਹੋ ਜਾਵੇ। ਇਹਨਾਂ ਰੁਮਾਲਾਂ ਤੇ ਬਰਕਤ ਦੇ, ਯਾਦ ਬਿਮਾਰਾਂ ਤੇ ਰੱਖੇ ਜਾਣ ਤਾਂ ਹੋਣ ਦੇ ਕਿ ਉਹ ਚੰਗੇ ਹੋ ਜਾਣ। ਅਤੇ ਹੁਣ ਪਿਤਾ, ਜਦ ਤੱਕ ਅਸੀਂ ਮਹਾਨ ਚੰਗਾਈ ਸਭਾ ਦੀ ਉਡੀਕ ਕਰਦੇ ਹਾਂ, ਅਸੀਂ ਨਿਸ਼ਚਾ ਕਰਦੇ ਹਾਂ ਕਿ ਇਹ ਹੋਵੇਗੀ। ਪ੍ਰਭੂ ਸਾਡੇ ਲਈ ਜੀਵਨ ਦਾ ਰਾਹ ਖੋਲ ਤਾਂ ਕਿ ਤੇਰੇ ਵਚਨ ਰਾਹੀਂ ਇਹ ਜਾਣ ਜਾਈਏ ਕਿ ਸਾਨੂੰ ਕੀ ਕਰਨਾ ਚਾਹੀਦਾ ਹੈ। ਅਸੀਂ ਇਸ ਨੂੰ ਯੇਸੂ ਦੇ ਨਾਮ ਵਿਚ ਮੰਗਦੇ ਹਾਂ, ਆਮੇਨ। ਜਿਵੇਂ ਕਿ ਹਮੇਸ਼ਾ ਹੀ ਇਹ ਮੇਰੀ ਸਭ ਤੋਂ ਵੱਡੀ ਖੁਸ਼ਕਿਸਮਤੀ ਹੈ ਕਿ ਮੈਂ ਪਰਮੇਸ਼ਵਰ ਦੇ ਘਰ ਵਿਚ ਆ ਕੇ ਉਸਦੇ ਲੋਕਾਂ ਨਾਲ ਬੋਲਾਂ। ਅਤੇ ਹੁਣ ਮੈਂ ਜਾਣਦਾ ਹਾਂ ਕਿ ਭਵਨ ਬਹੁਤ ਭਰਿਆ ਹੋਇਆ ਹੈ ਅਤੇ ਮੇਰੇ ਕੋਲ ਬਹੁਤ ਲੰਬਾ ਸੰਦੇਸ਼ ਹੈ। ਇਸ ਲਈ ਮੈਂ ਵਿਸ਼ਵਾਸ ਕਰਦਾ ਹਾਂ ਕਿ ਜਦ ਤੱਕ ਇਹ ਸੰਦੇਸ਼ ਖਤਮ ਨਹੀਂ ਹੋ ਜਾਂਦਾ ਹੈ, ਜਿੱਥੋਂ ਤੱਕ ਸੰਭਵ ਹੋ ਸਕੇ ਤੁਸੀਂ ਆਰਾਮਦਾਇਕ ਮਹਿਸੂਸ ਕਰੋਗੇ। ਹੁਣ ਇੱਥੇ ਗਰਮੀ ਹੈ ਪਰ ਅਸੀਂ ਏਅਰ ਕੰਡੀਸ਼ਨ ਲਈ ਧੰਨਵਾਦੀ ਹਾਂ, ਪਰੰਤੂ ਇਸ ਪ੍ਰਕਾਰ ਦੇ ਸਮੂਹ ਲਈ ਕੋਈ ਵੀ ਏਅਰ ਕੰਡੀਸ਼ਨ ਕਾਫੀ ਨਹੀਂ ਹੈ, ਸਮਝੇ? ਕਿਉਂਕਿ ਤੁਹਾਡਾ ਆਪਣਾ ਸਰੀਰ ਵੀ ਤਕਰੀਬਨ 98 ਡਿਗਰੀ ਤਾਪਮਾਨ ਪੈਦਾ ਕਰਦਾ ਹੈ ਅਤੇ ਲਗਾਤਾਰ ਗਰਮੀ ਪੈਦਾ ਕਰ ਰਿਹਾ ਹੈ ਅਤੇ ਅਸੀਂ ਨਾਲ ਨਾਲ ਇਕੱਠੇ ਹੋ ਕੇ ਬੈਠੇ ਹਾਂ, ਪਰ ਮੈਂ ਵਿਸ਼ਵਾਸ ਕਰਦਾ ਹਾਂ ਕਿ ਪਰਮੇਸ਼ਵਰ ਤੁਹਾਨੂੰ ਜਿੰਨਾ ਵੀ ਹੋ ਸਕਦਾ ਹੈ ਆਰਾਮਦਾਇਕ ਬਣਾਵੇਗਾ। ਅਤੇ ਯਾਦ ਅਸੀਂ ਇੱਥੇ ਇਸ ਤਰ੍ਹਾਂ ਦੀ ਸੰਗਤੀ ਵਿਚ ਇਕੱਠੇ ਹਾਂ, ਮੈਂ ਇੱਥੇ ਕਿਸੇ ਵੀ ਤਰ੍ਹਾਂ ਤੁਹਾਨੂੰ ਨਾ ਬੁਲਾਉਂਦਾ ਜੇ ਮੈਂ ਇਹ ਨਾ ਸੋਚਦਾ ਕਿ ਇਹ ਮਦਦਗਾਰ ਹੋਵੇਗਾ, ਜੇ ਮੈਂ ਇਹ ਨਾ ਸੋਚਦਾ ਕਿ ਤੁਹਾਡੇ ਇੱਥੇ ਆਉਣ ਨਾਲ ਤੁਹਾਡੀ ਭਲਾਈ ਹੋਵੇਗੀ ਅਤੇ ਇਸ ਨਾਲ ਤੁਹਾਨੂੰ ਲਾਭ ਪਹੁੰਚੇਗਾ। ਅਤੇ ਫਿਰ ਇਹ ਜਾਣਦੇ ਹੋਏ ਕਿ ਸਾਡੇ ਕੋਲ ਇਹ ਕਰਨ ਲਈ ਜ਼ਿਆਦਾ ਸਮਾਂ ਵੀ ਨਹੀਂ ਹੈ ਕਿਉਂਕਿ ਅਸੀਂ ਅੰਤ ਦੇ ਸਮੇਂ ਆਣ ਪੁੱਜੇ ਹਾਂ, ਅਤੇ ਮੈਂ ਹਰੇਕ ਪਲ ਨੂੰ ਜਿਸ ਨੂੰ ਕਿ ਮੈਂ ਲਗਾ ਸਕਾਂ ਪਰਮੇਸ਼ਵਰ ਦੇ ਰਾਜ ਲਈ ਲਗਾਉਣਾ ਚਾਹੁੰਦਾ ਹਾਂ। ਅਤੇ ਹੁਣ ਮੈਂ ਪਰਮੇਸ਼ਵਰ ਤੇ ਭਰੋਸਾ ਰੱਖਦਾ ਹਾਂ ਕਿ ਯਾਦ ਅਸੀਂ ਇੱਥੇ ਇਕੱਠੇ ਹੋਏ ਹਾਂ ਤਾਂ ਪ੍ਰਭੂ ਪਰਮੇਸ਼ਵਰ ਸਾਨੂੰ ਬਰਕਤ ਦੇਵੇਗਾ। ਅਤੇ ਮੈਂ ਤੁਹਾਨੂੰ ਦੱਸਣਾ ਚਾਹੁੰਦਾ ਹਾਂ ਕਿ ਕੱਲ ਮੈਂ ਵੱਖ ਵੱਖ ਥਾਵਾਂ ਤੇ ਗਿਆ ਸੀ। ਮੈਂ ਹੋਟਲਾਂ ਵਿਚ ਕੁਝ ਗਰੀਬਾਂ ਤੇ ਰੋਗੀਆਂ ਨੂੰ ਮਿਲਿਆ ਤੇ ਫਿਰ ਇਸ ਹਫਤੇ ਮੈਂ ਖਾਣ ਪੀਣ ਵਾਲੀਆਂ ਕੁਝ ਥਾਵਾਂ ਤੇ ਕੁਝ ਮੈਨੇਜਰਾਂ ਨੂੰ ਵੀ ਮਿਲਣਾ ਹੈ। ਜਿਵੇਂ ਮੈਂ ਇਸ ਹਫਤੇ ਰੈਂਚ ਹਾਊਸ ਵਿਚ ਗਿਆ ਸੀ ਅਤੇ ਜਿਉਂ ਹੀ ਅਸੀਂ ਬਾਹਰ ਆ ਰਹੇ ਸੀ ਪ੍ਰਬੰਧਕ ਹੱਥ ਮਿਲਾ ਰਿਹਾ ਸੀ ਅਤੇ ਉਸਨੇ ਕਿਹਾ, ਉਸਨੇ ਮੈਨੂੰ ਭਾਈ ਬ੍ਰਾਨਹਮ ਕਹਿ ਕੇ ਪੁਕਾਰਿਆ ਅਤੇ ਮੈਂ ਹੈਰਾਨ ਹੋਇਆ ਕਿ ਉਹ ਮੈਨੂੰ ਕਿਸ ਤਰ੍ਹਾਂ ਜਾਣਦਾ ਹੈ ਅਤੇ ਉਸਨੇ ਕਿਹਾ, ਮੈਂ ਕਿਹਾ ਕਿ ਤੁਸੀਂ ਪ੍ਰਬੰਧਕ ਹੋ? ਉਸਨੇ ਕਿਹਾ, ਮੈਂ ਮਾਲਕ ਹਾਂ। ਫਿਰ ਉਸਨੇ ਕਿਹਾ, ਹਾਂ ਤੁਹਾਡੇ ਲੋਕ ਇੱਥੇ ਖਾਣਾ ਖਾਣ ਆਉਂਦੇ ਹਨ। ਕਿਹਾ ਉਹ ਤੇ ਮੈਂ ਕਿਹਾ, ਅੱਛਾ, ਮੇਰਾ ਅਨੁਮਾਨ ਹੈ ਉਹ ਇੱਥੇ ਭੀੜ ਲਗਾ ਦਿੰਦੇ ਹੋਣਗੇ। ਉਸਨੇ ਕਿਹਾ, ਸ਼੍ਰੀਮਾਨ ਜੀ, ਉਹ ਸਭ ਤੋਂ ਵਧੀਆ ਲੋਕਾਂ ਵਿਚੋਂ ਹਨ ਜੋ ਮੈਂ ਕਦੇ ਵੇਖੇ ਹਨ। ਉਸਨੇ ਕਿਹਾ, ਉਹ ਅਸਲ ਵਿਚ ਬਹੁਤ ਚੰਗੇ ਹਨ। ਮੈਂ ਕੱਲ ਇੱਕ ਲੜਕੀ ਨੂੰ ਮਿਲਣ ਹੋਟਲ ਵਿਚ ਗਿਆ ਜਿਹਦੇ ਨਾਲ ਮੈਂ ਗੱਲ ਕਰਨੀ ਚਾਹੁੰਦਾ ਸੀ। ਉਸਦੇ ਮਾਂ ਬਾਪ ਵੀ ਉੱਥੇ ਹਾਜ਼ਰ ਸਨ ਅਤੇ ਮੈਨੂੰ ਕਮਰਾ ਜਿਸ ਕਮਰੇ ਵਿਚ ਉਹ ਸਨ ਲੱਭਣ ਲਈ ਪ੍ਰਬੰਧਕ ਕੋਲ ਜਾਣਾ ਪਿਆ ਸੀ। ਉਸਨੇ ਕਿਹਾ, ਅਤੇ ਤੁਸੀਂ ਭਾਈ ਬ੍ਰਾਨਹਮ ਹੋ? ਇਹ ਗੱਲ ਔਕਸ ਹੋਟਲ ਦੀ ਹੈ। ਅਤੇ ਮੈਂ ਕਿਹਾ, ਜੀ ਹਾਂ ਸ਼੍ਰੀਮਾਨ। ਉਸਨੇ ਕਿਹਾ ਮੈਂ ਤੁਹਾਡੇ ਨਾਲ ਹੱਥ ਮਿਲਾਉਣਾ ਚਾਹੁੰਦਾ ਹਾਂ। ਉਸਨੇ ਕਿਹਾ ਉਸਨੇ ਮੈਨੂੰ ਆਪਣੀ ਪਤਨੀ ਨਾਲ ਮਿਲਾਇਆ, ਬਹੁਤ ਹੀ ਵਧੀਆ ਜੋੜਾ ਸੀ। ਉਹਨਾਂ ਨੇ ਕਿਹਾ ਇਸ ਹੋਟਲ ਵਿਚ ਜਿੰਨੇ ਵੀ ਲੋਕ ਹਨ ਸਭ ਤੁਹਾਡੀਆਂ ਸੰਗਤਾਂ ਵਿਚ ਜਾਂਦੇ ਹਨ, ਅਸੀਂ ਇਹ ਉਹਨਾਂ ਲਈ ਰਾਖਵਾਂ ਰੱਖਿਆ ਹੋਇਆ ਹੈ। ਤੇ ਕਿਹਾ ਅਸੀਂ ਆਪਣੇ ਦੂਸਰੇ ਗਾਹਕਾਂ ਨੂੰ ਮੋੜ ਦਿੰਦੇ ਹਾਂ। ਤੇ ਮੈਂ ਕਿਹਾ ਚੰਗਾ, ਮੈਂ ਇਸ ਲਈ ਬਹੁਤ ਤੁਹਾਡਾ ਧੰਨਵਾਦ ਕਰਦਾ ਹਾਂ। ਉਸਨੇ ਕਿਹਾ ਭਾਈ ਬ੍ਰਾਨਹਮ, ਹੁਣ ਤੱਕ ਮੈਂ ਜਿੰਨੇ ਲੋਕ ਵੇਖੇ ਹਨ ਉਹਨਾਂ ਵਿਚੋਂ ਇਹ ਸਭ ਤੋਂ ਵਧੀਆ ਲੋਕਾਂ ਦਾ ਝੁੰਡ ਹੈ ਜਿਹੜੇ ਇੱਥੇ ਆਉਂਦੇ ਹਨ, ਜਿਹੜੇ ਤੁਹਾਡੀਆਂ ਸੰਗਤਾਂ ਵਿਚ ਸ਼ਾਮਿਲ ਹੁੰਦੇ ਹਨ। ਕੱਲ ਰਾਤ ਮੈਂ ਇੱਥੇ ਹੇਠਾਂ ਆਪਣੇ ਦੋਸਤ ਸ਼੍ਰੀਮਾਨ ਬੈਕਰ ਕੋਲ ਗਿਆ ਅਤੇ ਮੈਂ ਹਮੇਸ਼ਾ ਉਹਨਾਂ ਦੇ ਸੈਂਡਵਿਚ ਪਸੰਦ ਕੀਤੇ ਹਨ। ਉਹ ਬਹੁਤ ਹੀ, ਮੈਂ ਜਦ ਇੱਕ ਛੋਟਾ ਮੁੰਡਾ ਸੀ ਤਦ ਤੋਂ ਹੀ ਉਹਨਾਂ ਨੂੰ ਜਾਣਦਾ ਹਾਂ, ਆਪਣੇ ਜੀਵਨ ਭਰ ਉਹਨਾਂ ਨੂੰ ਜਾਣਦਾ ਹਾਂ। ਉੱਥੇ ਹੇਠਾਂ ਇੱਕ ਪੁਰਾਣੀ ਜਗ੍ਹਾ ਰਿਵਰ ਸਾਈਡ ਹੋਟਲ ਵਿਚ ਇੱਕ ਜੋੜਾ ਬੈਠਾ ਹੋਇਆ ਸੀ। ਸੋਨਾ ਸ਼੍ਰੀਮਾਨ ਬੈਕਰ ਨੇ ਕਿਹਾ ਬਿੱਲੀ, ਮੈਂ ਕਿਹਾ ਹੋਮਰ ਇਹ ਕੀ ਹੈ, ਅਸੀਂ ਇੱਕ ਦੂਸਰੇ ਨੂੰ ਚੰਗੀ ਤਰ੍ਹਾਂ ਜਾਣਦੇ ਹਾਂ। ਉਸਨੇ ਕਿਹਾ ਮੈਂ ਉੱਥੇ ਤੁਹਾਡੇ ਸਾਰੇ ਲੋਕਾਂ ਨੂੰ ਖਾਣਾ ਖਵਾਉਂਦਾ ਹਾਂ। ਲਗਭਗ 200 ਜਾਂ ਕੁਝ ਇੰਨੇ ਹੀ ਲੋਕ ਹਰ ਐਤਵਾਰ ਬਲੂ ਬੋਅਰ ਹੋਟਲ ਵਿਚ ਖਾਣਾ ਖਾਂਦੇ ਹਨ ਤੇ ਜਿੱਥੇ ਕਿਤੇ ਵੀ ਮੈਂ ਜਾਂਦਾ ਹਾਂ ਮੈਂ ਇਹੀ ਸੁਣਦਾ ਹਾਂ ਕਿ ਤੁਸੀਂ ਕਿੰਨੇ ਚੰਗੇ ਹੋ। ਇਸ ਆਦਮੀ ਨੇ ਉੱਥੇ ਹੇਠਾਂ ਰਿਵਰ ਵਿਊ ਹੋਟਲ ਵਿਚ ਕਿਹਾ, ਉਸਨੇ ਕਿਹਾ ਸਾਰੀਆਂ ਥਾਵਾਂ ਇਨ੍ਹਾਂ ਸੰਖਿਆ ਵਿਚ ਆਉਣ ਵਾਲਿਆਂ ਲੋਕਾਂ ਨਾਲ ਭਰ ਜਾਂਦੀਆਂ ਹਨ। ਕਿਹਾ ਜਦ ਕਿ ਉਸ ਤਰ੍ਹਾਂ ਇੱਥੇ 100 ਲੋਕ ਵੀ ਨਹੀਂ ਆਉਂਦੇ ਹਨ। ਸੋ ਇਸ ਤਰ੍ਹਾਂ ਹੋਣਾ, ਮੇਰੇ ਲਈ ਤਾਂ ਤੁਸੀਂ ਧਰਤੀ ਦਾ ਲੂਣ ਹੋ। ਮੈਂ ਜਾਣ ਕੇ ਬਹੁਤ ਹੀ ਧੰਨਵਾਦੀ ਹਾਂ ਕਿ ਮੈਨੂੰ ਉਹਨਾਂ ਲੋਕਾਂ ਨੂੰ ਖੁਸ਼ਖਬਰੀ ਸੁਣਾਉਣ ਦਾ ਮੌਕਾ ਮਿਲਿਆ ਹੈ ਜੋ ਕਿ ਪਾਪੀ ਅਤੇ ਮੈਂ ਇਹ ਨਹੀਂ ਕਹਿੰਦਾ ਕਿ ਲੋਕ ਪਾਪੀ ਹਨ, ਪਰ ਮੇਰਾ ਮਤਲਬ ਉਹਨਾਂ ਲੋਕਾਂ ਤੋਂ ਹੈ ਜਿਹੜੇ ਵਪਾਰ ਆਦਿ ਕਰਦੇ ਹਨ ਕਿ ਉਹ ਕਹਿ ਸਕਦੇ ਹਨ ਕਿ ਤੁਸੀਂ ਚੰਗੇ ਲੋਕ ਹੋ ਅਤੇ ਉਹ ਆਪਣੇ ਵਪਾਰ ਵਾਲੀਆਂ ਥਾਵਾਂ ਵਿਚ ਵੀ ਤੁਹਾਡੀ ਪ੍ਰਸ਼ੰਸਾ ਕਰਦੇ ਹਨ। ਤੁਸੀਂ ਜਾਣਦੇ ਹੋ ਇਹੀ ਨਮਕੀਨ ਹੋਣਾ ਹੈ। ਮੈਂ ਤੁਹਾਡੇ ਇਸ ਵਿਵਹਾਰ ਦੀ ਅਤੇ ਜਿਸ ਤਰੀਕੇ ਨਾਲ ਤੁਸੀਂ ਸਭ ਦਾ ਖਿਆਲ ਰੱਖਿਆ ਹੈ ਇਸ ਦੀ ਪ੍ਰਸ਼ੰਸਾ ਕਰਦਾ ਹਾਂ। ਮੈਂ ਹਮੇਸ਼ਾ ਹੀ ਕਿਹਾ ਹੈ ਜੇ ਕੋਈ ਆਉਂਦਾ ਹੈ ਅਤੇ ਉਸਦੇ ਕੋਲ ਇੰਨੇ ਪੈਸੇ ਨਾ ਹੋਣ ਕਿ ਉਹ ਆਪਣੇ ਬਿੱਲ ਦਾ ਭੁਗਤਾਨ ਕਰ ਸਕੇ ਤਾਂ ਮੈਨੂੰ ਸੱਦਾ ਕੱਲੇ ਸਮਝੇ। ਮੈਂ ਕਿਹਾ ਅਸੀਂ ਇਸ ਬਾਰੇ ਕੁਝ ਕਰਾਂਗੇ ਤੇ ਮੈਂ ਕਿਹਾ ਸੀ ਭਾਵੇਂ ਉਹਨਾਂ ਕੋਲ ਪੈਸੇ ਹੋਣ ਜਾਂ ਨਾ ਹੋਣ ਤੁਸੀਂ ਉਹਨਾਂ ਨੂੰ ਖਾਣਾ ਖਵਾਓ, ਸਮਝੇ। ਉਹਨਾਂ ਲਈ ਜੋ ਕੁਝ ਕੀਤਾ ਜਾ ਸਕਦਾ ਹੈ। ਮੈਂ ਮਹਿਸੂਸ ਕਰਦਾ ਹਾਂ ਕਿ ਤੁਸੀਂ ਮੇਰੇ ਬੱਚੇ ਹੋ, ਤੁਸੀਂ ਸਿਤਾਰੇ ਹੋ ਜਿਹੜੇ ਜਦ ਮੈਂ ਉੱਥੇ ਪਹੁੰਚਾਂਗਾ ਅਤੇ ਜੇ ਉੱਥੇ ਮੈਨੂੰ ਕੁਝ ਮਿਲਿਆ ਤਾਂ ਤੁਸੀਂ ਉਹ ਹੀਰੇ ਹੋਵੋਗੇ ਜਿਹੜੇ ਮੇਰੀ ਸੇਵਕਾਈ ਦੇ ਮੁਕਟ ਵਿਚ ਝਲਕਾਂ ਮਾਰ ਰਹੇ ਹੋਵੋਗੇ, ਜਾਂ ਤਾਜ ਪਹਿਨਾਇਆ ਜਾਵੇਗਾ ਤਾਂ ਤੁਸੀਂ ਉਹ ਰਤਨ ਹੋਵੋਗੇ। ਪਿਛਲੇ ਸਮਿਆਂ ਵਿਚ ਮੈਂ ਤੁਹਾਨੂੰ ਸੱਤਾਂ ਮੋਹਰਾਂ, ਸੱਤ ਕਲੀਸਿਆ ਯੁੱਗਾਂ ਬਾਰੇ ਅਤੇ ਉਹਨਾਂ ਘਟਨਾਵਾਂ ਬਾਰੇ ਜੋ ਹੋ ਰਹੀਆਂ ਹਨ ਦੱਸਦਾ ਆ ਰਿਹਾ ਹਾਂ। ਅਤੇ ਹੁਣ ਅੱਜ ਸਵੇਰ ਮੇਰਾ ਵਿਸ਼ਾ ਬਹੁਤ ਹੀ ਮਹੱਤਵਪੂਰਨ ਹੈ, ਮੇਰੇ ਲਈ ਇੱਕ ਬਹੁਤ ਹੀ ਬਰਕਤ ਵਾਲਾ ਵਿਸ਼ਾ ਹੈ। ਮੈਂ ਉਮੀਦ ਕਰਦਾ ਹਾਂ ਕਿ ਇਸੇ ਤਰ੍ਹਾਂ ਤੁਹਾਨੂੰ ਵੀ ਛੂਵੇਗਾ ਅਤੇ ਜੇ ਮੈਂ ਇਸ ਨੂੰ ਬਸ ਉਸੇ ਪ੍ਰੇਰਣਾ ਵਿਚ ਬਿਆਨ ਕਰ ਸਕਾਂ ਜਿਸ ਪ੍ਰੇਰਣਾ ਵਿਚ ਮੈਂ ਇਸ ਨੂੰ ਹਾਸਲ ਕੀਤਾ ਹੈ ਤਾਂ ਇਹ ਬਹੁਤ ਹੀ ਅਦਭੁਤ ਹੋਵੇਗਾ, ਪਰ ਇਹ ਕਰਨਾ ਤਾਂ ਪਰਮੇਸ਼ਵਰ ਤੇ ਹੀ ਨਿਰਭਰ ਹੈ। ਮੈਂ ਤੁਹਾਨੂੰ ਦੱਸਦਾ ਆ ਰਿਹਾ ਹਾਂ ਕਿ ਕਿੱਥੇ ਅਤੇ ਕੀ ਹੋ ਰਿਹਾ ਹੈ ਅਤੇ ਅਸੀਂ ਇਹਨਾਂ ਸਭ ਘਟਨਾਵਾਂ ਨੂੰ ਘਟਦੇ ਵੇਖ ਰਹੇ ਹਾਂ। ਹੁਣ ਅੱਜ ਸਵੇਰ ਮੈਂ ਸਵਰਗੀ ਲਾੜੇ ਅਤੇ ਧਰਤੀ ਦੀ ਲਾੜੀ ਦਾ ਭਵਿੱਖ ਵਿਚ ਆਉਣ ਵਾਲਾ ਘਰ ਵਿਸ਼ੇ ਤੇ ਬੋਲ ਰਿਹਾ ਹਾਂ, ਉਹ ਜਿੱਥੇ ਜਾ ਕੇ ਰਹਿਣ ਵਾਲੇ ਹਨ। ਤੇ ਮੈਂ ਨਿਸ਼ਚਾ ਕਰਦਾ ਹਾਂ ਕਿ ਪਰਮੇਸ਼ਵਰ ਦੀ ਕਿਰਪਾ ਨਾਲ ਅਸੀਂ ਸਾਰੇ ਹੀ ਪਰਮੇਸ਼ਵਰ ਦੀ ਉਸ ਵੱਡੀ ਯੋਜਨਾ ਦੇ ਮੈਂਬਰ ਹਾਂ। ਅਤੇ ਹੁਣ ਮੈਂ ਨਿਸ਼ਚਾ ਕਰਦਾ ਹਾਂ ਕਿ ਤੁਸੀਂ ਮੈਨੂੰ ਸਹਿਯੋਗ ਦਿਓਗੇ ਆਪਣੀਆਂ ਬਾਈਬਲਾਂ ਤੇ ਆਪਣੀਆਂ ਪੈਨਸਲਾਂ ਜਾਂ ਜੋ ਕੁਝ ਤੁਸੀਂ ਮੇਰੇ ਨਾਲ ਪੜ੍ਹਦੇ ਹੋ, ਕਿਉਂਕਿ ਮੈਂ ਬਹੁਤ ਸਾਰੇ ਹਵਾਲੇ ਦੇਣ ਜਾ ਰਿਹਾ ਹਾਂ ਤੇ ਛੇਤੀ ਕਰਦੇ ਹੋਏ ਮੈਂ ਸਮੇਂ ਵਿਚ ਖਤਮ ਕਰਨ ਦਾ ਯਤਨ ਕਰਾਂਗਾ ਤਾਂ ਕਿ ਅਸੀਂ ਬਿਮਾਰਾਂ ਲਈ ਦੁਆ ਕਰੀਏ ਅਤੇ ਮੈਂ ਇਸ ਦਾ ਵਾਅਦਾ ਕੀਤਾ ਹੈ। ਤੁਸੀਂ ਥੋੜੀ ਦੇਰ ਪਹਿਲਾਂ ਕਮਰਿਆਂ ਵਿਚ ਅਤੇ ਇਧਰ ਉਧਰ ਉਹਨਾਂ ਲੋਕਾਂ ਲਈ ਦੁਆ ਕਰ ਰਹੇ ਸੀ ਜਿਹੜੇ ਬੇਸਹਾਰਾ ਅਤੇ ਬੇਉਮੀਦ ਹਨ, ਅਤੇ ਪ੍ਰਭੂ ਨੇ ਚਾਹਿਆ ਤਾਂ ਮੈਂ ਸੰਭਵ ਹੈ 16 ਤਰੀਕ ਨੂੰ ਇੱਕ ਹੋਰ ਸੰਗਤ ਕਰਾਂਗਾ ਜਿਸ ਵਿਚ ਹੋ ਸਕਦਾ ਹੈ ਕਿ ਬਸ ਬਿਮਾਰਾਂ ਲਈ ਪ੍ਰਾਰਥਨਾ ਕੀਤੀ ਜਾਵੇ। ਹੁਣ ਮੇਰੀਆਂ ਛੁੱਟੀਆਂ ਆਰੰਭ ਹਨ ਤੇ ਪਿਛਲੇ ਜਨਵਰੀ ਮਹੀਨੇ ਤੋਂ ਮੈਂ ਸਫ਼ਰ ਕਰ ਰਿਹਾ ਹਾਂ ਅਤੇ ਮੈਂ ਇੱਥੇ ਵਾਪਸ ਆ ਰਿਹਾ ਹਾਂ। ਮੈਂ ਜਾ ਰਿਹਾ ਹਾਂ, ਸਵੇਰੇ ਮੈਂ ਆਪਣੇ ਪਰਿਵਾਰ ਨੂੰ ਟਿਊਸ਼ਨ ਲੈ ਕੇ ਜਾਣਾ ਹੈ ਅਤੇ ਫਿਰ ਮੈਂ ਉੱਥੇ ਕੈਂਟਕੀ ਵਿਚ ਆਪਣਾ ਸਮਾਂ ਬਤੀਤ ਕਰਨ ਲਈ ਆਵਾਂਗਾ ਅਤੇ ਸ਼ਿਕਾਰ ਲਈ ਅਤੇ ਗਲਹਿਰੀਆਂ ਦੇ ਸ਼ਿਕਾਰ ਲਈ ਕੁਝ ਹਫ਼ਤੇ ਜਾਂ ਹੋ ਸਕਦਾ ਹੈ ਕਿ 7-8 ਜਾਂ 10 ਦਿਨਾਂ ਲਈ ਜਾਂ ਇਸ ਜਿਸ ਤਰ੍ਹਾਂ ਵੀ ਹੋਵੇਗਾ, ਜਾਂ ਤਾਂ ਕਿ ਪ੍ਰਭੂ ਮੇਰੀ ਅਗਵਾਈ ਕਿਸੇ ਹੋਰ ਥਾਂ ਲਈ ਨਹੀਂ ਕਰਦਾ। ਮੈਂ ਨਹੀਂ ਜਾਣਦਾ ਹਾਂ ਕਿ ਤੁਸੀਂ ਕਿੱਥੇ ਜਾ ਰਹੇ ਹੋ, ਅਸੀਂ ਬਿਲਕੁਲ ਵੀ ਨਹੀਂ ਜਾਣਦੇ, ਕਿਉਂਕਿ ਇਹ ਤਾਂ ਪਰਮੇਸ਼ਵਰ ਸਿਰਫ ਪਰਮੇਸ਼ਵਰ ਦੇ ਹੱਥ ਵਿਚ ਹੈ। ਹੁਣ ਇਸ ਮਹਾਨ ਵਿਸ਼ੇ ਲਈ ਅਸੀਂ ਮੈਂ ਅਨੁਮਾਨ ਲਗਾਉਂਦਾ ਹਾਂ ਕਿ ਜੇ ਮੈਂ ਆਪਣਾ ਸਮਾਂ ਲਗਾਵਾਂ, ਕਿਉਂਕਿ ਤੁਹਾਨੂੰ ਬਹੁਤ ਸਾਰੀਆਂ ਗੱਲਾਂ ਦਾ ਧਿਆਨ ਕਰਨਾ ਹੋਵੇਗਾ ਤਾਂ ਇਸ ਤੇ ਹਫ਼ਤੇ ਲੱਗ ਜਾਣਗੇ, ਪਰ ਮੈਂ ਕੁਝ ਲਿਖਤਾਂ ਅਤੇ ਕੁਝ ਨੋਟਸ ਲਿਖੇ ਹੋਏ ਹਨ ਤਾਂ ਕਿ ਇਸ ਦੀਆਂ ਮੁੱਖ ਗੱਲਾਂ ਨੂੰ ਵੇਖਿਆ ਜਾ ਸਕੇ ਜਿਸ ਨਾਲ ਇਹ ਤੁਹਾਡੇ ਅਧਿਐਨ ਵਿਚ ਸਹਾਇਤਾ ਹੋ ਸਕੇ। ਫਿਰ ਛੇਤੀ ਹੀ ਹੋ ਸਕਦਾ ਹੈ ਜੇ ਪਰਮੇਸ਼ਵਰ ਦੀ ਮਰਜ਼ੀ ਹੋਵੇ ਤਾਂ ਅਕਤੂਬਰ ਵਿਚ, ਮੈਂ ਨਹੀਂ ਜਾਣਦਾ ਕਦ, ਪਰ ਜਦ ਵੀ ਉਹ ਇੰਤਜ਼ਾਮ ਕਰੇਗਾ ਮੈਂ ਇੱਥੇ ਕੁਝ ਦਿਨਾਂ ਦੀਆਂ ਲਗਾਤਾਰ ਸੰਗਤੀਆਂ ਕਰਨਾ ਚਾਹੁੰਦਾ ਹਾਂ ਪ੍ਰਕਾਸ਼ ਦੀ ਪੋਥੀ ਦੇ 12 ਬਾਪ ਨੂੰ ਇਸ ਦੇ ਨਾਲ ਜੋੜਨ ਲਈ। ਉਹ ਮੈਂ ਵਿਸ਼ਵਾਸ ਕਰਦਾ ਹਾਂ ਕਿ ਮਹਾਨ ਹੋਵੇਗਾ, ਇਹ ਹੋਵੇਗਾ, ਇਹ ਵੇਖਣਾ ਮਹਾਨ ਹੋਵੇਗਾ ਕਿ ਉਸਨੇ ਇਹ ਕਿਸ ਤਰ੍ਹਾਂ ਕੀਤਾ। ਤਦ ਅਸੀਂ ਹੁਣ ਇਕੱਠੇ ਹੋ ਰਹੇ ਹਾਂ। ਕੱਲ ਰਾਤ ਮੈਂ ਕਿਹਾ ਸੀ ਤੁਸੀਂ ਜਾਣਦੇ ਹੋ, ਜਦ ਮੈਂ ਸਵੇਰ ਮੈਂ ਸੋਚਦਾ ਜਿਵੇਂ ਕਿ ਹਰ ਸਵੇਰ ਹੁੰਦੀ ਹੈ, ਜਦ ਮੈਂ ਇੱਥੇ ਆਉਂਦਾ ਹਾਂ ਤਾਂ ਮੈਂ ਆਪਣੇ ਹਰ ਇੱਕ ਦੋਸਤ ਨੂੰ ਪਛਾਣ ਜਾਂਦਾ ਹਾਂ ਕਿ ਉੱਥੇ ਹਨ। ਹੁਣ ਮੈਂ ਇਹ ਕਿਸ ਤਰ੍ਹਾਂ ਕਰਨ ਜਾ ਰਿਹਾ ਹਾਂ।
To have with me here, like my good friend Dr. Lee Vail sitting back here.
ਇੱਥੇ ਮੇਰੇ ਨਾਲ ਮੇਰੇ ਚੰਗੇ ਦੋਸਤ ਹਨ, ਜਿਵੇਂ ਡਾਕਟਰ ਲੀ ਵੇਲ ਜੋ ਉੱਥੇ ਪਿੱਛੇ ਬੈਠੇ ਹੋਏ ਹਨ, ਉਸਦੀ ਪਿਆਰੀ ਪਤਨੀ ਅਤੇ ਬੇਟੀ ਵੀ, ਤੇ ਭਾਈ ਰਾਏ ਬੋਰਡਰਸ, ਅਤੇ ਮੈਂ ਸੋਚਦਾ ਹਾਂ ਭਾਈ ਰੂਡਲ, ਭਾਈ ਬੀਲਰ, ਅਤੇ ਭਾਈ ਪਾਲਮਰ, ਅਤੇ ਭਾਈ ਜੈਕਸਨ, ਅਤੇ ਹੇ ਮੇਰੇ ਪ੍ਰਭੂ, ਉਹ ਸਭ ਭਾਈ ਅਲੱਗ ਅਲੱਗ ਸਥਾਨਾਂ ਤੋਂ ਹਨ, ਭਾਈ ਐਂਥੋਨੀ ਮਿਲਾਨੋ, ਅਤੇ ਉਹ ਜਿੱਥੇ ਕਿਤੇ ਵੀ ਤੁਸੀਂ ਵੇਖਦੇ ਹੋ, ਤੁਸੀਂ ਕੋਈ ਦੂਸਰਾ ਭਾਈ ਵੇਖਦੇ ਹੋ, ਹੇਠ ਅਰਕਨਸਾਸ ਤੋਂ, ਮੈਂ ਉਹਨਾਂ ਦੇ ਨਾਮ ਯਾਦ ਨਹੀਂ ਕਰ ਸਕਦਾ ਹਾਂ, ਭਾਈ ਜੌਨ, ਭਾਈ ਅਰਲ, ਮਾਰਟਿਨ ਅਤੇ ਭਾਈ ਬਲੇਅਰ, ਅਤੇ ਉਹ ਉੱਥੇ ਹਨ, ਵੇਖਦੇ ਹੋ, ਇਹ ਅਣਗਿਣਤ ਹਨ। ਜਦ ਮੈਂ ਪਰਮੇਸ਼ਵਰ ਦੇ ਵਚਨ ਦੀ ਸਿੱਖਿਆ ਦੇ ਰਿਹਾ ਹਾਂ ਤਾਂ ਮੈਂ ਆਪਣੇ ਚਾਰੇ ਪਾਸੇ ਇਸ ਤਰ੍ਹਾਂ ਦੇ ਝੁੰਡ ਨੂੰ ਵੇਖ ਕੇ ਬਹੁਤ ਖੁਸ਼ ਹਾਂ, ਜਿਨ੍ਹਾਂ ਦੇ ਬਾਰੇ ਵਿਚ ਮੈਂ ਸੋਚਦਾ ਹਾਂ ਕਿ ਬਹਾਦਰ ਵਿਅਕਤੀ ਹਨ, ਪਰਮੇਸ਼ਵਰ ਦੇ ਸੱਚੇ ਆਦਮੀ ਹਨ। ਮੈਂ ਇਸ ਛੋਟੇ ਭਵਨ ਲਈ ਧੰਨਵਾਦੀ ਹਾਂ। ਮੈਂ ਇਸ ਦੇ ਲੋਕਾਂ ਵਾਸਤੇ ਖੁੱਲੇ 5 ਦਰਵਾਜਿਆਂ ਲਈ ਧੰਨਵਾਦੀ ਹਾਂ। ਹਰੇਕ ਦਰਵਾਜਾ, ਸਾਡੇ ਕੋਲ ਇੱਥੇ 4 ਡੀਕਨ ਹਨ ਜਿਹੜੇ ਆਤਮਾ ਨਾਲ ਭਰੇ ਹੋਏ ਹਨ, 4 ਟਰਸਟੀ ਹਨ ਜੋ ਆਤਮਾ ਨਾਲ ਭਰੇ ਹੋਏ ਹਨ, ਉਹਨਾਂ ਵਿਚੋਂ 2 ਹਰੇਕ ਦਰਵਾਜੇ ਤੇ ਹਨ, ਅਤੇ ਇਸ ਦੇ ਸਾਹਮਣੇ ਦੋਹਰਾ ਦਰਵਾਜਾ ਹੈ ਜੋ ਕਿ 2 ਪਾਸਵਾਨਾਂ ਚਰਵਾਹਿਆਂ ਲਈ ਹੈ। ਅਸੀਂ ਤੁਹਾਨੂੰ ਵੇਖ ਕੇ ਪ੍ਰਸੰਨ ਹਾਂ, ਇਸ ਦੇ ਲਈ ਪਰਮੇਸ਼ਵਰ ਦੇ ਧੰਨਵਾਦੀ ਹਾਂ। ਕਾਸ਼ ਕਿ ਉਹ ਤੁਹਾਨੂੰ ਹਮੇਸ਼ਾ ਬਰਕਤ ਦੇਵੇ। ਹੁਣ ਅਸੀਂ ਕੁਝ ਦੇਰ ਲਈ ਖੜੇ ਹੋਣਾ ਚਾਹੁੰਦੇ ਹਾਂ ਜਦ ਕਿ ਅਸੀਂ ਦੂਸਰਾ ਪਤਰਸ 3 ਬਾਬ ਅਤੇ ਪ੍ਰਕਾਸ਼ ਦੀ ਪੋਥੀ 21 ਬਾਬ ਪੜ੍ਹਦੇ ਹਾਂ। ਜਦ ਕਿ ਅਸੀਂ ਖੜੇ ਹਾਂ, ਹੇ ਪ੍ਰਭੂ, ਸਾਡੇ ਦਿਲਾਂ ਨੂੰ ਆਨੰਦ ਨਾਲ ਭਰ ਦੇ, ਕਿਉਂਕਿ ਤੇਰਾ ਵਚਨ ਪੜਿਆ ਜਾ ਰਿਹਾ ਹੈ। ਅਸੀਂ ਜਾਣਦੇ ਹਾਂ ਕਿ ਯਿਸੂ ਨੇ ਕਿਹਾ ਸੀ, ਸਵਰਗ ਅਤੇ ਧਰਤੀ ਟਲ ਜਾਣਗੇ ਪਰ ਮੇਰਾ ਵਚਨ ਕਦੇ ਨਾ ਟਲੇਗਾ। ਦੁਬਾਰਾ ਇਹ ਵੀ ਜਾਣਦੇ ਹਾਂ ਕਿ ਉਸਨੇ ਕਿਹਾ ਸਾਰੇ ਵਚਨ ਦਾ ਪੂਰਾ ਹੋਣਾ ਜ਼ਰੂਰੀ ਹੈ, ਅਤੇ ਯਾਦ ਅਸੀਂ ਇਹਨਾਂ ਗੱਲਾਂ ਨੂੰ ਪੜ੍ਹਦੇ ਹਾਂ ਤਾਂ ਹੁਣ ਦੇ ਕਿ ਸਾਨੂੰ ਤੇਰੇ ਕੋਲੋਂ ਇਹ ਸਮਝ ਮਿਲੇ ਕਿ ਅਸੀਂ ਕਿਸ ਸਮੇਂ ਵਿਚ ਰਹਿ ਰਹੇ ਹਾਂ। ਅਸੀਂ ਇਹ ਇਸ ਪੁਸਤਕ ਦੇ ਮਾਲਕ ਯਿਸੂ ਮਸੀਹ ਦੇ ਨਾਮ ਵਿਚ ਮੰਗਦੇ ਹਾਂ, ਆਮੇਨ। ਦੂਸਰਾ ਪਤਰਸ 3। ਇਹ ਪਿਆਰਿਓ, ਹੁਣ ਇਹ ਦੂਜੀ ਪੱਤਰੀ ਮੈਂ ਤੁਹਾਨੂੰ ਲਿਖਦਾ ਹਾਂ ਅਤੇ ਦੋਹਾਂ ਵਿਚ ਤੁਹਾਨੂੰ ਚੇਤੇ ਕਰਾ ਕੇ ਤੁਹਾਡੇ ਸਾਫ਼ ਚਿੱਤਾਂ ਨੂੰ ਪ੍ਰੇਰਦਾ ਹਾਂ, ਭਈ ਤੁਸੀਂ ਉਹਨਾਂ ਗੱਲਾਂ ਨੂੰ ਜਿਹੜੀਆਂ ਪਵਿੱਤਰ ਨਬੀਆਂ ਤੋਂ ਅੱਗੋਂ ਆਖੀਆਂ ਗਈਆਂ, ਨਾਲੇ ਪ੍ਰਭੂ ਅਤੇ ਮੁਕਤੀ ਦਾਤੇ ਦੀ ਆਗਿਆ ਨੂੰ ਜੇ ਤੁਹਾਡੇ ਰਸੂਲਾਂ ਦੇ ਰਾਹੀਂ ਕੀਤੀ ਗਈ ਚੇਤੇ ਰੱਖੋ। ਕਿ ਪਹਿਲਾਂ ਤੁਸੀਂ ਇਹ ਜਾਣਦੇ ਹੋ ਕਿ ਅੰਤ ਦੇ ਦਿਨਾਂ ਵਿਚ ਠੱਠਾ ਕਰਨ ਵਾਲੇ ਠੱਠਾ ਕਰਦੇ ਹੋਏ ਆਉਣਗੇ, ਜਿਹੜੇ ਆਪਣੀਆਂ ਕਾਮਨਾ ਦੇ ਅਨੁਸਾਰ ਚੱਲਣਗੇ ਅਤੇ ਆਖਣਗੇ ਭਈ ਉਹਦੇ ਆਉਣ ਦੇ ਕਰਾਰ ਦਾ ਕੀ ਪਤਾ ਹੈ, ਜੇ ਇਹ ਬੇਪ੍ਰਤੀਤ ਇਸਤਰੀ ਨਾਲ ਨਹੀਂ ਮਿਲਦਾ। ਕਿਉਂਕਿ ਜਦੋਂ ਦੇ ਵੱਡ ਵਡੇਰੇ ਸੌ ਗਏ, ਸ੍ਰਿਸ਼ਟੀ ਦੇ ਮੁੱਢੋਂ ਸਭੋ ਕੁਝ ਤਿਵੇਂ ਹੀ ਬਣਿਆ ਰਹਿੰਦਾ ਹੈ। ਉਹ ਜਾਣ ਬੁੱਝ ਕੇ ਇਹਨੂੰ ਭੁਲਾ ਛੱਡਦੇ ਹਨ ਭਈ ਪਰਮੇਸ਼ਵਰ ਦੇ ਬਚਨ ਨਾਲ ਆਕਾਸ਼ ਪ੍ਰਾਚੀਨ ਕਾਲ ਤੋਂ ਹਨ ਅਤੇ ਧਰਤੀ ਪਾਣੀ ਵਿਚੋਂ ਅਤੇ ਪਾਣੀ ਦੇ ਵਿਚ ਸਥਿਰ ਹੈ, ਜਿਨ੍ਹਾਂ ਦੇ ਕਾਰਨ ਉਸ ਸਮੇਂ ਦਾ ਜਗਤ ਪਾਣੀ ਵਿਚ ਡੁੱਬ ਕੇ ਨਾਸ ਹੋਇਆ, ਪਰ ਆਕਾਸ਼ ਅਤੇ ਧਰਤੀ ਜਿਹੜੇ ਹੁਣ ਹਨ ਸਾੜੇ ਜਾਣ ਲਈ ਉਸੇ ਬਚਨ ਨਾਲ ਰੱਖ ਛੱਡੇ ਹੋਏ ਹਨ, ਅਤੇ ਭਗਤੀਹੀਣ ਮਨੁੱਖਾਂ ਦੇ ਨਿਆਂ ਅਤੇ ਨਾਸ ਹੋਣ ਦੇ ਦਿਨ ਤੀਕ ਸਾਂਭੇ ਰਹਿਣਗੇ। ਹੇ ਪਿਆਰਿਓ, ਇਹ ਕੀ ਗੱਲ ਤੁਹਾਥੋਂ ਭੁੱਲੀ ਨਾ ਰਹੇ ਭਈ ਪ੍ਰਭੂ ਦੇ ਅੱਗੇ ਇੱਕ ਦਿਨ 1000 ਵਰੇ ਜਿਹਾ ਹੈ ਅਤੇ 1000 ਵਰਿਆ ਇੱਕ ਦਿਨ ਜਿਹਾ ਹੈ। ਪ੍ਰਭੂ ਆਪਣੇ ਵਾਅਦੇ ਦਾ ਮੱਠਾ ਨਹੀਂ, ਜਿਵੇਂ ਕਿੰਨੇ ਹੀ ਮੱਠੇ ਦਾ ਭਰਮ ਕਰਦੇ ਹਨ, ਪਰ ਉਹ ਤੁਹਾਡੇ ਨਾਲ ਧੀਰਜ ਕਰਦਾ ਹੈ, ਕਿਉਂ ਜੋ ਉਹ ਨਹੀਂ ਚਾਹੁੰਦਾ ਹੈ ਭਈ ਕਿਸੇ ਦਾ ਨਾਸ ਹੋਵੇ, ਸਗੋਂ ਸਭੇ ਤੌਬਾ ਵੱਲ ਮੁੜਨ। ਪਰੰਤੂ ਪ੍ਰਭੂ ਦਾ ਦਿਨ ਚੋਰ ਵਾਂਗੂ ਆਵੇਗਾ, ਜਿਹਦੇ ਵਿਚ ਆਕਾਸ਼ ਸਰਨਾਟੇ ਨਾਲ ਜਾਂਦੇ ਰਹਿਣਗੇ ਅਤੇ ਮੂਲ ਵਸਤਾਂ ਵੱਡੇ ਤਾਉ ਨਾਲ ਤਪ ਕੇ ਢਲ ਜਾਣਗੀਆਂ ਅਤੇ ਧਰਤੀ ਉਹਨਾਂ ਕਾਰਾਗਰੀਆਂ ਸਣੇ ਜੋ ਉਸ ਵਿਚ ਹਨ ਜਲ ਬਲ ਜਾਵੇਗੀ। ਜਦੋਂ ਇਹ ਸਭੇ ਵਸਤਾਂ ਇਉਂ ਢਲ ਜਾਣ ਵਾਲੀਆਂ ਹਨ ਤਾਂ ਤੁਹਾਨੂੰ ਹਰ ਪ੍ਰਕਾਰ ਦੇ ਪਵਿੱਤਰ ਚੱਲਣ ਅਤੇ ਭਗਤੀ ਵਿਚ ਕਿਹੋ ਜਿਹੇ ਹੋਣਾ ਚਾਹੀਦਾ ਹੈ ਅਤੇ ਪਰਮੇਸ਼ਵਰ ਦੇ ਉਸ ਦਿਨ ਦੇ ਆਉਣ ਨੂੰ ਉਡੀਕਦੇ ਅਤੇ ਲੋਚਦੇ ਰਹੋ ਜਿਹਦੇ ਕਾਰਨ ਆਕਾਸ਼ ਬਲ ਕੇ ਢਲ ਜਾਣਗੇ ਅਤੇ ਮੂਲ ਵਸਤਾਂ ਵੱਡੇ ਤਾਓ ਨਾਲ ਤਪ ਕੇ ਪੱਗਰ ਜਾਣਗੀਆਂ ਪਰ ਉਹਦੇ ਬਚਨ ਦੇ ਅਨੁਸਾਰ ਅਸੀਂ ਨਵੇਂ ਆਕਾਸ਼ ਅਤੇ ਨਵੀਂ ਧਰਤੀ ਦੀ ਉਡੀਕ ਕਰਦੇ ਹਾਂ ਜਿਨ੍ਹਾਂ ਵਿਚ ਧਰਮ ਵਸਦਾ ਹੈ ਇਸ ਲਈ ਹੇ ਪਿਆਰਿਓ ਜਦੋਂ ਤੁਸੀਂ ਇਨ੍ਹਾਂ ਗੱਲਾਂ ਦੀ ਉਡੀਕ ਕਰਦੇ ਹੋ ਤਾਂ ਯਤਨ ਕਰੋ ਭਈ ਤੁਸੀਂ ਸ਼ਾਂਤੀ ਨਾਲ ਉਹਦੇ ਅੱਗੇ ਨਿਰਮਲ ਅਤੇ ਨਿਹ ਕਲੰਕ
ਠਹਿਰੋ
ਅਤੇ ਸਾਡੇ ਪ੍ਰਭੂ ਦੀ ਧੀਰਜ ਨੂੰ ਮੁਕਤੀ ਸਮਝੋ ਜਿਵੇਂ ਸਾਡੇ ਪਿਆਰੇ ਭਾਈ ਪਾਲੂਸ ਨੇ ਵੀ ਉਸ ਗਿਆਨ ਦੇ ਅਨੁਸਾਰ ਜੋ ਉਸ ਨੂੰ ਦਾਨ ਹੋਇਆ ਤੁਹਾਨੂੰ ਲਿਖਿਆ ਸੀ
As also all his epistles speaking in them of the things which are sometimes hard to be understood.
ਜਿਵੇਂ ਉਹਨ ਆਪਣੀਆਂ ਸਾਰੀਆਂ ਪੱਤਰੀਆਂ ਵਿਚ ਉਹਨਾਂ ਦੇ ਵਿਖੇ ਲਿਖਿਆ ਹੈ ਅਤੇ ਉਹਨਾਂ ਵਿਚ ਕਈਆਂ ਗੱਲਾਂ ਦਾ ਸਮਝਣਾ ਔਖਾ ਹੈ ਜਿਨ੍ਹਾਂ ਨੂੰ ਕੱਚ ਘਰੜ ਅਤੇ ਡੋਲਣ ਵਾਲੇ ਲੋਕ ਆਪਣੀ ਬਰਬਾਦੀ ਲਈ ਮਰੋੜਦੇ ਹਨ ਜਿਵੇਂ ਉਹ ਹੋਰਨਾਂ ਲਿਖਤਾਂ ਨੂੰ ਵੀ ਕਰਦੇ ਹਨ ਸੋ ਹੇ ਪਿਆਰਿਓ ਜਦੋਂ ਤੁਸੀਂ ਅੱਗੇ ਹੀ ਇਹ ਗੱਲਾਂ ਜਾਣਦੇ ਹੋ ਤਾਂ ਚੌਕਸ ਰਹੋ ਕਿਤੇ ਨਾ ਹੋਵੇ ਜੋ ਦੁਸ਼ਟਾਂ ਦੀ ਭੁੱਲ ਨਾਲ ਭਰਮ ਕੇ ਆਪਣੀ ਦ੍ਰਿੜਤਾ ਤੋਂ ਡਿੱਗ ਪਾਓ ਪਰ ਸਾਡੇ ਪ੍ਰਭੂ ਅਤੇ ਮੁਕਤੀ ਦਾਤੇ ਯਿਸੂ ਮਸੀਹ ਦੀ ਕਿਰਪਾ ਅਤੇ ਗਿਆਨ ਵਿਚ ਵਧਦੇ ਜਾਓ ਉਹਦੀ ਵਡਿਆਈ ਹੁਣ ਅਤੇ ਜੁਗੋ ਜੁਗ ਹੁੰਦੀ ਰਹੇ ਆਮੇਨ ਹੁਣ ਮਸੀਹ ਦੇ ਪ੍ਰਕਾਸ਼ ਵਿਚੋਂ 21 ਬਾਬ ਤੋਂ ਮੈਂ ਇਨ੍ਹਾਂ ਸ਼ਬਦਾਂ ਨੂੰ ਪੜ੍ਹਦਾ ਹਾਂ ਤਾਂ ਮੈਂ ਨਵਾਂ ਆਕਾਸ਼ ਅਤੇ ਨਵੀਂ ਧਰਤੀ ਵੇਖੀ ਕਿਉਂ ਜੋ ਪਹਿਲਾ ਆਕਾਸ਼ ਅਤੇ ਪਹਿਲੀ ਧਰਤੀ ਜਾਂਦੀ ਰਹੀ ਹੈ ਅਤੇ ਹੁਣ ਅਗਾਹਾਂ ਨੂੰ ਸਮੁੰਦਰ ਹੈ ਨਹੀਂ ਅਤੇ ਮੈਂ ਪਵਿੱਤਰ ਨਗਰੀ ਨਵੀਂ ਜਰੂਸ਼ਲਮ ਨੂੰ ਇਉਂ ਤਿਆਰ ਕੀਤੀ ਹੋਈ ਮਾਨੋ ਲਾੜੀ ਆਪਣੇ ਲਾੜੇ ਲਈ ਸਿੰਗਾਰੀ ਹੋਈ ਹੈ ਪਰਮੇਸ਼ਵਰ ਦੇ ਕੋਲੋਂ ਆਕਾਸ਼ੋਂ ਉਤਰਦੀ ਨੂੰ ਵੇਖਿਆ ਅਤੇ ਮੈਂ ਸਿੰਘਾਸਨ ਤੋਂ ਇੱਕ ਵੱਡੀ ਆਵਾਜ਼ ਆਖਦੀ ਸੁਣੀ ਭਈ ਵੇਖ ਪਰਮੇਸ਼ਵਰ ਦਾ ਡੇਰਾ ਮਨੁੱਖਾਂ ਦੇ ਨਾਲ ਹੈ ਅਤੇ ਉਹਨਾਂ ਨਾਲ ਡੇਰਾ ਕਰੇਗਾ ਅਤੇ ਉਹ ਉਸਦੀ ਪਰਜਾ ਹੋਣਗੇ ਅਤੇ ਪਰਮੇਸ਼ਵਰ ਆਪ ਉਹਨਾਂ ਦਾ ਪਰਮੇਸ਼ਵਰ ਹੋ ਕੇ ਉਹਨਾਂ ਦੇ ਨਾਲ ਰਹੇਗਾ ਅਤੇ ਉਹ ਉਹਨਾਂ ਦੀਆਂ ਅੱਖੀਆਂ ਤੋਂ ਹਰੇਕ ਅੰਜੂ ਪੂੰਝੇਗਾ ਅਤੇ ਹੁਣ ਅਗਾਹਾਂ ਨੂੰ ਮੌਤ ਨਾ ਹੋਵੇਗੀ ਨਾ ਅਗਾਹਾਂ ਨੂੰ ਸੋਗ ਨਾ ਰੋਣਾ ਨਾ ਦੁੱਖ ਹੋਵੇਗਾ ਪਹਿਲੀਆਂ ਗੱਲਾਂ ਜਾਂਦੀਆਂ ਰਹੀਆਂ ਅਤੇ ਉਹ ਜਿਹੜਾ ਸਿੰਘਾਸਨ ਉੱਤੇ ਵਿਰਾਜਮਾਨ ਹੈ ਬੋਲਿਆ ਵੇਖ ਮੈਂ ਸਭੋ ਕੁਛ ਨਵਾਂ ਬਣਾਉਂਦਾ ਹਾਂ ਅਤੇ ਉਹਨਾਂ ਆਖਿਆ ਲੇਖ ਕਿਉਂ ਜੋ ਇਹ ਬਚਨ ਨਿਹਚਾ ਯੋਗ ਅਤੇ ਸੱਤ ਹਨ ਅਤੇ ਉਹਨਾਂ ਮੈਨੂੰ ਆਖਿਆ ਹੋ ਗਿਆ ਹੈ ਮੈਂ ਅਲਫਾ ਅਤੇ ਓਮੇਗਾ ਆਦ ਅਤੇ ਅੰਤ ਹਾਂ ਜਿਹੜਾ ਤਿਹਾਇਆ ਹੈ ਮੈਂ ਉਹਨੂੰ ਅੰਮ੍ਰਿਤ ਜਲ ਦੇ ਸੋਤੇ ਵਿਚੋਂ ਮੁਖਤ ਪਿਆਵਾਂਗਾ ਜਿਹੜਾ ਜਿੱਤਣ ਵਾਲਾ ਹੈ ਇਹਨਾਂ ਪਦਾਰਥਾਂ ਦਾ ਅਧਿਕਾਰੀ ਹੋਵੇਗਾ ਅਤੇ ਮੈਂ ਉਹਦਾ ਪਰਮੇਸ਼ਵਰ ਹੋਵਾਂਗਾ ਅਤੇ ਉਹ ਮੇਰਾ ਪੁੱਤਰ ਹੋਵੇਗਾ ਆਓ ਫਿਰ ਦੁਆ
ਕਰੀਏ
ਪ੍ਰਭੂ ਯੇਸ਼ੂ ਇਸੇ ਤਰ੍ਹਾਂ ਦੇ ਵਾਅਦੇ ਅਤੇ ਅਜਿਹੀ ਸਖਤ ਗੱਲਬਾਤ ਜਿਹੜੀ ਯੇਸ਼ੂ ਨੇ ਖੁਦ ਵੀ ਅਤੇ ਰਸੂਲ ਨੇ ਵੀ ਸਾਨੂੰ ਉਸ ਘੜੀ ਦੇ ਬਾਰੇ ਵਿਚ ਦੱਸੀ ਹੈ ਜਿਹਦੇ ਵੱਲ ਅਸੀਂ ਵੱਧ ਰਹੇ ਹਾਂ ਹੇ ਪ੍ਰਭੂ ਸਾਨੂੰ ਆਪਣੀ ਦਿਸ਼ਾ ਵਿਖਾ ਤਾਂ ਕਿ ਅਸੀਂ ਇਹ ਜਾਣ ਸਕੀਏ ਕਿ ਅਸੀਂ ਇਸ ਦੇ ਵੱਲ ਠੀਕ ਤਰੀਕੇ ਨਾਲ ਕਿਸ ਤਰ੍ਹਾਂ ਜਾਣਾ ਹੈ ਕਿਉਂਕਿ ਅਸੀਂ ਜਾਣਦੇ ਹਾਂ ਇਹ ਆ ਰਿਹਾ ਹੈ ਲਿਖਤਾਂ ਨੇ ਪੂਰਾ ਹੋਣਾ ਹੀ ਹੈ ਅਤੇ ਇਸੇ ਤਰ੍ਹਾਂ ਹੀ ਹੋਵੇਗਾ ਅਤੇ ਹੁਣ ਪ੍ਰਭੂ ਜਦ ਅਸੀਂ ਤੇਰੇ ਵਚਨ ਦਾ ਅਧਿਐਨ ਕਰਦੇ ਹਾਂ ਅਸੀਂ ਫਿਰ ਤੇਰੀ ਦਇਆ ਸਭਨਾਂ ਤੇ ਮੰਗਦੇ ਹਾਂ ਪ੍ਰਭੂ ਸਾਡੇ ਨਾਲ ਹੋ ਅਤੇ ਇਸ ਵਚਨ ਨੂੰ ਸਾਡੇ ਉੱਤੇ ਖੋਲ ਦੇ ਕਿਉਂਕਿ ਅਸੀਂ ਇਹ ਯੇਸੂ ਦੇ ਨਾਮ ਵਿਚ ਮੰਗਦੇ ਹਾਂ ਆਮੀਨ ਤੁਸੀਂ ਬੈਠ ਸਕਦੇ ਹੋ ਹੁਣ ਮੈਨੂੰ ਹੈਰਾਨੀ ਹੁੰਦੀ ਹੈ ਕਿ ਜੇ ਕੋਈ ਅਜਿਹਾ ਤਰੀਕਾ ਹੋਵੇ ਕਿ ਉਹ ਮੁੱਖ ਸਭਾ ਹਾਲ ਦੀਆਂ ਬੱਤੀਆਂ ਬੁਝਾ ਸਕਣ ਅਤੇ ਉਹਨਾਂ ਨੂੰ ਇੱਥੇ ਮੰਚ ਤੇ ਜਲਣ ਦੇਣ ਇਸ ਤਰ੍ਹਾਂ ਕਰਨਾ ਵਧੀਆ ਹੋਵੇਗਾ ਕੁਝ ਕਰੰਟ ਨੂੰ ਲੈਣਾ ਉਸ ਰਾਤ ਅਸੀਂ ਟ੍ਰਾਂਸਫਾਰਮ ਨੂੰ ਸਾੜ ਹੀ ਦੇਣ ਵਾਲੇ ਸੀ ਅਤੇ ਜੇ ਦੇਖਭਾਲ ਕਰਨ ਵਾਲੇ ਸਾਡੇ ਲਈ ਇਸ ਤਰ੍ਹਾਂ ਕਰਨ ਤਾਂ ਅਸੀਂ ਉਹਨਾਂ ਦੀ ਸਰਾਹਨਾ ਕਰਾਂਗੇ ਜੇ ਮੁੱਖ ਸਭਾ ਹਾਲ ਦੀਆਂ ਬੱਤੀਆਂ ਬੁਝਾ ਦੇਣ ਅਤੇ ਮੈਂ ਸੋਚਦਾ ਹਾਂ ਕਿ ਫਿਰ ਤੁਹਾਨੂੰ ਵੇਖਣ ਅਤੇ ਲਿਖਣ ਲਈ ਕਾਫੀ ਰੋਸ਼ਨੀ ਮਿਲ ਜਾਵੇਗੀ ਹੁਣ ਮੈਂ ਆਪਣਾ ਵਿਸ਼ਾ ਫਿਰ ਦੁਹਰਾ ਰਿਹਾ ਹਾਂ ਕਿ ਅੱਜ ਅਸੀਂ ਗੱਲ ਕਰਨ ਜਾ ਰਹੇ ਹਾਂ ਸਵਰਗੀ ਲਾੜੇ ਅਤੇ ਧਰਤੀ ਦੀ ਲਾੜੀ ਦਾ ਭਵਿੱਖ ਕਾਲ ਦਾ ਘਰ ਹੁਣ ਜਿਵੇਂ ਇਹ ਰਿਹਾ ਹੈ ਮੈਨੂੰ ਬਸ ਇਹ ਕਰਨਾ ਪੈ ਰਿਹਾ ਹੈ ਇੱਥੇ ਬਹੁਤ ਗਰਮੀ ਹੈ ਜੀ ਹਾਂ ਸ਼੍ਰੀਮਾਨ ਜਿਵੇਂ ਅਸੀਂ ਮੈਂ ਜਾਣਦਾ ਹਾਂ ਕਿ ਮੇਰੀ ਪਤਨੀ ਨੂੰ ਇਹ ਕਰਨਾ ਮੇਰਾ ਕੋਟ ਉਤਾਰਨਾ ਚੰਗਾ ਨਹੀਂ ਲੱਗਦਾ ਹੈ ਪਰ ਇੱਥੇ ਬਹੁਤ ਗਰਮੀ ਹੈ ਵੇਖੋ ਤੁਹਾਨੂੰ ਤਾਂ ਉੱਥੇ ਹਵਾ ਲੱਗ ਰਹੀ ਹੈ ਪਰ ਇੱਥੇ ਇਸ ਮੰਚ ਤੇ ਕਾਫੀ ਗਰਮੀ ਹੈ ਸਮਝੇ ਹੁਣ ਭਵਿੱਖ ਵਿਚ ਜਾਂ ਅਸਲ ਵਿਚ ਪਿਛਲੇ ਸਮੇਂ ਵਿਚ ਅਸੀਂ ਸੱਤ ਮੋਹਰਾਂ ਸੱਤ ਕਲੀਸਿਯਾਵਾਂ ਦਾ ਅਧਿਐਨ ਕੀਤਾ ਹੈ ਭਾਈ ਵੇਲ ਅਤੇ ਉਹ ਵਫ਼ਾਦਾਰੀ ਨਾਲ ਇਸ ਉੱਤੇ ਕੰਮ ਕਰ ਰਹੇ ਹਨ ਤਾਂ ਕਿ ਇਸ ਨੂੰ ਕਿਤਾਬ ਦਾ ਰੂਪ ਦੇ ਸਕਣ ਅਤੇ ਇਹਨਾਂ ਸਭ ਭੇਦ ਭਰੀਆਂ ਗੱਲਾਂ ਨੂੰ ਵੇਖ ਕੇ ਜਿਨ੍ਹਾਂ ਨੂੰ ਅਸੀਂ ਵਾਪਰਦਿਆਂ ਹੋਇਆਂ ਵੇਖਿਆ ਹੈ ਤਦ ਮੈਂ ਸੋਚਦਾ ਹਾਂ ਉਹ ਸਮਾਜ ਜਿਸ ਵਿਚ ਅਸੀਂ ਰਹਿ ਰਹੇ ਹਾਂ ਅਤੇ ਸਥਾਨ ਇਹਨਾਂ ਨੂੰ ਸਮਝਣ ਦੇ ਬਾਅਦ ਕੋਈ ਨਹੀਂ ਹੋਵੇਗਾ ਜਿਹੜਾ ਬੜੀ ਸੂਝ ਬੂਝ ਨਾਲ ਬੈਠ ਕੇ ਪਰਖੇਗਾ ਕੀ ਬੋਲਿਆ ਗਿਆ ਹੈ ਅਤੇ ਕੀ ਹੋਣ ਦਾ ਵਾਅਦਾ ਕੀਤਾ ਗਿਆ ਹੈ ਅਤੇ ਕੀ ਹੋ ਚੁੱਕਾ ਹੈ ਪਰ ਇਹੀ ਕਹਿ ਸਕੇਗਾ ਕਿ ਉਹ ਗੱਲਾਂ ਪੂਰੀਆਂ ਹੋਈਆਂ ਹਨ ਸਮਝੇ ਬਿਲਕੁਲ ਜੋ ਪਰਮੇਸ਼ਵਰ ਨੇ ਕਿਹਾ ਸੀ ਕਿ ਉਹ ਕਰੇਗਾ ਉਸਨੇ ਬਿਲਕੁਲ ਉਸੇ ਤਰ੍ਹਾਂ ਹੀ ਕੀਤਾ ਹੈ ਸਮਝੇ ਹੁਣ ਮੈਂ ਇਸ ਵਿਚ ਸੋਚਦਾ ਹਾਂ ਕਿ ਮੈਂ ਨਹੀਂ ਜਾਣਦਾ ਹਾਂ ਕਿ ਕਿਸ ਵੇਲੇ ਪ੍ਰਭੂ ਯਿਸੂ ਵਿਖਾਈ ਦੇਵੇ ਮੈਂ ਸੋਚਦਾ ਹਾਂ ਕਿ ਚੰਗਾ ਹੋਵੇਗਾ ਜਾਪਦਾ ਹੈ ਕਿ ਪਵਿੱਤਰ ਆਤਮਾ ਨੂੰ ਚੰਗਾ ਲੱਗਾ ਹੈ ਕਿ ਅਸੀਂ ਇਸ ਤੇ ਬੋਲੀਏ ਫਿਰ ਹੋ ਸਕਦਾ ਹੈ ਕਿ ਦੁਬਾਰਾ ਇਸ ਵੱਲ ਆਈਏ ਦੋ ਜਾਂ ਤਿੰਨ ਵਾਰ ਕਿਉਂਕਿ ਮੇਰੇ ਕੋਲ ਇੰਨਾ ਸਮਾਂ ਨਹੀਂ ਹੈ ਕਿ ਸਾਰੇ ਨੂੰ ਲੈ ਸਕਾਂ ਜਾਂ ਤੁਸੀਂ ਕਿਸੇ ਵਿਸ਼ੇ ਤੇ ਬੋਲਦੇ ਹੋ ਸਕਦਾ ਹੈ ਕਿ ਇਹ ਕਿਸੇ ਲਈ ਥੋੜਾ ਠੋਕਰ ਦਾ ਕਾਰਨ ਹੋਵੇ ਤੇ ਇਸ ਨੂੰ ਸਾਰੇ ਨੂੰ ਲੈ ਕੇ ਸਮਝਾ ਨਹੀਂ ਸਕਦੇ ਹੋ ਅਤੇ ਫਿਰ ਤੁਸੀਂ ਆਉਂਦੇ ਹੋ ਅਤੇ ਕੋਈ ਹੋਰ ਵਿਸ਼ਾ ਪ੍ਰਚਾਰ ਕਰਦੇ ਹੋ ਫਿਰ ਉਸ ਤੋਂ ਬਾਅਦ ਜੇ ਪਰਮੇਸ਼ਵਰ ਦੀ ਇੱਛਾ ਹੋਈ ਤਾਂ ਅਸੀਂ 12 ਮੋਹਰਾਂ ਨੂੰ ਲਵਾਂਗੇ ਮੈਨੂੰ ਮਾਫ ਕਰਨਾ ਪ੍ਰਕਾਸ਼ ਦੀ ਪੋਥੀ 12 ਬਾਪ ਲਵਾਂਗੇ ਜੋ ਕਿ ਪ੍ਰਭੂ ਦੀ ਆਮਦ ਅਤੇ ਤੁਰੀਆਂ ਆਦਿ ਦੇ ਅੰਤ ਦੇ ਵਿਚਕਾਰ ਪਾਇਆ ਜਾਂਦਾ ਹੈ ਅਸੀਂ ਇਸ ਨੂੰ ਵਾਪਸ ਲਿਆਉਣ ਦਾ ਯਤਨ ਕਰਾਂਗੇ ਕਿ ਸ਼ੈਤਾਨ ਕੌਣ ਹੈ ਉਸਨੇ ਕੀ ਕੀਤਾ ਉਹ ਕਿੱਥੋਂ ਆਇਆ ਹੈ ਉਸਦਾ ਮਕਸਦ ਕੀ ਹੈ ਅਤੇ ਕਿਵੇਂ ਉਸਦੀ ਉਹ ਖੂਬਸੂਰਤੀ ਜਿਹੜੀ ਉਸਨੂੰ ਦਿੱਤੀ ਗਈ ਸੀ ਕਿਵੇਂ ਉਸਦੇ ਪਤਨ ਦਾ ਕਾਰਨ ਬਣੀ ਉਸਦੀ ਧੋਖੇਬਾਜ਼ੀ ਉਸਦੀ ਸੁੰਦਰਤਾ ਹੀ ਉਸਦੇ ਪਤਨ ਦਾ ਕਾਰਨ ਬਣੀ ਤਦ ਕਿਵੇਂ ਜੇ ਕੋਈ ਮਨੁੱਖ ਜੋ ਇਸ ਸੱਪ ਦੇ ਵੰਸ਼ ਬਾਰੇ ਸਮਝਣਾ ਚਾਹੁੰਦਾ ਹੈ ਇਹ ਕਿਸ ਤਰ੍ਹਾਂ ਸੰਭਵ ਹੋ ਸਕਦਾ ਹੈ ਕਿ ਉਹ ਇਸ ਨੂੰ ਨਾ ਸਮਝੇ ਮੈਂ ਕਿਸੇ ਨੂੰ ਵੀ ਵੰਗਾਰਦਾ ਹਾਂ ਜਿਸ ਨੂੰ ਸਮਝਣਾ ਚਾਹੁੰਦੇ ਹਨ ਇੱਕ ਸਧਾਰਨ ਸਮਝ ਨਾਲ ਸਮਝਣਾ ਚਾਹੁੰਦੇ ਹਨ ਇੱਕ ਬੱਚਾ ਇਸ ਨੂੰ ਸਮਝ ਸਕਦਾ ਹੈ ਸਮਝੇ ਹੁਣ ਅਸੀਂ ਇਸ ਵਿਸ਼ੇ ਤੇ ਕਦੇ ਫਿਰ ਬਾਅਦ ਵਿੱਚ ਗੱਲ
ਕਰਾਂਗੇ
ਹੁਣ ਅਸੀਂ ਇੱਥੇ ਇਹਨਾਂ ਦੋ ਲਿਖਤਾਂ ਤੋਂ ਸਮਝਦੇ ਹਾਂ ਕਿ ਕਾਰਨ ਕਿ ਮੈਂ ਦੂਸਰਾ ਪਤਰਸ 3 ਬਾਪ ਪੜਿਆ ਅਤੇ ਉਸਦੀ ਤੁਲਨਾ ਪ੍ਰਕਾਸ਼ ਦੀ ਪੋਥੀ 21 ਨਾਲ ਕੀਤੀ ਇਹ ਦੋਵੇਂ ਇੱਥੇ ਇੱਕ ਹੀ ਵਿਸ਼ੇ ਬਾਰੇ ਬੋਲ ਰਹੇ ਹਨ ਪਰ ਯੋਹੰਨਾ ਨੇ ਇਸ ਨੂੰ ਕਦੇ ਵੀ ਇਸ ਤਰ੍ਹਾਂ ਨਹੀਂ ਲਿਖਿਆ ਜਿਵੇਂ ਪਤਰਸ ਨੇ ਲਿਖਿਆ ਹੈ ਸਮਝੇ ਅਸੀਂ ਸਮਝ ਗਏ ਹਾਂ ਕਿ ਲਾੜੀ ਦਾ ਉਹ ਮਹਾਨ ਘਰ ਇਸ ਧਰਤੀ ਉੱਤੇ ਹੀ ਹੋਵੇਗਾ ਅਤੇ ਹੁਣ ਜੇ ਤੁਸੀਂ ਪੜ੍ਹੋ ਜਿਵੇਂ ਕਿ 21 ਬਾਬ ਹੈ ਪ੍ਰਕਾਸ਼ ਦੀ ਪੋਥੀ 21 ਬਾਬ ਇੱਥੇ ਰਸੂਲ ਜਾਂ ਨਬੀ ਨੇ ਕਿਹਾ ਹੈ ਕਿ ਮੈਂ ਨਵਾਂ ਆਕਾਸ਼ ਅਤੇ ਨਵੀਂ ਧਰਤੀ ਵੇਖੀ ਇਹ ਇਸ ਤਰ੍ਹਾਂ ਲੱਗਦਾ ਹੈ ਕਿ ਪੂਰਾ ਨਾਸ਼ ਹੋ ਜਾਵੇਗਾ ਹੁਣ ਉਹ ਤਰੀਕਾ ਜਿਸ ਨਾਲ ਮੈਂ ਹਮੇਸ਼ਾ ਆਪਣਾ ਸੰਦੇਸ਼ ਪ੍ਰਾਪਤ ਕਰਦਾ ਹਾਂ ਉਹ ਪ੍ਰਾਰਥਨਾ ਹੈ ਮੈਂ ਪ੍ਰਾਰਥਨਾ ਵਿੱਚ ਬੈਠਾ ਹੋਵਾਂਗਾ ਅਤੇ ਕੋਈ ਚੀਜ਼ ਮੇਰੇ ਉੱਤੇ ਪ੍ਰਗਟ ਹੋ ਜਾਂਦੀ ਹੈ ਅਤੇ ਮੈਂ ਇਸਦਾ ਕੁਝ ਮਿੰਟ ਇੰਤਜ਼ਾਰ ਕਰਦਾ ਹਾਂ ਅਤੇ ਵੇਖਦਾ ਹਾਂ ਕਿ ਇਹ ਸਹੀ ਹੈ ਫਿਰ ਮੈਂ ਇਸ ਨੂੰ ਆਪਣੇ ਨਜ਼ਦੀਕ ਮਹਿਸੂਸ ਕਰਦਾ ਹਾਂ ਅਤੇ ਫਿਰ ਕਈ ਵਾਰ ਮੈਂ ਉਡੀਕ ਕਰਦਾ ਰਹਿੰਦਾ ਹਾਂ ਜਾਂ ਤਾਂ ਕਿ ਮੈਨੂੰ ਦਰਸ਼ਨ ਨਾ ਵਿਖਾਈ ਦੇਵੇ ਪਰੰਤੂ ਜਦ ਦਰਸ਼ਨ ਵਿਖਾਈ ਦਿੰਦਾ ਹੈ ਤਾਂ ਮੈਂ ਸੰਤੁਸ਼ਟ ਹੋ ਜਾਂਦਾ ਹਾਂ ਕਿ ਖੁਦਾ ਵੱਲੋਂ ਹੈ ਤਦ ਮੈਂ ਲਿਖਤਾਂ ਵੱਲ ਮੁੜਦਾ ਹਾਂ ਵੇਖੋ ਇਹੀ ਇਸ ਆਤਮਿਕ ਗੱਲ ਦੀ ਪੁਸ਼ਟੀ ਕਰਨ ਦਾ ਤਰੀਕਾ ਹੈ ਜੋ ਦੱਸੀ ਗਈ ਹੈ ਕਿਉਂਕਿ ਬਾਈਬਲ ਯਿਸੂ ਮਸੀਹ ਦਾ ਸੰਪੂਰਨ ਪ੍ਰਕਾਸ਼ ਹੈ ਵੇਖੋ ਇਹ ਉਸਦੀ ਦੇਹ ਹੈ ਅਤੇ ਹੁਣ ਉਸ ਵਿਚ ਹੋ ਸਕਦਾ ਹੈ ਕਿ ਜੋ ਮੈਨੂੰ ਮਿਲਿਆ ਵਚਨ ਨਾਲ ਠੀਕ ਮੇਲ ਨਾ ਖਾਂਦਾ ਹੋਵੇ ਅਤੇ ਮੈਂ ਹੈਰਾਨ ਹੋ ਜਾਂਦਾ ਹਾਂ ਅਤੇ ਫਿਰ ਮੈਂ ਪ੍ਰਾਰਥਨਾ ਵੀ ਜਾਂਦਾ ਹਾਂ ਅਤੇ ਫਿਰ ਆਉਂਦਾ ਹੈ ਫਿਰ ਮੈਂ ਤਦ ਮੈਂ ਇਸ ਨੂੰ ਵਚਨ ਨਾਲ ਪਰਖਣਾ ਸ਼ੁਰੂ ਕਰ ਦਿੰਦਾ ਹਾਂ ਹੁਣ ਸਾਡੀ ਬਾਈਬਲ ਅੰਗਰੇਜ਼ੀ ਵਿਚ ਲਿਖੀ ਹੋਈ ਹੈ ਅਤੇ ਅੰਗਰੇਜ਼ੀ ਦੇ ਸ਼ਬਦ ਹਮੇਸ਼ਾ ਬਦਲਦੇ ਰਹਿੰਦੇ ਹਨ ਉਦਾਹਰਣ ਲਈ ਜਿਵੇਂ ਕਿ ਸੰਤ ਯੋਹੰਨਾ 14 ਬਾਬ ਵਿਚ ਕਿਹਾ ਗਿਆ ਹੈ ਮੇਰੇ ਪਿਤਾ ਦੇ ਘਰ ਵਿਚ ਬਹੁਤ ਸਾਰੇ ਨਿਵਾਸ ਹਨ ਘਰ ਵਿਚ ਸਥਾਨ ਹਨ ਚੰਗਾ ਫਿਰ ਤੁਸੀਂ ਇਸ ਦੇ ਨਾਲ ਕੀ ਕਰਦੇ ਹੋ ਤੁਸੀਂ ਮੂਲ ਲਿਪੀ ਵਿਚ ਵੇਖਦੇ ਹੋ ਕਿ ਜੇਮਸ ਦਾ ਕੀ ਅਰਥ ਸੀ ਜਾਂ ਤੁਸੀਂ ਇਬਰਾਨੀ ਭਾਸ਼ਾ ਵਿਚ ਜਾਂ ਯੂਨਾਨੀ ਭਾਸ਼ਾ ਵਿਚਲੇ ਪਹਿਲੇ ਅਨੁਵਾਦ ਵਿਚ ਵੇਖਦੇ ਹੋ ਅਤੇ ਉੱਥੇ ਇਸ ਵਿਚ ਕਿਹਾ ਗਿਆ ਹੈ ਮੇਰੇ ਪਿਤਾ ਦੇ ਰਾਜ ਵਿਚ ਬਹੁਤ ਸਾਰੇ ਮਹਿਲ ਹਨ ਅੱਛਾ ਫਿਰ ਤੁਸੀਂ ਉਸ ਸਮੇਂ ਵੱਲ ਆਉਂਦੇ ਹੋ ਜਦ ਅਨੁਵਾਦਕਾਂ ਨੇ ਕਿੰਗ ਜੇਮਸ ਲਈ ਇਸ ਦਾ ਅਨੁਵਾਦ ਕੀਤਾ ਉਸ ਸਮੇਂ ਅੰਗਰੇਜ਼ੀ ਭਾਸ਼ਾ ਵਿਚ ਰਾਜ ਘਰ ਹੁੰਦਾ ਸੀ ਅਤੇ ਰਾਜਾ ਆਪਣੇ ਪ੍ਰਤੀਨਿਧੀਆਂ ਦੇ ਉੱਤੇ ਪਿਤਾ ਹੁੰਦਾ ਸੀ ਇਹੀ ਕਾਰਨ ਸੀ ਕਿ ਉਹਨਾਂ ਨੇ ਇਸ ਦਾ ਅਨੁਵਾਦ ਇਹ ਕੀਤਾ ਕਿ ਮੇਰੇ ਪਿਤਾ ਦੇ ਘਰ ਵਿਚ ਬਹੁਤ ਸਾਰੇ ਨਿਵਾਸ ਹਨ, ਸਮਝੇ? ਅਤੇ ਤਦ ਤੁਸੀਂ ਉਹਨਾਂ ਸ਼ਬਦਾਂ ਨੂੰ ਲੈਂਦੇ ਹੋ ਅਤੇ ਉਸਦੀ ਖੋਜ ਕਰਦੇ ਹੋ, ਤਾਂ ਤੁਸੀਂ ਉਸ ਪ੍ਰੇਰਣਾ ਨੂੰ ਵੇਖੋ। ਮੈਂ ਅੱਜ ਸਵੇਰ ਇਸ ਪੁਲਪਟ ਤੋਂ ਇਹ ਕਹਿੰਦਾ ਹਾਂ ਕਿ ਇੱਕ ਵਾਰ ਵੀ ਇਹ ਕੁਝ ਹੋਰ ਨਹੀਂ ਬਲਕਿ ਸਿੱਧਾ ਲਿਖਤਾਂ ਹੀ ਰਹੀਆਂ ਹਨ। ਇਸੇ ਤਰ੍ਹਾਂ ਇਸ ਸੱਪ ਦਾ ਵੰਸ਼ ਅਤੇ ਹੋਰ ਦੂਸਰੀਆਂ ਗੱਲਾਂ ਆਈਆਂ ਹਨ, ਵੇਖਿਆ? ਅਤੇ ਇਹ ਹੈ, ਅਸਲ ਵਿਚ ਇਸੇ ਤਰ੍ਹਾਂ ਹੀ ਹੈ। ਜੇ ਕੋਈ ਵਿਅਕਤੀ ਇਸ ਨੂੰ ਇਸੇ ਤਰ੍ਹਾਂ ਹੀ ਪੜ੍ਹੇ ਅਤੇ ਕਹੇ ਮੇਰੇ ਪਿਤਾ ਦੇ ਘਰ ਵਿਚ ਬਹੁਤ ਸਾਰੇ ਨਿਵਾਸ ਹਨ, ਜੇ ਤੁਸੀਂ ਰੋਕ ਕੇ ਇਸ ਦਾ ਅਧਿਐਨ ਨਾ ਕਰੋ, ਦੁਆ ਨਾ ਕਰੋ, ਤੁਸੀਂ ਗੜਬੜ ਵਿਚ ਪੈ ਜਾਓਗੇ, ਵੇਖਿਆ? ਪਰ ਦੁਆ ਕਰਦੇ ਰਹੋ, ਜੇ ਪਰਮੇਸ਼ਵਰ ਵੱਲੋਂ ਆਉਂਦਾ ਹੈ ਤਾਂ ਪਰਮੇਸ਼ਵਰ ਹੀ ਇਸ ਨੂੰ ਠੀਕ ਕਰ ਦਿੰਦਾ ਹੈ। ਹੁਣ ਯੋਹੰਨਾ ਪਰਿਵਰਤਨ ਅਤੇ ਉਸਦੇ ਆਉਣ ਬਾਰੇ ਵਿਖਿਆਨ ਕਰਦਾ ਹੈ, ਇਹ ਕਿਵੇਂ ਆਉਂਦਾ ਹੈ? ਅਸਲ ਵਿਚ ਉਹ ਉਸਦਾ ਵਿਖਿਆਨ ਨਹੀਂ ਕਰਦਾ, ਪਰ ਪਤਰਸ ਕਰਦਾ ਹੈ। ਯੋਹੰਨਾ ਤਾਂ ਬਸ ਇਹ ਕਹਿੰਦਾ ਹੈ, ਮੈਂ ਨਵਾਂ ਆਕਾਸ਼ ਅਤੇ ਨਵੀਂ ਧਰਤੀ ਵੇਖੀ, ਪਹਿਲਾ ਆਕਾਸ਼ ਅਤੇ ਪਹਿਲੀ ਧਰਤੀ ਜਾਂਦੀ ਰਹੀ, ਅਗਾਂਹ ਨੂੰ ਸਮੁੰਦਰ ਹੈ ਨਹੀਂ। ਮੈਂ ਯੋਹੰਨਾ ਨੇ ਪਵਿੱਤਰ ਨਗਰੀ ਨਵੀਂ ਯਰੂਸ਼ਲਮ ਸੁਰਗ ਵਿਚੋਂ ਪਰਮੇਸ਼ਵਰ ਕੋਲੋਂ ਉਤਰਦੀ ਵੇਖੀ, ਇੰਜ ਤਿਆਰ ਕੀਤੀ ਹੋਈ ਜਿਵੇਂ ਲਾੜੀ ਆਪਣੇ ਲਾੜੇ ਲਈ ਤਿਆਰ ਕੀਤੀ ਹੋਈ ਹੋਵੇ। ਪਰ ਅਸੀਂ ਹੁਣ ਇਸ ਨੂੰ ਵੇਖਣ ਲਈ ਦੂਸਰੇ ਪਤਰਸ ਵੱਲ ਮੁੜਦੇ ਹਾਂ। ਪਤਰਸ ਇਸ ਦਾ ਬਿਆਨ ਕਰਦਾ ਹੈ ਕਿ ਪ੍ਰਕਿਰਿਆ ਕਿਸ ਤਰ੍ਹਾਂ ਹੋਵੇਗੀ। ਹੁਣ ਜੇ ਤੁਸੀਂ ਉਸ ਵੱਲ ਧਿਆਨ ਦਿਓ, ਜੋ ਯੋਹੰਨਾ ਨੇ ਕਿਹਾ ਹੈ, ਇਸ ਤਰ੍ਹਾਂ ਲੱਗਦਾ ਹੈ ਕਿਉਂਕਿ ਪਹਿਲਾ ਆਕਾਸ਼ ਅਤੇ ਪਹਿਲੀ ਧਰਤੀ ਜਾਂਦੀ ਰਹੀ, ਜਿਵੇਂ ਪੂਰਾ ਸਫਾਇਆ ਹੋ ਗਿਆ, ਸਮਝੇ? ਫਿਰ ਇਹ ਬੜਾ ਅਜੀਬ ਲੱਗਦਾ ਹੈ, ਇਹੀ ਹੈ ਜਿਸ ਨੇ ਮੈਨੂੰ ਛੂਹਿਆ ਅਤੇ ਮੈਂ ਜਾਂਦੀ ਰਹੀ ਸ਼ਬਦ ਦਾ ਅਰਥ ਲੱਭਣਾ ਸ਼ੁਰੂ ਕੀਤਾ। ਅਤੇ ਹੁਣ ਪਰ ਇਹ ਸਾਫ਼ ਹੈ ਕਿ ਇਹ ਦੋਨੋ ਪ੍ਰੇਰਿਤ ਅਤੇ ਨਬੀ ਇੱਕ ਹੀ ਗੱਲ ਬਾਰੇ ਬੋਲ ਰਹੇ ਹਨ। ਅਤੇ ਹੁਣ ਯਸ਼ਾਇਆ ਦੀ ਕਿਤਾਬ ਵਿਚ, ਹੁਣ ਜੇ ਤੁਸੀਂ ਇਹਨਾਂ ਲਿਖਤਾਂ ਨੂੰ ਲਿਖਣਾ ਚਾਹੁੰਦੇ ਹੋ, ਇਹ ਯਸ਼ਾਇਆ 65:17 ਹੈ। ਯਸ਼ਾਇਆ ਸਤਯੁਗ ਬਾਰੇ ਬੋਲ ਰਿਹਾ ਹੈ ਕਿ ਪਰਮੇਸ਼ਵਰ ਦੇ ਲੋਕਾਂ ਲਈ 1000 ਸਾਲ ਦਾ ਆਰਾਮ ਹੋਵੇਗਾ। ਯਸ਼ਾਇਆ ਇਸ ਦੇ ਬਾਰੇ ਵਿਚ ਬੋਲਿਆ ਅਤੇ ਉਸਨੇ ਕਿਹਾ, ਮੈਂ ਉੱਥੇ ਸੀ, ਪਹਿਲੀਆਂ ਗੱਲਾਂ ਜਾਂਦੀਆਂ ਰਹੀਆਂ ਅਤੇ ਉਹ ਕਿਵੇਂ ਘਰ ਉਸਾਰਨਗੇ ਅਤੇ ਉਹਨਾਂ ਵਿਚ ਰਹਿਣਗੇ। ਜੇ ਸਾਡੇ ਕੋਲ ਸਮਾਂ ਹੁੰਦਾ, ਹੋ ਸਕਦਾ ਇਸ ਥੋੜਾ ਸਮਾਂ ਲਈਏ ਅਤੇ ਇਸ ਨੂੰ ਇੱਕ ਪਲ ਲਈ ਪੜ੍ਹੀਏ। ਯਸ਼ਾਇਆ 65 ਅਤੇ ਆਓ ਇੱਥੇ ਇਸ ਨੂੰ ਕੁਝ ਪਲਾਂ ਲਈ ਪੜ੍ਹੀਏ, ਅਤੇ ਇਹ ਇੱਥੇ ਹੈ, ਸਾਡੇ ਲਈ ਚੰਗਾ ਹੈ। ਹੁਣ ਯਸ਼ਾਇਆ 65:17 ਤੋਂ ਪੜ੍ਹਨਾ ਸ਼ੁਰੂ ਕਰਦੇ ਹਾਂ। ਅਤੇ ਵੇਖੋ, ਮੈਂ ਨਵਾਂ ਆਕਾਸ਼ ਅਤੇ ਨਵੀਂ ਧਰਤੀ ਉਤਪੰਨ ਕਰਦਾ ਹਾਂ। ਹੁਣ ਯਸ਼ਾਇਆ ਨਬੀ ਇੱਕ ਅਜਿਹਾ ਨਬੀ ਸੀ ਜਿਸਨੇ ਸਾਰੀ ਬਾਈਬਲ ਆਪਣੀ ਭਵਿੱਖਬਾਣੀ ਵਿਚ ਲਿਖੀ। ਉਸਨੇ ਸ੍ਰਿਸ਼ਟੀ ਤੋਂ ਆਰੰਭ ਕੀਤਾ ਅਤੇ ਆਪਣੀ ਪੁਸਤਕ ਦੇ ਵਿਚ ਕਾਏ 40 ਬਾਬ ਦੇ ਆਸ ਪਾਸ ਉਹ ਯੋਹੰਨਾ ਬਪਤਿਸਮਾ ਦੇਣ ਵਾਲੇ ਦੇ ਬਾਰੇ ਵਿਚ ਲਿਖਦਾ ਹੈ। ਨਵਾਂ ਨੇਮ ਪ੍ਰਕਾਸ਼ ਦੀ ਪੋਥੀ ਨੂੰ 1000 ਸਾਲ ਰਾਜ ਵਿਚ ਲਿਆ ਕੇ ਸਮਾਪਤ ਕਰਦਾ ਹੈ। ਬਾਈਬਲ ਵਿਚ 66 ਕਿਤਾਬਾਂ ਹਨ ਅਤੇ ਯਸ਼ਾਇਆ ਦੀ ਕਿਤਾਬ ਵਿਚ 66 ਬਾਬ ਹਨ। ਉਸਨੇ ਸੰਪੂਰਨ ਬਾਈਬਲ ਨੂੰ ਲਿਖਿਆ ਹੈ। ਹੁਣ ਅਸੀਂ ਵੇਖਦੇ ਹਾਂ ਕਿ ਇੱਥੇ ਉਸਨੇ 65 ਬਾਬ ਲਿਆ ਹੈ। ਇਸ ਤੋਂ ਬਾਅਦ ਉਸਨੇ ਇੱਕ ਹੋਰ ਬਾਬ ਲਿਖਿਆ ਜਿਸ ਵਿਚ ਉਹ 1000 ਸਾਲ ਰਾਜ ਦੇ ਬਾਰੇ ਵਿਚ ਬੋਲਦਾ ਹੈ। ਇਹਦਾ ਧਿਆਨ ਦਿਓ, ਕਿੰਨਾ ਸੁੰਦਰ ਹੈ। ਵੇਖੋ ਤਾਂ ਮੈਂ ਨਵਾਂ ਆਕਾਸ਼ ਅਤੇ ਨਵੀਂ ਧਰਤੀ ਉਤਪੰਨ ਕਰਦਾ ਹਾਂ ਅਤੇ ਪਹਿਲੀਆਂ ਚੀਜ਼ਾਂ ਚੇਤੇ ਨਾ ਆਉਣਗੀਆਂ, ਨਾ ਮਨ ਉੱਤੇ ਹੀ ਚੜ੍ਹਨਗੀਆਂ, ਇਹ ਜਾਂਦੀਆਂ ਰਹਿਣਗੀਆਂ। ਪਰ ਜੋ ਕੁਝ ਮੈਂ ਉਤਪੰਨ ਕਰਦਾ ਹਾਂ ਉਸ ਤੋਂ ਤੁਸੀਂ ਜੁਗੋ ਜੋ ਖੁਸ਼ੀ ਮਨਾਓ ਅਤੇ ਬਾਗ ਬਾਗ ਹੋਵੋ। ਵੇਖੋ ਤਾਂ ਮੈਂ ਯਰੂਸ਼ਲਮ ਲਈ ਅਨੰਦਤਾ ਅਤੇ ਉਸਦੀ ਪਰਜਾ ਲਈ ਖੁਸ਼ੀ ਉਤਪੰਨ ਕਰਦਾ ਹਾਂ। ਮੈਂ ਯਰੂਸ਼ਲਮ ਤੋਂ ਆਨੰਦ ਹੋਵਾਂਗਾ ਅਤੇ ਆਪਣੀ ਪਰਜਾ ਤੋਂ ਖੁਸ਼ ਹੋਵਾਂਗਾ। ਫਿਰ ਉਸ ਵਿਚ ਨਾ ਰੋਣ ਦੀ ਆਵਾਜ਼ ਨਾ ਦੁਹਾਈ ਦੀ ਆਵਾਜ਼ ਸੁਣਾਈ ਦੇਵੇਗੀ। ਉਥੋਂ ਫਿਰ ਕੋਈ ਥੋੜੇ ਦਿਨਾਂ ਦਾ ਬੱਚਾ ਨਾ ਹੋਵੇਗਾ, ਨਾ ਕੋਈ ਬੁੱਢਾ ਜਿਹਨੇ ਆਪਣੇ ਦਿਨ ਪੂਰੇ ਨਾ ਕੀਤੇ ਹੋਣ, ਕਿਉਂ ਜੋ ਬੱਚਾ 100 ਵਰੇ ਦੀ ਉਮਰ ਵਿਚ ਮਰੇਗਾ ਅਤੇ 100 ਵਰੇ ਦਾ ਪਾਪੀ ਸਰਾਪੀ ਹੋਵੇਗਾ। ਫਿਰ ਉਹ ਘਰ ਬਣਾਉਣਗੇ ਅਤੇ ਉਹਨਾਂ ਵਿਚ ਵਸਣਗੇ, ਉਹ ਅੰਗੂਰੀ ਬਾਗ ਲਗਾਉਣਗੇ ਅਤੇ ਉਹਨਾਂ ਦਾ ਫਲ ਖਾਣਗੇ। ਉਹ ਨਾ ਬਣਾਉਣਗੇ ਤੇ ਦੂਜਾ ਵਸੇ, ਇਹ ਤੁਹਾਡਾ ਖੇਤ ਹੈ, ਤੁਹਾਡਾ ਪੁੱਤਰ ਇਸ ਦਾ ਵਾਰਸ ਬਣਦਾ ਹੈ ਜਾਂ ਕੋਈ ਹੋਰ ਇਸ ਦਾ ਵਾਰਸ ਬਣਦਾ ਹੈ। ਉਹ ਨਾ ਲਾਉਣਗੇ ਤੇ ਦੂਜਾ ਖਾਵੇ, ਉਹ ਆਪ ਲਗਾਉਣਗੇ ਅਤੇ ਉੱਥੇ ਰਹਿਣਗੇ। ਉਹਨਾਂ ਨੇ ਅਨੰਤ ਜੀਵਨ ਪ੍ਰਾਪਤ ਕੀਤਾ ਹੈ। ਮੇਰੀ ਪਰਜਾ ਦੇ ਦਿਨ ਤਾਂ ਰੁੱਖ ਦੇ ਦਿਨਾਂ ਵਰਗੇ ਹੋਣਗੇ ਅਤੇ ਮੇਰੇ ਚੁਣੇ ਹੋਏ ਆਪਣੇ ਹੱਥਾਂ ਦਾ ਕੰਮ ਢੇਰ ਚਿਰ ਭੋਗਣਗੇ। ਉਹ ਵਿਅਰਥ ਮਿਹਨਤ ਨਾ ਕਰਨਗੇ, ਨਾ ਕਲੇਸ਼ ਲਈ ਜਮਾਉਣਗੇ। ਉਹ ਯਹੋਵਾ ਦੀ ਮੁਬਾਰਕ ਅੰਸ਼ ਜੋ ਹੋਣਗੇ, ਨਾਲੇ ਉਹਨਾਂ ਦੀ ਸੰਤਾਨ ਉਹਨਾਂ ਸਣੇ। ਹੁਣ ਧਿਆਨ ਦਿਓ, ਇਹੀ ਉਹ ਜਗ੍ਹਾ ਹੈ ਜਿੱਥੇ ਮੈਂ ਥੋੜੀ ਦੇਰ ਬਾਅਦ ਆਉਣਾ ਚਾਹੁੰਦਾ ਹਾਂ। ਇਉਂ ਹੋਵੇਗਾ ਕਿ ਉਹਨਾਂ ਦੇ ਪੁਕਾਰਨ ਤੋਂ ਪਹਿਲਾਂ ਮੈਂ ਉੱਤਰ ਦਿਆਂਗਾ ਅਤੇ ਉਹ ਅਜੇ ਗੱਲਾਂ ਹੀ ਕਰਦੇ ਹੋਣਗੇ ਕਿ ਮੈਂ ਸੁਣ ਲਵਾਂਗਾ। ਬਗਿਆੜ ਅਤੇ ਲੇਲਾ ਇਕੱਠੇ ਚੜ੍ਹਨਗੇ ਅਤੇ ਬੱਬਰ ਸ਼ੇਰ ਬਲਦ ਵਾਂਗੂ ਭੋ ਖਾਵੇਗਾ, ਸੱਪ ਦੀ ਰੋਟੀ ਖਾ ਖੋਵੇਗੀ। ਉਹ ਮੇਰੇ ਸਾਰੇ ਪਵਿੱਤਰ ਪਰਬਤ ਵਿਚ ਨਾ ਸੱਟ ਲਗਾਉਣਗੇ ਨਾ ਨਾਸ ਕਰਨਗੇ, ਯਹੋਵਾ ਫਰਮਾਉਂਦਾ ਹੈ। ਪੁਰਾਤਨ ਸਮੇਂ ਵਿਚ ਇਸ ਮਹਾਨ ਦਿਨ ਨੂੰ ਆਉਂਦਾ ਵੇਖ ਕੇ ਨਬੀਆਂ, ਧਰਮੀਆਂ ਅਤੇ ਬਾਈਬਲ ਦੇ ਸਿਖਾਉਣ ਵਾਲਿਆਂ ਨੇ ਕਿੰਨਾ ਵਧੀਆ ਵਾਅਦਾ ਕੀਤਾ ਹੈ। ਲਿਖਤਾਂ ਦੇ ਇਨ੍ਹਾਂ ਹਿੱਸਿਆਂ ਦੁਆਰਾ ਕੋਈ ਸੋਚ ਸਕਦਾ ਹੈ ਜਾਂ ਇਹ ਵਿਸ਼ਵਾਸ ਕਰਨ ਲਈ ਅਗਵਾਈ ਪਾ ਸਕਦਾ ਹੈ ਕਿ ਇਸ ਧਰਤੀ ਦਾ ਸੰਪੂਰਨ ਗ੍ਰਹਿ ਨਸ਼ਟ ਹੋ ਜਾਵੇਗਾ। ਮੈਂ ਨਵਾਂ ਆਕਾਸ਼ ਅਤੇ ਨਵੀਂ ਧਰਤੀ ਉਤਪੰਨ ਕਰਦਾ ਹਾਂ। ਵੇਖੋ, ਅਸਮਾਨ ਜਾਂਦੇ ਰਹਿਣਗੇ ਅਤੇ ਧਰਤੀ ਜਾਂਦੀ ਰਹੇਗੀ, ਪੂਰੀ ਤਰ੍ਹਾਂ ਨਾਸ਼ ਹੋ ਜਾਵੇਗਾ। ਪਰ ਧਿਆਨ ਨਾਲ ਅਧਿਐਨ ਅਤੇ ਪਵਿੱਤਰ ਆਤਮਾ ਦੀ ਸਹਾਇਤਾ ਨਾਲ ਅਸੀਂ ਇਸ ਦੀ ਸੱਚਾਈ ਵੇਖ ਸਕਦੇ ਹਾਂ, ਅਤੇ ਇਹੀ ਹੈ ਜੋ ਅਸੀਂ ਕਰਨ ਜਾ ਰਹੇ ਹਾਂ। ਇਹ ਤਾਂ ਸਿਰਫ ਇਸ ਦੇ ਆਲੇ ਦੁਆਲੇ ਦਾ ਵਾਤਾਵਰਣ ਹੈ, ਅਤੇ ਪਾਪ ਜੋ ਇਸ ਧਰਤੀ ਤੇ ਪਾਇਆ ਜਾਂਦਾ ਹੈ ਬਿਲਕੁਲ ਖਤਮ ਹੋ ਜਾਵੇਗਾ। ਸਮਝੇ, ਹੁਣ ਅਸੀਂ ਜਾਣਦੇ ਹਾਂ ਕਿ ਆਕਾਸ਼ਾਂ ਦਾ ਮਤਲਬ ਹੈ ਉੱਪਰਲਾ ਵਾਤਾਵਰਣ।
ਸਮਝੇ,
ਇਹ ਕੀ ਕਰਦਾ ਹੈ? ਤਦ ਇਹ ਊਟ ਕਟਾਰੇ, ਬਿਮਾਰੀ ਅਤੇ ਮੌਤ ਅਤੇ ਰਾਜਨੀਤੀ, ਪਾਪੀ ਆਦਮੀ, ਪਾਪੀ ਔਰਤ ਅਤੇ ਦੁਸ਼ਟ ਆਤਮੇ ਸਭ ਜਾਂਦੇ ਰਹਿਣਗੇ ਅਤੇ ਉਹਨਾਂ ਦਾ ਨਾਸ਼ ਹੋ ਜਾਵੇਗਾ। ਸਮਝੇ, ਇਸਨੇ ਇਸੇ ਤਰੀਕੇ ਨਾਲ ਹੀ ਹੋਣਾ ਹੈ, ਕਿਉਂਕਿ ਅਸੀਂ ਠੀਕ ਇੱਥੇ ਹੀ ਰਹਿਣਾ ਹੈ। ਅਸੀਂ ਇਸ ਨੂੰ ਬਾਈਬਲ ਰਾਹੀਂ ਸਿੱਧ ਕਰਾਂਗੇ, ਠੀਕ ਇੱਥੇ ਜਿੱਥੇ ਅਸੀਂ ਰਹਿੰਦੇ ਹਾਂ। ਹੁਣ ਧਿਆਨ ਦਿਓ, ਕੰਡਿਆਲੇ, ਕੀਟਾਣੂ, ਸਾਰੀਆਂ ਬਿਮਾਰੀਆਂ ਅਤੇ ਇਸ ਤਰ੍ਹਾਂ ਦੀਆਂ ਚੀਜ਼ਾਂ ਪੂਰੀ ਤਰ੍ਹਾਂ ਨਾਲ ਜਾਂਦੀਆਂ ਰਹਿਣਗੀਆਂ। ਇਹ ਸਭ ਕੁਝ ਜੋ ਕੁਝ ਹੁਣ ਧਰਤੀ ਤੇ ਮੌਜੂਦ ਹੈ, ਮਨੁੱਖਾਂ ਦੀਆਂ ਬਣਾਈਆਂ ਹੋਈਆਂ ਪ੍ਰਣਾਲੀਆਂ, ਰਾਜਨੀਤੀ, ਪਾਪ, ਸਭ ਤਰ੍ਹਾਂ ਦੀਆਂ ਦੁਸ਼ਟ ਆਤਮਾਵਾਂ ਜਿਨ੍ਹਾਂ ਨਾਲ ਸੰਸਾਰ ਹੁਣ ਦੂਸ਼ਿਤ ਹੋ ਚੁੱਕਾ ਹੈ, ਅਤੇ ਸਾਰੇ ਆਕਾਸ਼ ਮੰਡਲ ਜੋ ਸਾਡੇ ਉੱਤੇ ਹਨ ਅਤੇ ਦੁਸ਼ਟ ਆਤਮਾਵਾਂ ਨਾਲ ਦੂਸ਼ਿਤ ਹੋ ਚੁੱਕੇ ਹਨ, ਨਸ਼ਟ ਕਰ ਦਿੱਤੇ ਜਾਣਗੇ। ਹੁਣ ਅਸੀਂ ਇਸ ਵਿਸ਼ੇ ਬਾਰੇ ਬੜੀ ਗਹਿਰਾਈ ਨਾਲ ਅਤੇ ਦੇਰ ਤੱਕ ਅਧਿਐਨ ਕਰਾਂਗੇ। ਸਮਝੇ, ਹੁਣ ਜੋ ਕੁਝ ਵੀ ਆਕਾਸ਼ਾਂ ਜਾਂ ਵਾਯੂ ਮੰਡਲ ਵਿਚ ਜਾਂ ਧਰਤੀ ਉੱਤੇ ਮੌਜੂਦ ਹੈ, ਇਸ ਧਰਤੀ ਨੇ ਉਹਨਾਂ ਚੀਜ਼ਾਂ ਨੂੰ ਫੜਿਆ ਹੋਇਆ ਹੈ, ਪਰ ਇਹ ਇਸ ਉਦੇਸ਼ ਲਈ ਨਹੀਂ ਬਣਾਈ ਗਈ ਸੀ। ਪਾਪ ਨੇ ਇਸ ਨੂੰ ਇਸ ਤਰ੍ਹਾਂ ਦਾ ਬਣਾ ਦਿੱਤਾ। ਸਮਝੇ, ਇਹ ਪਰਮੇਸ਼ਵਰ ਸ੍ਰਿਸ਼ਟੀ ਕਰਤਾ ਨੇ ਬਣਾਈ ਸੀ, ਪਰੰਤੂ ਸਭਨਾਂ ਨੇ ਸਾਡੇ ਸਾਰਿਆਂ ਦੇ ਸਰੀਰ ਜਿਨ੍ਹਾਂ ਵਿਚ ਅਸੀਂ ਹੁਣ ਰਹਿ ਰਹੇ ਹਾਂ ਧਰਤੀ ਵਿਚ ਰੱਖੇ ਗਏ ਸਨ। ਯਾਦ ਉਸਨੇ ਇਸ ਨੂੰ ਬਣਾਇਆ ਸੀ, ਕਿਉਂਕਿ ਤੁਸੀਂ ਧਰਤੀ ਦੀ ਮਿੱਟੀ ਤੋਂ ਸਿਰਜੇ ਗਏ ਹੋ। ਇਹ ਸਭ ਕੁਝ ਇੱਥੇ ਪਿਆ ਹੋਇਆ ਸੀ ਜਦ ਖੁਦ ਪਰਮੇਸ਼ਵਰ ਨੇ ਇਸ ਨੂੰ ਸਿਰਜਿਆ ਸੀ, ਤਾਂ ਤੁਸੀਂ ਉਸਦੇ ਵਿਚਾਰਾਂ ਵਿਚ ਪਾਏ ਜਾਂਦੇ ਸੀ, ਤੁਸੀਂ ਉਸ ਮਹਾਨ ਅਨੰਤ ਵਿਚ ਸੀ, ਇਹ ਸੋਚਾਂ ਸਨ ਜੋ ਕਿ ਉਸਦਾ ਗੁਣ ਹੈ। ਹੁਣ ਪਾਪ ਦੇ ਕਾਰਨ ਹੀ ਇਹ ਸਭ ਕੁਝ ਹੋਇਆ ਹੈ, ਤੇ ਖੁਦਾ ਇਸ ਯੁੱਗ ਰਾਹੀਂ ਆਪਣੀਆਂ ਵਸਤੂਆਂ ਇਕੱਠੀਆਂ ਕਰ ਰਿਹਾ ਹੈ। ਸ਼ੈਤਾਨ ਹਾਲੇ ਇੱਥੇ ਹੀ ਹੈ, ਇਹੀ ਕਾਰਨ ਹੈ ਕਿ ਇਹ ਸਭ ਕੁਝ ਹੁੰਦਾ ਹੈ। ਉਹ ਹਾਲੇ ਵੀ ਇੱਥੇ ਹੀ ਹੈ ਅਤੇ ਉਸ ਦੀਆਂ ਸਭ ਗੰਦੀਆਂ ਤਾਕਤਾਂ ਵੀ ਇੱਥੇ ਹੀ ਹਨ। ਧਿਆਨ ਦਿਓ, ਇਸੇ ਕਾਰਨ ਹੀ ਧਰਤੀ ਹੁਣ ਇੰਨੀ ਗੰਦੀ ਹੈ, ਇਸੇ ਲਈ ਹੀ ਠੱਠਾ ਮਜ਼ਾਕ ਅਤੇ ਭੱਦੀਆਂ ਗੱਲਾਂ ਹੋ ਰਹੀਆਂ ਹਨ। ਕਤਲੇਆਮ, ਲੜਾਈ, ਰਾਜਨੀਤੀ, ਪਾਪ ਦੇ ਵਿਚਾਰ ਅਤੇ ਸਭ ਪ੍ਰਕਾਰ ਦਾ ਗੰਦਮੰਦ ਚੱਲ ਰਿਹਾ ਹੈ, ਕਿਉਂਕਿ ਸ਼ੈਤਾਨ ਇਸ ਧਰਤੀ ਦਾ ਅਤੇ ਵਾਯੂ ਮੰਡਲ ਦਾ ਹਾਕਮ ਹੈ। ਤੁਸੀਂ ਆਖਦੇ ਹੋ ਵਾਯੂ ਮੰਡਲ ਦਾ? ਜੀ ਹਾਂ ਸ਼੍ਰੀਮਾਨ, ਆਕਾਸ਼ ਅਤੇ ਧਰਤੀ ਦੋਵੇਂ ਹੀ ਹੁਣ ਸ਼ੈਤਾਨ ਦੁਆਰਾ ਗੰਦੇ ਹੋ ਚੁੱਕੇ ਹਨ, ਜੋ ਪਰਮੇਸ਼ਵਰ ਸਾਹਮਣੇ ਖੜਾ ਹੋ ਕੇ ਸਾਡੇ ਉੱਤੇ ਦੋਸ਼ ਲਗਾ ਸਕਦਾ ਹੈ, ਪਰ ਯਿਸੂ ਸਾਡੀ ਵਿਚੋਲਗੀ ਲਈ ਉੱਥੇ ਮੌਜੂਦ ਹੈ। ਸਮਝੇ, ਜਦ ਕਿ ਦੋਸ਼ ਲਗਾਉਣ ਵਾਲਾ ਆਪਣੀ ਉਂਗਲੀ ਸਾਡੇ ਵਿਰੋਧ ਕਰਦਾ ਹੈ ਕਿ ਉਹਨਾਂ ਨੇ ਇਹ ਕੀਤਾ ਸੀ, ਉਹਨਾਂ ਨੇ ਇਹ ਕੀਤਾ ਸੀ, ਪਰ ਲਹੂ ਸਾਡੇ ਪਾਪਾਂ ਨੂੰ ਹਾਲੇ ਵੀ ਢੱਕਦਾ ਹੈ। ਉਹ ਉਹਨਾਂ ਚੁਣੇ ਹੋਇਆਂ ਨੂੰ ਬਚਾਉਣ ਲਈ ਆਇਆ ਸੀ ਜਿਨ੍ਹਾਂ ਨੂੰ ਉਸਨੇ ਅਗੇਤਰਾ ਹੀ ਵੇਖਿਆ ਸੀ। ਇਸੇ ਲਈ ਹੀ ਇਹ ਅੱਜ ਇੰਨੀ ਗੰਦੀ ਹੈ। ਇੱਥੇ ਰਸੂਲ ਦੂਸਰਾ ਪਤਰਸ ਵਿਚ ਇੱਥੇ ਪੰਜ ਬਾਬ ਵਿਚ ਪੰਜਵੀਂ ਅਤੇ ਛੇਵੀਂ ਆਇਤ, ਹਾਂ ਮੈਨੂੰ ਇਹ ਮਿਲ ਗਈ ਹੈ, ਉਹ ਧਰਤੀ ਦੀਆਂ ਤਿੰਨ ਹਾਲਤਾਂ ਦਾ ਬਿਆਨ ਕਰਦਾ ਹੈ। ਧਿਆਨ ਦਿਓ, ਉਹ ਇਸ ਦੀਆਂ ਤਿੰਨ ਹਾਲਤਾਂ ਦਾ ਵਰਣਨ ਕਰਦਾ ਹੈ। ਧਿਆਨ ਦਿਓ, ਉਹ ਇਸ ਨੂੰ ਕਿਸ ਤਰ੍ਹਾਂ ਪੇਸ਼ ਕਰਦਾ ਹੈ। ਪੁਰਾਣਾ ਸੰਸਾਰ ਪਾਣੀ ਵਿਚੋਂ ਨਿਕਲਿਆ ਸੀ, ਹੁਣ ਇਹ ਨੂਹ ਦੀ ਜਲ ਪਰਲੋ ਤੋਂ ਬਾਅਦ ਵਾਲਾ ਸੰਸਾਰ, ਹੁਣ ਇਹ ਵਰਤਮਾਨ ਸੰਸਾਰ ਜਿਸ ਵਿਚ ਅਸੀਂ ਰਹਿੰਦੇ ਹਾਂ, ਇਹ ਸੰਸਾਰ ਅਖਵਾਇਆ। ਉਹ ਪੁਰਾਣਾ ਸੰਸਾਰ ਜਿਹੜਾ ਪਾਣੀ ਵਿਚੋਂ ਬਣਿਆ, ਉਤਪਤ ਇੱਕ, ਹੁਣ ਸੰਸਾਰ ਇਹ ਵਰਤਮਾਨ ਸੰਸਾਰ ਹੈ, ਅਤੇ ਫਿਰ ਉਹ ਇੱਕ ਹੋਰ ਸੰਸਾਰ ਦਾ ਹਵਾਲਾ ਦਿੰਦਾ ਹੈ, ਉਹ ਸੰਸਾਰ ਜਿਹੜਾ ਹਾਲੇ ਆਉਣਾ ਹੈ, ਉਹ ਨਵਾਂ ਸੰਸਾਰ ਹੈ। ਤਿੰਨ ਸੰਸਾਰ ਹਨ, ਸੰਸਾਰ ਦੀਆਂ ਤਿੰਨ ਹਾਲਤਾਂ, ਅਤੇ ਧਿਆਨ ਦਿਓ ਕਿਸ ਤਰ੍ਹਾਂ ਪਰਮੇਸ਼ਵਰ ਆਪਣੇ ਛੁਟਕਾਰੇ ਦੀ ਯੋਜਨਾ ਨੂੰ ਸਾਡੇ ਲਈ ਸਰਲ ਬਣਾਉਂਦਾ ਹੈ। ਉਹ ਜਦ ਮੈਂ ਇਸ ਨੂੰ ਵੇਖਿਆ ਤਾਂ ਮੇਰਾ ਆਤਮਾ ਆਨੰਦ ਨਾਲ ਭਰ ਗਿਆ, ਕਿਵੇਂ ਉਹ ਸਾਡੇ ਲਈ ਆਪਣੇ ਨਿਸਤਾਰੇ ਦੀ ਯੋਜਨਾ ਨੂੰ ਸਾਫ਼ ਵਿਖਾਉਂਦਾ ਹੈ। ਹੁਣ ਜੋ ਕੁਝ ਅਸੀਂ ਆਪਣੀ ਅੱਖਾਂ ਨਾਲ ਵੇਖਦੇ ਹਾਂ, ਇਸ ਦੀ ਤੁਲਨਾ ਉਸ ਨਾਲ ਕਰੋ। ਜੋ ਕੁਝ ਪਰਮੇਸ਼ਵਰ ਨੇ ਆਪਣੇ ਸੰਸਾਰ ਦੇ ਛੁਟਕਾਰੇ ਲਈ ਕੀਤਾ ਹੈ, ਉਹੀ ਯੋਜਨਾ ਉਸਨੇ ਆਪਣੇ ਲੋਕਾਂ ਦੇ ਛੁਟਕਾਰੇ ਲਈ ਵਰਤੀ ਹੈ, ਕਿਉਂਕਿ ਨਾ ਤਬਦੀਲ ਹੋਣ ਵਾਲਾ ਖੁਦਾ ਆਪਣੀ ਕਿਸੇ ਵੀ ਯੋਜਨਾ ਜਾਂ ਗੱਲ ਨੂੰ ਕਦੇ ਵੀ ਨਹੀਂ ਬਦਲਦਾ ਹੈ। ਕਿੰਨੀ ਮਹਿਮਾ ਵਾਲੀ ਗੱਲ ਹੈ, ਕਿਵੇਂ ਉਹਨੇ ਆਪਣੇ ਵੱਲ ਸਾਡੀ ਅਗਵਾਈ ਕੀਤੀ ਉਸ ਭਵਨ ਵਿੱਚ ਜੋ ਸਾਡੇ ਅੰਦਰ ਹੈ, ਕਿਰਪਾ ਦੀਆਂ ਤਿੰਨ ਹਾਲਤਾਂ ਦੁਆਰਾ। ਉਸੇ ਤਰ੍ਹਾਂ ਜਿਸ ਤਰ੍ਹਾਂ ਉਸਨੇ ਸੰਸਾਰ ਵਿੱਚ ਆਉਣ ਲਈ ਧਰਤੀ ਦੀ ਅਗਵਾਈ ਤਿੰਨ ਹਾਲਤਾਂ ਵਿੱਚ ਕੀਤੀ ਹੈ, ਜਿਵੇਂ ਕਿ ਪਰਮੇਸ਼ਵਰ ਧਰਤੀ ਉੱਤੇ ਆਵੇਗਾ ਜਦ ਇਹ ਧਰਤੀ ਸ਼ੁੱਧੀਕਰਨ ਦੀਆਂ ਤਿੰਨ ਹਾਲਤਾਂ ਵਿੱਚੋਂ ਹੋ ਕੇ ਗੁਜਰੇਗੀ, ਠੀਕ ਇਸੇ ਤਰ੍ਹਾਂ ਕਿਰਪਾ ਦੀਆਂ ਤਿੰਨ ਹਾਲਤਾਂ ਰਾਹੀਂ ਸਾਡੇ ਕੋਲ ਆਉਂਦਾ ਹੈ। ਮੈਂ ਸ਼ੁਰੂ ਵਿੱਚ ਹੀ ਤੁਹਾਨੂੰ ਦੱਸ ਦਿੱਤਾ ਹੈ, ਮੈਂ ਇਸ ਵਿੱਚ ਕਦੇ ਕੋਈ ਤਬਦੀਲੀ ਨਹੀਂ ਕੀਤੀ ਹੈ। ਇਹ ਪਰਮੇਸ਼ਵਰ ਦਾ ਵਚਨ ਹੈ। ਤਿੰਨ ਸੱਤ ਬਾਰਾਂ ਨੂੰ ਆਪਣੇ ਦਿਮਾਗ ਵਿੱਚ ਰੱਖਣਾ ਹੈ। ਬਾਈਬਲ ਦੇ ਅੰਕਾਵਲੀ ਨੇ ਸੰਪੂਰਨ ਢੰਗ ਨਾਲ ਚੱਲਣਾ ਹੈ, ਨਹੀਂ ਤਾਂ ਤੁਹਾਡੀ ਤਸਵੀਰ ਗੜਬੜ ਵਿੱਚ ਪੈ ਜਾਵੇਗੀ। ਜੇ ਤੁਸੀਂ ਇਸ ਨੂੰ ਨਹੀਂ ਸਮਝਦੇ ਹੋ ਤਾਂ ਤੁਸੀਂ ਪ੍ਰਾਰਥਨਾ ਕਰਦੇ ਰਹੋ, ਤੁਸੀਂ ਵੇਖੋ ਇਹ ਬਿਲਕੁਲ ਠੀਕ ਸਮਝ ਆਵੇਗਾ। ਪਰਮੇਸ਼ਵਰ ਤਿੰਨਾਂ ਵਿੱਚ ਸੰਪੂਰਨ ਹੁੰਦਾ ਹੈ, ਸਮਝੇ? ਹੁਣ ਧਿਆਨ ਦਿਓ, ਪੁਰਾਣਾ ਸੰਸਾਰ, ਜਲ ਪਰਲੋ ਤੋਂ ਬਾਅਦ ਵਾਲਾ ਸੰਸਾਰ ਜੋ ਕਿ ਹੁਣ ਵਰਤਮਾਨ ਹੈ, ਅਤੇ ਉਹ ਸੰਸਾਰ ਜੋ ਆਉਣ ਵਾਲਾ ਹੈ। ਹੁਣ ਉਹ ਪਹਿਲੀ ਸਥਿਤੀ ਜਾਂ ਹਾਲਤ ਜਿਹੜੀ ਉਹ ਸਾਡੇ ਲਈ ਲਿਆਇਆ, ਵੇਖੋ ਉਸਦੀ ਛੁਟਕਾਰੇ ਦੀ ਯੋਜਨਾ ਹਰੇਕ ਚੀਜ਼ ਵਿੱਚ ਹਮੇਸ਼ਾ ਇੱਕ ਹੀ ਹੈ। ਉਹ ਇੱਕ ਹੀ ਤਰੀਕਾ ਵਰਤਦਾ ਹੈ, ਉਹ ਕਦੇ ਬਦਲਦਾ ਨਹੀਂ ਹੈ। ਉਸਨੇ ਮਲਾਕੀ ਤਿੰਨ ਵਿੱਚ ਆਖਿਆ ਹੈ, ਮੈਂ ਪਰਮੇਸ਼ਵਰ ਹਾਂ, ਮੈਂ ਬਦਲਦਾ ਨਹੀਂ ਹਾਂ। ਜੇ ਉਹ ਪਹਿਲੇ ਆਦਮੀ ਨੂੰ ਕਿਸੇ ਨਿਰਦੋਸ਼ ਦਾ ਲਹੂ ਬਹਾ ਕੇ ਬਚਾਉਂਦਾ ਹੈ, ਤਾਂ ਉਸਨੇ ਉਸ ਤੋਂ ਅਗਲੇ ਨੂੰ ਵੀ ਅਤੇ ਹਰੇਕ ਵਿਅਕਤੀ ਨੂੰ ਉਸੇ ਤਰੀਕੇ ਨਾਲ ਬਚਾਉਣਾ ਹੈ। ਜੇ ਉਸਨੇ ਜੀਵਨ ਦੇ ਸਫ਼ਰ ਵਿੱਚ ਕਿਸੇ ਆਦਮੀ ਨੂੰ ਚੰਗਾ ਕੀਤਾ, ਭਾਵੇਂ ਯੇਸੂ ਦੇ ਦਿਨੀ, ਰਸੂਲਾਂ ਦੇ ਦਿਨੀ, ਨਬੀਆਂ ਦੇ ਦਿਨੀ ਜਾਂ ਇਸ ਤਰ੍ਹਾਂ ਕਿਸੇ ਵੀ ਸਮੇਂ ਸੀ, ਪਰੰਤੂ ਜਦ ਉਹੀ ਸ਼ਰਤਾਂ ਪੂਰੀਆਂ ਕੀਤੀਆਂ ਜਾਂਦੀਆਂ ਹਨ, ਉਸਨੇ ਇਹ ਫਿਰ ਦੁਬਾਰਾ ਕਰਨਾ ਹੀ ਹੈ। ਇਹ ਸੱਚ ਹੈ, ਉਹ ਬਦਲਦਾ ਨਹੀਂ ਹੈ। ਮਨੁੱਖ ਬਦਲ ਜਾਂਦਾ ਹੈ, ਸਮਾਂ ਬਦਲ ਜਾਂਦਾ ਹੈ, ਯੁੱਗ ਬਦਲ ਜਾਂਦੇ ਹਨ, ਖੇਤਰ ਬਦਲ ਜਾਂਦੇ ਹਨ, ਪਰ ਪਰਮੇਸ਼ਵਰ ਹਮੇਸ਼ਾ ਉਸੇ ਤਰ੍ਹਾਂ ਦਾ ਰਹਿੰਦਾ ਹੈ। ਉਹ ਸਿੱਧ ਹੈ। ਬਿਮਾਰ ਲੋਕਾਂ ਲਈ ਕਿੱਡੀ ਵੱਡੀ ਗੱਲ ਹੈ। ਜੇ ਉਸਨੇ ਕਿਸੇ ਆਦਮੀ ਨੂੰ ਕਦੇ ਚੰਗਾ ਕੀਤਾ, ਜਦ ਫਿਰ ਉਸਦੇ ਸਾਹਮਣੇ ਉਹੀ ਸ਼ਰਤਾਂ ਪੂਰੀਆਂ ਕੀਤੀਆਂ ਜਾਣ, ਤਾਂ ਉਸਨੇ ਫਿਰ ਉਸਨੂੰ ਚੰਗਾ ਕਰਨਾ ਹੀ ਹੈ। ਜੇ ਪਰਮੇਸ਼ਵਰ ਕਿਸੇ ਆਦਮੀ ਨੂੰ ਬਚਾਉਂਦਾ ਹੈ, ਅਤੇ ਜੇਕਰ ਉਹ ਫਿਰ ਕਿਸੇ ਆਦਮੀ ਨੂੰ ਬਚਾਉਂਦਾ ਹੈ, ਤਾਂ ਉਸਨੇ ਉਸੇ ਤਰ੍ਹਾਂ ਹੀ ਬਚਾਉਣਾ ਹੈ ਜਿਸ ਤਰ੍ਹਾਂ ਉਸਨੇ ਪਹਿਲਾਂ ਬਚਾਇਆ ਹੈ। ਜੇ ਉਸਨੇ ਕਦੇ ਕਿਸੇ ਵਿਅਕਤੀ ਨੂੰ ਪਵਿੱਤਰ ਆਤਮਾ ਨਾਲ ਭਰਿਆ, ਤਾਂ ਉਸਨੇ ਇਹ ਕੰਮ ਦੂਸਰੀ ਵਾਰ ਵੀ ਉਸੇ ਆਧਾਰ ਤੇ ਕਰਨਾ ਹੈ ਜਿਸ ਆਧਾਰ ਤੇ ਉਸਨੇ ਪਹਿਲਾਂ ਕੀਤਾ ਸੀ। ਜੇ ਕਦੇ ਉਸਨੇ ਕਿਸੇ ਮੁਰਦੇ ਨੂੰ ਕਬਰ ਵਿੱਚੋਂ ਜਵਾਲਿਆ, ਜੇ ਉਸਨੇ ਦੂਸਰੀ ਵਾਰ ਕਰਨਾ ਹੈ ਜਾਂ ਕਦੇ ਵੀ ਕਰਨਾ ਹੈ, ਤਾਂ ਉਹ ਉਸੇ ਨਿਯਮ ਨਾਲ ਕਰੇਗਾ ਜਿਸ ਨਾਲ ਪਹਿਲਾਂ ਕੀਤਾ ਸੀ। ਉਹ ਬਦਲਦਾ ਨਹੀਂ ਹੈ। ਉਹ ਇਹ ਮੈਨੂੰ ਕਿੱਡੀ ਵੱਡੀ ਆਸ ਦਿੰਦਾ ਹੈ। ਇਹ ਕੀ ਹੈ? ਕਿਸੇ ਮਨੁੱਖ ਦਾ ਕੜਿਆ ਹੋਇਆ ਸਿਧਾਂਤ ਨਹੀਂ, ਮਨੁੱਖਾਂ ਦੇ ਇਕੱਠ ਦੀਆਂ ਕਿਸੇ ਗੱਲਾਂ ਰਾਹੀਂ ਨਹੀਂ, ਪਰ ਪਰਮੇਸ਼ਵਰ ਦੇ ਨਾਂ ਬਦਲਣ ਵਾਲੇ ਵਚਨ ਰਾਹੀਂ। ਤੁਸੀਂ ਆਖਦੇ ਹੋ ਕਿ ਇਹ ਸੱਚ ਹੈ। ਉਸਨੇ ਕਿਹਾ, ਹਰੇਕ ਮਨੁੱਖ ਦਾ ਲਫ਼ਜ਼ ਝੂਠਾ ਠਹਿਰੇ, ਪਰੰਤੂ ਮੇਰਾ ਸੱਚਾ। ਆਕਾਸ਼ ਅਤੇ ਧਰਤੀ ਟਲ ਜਾਣਗੇ, ਪਰ ਮੇਰੇ ਵਚਨ ਕਦੇ ਨਾ ਟਲਣਗੇ। ਸਾਰੀ ਲਿਖਤ ਪਰਮੇਸ਼ਵਰ ਦੇ ਆਤਮਾ ਤੋਂ ਹੈ, ਇਸ ਲਈ ਇਹ ਸਿਖਾਉਣ ਲਈ ਚੰਗੀ ਅਤੇ ਗੁਣਕਾਰ ਹੈ। ਤੇ ਯਾਦ ਰੱਖੋ, ਸਾਰੀ ਲਿਖਤ ਪੂਰੀ ਹੋ ਕੇ ਰਹੇਗੀ, ਇਸਦਾ ਹਰੇਕ ਨੁਕਤਾ। ਧਿਆਨ ਦਿਓ ਇਹ ਕਿਸ ਤਰ੍ਹਾਂ ਪਰਮੇਸ਼ਵਰ ਨੇ ਸਾਡੇ ਲਈ ਆਸਾਨ ਬਣਾਇਆ ਹੈ। ਤੇ ਜੇ ਇਹ ਨਹੀਂ ਸੀ, ਮਹਾਨ ਪ੍ਰਮਾਣ ਨਹੀਂ ਹੈ, ਇੱਕ ਮਹਾਨ ਪਿਆਰ ਭਰੀ ਪਰਮੇਸ਼ਵਰ ਵੱਲੋਂ ਬਰਕਤ। ਜਦ ਮੈਂ ਵੇਖਦਾ ਹਾਂ, ਅਤੇ ਜਦ ਮੈਂ ਹਾਲੇ ਮੁੰਡਾ ਜਿਹਾ ਹੀ ਸੀ, ਉਸੇ ਸਮੇਂ ਤੋਂ ਹੀ ਮੈਂ ਇਸ ਨੂੰ ਵੇਖ ਰਿਹਾ ਹਾਂ। ਜਦ ਪਹਿਲੀ ਵਾਰ ਮਸੀਹ ਨੇ ਮੇਰੇ ਨਾਲ ਗੱਲਬਾਤ ਕੀਤੀ ਸੀ, ਮੈਂ ਅਜੇ ਵੀ ਹਮੇਸ਼ਾ ਹੀ ਕਿਰਪਾ ਦੀਆਂ ਉਹਨਾਂ ਤਿੰਨ ਹਾਲਤਾਂ ਬਾਰੇ ਸਿੱਖਿਆ ਦਿੱਤੀ ਹੈ। ਧਿਆਨ ਦਿਓ, ਜੋ ਕਿ ਇਹ ਸੱਚ ਨਹੀਂ ਹੈ। ਹੁਣ ਪਹਿਲਾ ਕਦਮ ਪਰਮੇਸ਼ਵਰ ਕੋਲੋਂ ਤੌਬਾ ਕਰਨੀ ਹੈ, ਤੇ ਫਿਰ ਉਸਦੇ ਬਾਅਦ ਵਿੱਚ ਪਾਣੀ ਦਾ ਬਪਤਿਸਮਾ ਹੈ। ਪਾਣੀ ਦਾ ਬਪਤਿਸਮਾ, ਤੌਬਾ ਕਰੋ ਤੇ ਯਿਸੂ ਮਸੀਹ ਦੇ ਨਾਮ ਵਿੱਚ ਬਪਤਿਸਮਾ ਲਓ। ਵੇਖੋ, ਇਸ ਦੇ ਪਿੱਛੇ ਪਾਣੀ ਦਾ ਬਪਤਿਸਮਾ ਦਿਖਾਉਂਦਾ ਹੈ ਕਿ ਤੌਬਾ ਸੱਚੀ ਸੀ, ਜਾਂ ਸਾਡੇ ਪਿਛਲੇ ਪਾਪਾਂ ਦੀ ਮਾਫੀ ਲਈ, ਜਿਹਦਾ ਭਵਿੱਖ ਦੇ ਪਾਪਾਂ ਨਾਲ ਕੋਈ ਸੰਬੰਧ ਨਹੀਂ ਹੈ। ਇਹ ਸਿਰਫ ਮਾਫੀ ਕਰਦਾ ਹੈ। Repent and be baptized in the name of Jesus Christ. What for? Toba karo. Remission. Ade Yesu Masih de naam vich baptisma lo. Kis layi? Maafi layi. ਪੁਰਾਣੇ ਪਾਪਾਂ ਦੀ ਮਾਫੀ ਲਈ ਅਤੇ ਭਵਿੱਖ ਵਿਚ ਪਾਪ ਨਾਲ ਕੋਈ ਵਾਸਤਾ ਨਹੀਂ। ਇਸ ਤਰ੍ਹਾਂ ਕਰਨ ਨਾਲ ਤੁਹਾਡੇ ਪਾਪ ਮਿਟ ਜਾਂਦੇ ਹਨ ਜਿਹੜੇ ਤੁਸੀਂ ਕੀਤੇ ਸਨ। ਜੋ ਆਦਮ ਨੇ ਕੀਤਾ ਸੀ ਤੁਸੀਂ ਉਸ ਦੀ ਤੌਬਾ ਨਹੀਂ ਕਰ ਸਕਦੇ ਹੋ। ਤੁਸੀਂ ਇਹ ਕਦੇ ਨੇ ਕੀਤਾ ਪਰ ਆਦਮ ਨੇ ਕੀਤਾ ਸੀ। ਤੁਸੀਂ ਬਸ ਉਸ ਦੀ ਮਾਫੀ ਪ੍ਰਾਪਤ ਕਰਦੇ ਹੋ ਜੋ ਤੁਸੀਂ ਕੀਤਾ ਹੈ। ਪੁਰਾਣਾ ਸੁਭਾਅ ਹਾਲੇ ਵੀ ਉੱਥੇ ਹੈ। ਮੈਨੂੰ ਥੋੜੀ ਦੇਰ ਲਈ ਇਹ ਬੋਰਡ ਵਰਤਣ ਦਿਓ। ਹੁਣ ਇੱਥੇ ਮਨੁੱਖ ਦਾ ਦਿਲ ਹੈ। ਹੁਣ ਮੈਂ ਨਹੀਂ ਹਾਂ, ਮੈਂ ਚਿੱਤਰਕਾਰ ਹੋਣ ਤੋਂ ਬਹੁਤ ਦੂਰ ਹਾਂ। ਇੱਥੇ ਮਨੁੱਖ ਦਾ ਦਿਲ ਹੈ ਅਤੇ ਇੱਥੇ ਮਨੁੱਖ ਦਾ ਦਿਲ ਹੈ ਅਤੇ ਇੱਥੇ ਉੱਪਰ ਇੱਕ ਸੱਪ ਹੈ ਅਤੇ ਪਾਪ ਹੈ ਅਤੇ ਇੱਥੇ ਉਸਦਾ ਜੀਵਨ ਹੈ। ਦੂਸਰਾ ਜੋ ਇੱਥੇ ਇਸਦੇ ਉੱਪਰ ਹੈ ਇੱਕ ਕਬੂਤਰ ਹੈ ਜੋ ਕਿ ਪਵਿੱਤਰ ਆਤਮਾ ਹੈ। ਇੱਥੇ ਉਸਦਾ ਜੀਵਨ ਹੈ। ਚੰਗਾ, ਇਹ ਜਿਹੜਾ ਇੱਥੇ ਹੈ ਇਹਦੇ ਵਿੱਚ ਈਰਖਾ, ਨਫ਼ਰਤ, ਘਿਰਣਾ ਇਹੀ ਹੈ ਜੋ ਇਹ ਪੈਦਾ ਕਰ ਰਿਹਾ ਹੈ। ਅੱਛਾ, ਇੱਥੇ ਇਸਦੇ ਵਿੱਚ ਪਿਆਰ, ਆਨੰਦ, ਧੀਰਜ ਹੈ ਅਤੇ ਇਹੀ ਹੈ ਇਹ ਜੋ ਕਰਦਾ ਹੈ। ਹੁਣ ਜਦ ਤੁਸੀਂ ਮੰਗਦੇ ਹੋ ਜਾਂ ਤੁਹਾਨੂੰ ਤੁਹਾਡੇ ਪਾਪਾਂ ਦੀ ਮਾਫ਼ੀ ਮਿਲ ਜਾਂਦੀ ਹੈ ਤਾਂ ਤੁਸੀਂ ਬਸ ਇਹ ਕੀਤਾ ਹੈ ਕਿ ਤੁਸੀਂ ਉਸਨੂੰ ਦੂਰ ਕਰ ਦਿੱਤਾ ਹੈ। ਪਰ ਉਹ ਚੀਜ਼ ਜਿਹੜੀ ਤੁਹਾਡੇ ਕੋਲੋਂ ਇਹ ਕਰਵਾਉਂਦੀ ਹੈ ਹਾਲੇ ਵੀ ਉੱਥੇ ਹੈ। ਇਹ ਬੁਰਾਈ ਦੀ ਪੁਰਾਣੀ ਜੜ ਹੈ, ਇਹ ਹਾਲੇ ਵੀ ਮੌਜੂਦ ਹੈ। ਧਿਆਨ ਦਿਓ, ਤਾਂ ਤੁਸੀਂ ਤੌਬਾ ਕਰਦੇ ਹੋ ਅਤੇ ਯਸੂ ਮਸੀਹ ਦੇ ਨਾਮ ਵਿੱਚ ਬਪਤਿਸਮਾ ਲੈਂਦੇ ਹੋ ਕਿ ਉਹ ਤੁਹਾਨੂੰ ਤੁਹਾਡੇ ਪਾਪ ਮਾਫ਼ ਕਰ ਦੇਵੇ। ਧਿਆਨ ਦਿਓ ਤੇ ਦੂਸਰੀ ਚੀਜ਼ ਪਵਿੱਤਰ ਠਹਿਰਾਏ ਜਾਣਾ ਹੈ ਜੋ ਸਾਡੇ ਦਿਮਾਗ ਨੂੰ ਪਵਿੱਤਰਤਾਈ ਲਈ ਤਿਆਰ ਕਰਦੀ ਹੈ ਕਿ ਅਸੀਂ ਸਹੀ ਸੋਚੀਏ। ਦੂਰ ਕਰ ਦਿੱਤਾ, ਪਵਿੱਤਰੀਕਰਨ ਗ੍ਰੀਕ ਭਾਸ਼ਾ ਦਾ ਸੰਯੁਕਤ ਸ਼ਬਦ ਹੈ ਜਿਸ ਅਰਥ ਹੈ ਸ਼ੁੱਧ ਕੀਤਾ ਅਤੇ ਸੇਵਕਾਈ ਲਈ ਵੱਖਰਾ ਕਰਨਾ। ਫਿਰ ਅਗਲੀ ਗੱਲ ਅੱਗ ਅਤੇ ਪਵਿੱਤਰ ਆਤਮਾ ਦਾ ਬਪਤਿਸਮਾ ਹੈ ਤਾਂ ਕਿ ਪਰਮੇਸ਼ਵਰ ਸਾਡੇ ਅੰਦਰ ਵਾਸ ਕਰ ਸਕੇ ਤੇ ਪਰਮੇਸ਼ਵਰ ਦੀ ਅੱਗ ਸਾਡੇ ਦਿਲਾਂ ਨੂੰ ਪਾਪ ਤੋਂ ਸ਼ੁੱਧ ਕਰ ਦਿੰਦੀ ਹੈ ਅਤੇ ਸਾਡੇ ਅੰਦਰ ਪਵਿੱਤਰ ਆਤਮਾ ਨੂੰ ਭਰਦੀ ਹੈ। ਫਿਰ ਅਸੀਂ ਬਿਲਕੁਲ ਉਸੇ ਜੀਵਨ ਨੂੰ ਪੈਦਾ ਕਰਦੇ ਹਾਂ ਕਿਉਂਕਿ ਪਵਿੱਤਰ ਆਤਮਾ ਸਾਡੇ ਅੰਦਰ ਹੈ। ਧਿਆਨ ਦਿਓ, ਸਰੀਰਕ ਜਨਮ ਵਿਚ ਜਦ ਔਰਤ ਕਿਸੇ ਬੱਚੇ ਨੂੰ ਜਨਮ ਦਿੰਦੀ ਹੈ ਸਰੀਰਕ ਜੀਵਨ ਆਤਮਿਕ ਜੀਵਨ ਦਾ ਨਮੂਨਾ ਹੈ। ਜਾਂ ਸਰੀਰਕ ਰੂਪ ਵਿਚ ਔਰਤ ਕਿਸੇ ਬੱਚੇ ਨੂੰ ਜਨਮ ਦਿੰਦੀ ਹੈ ਤਾਂ ਸਭ ਤੋਂ ਪਹਿਲਾਂ ਪਾਣੀ ਆਉਂਦਾ ਹੈ, ਉਸਦੇ ਬਾਅਦ ਲਹੂ ਅਤੇ ਫਿਰ ਆਤਮਾ ਜੀਵਨ ਬਾਹਰ ਆਉਂਦਾ ਹੈ। ਉਸ ਬੱਚੇ ਨੂੰ ਫੜ ਕੇ ਥਾਪੜੋ, ਉਹ ਚੀਕਾਂ ਮਾਰਨ ਲੱਗ ਜਾਂਦਾ ਹੈ। ਪਾਣੀ, ਲਹੂ, ਆਤਮਾ। ਹੁਣ ਜਦ ਇੱਕ ਬੱਚਾ ਪਰਮੇਸ਼ਰ ਦੇ ਰਾਜ ਵਿਚ ਪੈਦਾ ਹੁੰਦਾ ਹੈ ਤਾਂ ਇਸੇ ਤਰ੍ਹਾਂ ਪਾਣੀ, ਲਹੂ ਅਤੇ ਆਤਮਾ ਹੁੰਦਾ ਹੈ। ਹੁਣ ਧਿਆਨ ਦਿਓ, ਪਵਿੱਤਰੀਕਰਨ ਤੀਸਰੀ ਹਾਲਤ ਹੈ। ਇਸ ਦੀ ਦੂਸਰੀ ਹਾਲਤ ਮਨ ਨੂੰ ਸ਼ੁੱਧ ਕਰਦੀ ਹੈ, ਦਿਲ ਨੂੰ ਤਿਆਰ ਕਰਦੀ ਹੈ, ਮਨ ਦੇ ਵਿਚਾਰ ਨੂੰ ਪਵਿੱਤਰਤਾਈ ਲਈ ਤਿਆਰ ਕਰਦੀ ਹੈ। ਇੱਕ ਬੰਦਾ ਪਾਪ ਤੋਂ ਤੌਬਾ ਕਰ ਸਕਦਾ ਹੈ ਅਤੇ ਉਹ ਹਾਲੇ ਵੀ ਉਸਦੇ ਬਾਰੇ ਵਿਚ ਸੋਚ ਰਿਹਾ ਹੁੰਦਾ ਹੈ। ਚੰਗਾ, ਹੋ ਸਕਦਾ ਹੈ ਕਿ ਉਹ ਬਦਚਲਨ ਹੋਵੇ। ਹਰੇਕ ਬਦਚਲਨ ਔਰਤ ਦੀ ਭਾਲ ਕਰਨਾ ਅਜੇ ਵੀ ਉੱਥੇ ਹੈ। ਹੋ ਸਕਦਾ ਹੈ ਉਹ ਸ਼ਰਾਬੀ ਹੋਵੇ। ਹਰ ਵਾਰ ਜਦ ਉਸਨੂੰ ਸ਼ਰਾਬ ਦਾ ਮੁਸ਼ਕ ਆਉਂਦਾ ਹੈ ਸ਼ਰਾਬੀ ਸੁਭਾਅ ਅਜੇ ਵੀ ਉੱਥੇ ਹੀ ਹੈ, ਸਮਝੇ। ਪਰ ਜਦ ਉਸਦਾ ਪਵਿੱਤਰੀਕਰਨ ਹੁੰਦਾ ਹੈ ਤਾਂ ਇਹ ਉਸ ਵਿਚੋਂ ਉਸਦੀ ਇੱਛਾ ਨੂੰ ਬਾਹਰ ਕਰ ਦਿੰਦਾ ਹੈ, ਸਮਝੇ। ਇਹ ਉਸਦੀ ਖੁਆਇਸ਼ ਨੂੰ ਦੂਰ ਕਰ ਦਿੰਦਾ ਹੈ। ਉਹ ਹਾਲੇ ਵੀ ਪਰਤਾਵੇ ਵਿਚ ਪੈ ਸਕਦਾ ਹੈ ਪਰੰਤੂ ਇਹ ਉਸਦੀ ਅਭਿਲਾਸ਼ਾ ਨੂੰ ਉਸ ਤੋਂ ਦੂਰ ਕਰ ਦਿੰਦਾ ਹੈ। ਉਹ ਹਾਲੇ ਵੀ ਪੂਰੀ ਤਰ੍ਹਾਂ ਠੀਕ ਨਹੀਂ ਹੈ। ਫਿਰ ਇਸ ਤੋਂ ਬਾਅਦ ਉਹ ਅੱਗ ਅਤੇ ਪਵਿੱਤਰ ਆਤਮਾ ਦਾ ਬਪਤਿਸਮਾ ਪਾਉਂਦਾ ਹੈ, ਸਾਫ਼ ਹੋ ਜਾਂਦਾ ਹੈ, ਸਾੜ ਦਿੱਤਾ ਜਾਂਦਾ ਹੈ, ਸਾਫ਼ ਕਰ ਦਿੱਤਾ ਜਾਂਦਾ ਹੈ, ਫਿਰ ਪਰਮੇਸ਼ਵਰ ਦੀ ਸੇਵਾ ਲਈ ਵੱਖਰਾ ਕਰ ਲਿਆ ਜਾਂਦਾ ਹੈ। ਪਵਿੱਤਰੀਕਰਨ ਤਾਂ ਸਿਰਫ ਸੇਵਕਾਈ ਲਈ ਅਲੱਗ ਕਰਦਾ ਹੈ। ਅਤੇ ਧਿਆਨ ਦਿਓ ਕਿਵੇਂ ਬਿਲਕੁਲ ਉਹ ਆਇਆ, ਸੰਦੇਸ਼ ਉਸੇ ਤਰ੍ਹਾਂ ਆ ਰਹੇ ਹਨ। ਮਾਰਟਿਨ ਲੂਥਰ, ਧਰਮੀ ਠਹਿਰਾਏ ਜਾਣਾ, ਜੌਨ ਵੈਸਲੀ, ਪਵਿੱਤਰੀਕਰਨ, ਪੈਂਤੀਕਾਸਟਲ, ਪਵਿੱਤਰ ਆਤਮਾ ਦਾ ਬਪਤਿਸਮਾ, ਸੰਦੇਸ਼ਾਂ ਦੇ ਇਸੇ ਲਈ ਉੱਥੇ ਇਸਦੇ ਹੋਰ ਯੁੱਗ ਨਹੀਂ ਹੋ ਸਕਦੇ ਹਨ, ਸਮਝੇ। ਅਸੀਂ ਅੰਤ ਦੇ ਸਮੇਂ ਵਿਚ ਹਾਂ। ਤਿੰਨ ਪਰਿਸਥਿਤੀਆਂ, ਬਪਤਿਸਮਾ ਪਵਿੱਤਰ ਆਤਮਾ ਨਾਲ ਦਿਲ ਨੂੰ ਸਾਫ਼ ਕਰਦਾ ਹੈ। ਕਿੰਨਾ ਸ਼ਾਨਦਾਰ ਹੈ, ਉਸ ਸਥਾਨ ਨੂੰ ਉਸੇ ਤਰੀਕੇ ਨਾਲ ਤਿਆਰ ਕਰਦਾ ਹੈ ਜਿੱਥੇ ਅਸੀਂ ਰਹਿਣਾ ਹੈ। ਹੁਣ ਉਸਨੇ ਕਲੀਸਿਆ ਨੂੰ ਧਰਮੀ ਠਹਿਰਾਏ ਜਾਣ ਰਾਹੀਂ ਬੁਲਾਇਆ, ਇਸ ਨੂੰ ਪਵਿੱਤਰੀਕਰਨ ਦੁਆਰਾ ਬੁਲਾਇਆ, ਫਿਰ ਇਸ ਨੂੰ ਪਵਿੱਤਰ ਆਤਮਾ ਤੇ ਅੱਗ ਨਾਲ ਭਰਿਆ ਤੇ ਉਸਨੇ ਇਸ ਨੂੰ ਇੱਕ ਵਿਧੀ ਵਿਚ ਲੰਘਣ ਦਿੱਤਾ ਤਾਂ ਕਿ ਉਹ ਖੁਦ ਪਵਿੱਤਰ ਆਤਮਾ ਆਪ ਪਰਮੇਸ਼ਵਰ ਦਾ ਪੁੱਤਰ ਮਨੁੱਖ ਦੇ ਦਿਲਾਂ ਵਿਚ ਵਾਸ ਕਰ ਸਕੇ। ਹੁਣ ਇਸ ਤੋਂ ਪਹਿਲਾਂ ਕਿ ਉਹ ਇਸ ਵਿਚ ਆਵੇ, ਉਹ ਇਸ ਨੂੰ ਇਸ ਵਿਧੀ ਵਿਚ ਦੀ ਲਗਾਉਂਦਾ ਹੈ। ਉਸਨੇ ਬਿਲਕੁਲ ਇਸੇ ਤਰ੍ਹਾਂ ਸੰਸਾਰ ਨਾਲ ਜਿੱਥੇ ਲਾੜੀ ਰਹਿਣ ਲਈ ਜਾ ਰਹੀ ਹੈ ਕੀਤਾ। ਉਸਦੀ ਮੁਕਤੀ ਦੀ ਯੋਜਨਾ ਉਹੀ ਰਹਿੰਦੀ ਹੈ।
The antediluvian world.
ਹੁਣ ਜਲ ਪਰਲੋ ਤੋਂ ਬਾਅਦ ਵਾਲੇ ਸੰਸਾਰ ਵੱਲ ਧਿਆਨ ਦਿਓ। ਉਸਨੇ ਜਦ ਉਸ ਸਮੇਂ ਦੀ ਦੁਲਹਨ ਨੇ ਤੌਬਾ ਕਰ ਲਈ, ਨੂੰ ਉਸਨੇ ਇਸ ਨੂੰ ਪਾਣੀ ਦਾ ਬਪਤਿਸਮਾ ਦਿੱਤਾ। ਉਸਨੇ ਸਾਰੀ ਧਰਤੀ ਨੂੰ ਪਾਣੀ ਨਾਲ ਢੱਕ ਦਿੱਤਾ ਸੀ। ਫਿਰ ਧਰਮੀ ਠਹਿਰਾਏ ਜਾਣਾ ਹੈ। ਜੋ ਇਹ ਵਿਖਾਉਂਦਾ ਹੈ ਕਿ ਅਦਨ ਵਿਚ ਡਿੱਗੇ ਹੋਏ ਸੰਸਾਰ ਨੂੰ ਉਸ ਦੀ ਮੂਲ ਹਾਲਤ ਵਿਚ ਲਿਆਉਣ ਦੇ ਮਾਰਗ ਤੇ ਹੈ। ਫਿਰ ਮਸੀਹ ਆਇਆ ਅਤੇ ਉਸਨੇ ਆਪਣਾ ਲਹੂ ਇਸ ਧਰਤੀ ਤੇ ਬਹਾਇਆ, ਇਸ ਨੂੰ ਸ਼ੁੱਧ ਕੀਤਾ ਅਤੇ ਇਸ ਦਾ ਦਾਵਾ ਕੀਤਾ। ਇਹ ਉਹੀ ਧਰਤੀ ਹੈ ਜਿਹਦੇ ਉੱਤੇ ਅਸੀਂ ਹੁਣ ਰਹਿ ਰਹੇ ਹਾਂ। ਇੱਥੇ ਵਚਨ ਵਿਚ ਵੇਖੋ ਕਿਵੇਂ ਸ਼ੈਤਾਨ ਨੇ ਯਤਨ ਕੀਤਾ ਕਿ ਯਿਸੂ ਪਰਮੇਸ਼ਵਰ ਦੀ ਯੋਜਨਾ ਤੋੜ ਕੇ ਇਸ ਨੂੰ ਪ੍ਰਾਪਤ ਕਰੇ। ਜਦ ਉਹ ਯਿਸੂ ਨੂੰ ਪਹਾੜ ਦੀ ਚੋਟੀ ਤੇ ਲੈ ਗਿਆ ਤਾਂ ਉਸਨੇ ਧਰਤੀ ਯਿਸੂ ਨੂੰ ਉਸਦੇ ਲਹੂ ਦਾ ਮੁੱਲ ਚੁਕਾਏ ਬਗੈਰ ਹੀ ਦੇਣ ਦੀ ਕੋਸ਼ਿਸ਼ ਕੀਤੀ ਸੀ। ਕੀ ਤੁਸੀਂ ਧਿਆਨ ਦਿੱਤਾ ਕਿਸ ਤਰ੍ਹਾਂ ਜਦ ਉਹਨਾਂ ਨੇ ਅਬਰਾਹਮ ਨੂੰ ਜ਼ਮੀਨ ਦੇਣ ਦੀ ਕੋਸ਼ਿਸ਼ ਕੀਤੀ ਸੀ ਤਾਂ ਉਸਨੇ ਲੋਕਾਂ ਦੇ ਸਾਹਮਣੇ ਇੱਕ ਚਿੰਨ, ਇੱਕ ਗਵਾਹੀ ਦੇ ਤੌਰ ਤੇ ਕਈ ਚਾਂਦੀ ਦੇ ਸਿੱਕਿਆਂ ਨਾਲ ਖਰੀਦਿਆ। ਅੱਜ ਤੋਂ ਸਭ ਇਹ ਜਾਣ ਲਓ ਕਿ ਮੈਂ ਇਸ ਦਫਨਾਏ ਜਾਣ ਵਾਲੀ ਭੂਮੀ ਨੂੰ ਖਰੀਦ ਲਿਆ ਹੈ, ਵੇਖਿਆ ਇਸ ਨੂੰ ਖਰੀਦਿਆ ਹੈ। ਅਤੇ ਸ਼ੈਤਾਨ ਨੇ ਯਿਸੂ ਨੂੰ ਰਾਜ ਦੇਣ ਦਾ ਯਤਨ ਕੀਤਾ ਸੀ ਜੋ ਕਿ ਹੁਣ ਉਸਦਾ ਹੈ। ਉਸਨੇ ਯਿਸੂ ਨੂੰ ਤੋਹਫੇ ਵਿਚ ਦੇਣ ਦੀ ਪੇਸ਼ਕਸ਼ ਕੀਤੀ ਸੀ ਪਰ ਉਸਨੇ ਇਸ ਨੂੰ ਕਬੂਲ ਨਹੀਂ ਕੀਤਾ ਸੀ ਕਿਉਂਕਿ ਸ਼ੈਤਾਨ ਅਜੇ ਵੀ ਇਸਦਾ ਦਾਵਾ ਕਰ ਸਕਦਾ ਸੀ, ਪਰ ਇਸਦਾ ਖਰੀਦਿਆ ਜਾਣਾ ਜ਼ਰੂਰੀ ਸੀ। ਆਮੇਨ। ਉਹ ਤਾਂ ਸਾਰੀ ਭਰਪੂਰੀ ਵਿਚ ਵਚਨ ਸੀ, ਇਸ ਲਈ ਉਹ ਉਸ ਨੂੰ ਧੋਖਾ ਨਹੀਂ ਦੇ ਸਕੇ ਸਨ। ਹੁਣ ਇਹਦਾ ਅੱਗ ਦਾ ਬਪਤਿਸਮਾ ਲੈਣ ਦੀ ਵਾਰੀ ਹੈ। ਵੇਖੋ ਹੁਣ ਇਹ ਹੈ ਕੀ ਹੋਇਆ ਸੀ। ਮਸੀਹ ਆਇਆ ਅਤੇ ਕਲੀਸਿਆ ਨੂੰ ਤੌਬਾ ਲਈ ਬੁਲਾਇਆ, ਪਾਪਾਂ ਦੀ ਮਾਫੀ ਲਈ ਯਿਸੂ ਮਸੀਹ ਦੇ ਨਾਮ ਵਿਚ ਬਪਤਿਸਮੇ ਲਈ ਬੁਲਾਇਆ, ਕਲੀਸਿਆ ਨੂੰ ਪਵਿੱਤਰ ਕੀਤਾ ਅਤੇ ਪਰਮੇਸ਼ਵਰ ਦੀ ਅੱਗ ਨਾਲ ਹੇਠਾਂ ਉਤਰਿਆ ਅਤੇ ਸਾਰੀ ਗੰਦਗੀ ਨੂੰ ਸਾੜ ਸੁੱਟਿਆ ਅਤੇ ਆਣ ਕੇ ਮਨੁੱਖ ਦੇ ਦਿਲ ਵਿਚ ਵਾਸ ਕੀਤਾ। ਹੁਣ ਇਸ ਬਚਾਏ ਗਏ ਮਨੁੱਖ ਲਈ ਸੰਸਾਰ ਬਚਾਇਆ ਜਾਣਾ ਹੈ। ਉਹ ਆਪਣੇ ਇੱਕ ਹੀ ਤਰੀਕੇ ਨੂੰ ਵਰਤਦਾ ਹੈ। ਜਲ ਪਰਲੋ ਨਾਲ ਧਰਤੀ ਦਾ ਨਾਸ਼ ਕਰਨ ਦੁਆਰਾ ਉਸਨੇ ਸੰਸਾਰ ਨੂੰ ਪਾਣੀ ਨਾਲ ਬਪਤਿਸਮਾ ਦਿੱਤਾ। ਇਸ ਦੇ ਪਵਿੱਤਰੀਕਰਨ ਲਈ ਉਸਨੇ ਇਸ ਉੱਪਰ ਆਪਣਾ ਲਹੂ ਬਹਾਇਆ ਅਤੇ ਆਪਣੇ ਕਬਜ਼ੇ ਵਿਚ ਲਿਆ। ਇਹ ਧਰਤੀ ਉਸਦੀ ਹੈ। ਸ਼ੈਤਾਨ ਨੇ ਕਹਿਣ ਦੀ ਕੋਸ਼ਿਸ਼ ਕੀਤੀ ਮੈਂ ਤੈਨੂੰ ਦੇ ਦਿਆਂਗਾ। ਉਸਨੇ ਕਿਹਾ ਨਹੀਂ ਸ਼੍ਰੀਮਾਨ, ਮੈਂ ਇਸ ਨੂੰ ਖਰੀਦਾਂਗਾ ਤਾਂ ਕਿ ਗਵਾਹੀ ਹੋ ਸਕੇ। ਉਹ ਇੱਕ ਚਿੰਨ ਦੇ ਰੂਪ ਵਿਚ ਉੱਪਰ ਉਠਾਇਆ ਗਿਆ ਕਿ ਉਸਨੇ ਇਸ ਧਰਤੀ ਨੂੰ ਖਰੀਦ ਲਿਆ ਹੈ। ਪਰ ਹੁਣ ਇਸ ਨੂੰ ਅੱਗ ਦੇ ਬਪਤਿਸਮੇ ਵਿਚੋਂ ਦੀ ਲੰਘਣਾ ਪੈਣਾ ਹੈ। ਪਰਮੇਸ਼ਵਰ ਵੱਲੋਂ ਪਵਿੱਤਰ ਆਗ ਜੋ ਧਰਤੀ ਅਤੇ ਉਸਦੇ ਆਲੇ ਦੁਆਲੇ ਦੇ ਆਕਾਸ਼ ਨੂੰ ਸ਼ੁੱਧ ਕਰਦੀ ਹੈ। ਇਸ ਨੂੰ ਮੁੱਲ ਦੇ ਕੇ ਖਰੀਦ ਲਿਆ ਗਿਆ ਹੈ ਤਾਂ ਕਿ ਛੁਡਾਏ ਹੋਏ ਇਸ ਦੇ ਉੱਪਰ ਸ਼ਾਂਤੀ ਨਾਲ ਰਹਿ ਸਕਣ। ਧਿਆਨ ਦਿਓ, ਅੱਗ ਦੇ ਬਪਤਿਸਮੇ ਨੇ ਇਸ ਨੂੰ ਪਾਪ, ਬਿਮਾਰੀ, ਰੋਗ, ਬਿਮਾਰੀ ਦੇ ਕੀਟਾਣੂਆਂ ਤੋਂ ਸ਼ੁੱਧ ਕਰਨਾ ਹੈ, ਪਾਪੀਆਂ ਤੋਂ, ਸ਼ੈਤਾਨ ਤੋਂ ਅਤੇ ਉਸਦੇ ਸਾਰੇ ਝੁੰਡ ਤੋਂ ਸਾਫ਼ ਕਰਨ ਲਈ ਅੱਗ ਦਾ ਬਪਤਿਸਮਾ ਹੈ। ਸ਼ੈਤਾਨ ਨੇ ਅੱਗ ਦੀ ਝੀਲ ਵਿਚ ਸੁੱਟੇ ਜਾਣਾ ਹੈ। ਪਰਮੇਸ਼ਵਰ ਵੱਲੋਂ ਪਵਿੱਤਰ ਅੱਗ ਸੁਰਗ ਤੋਂ ਹੇਠਾਂ ਆਉਂਦੀ ਹੈ ਅਤੇ ਇਸ ਨੂੰ ਸਾੜ ਦਿੰਦੀ ਹੈ। ਧਿਆਨ ਦਿਓ, ਇਸ ਨੂੰ ਪਰਮੇਸ਼ਵਰ ਦੇ ਰਹਿਣ ਲਈ ਤਿਆਰ ਕਰਦੀ ਹੈ ਕਿਉਂਕਿ ਉਸ ਨਵੀਂ ਦੁਨੀਆ ਵਿਚ ਜਿਹੜੀ ਆਉਣ ਵਾਲੀ ਹੈ ਪਰਮੇਸ਼ਵਰ ਨੇ ਧਰਤੀ ਉੱਤੇ ਵਾਸ ਕਰਨਾ ਹੈ। ਕਿਉਂਕਿ ਤੁਸੀਂ ਆਖਦੇ ਹੋ ਪਰਮੇਸ਼ਵਰ ਉਹ ਮਨੁੱਖ ਦੇ ਦਿਲ ਵਿਚ ਰਹਿੰਦਾ ਹੈ, ਪਰ ਉਹ ਅਤੇ ਲਾੜੀ ਇੱਕ ਬਣ ਜਾਂਦੇ ਹਨ ਅਤੇ ਨਵੇਂ ਸੰਸਾਰ ਵਿਚ ਆਪਣੇ ਘਰ ਜਾਂਦੇ ਹਨ ਅਤੇ ਧਰਤੀ ਅਤੇ ਇਸ ਉੱਪਰ ਰਹਿਣ ਵਾਲੇ ਲੋਕਾਂ ਲਈ ਛੁਟਕਾਰੇ ਦੀ ਇੱਕ ਹੀ ਯੋਜਨਾ ਦਾ ਉਪਯੋਗ ਕੀਤਾ ਗਿਆ ਹੈ। ਵੇਖਿਆ, ਦਿਲ ਨੇ ਇਸੇ ਤਰ੍ਹਾਂ ਹੀ ਸ਼ੁੱਧ ਹੋਣਾ ਹੈ। ਇਸ ਤੋਂ ਪਹਿਲਾਂ ਕਿ ਪਰਮੇਸ਼ਵਰ ਪਵਿੱਤਰ ਆਤਮਾ ਦੇ ਰੂਪ ਵਿਚ ਉਤਰੇ ਜੋ ਕਿ ਮਸੀਹ ਹੈ ਹੇਠਾਂ ਆਵੇ ਅਤੇ ਮਨੁੱਖ ਦੇ ਦਿਲ ਵਿਚ ਵਾਸ ਕਰੇ, ਇਸ ਲਈ ਪਹਿਲਾਂ ਤੌਬਾ ਜ਼ਰੂਰੀ ਹੈ। ਇਹ ਵਿਖਾਉਣ ਲਈ ਕਿ ਇਹ ਕਿਸਦਾ ਹੈ, ਉਸ ਨੂੰ ਉਸਦੇ ਨਾਮ ਵਿਚ ਪਾਣੀ ਦਾ ਬਪਤਿਸਮਾ ਲੈਣਾ ਵੀ ਜ਼ਰੂਰੀ ਹੈ। ਫਿਰ ਇਸਦਾ ਯਿਸੂ ਦੇ ਲਹੂ ਨਾਲ ਸ਼ੁੱਧ ਹੋਣਾ ਵੀ ਜ਼ਰੂਰੀ ਹੈ ਅਤੇ ਫਿਰ ਪਰਮੇਸ਼ਵਰ ਵੱਲੋਂ ਪਵਿੱਤਰ ਆਤਮਾ ਅਤੇ ਪਵਿੱਤਰ ਅੱਗ ਆਉਂਦੀ ਹੈ ਜੋ ਪਾਪ ਦੀ ਸਾਰੀ ਇੱਛਾ ਨੂੰ ਅਤੇ ਸਾਰੇ ਸੰਸਾਰਿਕ ਸੁਭਾਅ ਨੂੰ ਭਸਮ ਕਰ ਦਿੰਦੀ ਹੈ ਤੇ ਇਸ ਲਈ ਜਿਹੜਾ ਸੱਚਾਈ ਦਾ ਗਿਆਨ ਪ੍ਰਾਪਤ ਕਰਨ ਤੋਂ ਬਾਅਦ ਜਾਣ ਬੁੱਝ ਕੇ ਪਾਪ ਕਰੀ ਜਾਵੇ ਤੇ ਫਿਰ ਬਾਈਬਲ ਆਖਰੀ ਹੈ ਇਹ ਅਸੰਭਵ ਹੈ ਕਿਉਂਕਿ ਉਹ ਆਦਮੀ ਜਿਹੜਾ ਪਰਮੇਸ਼ਵਰ ਤੋਂ ਜੰਮਿਆ ਹੈ ਪਾਪ ਕਰ ਹੀ ਨਹੀਂ ਸਕਦਾ, ਉਹ ਪਾਪ ਨਹੀਂ ਕਰਦਾ ਹੈ, ਉਸ ਲਈ ਪਾਪ ਕਰਨ ਦਾ ਕੋਈ ਤਰੀਕਾ ਹੈ ਹੀ ਨਹੀਂ। ਉਹ ਇੱਕ ਹੀ ਸਮੇਂ ਪਾਪੀ ਅਤੇ ਛੁਟਕਾਰਾ ਪ੍ਰਾਪਤ ਕੀਤਾ ਹੋਇਆ ਕਿਵੇਂ ਹੋ ਸਕਦਾ ਹੈ? ਮੈਂ ਇੱਕ ਹੀ ਸਮੇਂ ਵਿਆਜ ਵਾਲੇ ਦੀ ਦੁਕਾਨ ਦੇ ਅੰਦਰ ਅਤੇ ਬਾਹਰ ਕਿਸ ਤਰ੍ਹਾਂ ਹੋ ਸਕਦਾ ਹਾਂ? ਵੇਖਿਆ, ਉਹ ਉਸਨੇ ਆਪਣੇ ਲਹੂ ਨਾਲ ਸਾਨੂੰ ਛੁਡਾਇਆ ਹੈ, ਆਪਣੇ ਆਤਮਾ ਦੁਆਰਾ ਸਾਨੂੰ ਸ਼ੁੱਧ ਕੀਤਾ ਹੈ ਅਤੇ ਫਿਰ ਸਾਡੇ ਵਿਚ ਕਲੀਸਿਆ ਵਿਚ ਵਾਸ ਕਰਨ ਲਈ ਆਉਂਦਾ ਹੈ, ਕਿਸੇ ਸੰਸਥਾ ਵਿਚ ਨਹੀਂ, ਹੁਣ ਕਲੀਸਿਆ ਵਿਚ ਵਾਸ ਕਰਨ ਲਈ ਆਉਂਦਾ ਹੈ। ਹੁਣ ਬੜੇ ਹੀ ਧਿਆਨ ਨਾਲ ਸੁਣੋ, ਯਾਦ ਅਸੀਂ ਇਸ ਨੂੰ ਲੈਂਦੇ ਹਾਂ ਜਿਨ੍ਹਾਂ ਸਥਾਨਾਂ ਤੇ ਅਸੀਂ ਰਹਿਣਾ ਹੈ। ਹੁਣ ਹੁਣ ਜਲ ਪਰਲੋ ਦੇ ਸਮੇਂ ਵਾਲੀ ਤੌਬਾ ਅਤੇ ਉਸ ਤੋਂ ਬਾਅਦ ਪਾਣੀ ਦਾ ਬਪਤਿਸਮਾ ਆਇਆ, ਫਿਰ ਮਸੀਹ ਆਇਆ ਅਤੇ ਉਸਨੇ ਆਪਣਾ ਲਹੂ ਇਸ ਧਰਤੀ ਉੱਤੇ ਡੋਲਿਆ ਇਸ ਨੂੰ ਸਾਫ਼ ਕਰਨ ਲਈ ਅਤੇ ਇਸ ਦਾ ਦਾਵਾ ਕਰਨ ਲਈ, ਅਤੇ ਫਿਰ ਅਗਲੀ ਚੀਜ਼ ਜੋ ਆਉਂਦੀ ਹੈ ਇਹ ਸੰਸਾਰ ਦਾ ਨਾਸ਼ ਹੈ, ਜਿਵੇਂ ਕਿ ਇਹ ਹੁਣ ਹੈ। ਸਾਰੇ ਪਾਪ ਜੋ ਕਿ ਉੱਪਰ ਆਕਾਸ਼ਾਂ ਵਿਚ ਹਨ, ਉਹ ਹਵਾਈ ਸ਼ਕਤੀ ਦਾ ਹਾਕਮ ਹੈ। ਉਹ ਪਰਮੇਸ਼ਵਰ ਦੀਆਂ ਬਰਕਤਾਂ ਨੂੰ ਹੇਠਾਂ ਆਉਣ ਤੋਂ ਰੋਕਦਾ ਹੈ। ਇੱਥੇ ਆਉਣ ਵਾਲੀ ਬਿਜਲੀ ਦੀਆਂ ਲਿਸ਼ਕਾਂ ਅਤੇ ਬਿਜਲੀ ਦਾ ਚਮਕਣਾ ਅਤੇ ਇਸ ਦਾ ਧਰਤੀ ਤੇ ਡਿੱਗਣਾ ਅਤੇ ਸਭ ਕੁਝ ਜੋ ਆਕਾਸ਼ ਤੋਂ ਆਉਂਦਾ ਹੈ, ਮੀਂਹ ਅਤੇ ਬਰਫ਼ ਦੀਆਂ ਪਰਤਾਂ, ਝੱਕੜ, ਤੂਫਾਨ ਅਤੇ ਸਭ ਕੁਝ ਜੋ ਉੱਪਰੋਂ ਆਉਂਦਾ ਹੈ, ਸ਼ੈਤਾਨ ਵੱਲੋਂ ਹੈ। ਉਹ ਹਵਾਈ ਸ਼ਕਤੀਆਂ ਦਾ ਪ੍ਰਧਾਨ ਹੈ। ਧਿਆਨ ਦਿਓ, ਸ਼ੈਤਾਨ ਨੇ ਇਸ ਨੂੰ ਕਿਸ ਤਰ੍ਹਾਂ ਲੈਣ ਦਾ ਯਤਨ ਕੀਤਾ ਸੀ। ਜਿਵੇਂ ਮੈਂ ਕੁਝ ਮਿੰਟ ਪਹਿਲਾਂ ਕਿਹਾ ਸੀ, ਯਿਸੂ ਮਸੀਹ ਨੂੰ ਦੇਣ ਦਾ ਯਤਨ ਕੀਤਾ ਸੀ, ਬਿਨਾਂ ਖਰੀਦਣ ਤੋਂ ਉਸ ਨੂੰ ਦੇਣ ਦੀ ਕੋਸ਼ਿਸ਼ ਕੀਤੀ ਸੀ। ਇਸ ਤੋਂ ਬਾਅਦ ਅਜੇ ਵੀ ਸ਼ੈਤਾਨ ਦਾ ਦਾਵਾ ਹੈ, ਕਿਉਂਕਿ ਉਸਨੇ ਇਸ ਤੇ ਆਪਣਾ ਅਧਿਕਾਰ ਬਣਾ ਕੇ ਰੱਖਿਆ ਹੋਇਆ ਸੀ, ਸਮਝੇ? ਪਰ ਯਿਸੂ ਨੇ ਆਪਣਾ ਲਹੂ ਬਹਾ ਕੇ ਇਸ ਨੂੰ ਖਰੀਦ ਲਿਆ ਹੈ ਅਤੇ ਇਸ ਨੂੰ ਇਸ ਦੇ ਮੂਲ ਸਵਾਮੀ ਕੋਲ ਵਾਪਸ ਲਿਆਂਦਾ ਹੈ, ਸਮਝੇ? ਇਸੇ ਤਰੀਕੇ ਨਾਲ ਉਸਨੇ ਸਾਨੂੰ ਆਪਣਾ ਲਹੂ ਦੇ ਕੇ ਖਰੀਦਿਆ ਹੈ, ਇਸੇ ਤਰ੍ਹਾਂ ਉਸਨੇ ਕਲੀਸਿਆ ਨੂੰ ਖਰੀਦਿਆ ਹੈ। ਅਤੇ ਹੁਣ ਇਸ ਦਾ ਅੱਗ ਦਾ ਬਪਤਿਸਮਾ ਇਸ ਨੂੰ ਸਾਰੇ ਕੀਟਾਣੂਆਂ, ਸਾਰੀਆਂ ਬਿਮਾਰੀਆਂ, ਇੱਥੋਂ ਤੱਕ ਕਿ ਸਾਰੀਆਂ ਆਤਮਿਕ ਬਿਮਾਰੀਆਂ ਨੂੰ ਵੀ ਸ਼ੁੱਧ ਕਰਦਾ ਹੈ, ਜੋ ਸਾਡਾ ਵੀ ਹੋਣਾ ਹੈ। ਇਹ ਠੀਕ ਇਸੇ ਤਰੀਕੇ ਨਾਲ ਹੋਣਾ ਹੈ, ਤਾਂ ਕਿ ਪਰਮੇਸ਼ਵਰ ਦੇ ਵਾਸ ਲਈ ਇਸ ਨੂੰ ਤਿਆਰ ਕਰੇ ਉਸ ਮਹਾਨ ਯੁੱਗ ਲਈ ਜੋ ਆਉਣ ਵਾਲਾ ਹੈ, ਜਿਸ ਨੂੰ ਨਵੀਂ ਧਰਤੀ ਕਹਿੰਦੇ ਹਨ। ਵੇਖੋ, ਉਹ ਇਸ ਧਰਤੀ ਦਾ ਛੁਟਕਾਰਾ ਬਿਲਕੁਲ ਉਸੇ ਤਰੀਕੇ ਨਾਲ ਕਰਦਾ ਹੈ ਜਿਸ ਤਰੀਕੇ ਨਾਲ ਉਹ ਆਪਣੇ ਲੋਕਾਂ ਦਾ ਛੁਟਕਾਰਾ ਕਰਦਾ ਹੈ। ਉਹ ਛੁਟਕਾਰੇ ਦੀ ਯੋਜਨਾ ਸਭਨਾਂ ਲਈ ਇੱਕੋ ਜਿਹੀ ਹੀ ਬਣਾਉਂਦਾ ਹੈ, ਕਿਉਂਕਿ ਉਹ ਨਾ ਬਦਲਣ ਵਾਲਾ ਪਰਮੇਸ਼ਵਰ ਹੈ। ਉਹ ਆਪਣੀਆਂ ਯੋਜਨਾਵਾਂ ਵਿੱਚ ਹਮੇਸ਼ਾ ਇੱਕੋ ਜਿਹਾ ਹੀ ਰਹਿੰਦਾ ਹੈ। ਕਿਵੇਂ ਮੈਂ ਤੁਹਾਨੂੰ ਪਹਿਲਾਂ ਵੀ ਦੱਸਿਆ ਹੈ ਤੇ ਤੁਹਾਨੂੰ ਜਾਣੂ ਕਰਾਇਆ ਹੈ ਕਿ ਸਭ ਯੁੱਗਾਂ ਵਿੱਚ ਪਰਮੇਸ਼ਵਰ ਨਾ ਬਦਲਣ ਵਾਲਾ ਪਰਮੇਸ਼ਵਰ ਰਿਹਾ ਹੈ। ਹਰ ਢੰਗ ਨਾਲ ਉਹ ਇੱਕ ਤਰ੍ਹਾਂ ਦਾ ਹੀ ਪ੍ਰਗਟ ਹੁੰਦਾ ਹੈ। ਜਲ ਪਰਲੋ ਤੋਂ ਪਹਿਲਾਂ ਵਾਲੇ ਸੰਸਾਰ ਨੂੰ ਉਸਨੇ ਆਪਣਾ ਸੰਦੇਸ਼ ਆਪਣੇ ਨਬੀ ਨੂਹ ਦੁਆਰਾ ਜਾਣੂ ਕਰਵਾਇਆ ਸੀ। ਮੈਂ ਇੱਕ ਪਿਆਰੇ ਭਾਈ ਨਾਲ ਗੱਲ ਕਰ ਰਿਹਾ ਸੀ ਜੋ ਕਿ ਹੁਣ ਮੇਰੇ ਨਾਲ ਬੈਠਾ ਹੋਇਆ ਹੈ। ਕੱਲ ਉਸਨੇ ਕਿਹਾ, ਭਾਈ ਬ੍ਰਾਨਹਮ, ਤੁਸੀਂ ਇੱਕ ਗੱਲ ਕਹੀ ਸੀ ਜੋ ਹਮੇਸ਼ਾ ਹੀ ਮੈਨੂੰ ਵਿਆਕੁਲ ਕਰਦੀ ਹੈ। ਮੈਂ ਕਿਹਾ, ਭਾਈ ਜੀ, ਇਹ ਕਿਹੜੀ ਗੱਲ ਹੈ? ਅਤੇ ਉਸਨੇ ਕਿਹਾ, ਇਹ ਹੈ ਜੋ ਤੁਸੀਂ ਕਿਹਾ ਸੀ ਅਤੇ ਉਹ ਸੱਚ ਹੈ। ਛੋਟਾ ਝੁੰਡ ਆਮਦ ਵਾਲੇ ਦਿਨ ਵਿੱਚ ਛੋਟਾ ਜਿਹਾ ਝੁੰਡ ਹੀ ਬਚਾਇਆ ਜਾਵੇਗਾ। ਅਤੇ ਅਸੀਂ ਗੱਲਬਾਤ ਕੀਤੀ ਕਿ ਕਿਵੇਂ ਯਿਸੂ ਨੇ ਕਿਹਾ ਸੀ, ਭੀੜਾ ਹੈ ਉਹ ਫਾਟਕ ਅਤੇ ਸੌੜਾ ਹੈ ਉਹ ਰਾਹ ਅਤੇ ਵਿਰਲੇ ਹੀ ਹਨ ਜਿਹੜੇ ਉਸ ਨੂੰ ਲੱਭਦੇ ਹਨ। ਹੁਣ ਬਾਈਬਲ ਨੇ ਕਿਹਾ ਹੈ ਜਿਸ ਤਰ੍ਹਾਂ ਨੂਹ ਦੇ ਦਿਨਾਂ ਵਿੱਚ ਹੋਇਆ ਸੀ, ਜਦ 8 ਜਾਨਾਂ ਬਚੀਆਂ ਸਨ, ਇਸੇ ਹੀ ਤਰ੍ਹਾਂ ਮਨੁੱਖ ਦੇ ਪੁੱਤਰ ਦੇ ਆਉਣ ਦੇ ਸਮੇਂ ਹੋਵੇਗਾ। ਮੈਂ ਕਿਹਾ, ਭਾਈ ਜੀ, ਤੁਹਾਨੂੰ ਮਿਲ ਗਿਆ? ਉਸਨੇ ਕਿਹਾ, ਮੈਨੂੰ ਯਾਦ ਹੈ ਉੱਥੇ ਸਿਰਫ 8 ਜਾਨਾਂ ਹੀ ਬਚੀਆਂ ਸਨ। ਮੈਂ ਕਿਹਾ, ਤੁਸੀਂ ਸਿਰਫ ਅੱਧੀ ਤਸਵੀਰ ਨੂੰ ਹੀ ਲਿਆ ਹੈ। ਤਦ ਵੀ ਨੂਹ ਉਸ ਬਕੀਏ ਦਾ ਨਮੂਨਾ ਸੀ ਜੋ ਅਗਾਹਾਂ ਲਿਆਂਦਾ ਗਿਆ, ਜੋ ਬਦਲਿਆ ਝੁੰਡ ਨਹੀਂ ਸੀ। ਲੋਕ ਇੱਕ ਆਦਮੀ ਜਲ ਪਰਲੋ ਆਉਣ ਤੋਂ ਪਹਿਲਾਂ ਉਠਾ ਲਿਆ ਗਿਆ ਸੀ। ਜੋ ਇਸ ਗੱਲ ਨੂੰ ਵਿਖਾਉਂਦਾ ਹੈ ਕਿ ਕਲੀਸਿਯਾ ਕਸ਼ਟਕਾਲ ਜਾਂ ਕਿਸੇ ਕਿਸਮ ਦੀਆਂ ਆਫਤਾਂ ਵਿੱਚ ਦੀ ਨਹੀਂ ਗੁਜਰੇਗੀ। ਲੋਕ ਉਠਾ ਲਿਆ ਗਿਆ ਸੀ, ਸਿਰਫ ਇੱਕ ਆਦਮੀ। ਉਹ ਕਲੀਸਿਯਾ ਦੀ ਜ਼ਿਆਦਾ ਗਿਣਤੀ ਹੋ ਸਕਦੀ ਹੈ, ਪਰ ਦੁਲਹਨ ਦਾ ਝੁੰਡ ਬਹੁਤ ਛੋਟਾ ਹੋਵੇਗਾ। ਹੁਣ ਕਲੀਸਿਯਾ ਵੱਡੀ ਗਿਣਤੀ ਵਿੱਚ ਹੋ ਸਕਦੀ ਹੈ, ਪਰੰਤੂ ਲਾੜੀ, ਤੁਸੀਂ ਸਮਝੇ, 1:8 ਦੀ ਤੁਲਨਾ ਕਰੋ। ਲਾੜੀ ਕਲੀਸਿਯਾ ਨਾਲੋਂ 8 ਗੁਣਾ ਘੱਟ ਹੋਵੇਗੀ। ਅਤੇ ਜੇ ਧਰਮੀ ਮਰ ਮਰ ਕੇ ਬਚਦਾ ਹੈ ਤਾਂ ਪਾਪੀਆਂ ਅਤੇ ਕੁਧਰਮੀਆਂ ਦਾ ਕੀ ਟਿਕਾਣਾ ਹੈ? ਜਿਹੜੇ ਇਸ ਨੂੰ ਬਿਹਤਰ ਕਰਨਾ ਜਾਣਦੇ ਹਨ ਉਹ ਕਿਵੇਂ ਵੀ ਅੱਗੇ ਵਧਣ ਅਤੇ ਇਸ ਨੂੰ ਕਰਨ। ਜਿਹੜੇ ਵਚਨ ਦੀ ਬਜਾਏ ਜਥੇਬੰਦੀਆਂ ਦੇ ਨਿਯਮਾਂ ਦੀ ਪਾਲਣਾ ਕਰਦੇ ਹਨ ਉਹਨਾਂ ਦਾ ਕੀ ਟਿਕਾਣਾ ਹੋਵੇਗਾ? ਉਹ ਮਸੀਹੀ ਤਾਂ ਕਹਾਉਂਦੇ ਹਨ ਤੇ ਮਸੀਹ ਦਾ ਨਾਮ ਵੀ ਲੈਂਦੇ ਹਨ। ਹੁਣ ਨੂੰ ਉਹਨਾਂ ਦਾ ਸੰਪੂਰਨ ਨਮੂਨਾ ਸੀ ਜਿਹੜੇ ਅੱਗੇ ਲਿਆਂਦੇ ਗਏ। ਯਾਦ ਕਰੋ, ਜਦ ਨੂਹ ਬਾਹਰ ਆਇਆ ਤਾਂ ਹਾਮ ਉਸਦੇ ਨਾਲ ਸੀ। ਪਾਪ ਹਾਲੇ ਵੀ ਉੱਥੇ ਅੰਦਰ ਮੌਜੂਦ ਸੀ। ਪਾਪ ਕਿਸ਼ਤੀ ਵਿੱਚ ਵੀ ਹੁੰਦਾ ਹੋਇਆ ਗੁਜਰਿਆ ਸੀ। ਪਾਪ ਬੇਪਰਤੀਤੀ ਕਿਸ਼ਤੀ ਵਿੱਚ ਆ ਗਈ ਸੀ। ਉਹ ਨਿਆਂ ਤੋਂ ਅਛੂਤਾ ਰਿਹਾ ਸੀ, ਪਰ ਹਨੋਕ ਕਿਸ਼ਤੀ ਤੋਂ ਕਿਤੇ ਉੱਪਰ ਪਹੁੰਚ ਗਿਆ ਸੀ। ਉਹ ਪਰਮੇਸ਼ਵਰ ਦੀ ਹਜ਼ੂਰੀ ਵਿੱਚ ਚਲਾ ਗਿਆ ਸੀ। ਪਰ ਨੂਹ ਉਸ ਵਿੱਚ ਦੀ ਗੁਜਰਿਆ ਅਤੇ ਬਾਹਰ ਆਇਆ ਅਤੇ ਪਾਪ ਹਾਲੇ ਵੀ ਉੱਥੇ ਮੌਜੂਦ ਸੀ। ਇਹ 1000 ਸਾਲ ਦੇ ਰਾਜ ਦੀ ਦੁਨੀਆਂ ਦੀ ਹਾਲਤ ਦਾ ਨਮੂਨਾ ਸੀ। ਹੁਣ ਵੇਖੋ, 1000 ਸਾਲ ਦਾ ਰਾਜ ਇਸ ਦਾ ਅੰਤ ਨਹੀਂ ਹੈ। 1000 ਸਾਲ ਦੇ ਰਾਜ ਤੋਂ ਬਾਅਦ ਵੀ ਸਮਾਂ ਹੋਵੇਗਾ। 1000 ਸਾਲ ਇੱਕ ਸਮਾਂ ਹੈ, ਪਰ ਨਵੀਂ ਧਰਤੀ ਨਹੀਂ ਹੈ। ਨਹੀਂ, ਬਿਲਕੁਲ ਨਹੀਂ। ਧਿਆਨ ਦਿਓ, ਉਸ ਵਿੱਚ ਅਸੀਂ ਇਸ ਵੱਲ ਥੋੜੀ ਦੇਰ ਬਾਅਦ ਆਵਾਂਗੇ। ਵੇਖੋ, ਛੁਟਕਾਰਾ ਪਾਈ ਹੋਈ ਧਰਤੀ ਫਿਰ ਆਪਣੇ ਮੂਲ ਸਵਾਮੀ ਕੋਲ ਚਲੀ ਜਾਵੇਗੀ। ਉਸਨੇ ਇਸ ਨੂੰ ਸ਼ੈਤਾਨ ਕੋਲੋਂ ਲੈ ਲਿਆ ਹੈ, ਜਿਵੇਂ ਉਸਨੇ ਤੁਹਾਨੂੰ ਸ਼ੈਤਾਨ ਦੇ ਹੱਥਾਂ ਵਿੱਚੋਂ ਛੁਡਾ ਲਿਆ ਹੈ, ਉਸੇ ਤਰ੍ਹਾਂ ਉਸਨੇ ਧਰਤੀ ਨੂੰ ਸ਼ੈਤਾਨ ਦੇ ਹੱਥਾਂ ਵਿੱਚੋਂ ਛੁਡਾ ਲਿਆ ਹੈ, ਜਿਵੇਂ ਉਸਨੇ ਛੋਟੀ ਇਸਤਰੀ ਨੂੰ ਖੂਹ ਤੇ ਸ਼ੈਤਾਨ ਦੇ ਹੱਥਾਂ ਤੋਂ ਛੁਡਾ ਲਿਆ ਸੀ। ਉੱਥੇ ਜਾਜਕ ਖੜਾ ਸੀ, ਸੋਚ ਰਿਹਾ ਸੀ ਕਿ ਉਹ ਪਰਮੇਸ਼ਵਰ ਦੇ ਨਾਲ ਸੀ, ਔਰ ਉਸਦੇ ਕੋਲ ਕੁਝ ਵੀ ਨਹੀਂ ਸੀ। ਵੇਖਿਆ, ਮੈਂ ਥੋੜੀ ਦੇਰ ਵਿੱਚ ਇਸ ਨੂੰ ਤੁਹਾਡੇ ਲਈ ਉਲੀਕ ਕੇ ਵਿਖਾਉਣਾ ਚਾਹੁੰਦਾ ਹਾਂ। ਹੁਣ ਅਸੀਂ ਇਸ ਨੂੰ ਬਿਲਕੁਲ ਸਾਫ਼ ਸਾਫ਼ ਸਮਝਣਾ ਚਾਹੁੰਦੇ ਹਾਂ, ਇਸ ਲਈ ਹੁਣ ਇਸ ਸਿੱਖਿਆ ਵੱਲ ਪੂਰਾ ਧਿਆਨ ਦਿਓ। ਹੁਣ ਇੱਥੇ ਪਰਮੇਸ਼ਰ ਹੈ, ਖੁਦਾ ਜੋ ਕਿ ਅਨੰਤ ਹੈ, ਬਿਨਾਂ ਕੋਈ ਹੋਰ ਅਨੰਤ ਨਹੀਂ ਹੈ, ਪਰ ਸਿਰਫ ਉਹ ਹੀ ਹੈ, ਪਰੰਤੂ ਖੁਦਾ ਵਿੱਚ ਉਸ ਵਿੱਚ ਗੁਣ ਸਨ। ਹੁਣ ਇੱਥੇ ਇਹ ਵਚਨ ਨੂੰ ਦਰਸਾਉਂਦਾ ਹੈ, ਪਰਮੇਸ਼ਵਰ ਦਾ ਵਚਨ ਜੋ ਦੇਹਧਾਰੀ ਹੋਇਆ ਅਤੇ ਉਹ ਯਿਸੂ ਦੇ ਰੂਪ ਵਿੱਚ ਸਾਡੇ ਨਾਲ ਰਿਹਾ। ਹੁਣ ਇੱਥੇ ਇੱਕ ਆਦਮੀ, ਅਸੀਂ ਇਸ ਨੂੰ ਇਸ ਤਰ੍ਹਾਂ ਬਣਾਉਣ ਜਾ ਰਹੇ ਹਾਂ। ਹੁਣ ਇਹ ਖੂਹ ਤੇ ਇਸਤਰੀ ਸਤਾਉਂਦੀ ਹੈ, ਇਹ ਜਾਜਕ ਹੈ, ਇਹ ਫਰੀਸੀ ਹੈ, ਅਤੇ ਬਲੈਕ ਬੋਰਡ ਤੇ ਜਿਹੜੀ ਖਾਲੀ ਥਾਂ ਤੁਸੀਂ ਵੇਖਦੇ ਹੋ, ਇਹ ਕਿਰਪਾ ਅਤੇ ਮੁਕਤੀ ਹੈ। ਹੁਣ ਆਦਿ ਵਿੱਚ ਵਚਨ ਸੀ, ਅਤੇ ਵਚਨ ਦੇਹਧਾਰੀ ਹੋਇਆ ਅਤੇ ਸਾਡੇ ਵਿੱਚ ਡੇਰਾ ਕੀਤਾ। ਤਿੰਨ ਹਾਲਤਾਂ, ਪਹਿਲਾਂ ਇੱਕ ਗੁਣ ਸੀ, ਇਹ ਪਰਮੇਸ਼ਵਰ ਹੈ ਜਿਸਨੇ ਸੋਚਿਆ ਕਿ ਆਪਣੇ ਆਪ ਨੂੰ ਇੱਕ ਮਨੁੱਖ ਬਣਾਵੇਗਾ, ਅਤੇ ਉਸਦਾ ਇਹ ਵਿਚਾਰ ਯਿਸੂ ਦੇ ਰੂਪ ਵਿੱਚ ਪ੍ਰਗਟ ਹੋ ਗਿਆ। ਅਤੇ ਹੁਣ ਜੇ ਤੁਸੀਂ ਕਦੇ ਉੱਥੇ ਸੀ ਤਾਂ ਤੁਸੀਂ ਹਮੇਸ਼ਾ ਹੀ ਉਸਦੇ ਨਾਲ ਸੀ, ਕਿਉਂਕਿ ਅਨੰਤ ਜੀਵਨ ਦਾ ਸਿਰਫ ਇੱਕ ਹੀ ਸੋਮਾ ਹੈ ਅਤੇ ਉਹ ਪਰਮੇਸ਼ਵਰ ਹੈ, ਅਤੇ ਤੁਹਾਨੂੰ ਆਦਿ ਤੋਂ ਹੀ ਉਸਦਾ ਹਿੱਸਾ ਹੋਣਾ ਪੈਣਾ ਸੀ। ਇਹ ਨਹੀਂ ਜੋ ਤੁਸੀਂ ਇੱਥੇ ਹੇਠਾਂ ਚੁਣਿਆ ਹੈ, ਉਸਨੇ ਤੁਹਾਨੂੰ ਚੁਣਿਆ ਹੈ, ਜਿੰਨਿਆਂ ਨੂੰ ਵੀ ਪਿਤਾ ਨੇ ਮੈਨੂੰ ਬਖਸ਼ਿਆ ਹੈ ਉਹ ਮੇਰੇ ਕੋਲ ਆਉਣਗੇ। ਹੁਣ ਇੱਥੇ ਇਸ ਯਾਜਕ ਵੱਲ ਵੇਖੋ, ਅਸੀਂ ਇੱਥੇ ਉਸਦਾ ਹੇਠਲਾ ਪਾਸਾ ਵੇਖਦੇ ਹਾਂ, ਉਸਦਾ ਪਿਛਲਾ ਜੀਵਨ ਵੇਖਦੇ ਹਾਂ, ਉਸਦਾ ਪਹਿਲਾਂ ਤੋਂ ਹੀ ਠਹਿਰਾਇਆ ਹੋਇਆ ਜੀਵਨ ਪਾਪੀ ਹੈ। ਇੱਥੇ ਇਹ ਹੇਠਾਂ ਨਰਕ ਹੈ। ਹੁਣ ਇੱਥੇ ਛੋਟੇ ਜਿਹੇ ਹਿੱਸੇ ਵਿੱਚ ਜੋ ਬਲੈਕ ਬੋਰਡ ਵਾਂਗ ਜਾਪਦਾ ਹੈ, ਇਹ ਉਸਦੀ ਸ਼ੁੱਧਤਾ ਨੂੰ ਦਰਸਾਉਂਦਾ ਹੈ। ਉਹ ਯਾਜਕ ਸੀ, ਉਹ ਇੱਕ ਆਦਰ ਯੋਗ ਵਿਅਕਤੀ ਸੀ, ਇਹ ਇਸ ਨੂੰ ਪ੍ਰਗਟ ਕਰਦਾ ਹੈ। ਉਸਨੇ ਵੀ ਇੱਕ ਚੰਗਾ ਆਦਮੀ ਹੋਣਾ ਹੀ ਸੀ, ਨਹੀਂ ਤਾਂ ਯਾਜਕ ਨਹੀਂ ਬਣ ਸਕਦਾ ਸੀ। ਪਰ ਤੁਸੀਂ ਜਾਣਦੇ ਹੋ ਉਸਨੂੰ ਇਹ ਕਿਸ ਤਰ੍ਹਾਂ ਮਿਲਿਆ ਸੀ, ਦਿਮਾਗੀ ਗਿਆਨ ਦੀ ਸਿੱਖਿਆ ਰਾਹੀਂ। ਹੁਣ ਇਹ ਛੋਟੀ ਔਰਤ ਇੱਥੇ ਉੱਪਰ, ਇਸਦਾ ਪਿਛਲਾ ਜੀਵਨ ਹੈ, ਉਹ ਇੱਕ ਵੇਸ਼ਵਾ ਸੀ, ਉਸਦਾ ਸਾਰਾ ਜੀਵਨ ਖਰਾਬ ਸੀ, ਪਰ ਇੱਥੇ ਹੇਠਾਂ ਉਸਦੇ ਅੰਦਰ ਥੋੜੀ ਜਿਹੀ ਸਮਝ ਪਾਈ ਜਾਂਦੀ ਸੀ, ਮੈਂ ਜਾਣਦੀ ਹਾਂ ਜਦ ਮਸੀਹਾ ਆਵੇਗਾ। ਸਮਝੇ? ਵੇਖਿਆ, ਇਹ ਉਸ ਵਿੱਚ ਸੀ। ਧਿਆਨ ਦਿਓ, ਜਦ ਯਿਸੂ ਆਇਆ ਤੇ ਉਸਨੇ ਵਚਨ ਪ੍ਰਗਟ ਕੀਤਾ, ਕਿਉਂਕਿ ਵਚਨ ਦਿਲ ਦੇ ਵਿਚਾਰਾਂ ਨੂੰ ਜਾਂਚਦਾ ਹੈ, ਜਿਵੇਂ ਇਬਰਾਨੀਆਂ 4:12 ਕਹਿੰਦਾ ਹੈ ਕਿ ਉਹ ਇਸੇ ਤਰ੍ਹਾਂ ਕਰਦਾ ਹੈ। ਵਚਨ ਮਨ ਦੇ ਵਿਚਾਰਾਂ ਨੂੰ ਜਾਂਚਣ ਵਾਲਾ ਸੀ, ਅਤੇ ਉਹ ਮਨੁੱਖ ਦੇ ਪੁੱਤਰ ਦੇ ਰੂਪ ਵਿੱਚ ਨਬੀ ਬਣ ਕੇ ਆਇਆ ਸੀ। ਕੀ ਹੋਇਆ ਸੀ? ਇਸ ਯਾਜਕ ਨੇ ਸਿਰਫ ਆਪਣੇ ਦਿਮਾਗੀ ਗਿਆਨ ਨਾਲ ਕਿਹਾ ਇਹ ਸ਼ੈਤਾਨ ਹੈ, ਕਿਉਂਕਿ ਉਸਦੀ ਜਥੇਬੰਦੀ ਉਸਨੂੰ ਇਹੀ ਕਹਿੰਦੀ ਸੀ। ਇਸਨੇ ਕੀ ਕੀਤਾ ਸੀ? ਉਸ ਵਿੱਚ ਕੋਈ ਪ੍ਰਤੀਨਿਧਤਾ ਨਹੀਂ ਸੀ, ਸੋ ਇਸਨੇ ਉਸਨੂੰ ਅੰਨਾ ਕਰ ਦਿੱਤਾ ਸੀ। ਪਰ ਇਸ ਛੋਟੀ ਔਰਤ ਕੋਲ ਪੇਸ਼ ਕਰਨ ਲਈ ਕੁਝ ਵੀ ਨਹੀਂ ਸੀ, ਉਹ ਜਿੰਨੀ ਨਾਪਾਕ ਅਤੇ ਗੰਦੀ ਹੋ ਸਕਦੀ ਸੀ ਉਹ ਸੀ। ਪਰ ਧਿਆਨ ਦਿਓ ਕਿ ਉੱਥੇ ਅੰਦਰ ਉਸ ਵਿੱਚ ਪ੍ਰਤੀਨਿਧਤਾ ਕਰਨ ਲਈ ਕੁਝ ਸੀ, ਸਮਝੇ? ਅਤੇ ਫਿਰ ਉਹ ਵਚਨ ਦੇ ਦੇਹਧਾਰੀ ਹੋ ਕੇ ਆਉਂਦੀ ਉਡੀਕ ਕਰ ਰਹੀ ਸੀ। ਅਤੇ ਯਾਦ ਉਸਨੇ ਉਹਨੂੰ ਕਿਹਾ, ਜਾਂ ਆਪਣੇ ਪਤੀ ਨੂੰ ਇੱਥੇ ਬੁਲਾ ਲਿਆ, ਉਸਨੇ ਆਖਿਆ, ਸ਼੍ਰੀਮਾਨ ਮੇਰਾ ਕੋਈ ਪਤੀ ਨਹੀਂ ਹੈ। ਕਿਹਾ, ਤੂੰ ਸੱਚ ਕਿਹਾ ਹੈ, ਕਿਉਂਕਿ ਤੂੰ 5 ਪਤੀ ਕਰ ਚੁੱਕੀ ਹੈ, ਅਤੇ ਹੁਣ ਜਿਹੜਾ ਤੇਰੇ ਕੋਲ ਹੈ ਉਹ ਤੇਰਾ ਨਹੀਂ ਹੈ, ਤੂੰ 5 ਪਤੀ ਕਰ ਚੁੱਕੀ ਹੈ, ਇਸ ਨੂੰ ਮਿਲਾ ਕੇ ਤੂੰ 6 ਪਤੀ ਕਰ ਚੁੱਕੀ ਹੈ। ਔਰਤ ਨੇ ਕਿਹਾ, ਸ਼੍ਰੀਮਾਨ ਨਹੀਂ, ਤੂੰ ਤਾਂ ਬਾਲਜਬੂਲ ਨਹੀਂ ਹੈ, ਮੈਨੂੰ ਲੱਗਦਾ ਹੈ ਕਿ ਤੂੰ ਨਬੀ ਹੈ। ਹੁਣ ਅਸੀਂ ਜਾਣਦੇ ਹਾਂ ਕਿ ਮਸੀਹਾ ਜਿਹੜਾ ਖ੍ਰਿਸਟਸ ਕਹਾਉਂਦਾ ਹੈ ਆਵੇਗਾ, ਅਤੇ ਜਦ ਉਹ ਆਵੇਗਾ ਉਹ ਇਹ ਕੰਮ ਕਰੇਗਾ। ਉਸਨੇ ਉੱਤਰ ਦਿੱਤਾ, ਮੈਂ ਉਹੀ ਹਾਂ। ਹੁਣ ਹੋਰ ਕੋਈ ਸ਼ੱਕ ਨਹੀਂ ਰਿਹਾ, ਤੁਹਾਨੂੰ ਇਸ ਦੀ ਵਿਆਖਿਆ ਕਰਨ ਦੀ ਲੋੜ ਨਹੀਂ ਹੈ। ਉਸਨੇ ਉਸਨੂੰ ਵੇਖ ਲਿਆ ਸੀ, ਉਸਨੇ ਇਹਦੀ ਨਿਹਚਾ ਕੀਤੀ ਸੀ, ਤੇ ਉਹ ਚਲੀ ਗਈ। ਕਿਉਂ? ਇਸਨੇ ਉਹਦੇ ਨਾਲ ਕੀ ਕੀਤਾ ਸੀ? ਇਸਨੇ ਉਸਦਾ ਛੁਟਕਾਰਾ ਕਰ ਦਿੱਤਾ ਸੀ। ਹੁਣ ਧਿਆਨ ਦਿਓ, ਉਹ ਛੁਡਾਉਣ ਵਾਲਾ ਬਣ ਕੇ ਆਇਆ ਸੀ, ਕਿ ਇਹ ਠੀਕ ਹੈ? ਛੁਟਕਾਰੇ ਦਾ ਕੀ ਮਤਲਬ ਹੁੰਦਾ ਹੈ? ਵਾਪਸ ਲਿਆਉਣਾ? ਉਸਨੇ ਯਾਜਕ ਨੂੰ ਕਿਉਂ ਨਹੀਂ ਲਿਆ ਸੀ? ਉੱਥੇ ਉੱਪਰ ਕਦੇ ਨਹੀਂ ਸੀ, ਸਮਝੇ? ਦੇਖੋ ਉਸਦੇ ਕੋਲ ਕੋਈ ਪ੍ਰਤੀਨਿਧਤਾ ਨਹੀਂ ਸੀ। ਉਹ ਉਹਨਾਂ ਨੂੰ ਸੁਣਾਉਣ ਆਇਆ ਸੀ ਜੋ ਡਿੱਗ ਚੁੱਕੇ ਸਨ। ਗਿਰਾਵਟ ਵਿੱਚ ਡਿੱਗੇ ਹੋਏ ਲੋਕਾਂ ਵਿੱਚ ਇਹ ਲੜਕੀ ਵੀ ਸ਼ਾਮਲ ਸੀ, ਪਰ ਉਹ ਇਸ ਸੰਸਾਰ ਦੀ ਉਤਪਤੀ ਤੋਂ ਪਹਿਲਾਂ ਹੀ ਖੁਦਾ ਦੇ ਦਿਮਾਗ ਵਿੱਚ ਸੀ, ਅਜੇ ਉਸ ਨੂੰ ਸ਼ੁੱਧ ਕਰਨ ਲਈ ਆਇਆ, ਸਮਝੇ? ਫਿਰ ਉਹ ਉਸ ਕੋਲ ਅਨੰਤ ਜੀਵਨ ਸੀ, ਸਮਝੇ? ਯਾਜਕ ਕਿੱਥੇ ਸੀ? ਉਸਨੇ ਉਸ ਨਾਲ ਕੀ ਕੀਤਾ ਸੀ? ਉਸਨੇ ਉਸ ਨੂੰ ਉਸਦੇ ਅਸਲੀ ਟਿਕਾਣੇ ਤੇ ਭੇਜ ਦਿੱਤਾ ਸੀ। ਉਸ ਕੋਲ ਸ਼ੁਰੂ ਤੋਂ ਹੀ ਕੁਝ ਨਹੀਂ ਸੀ, ਉਸ ਕੋਲ ਬਸ ਦਿਮਾਗੀ ਗਿਆਨ ਸੀ। ਹੁਣ ਦੋਸਤੋ ਸੁਣੋ, ਜੇ ਤੁਹਾਡੇ ਕੋਲ ਦਿਮਾਗੀ ਗਿਆਨ ਦੀ ਸਿੱਖਿਆ ਹੈ, ਤੁਸੀਂ ਕੁਝ ਇਸ ਤੋਂ ਵੱਖਰਾ ਲਓ ਤੇ ਤੁਸੀਂ ਇਸ ਨੂੰ ਪਾਉਣ ਦੇ ਯੋਗ ਨਹੀਂ ਹੋਵੋਗੇ, ਯਾ ਤਾਂ ਕਿ ਤੁਹਾਡਾ ਪ੍ਰਤੀਨਿਧੀ ਨਹੀਂ ਹੈ। ਮੈਂ ਵਿਸ਼ਵਾਸ ਕਰਦਾ ਹਾਂ ਕਿ ਇਹੋ ਹੀ ਕਾਰਨ ਹੈ ਕਿ ਤੁਸੀਂ ਪੂਰਬ ਅਤੇ ਪੱਛਮ, ਉੱਤਰ ਅਤੇ ਦੱਖਣ ਵੱਲੋਂ ਆਏ ਹੋ। ਜੀਵਤ ਵਚਨ ਪ੍ਰਗਟ ਹੋਇਆ ਹੈ। ਧਿਆਨ ਦਿਓ ਹੁਣ ਕਿਵੇਂ ਆਦਿ ਵਿਚ ਉਸਨੇ ਆਪਣੇ ਰਾਹ ਨੂੰ ਆਪਣੇ ਨਬੀਆਂ ਉੱਤੇ ਪ੍ਰਗਟ ਕੀਤਾ ਹੈ। ਉਸਨੇ ਇਸ ਨੂੰ ਕਦੇ ਵੀ ਬਦਲਿਆ ਨਹੀਂ ਹੈ। ਮੁਕਤੀ ਉਹ ਮਨੁੱਖ ਨੂੰ ਧਰਮੀ ਠਹਿਰਾਉਂਦਾ ਹੈ, ਉਸ ਨੂੰ ਪਵਿੱਤਰ ਕਰਦਾ ਹੈ, ਪਵਿੱਤਰ ਆਤਮਾ ਤੇ ਅੱਗ ਭੇਜਦਾ ਹੈ ਅਤੇ ਉਸਦੇ ਪਾਪ ਨੂੰ ਜਲਾ ਕੇ ਨਸ਼ਟ ਕਰ ਦਿੰਦਾ ਹੈ ਅਤੇ ਆਪ ਖੁਦ ਉਸ ਵਿਚ ਵਾਸ ਕਰਦਾ ਹੈ। ਉਹ ਧਰਤੀ ਨਾਲ ਵੀ ਅਜਿਹਾ ਹੀ ਕਰਦਾ ਹੈ। ਇਸ ਧਰਤੀ ਨਾਲ ਵੀ ਛੁਟਕਾਰੇ ਦੀ ਉਹੀ ਯੋਜਨਾ ਨੂੰ ਇਸਤੇਮਾਲ ਕਰਨ ਜਾ ਰਿਹਾ ਹੈ। ਇਸਨੇ ਤੌਬਾ ਕੀਤੀ ਅਤੇ ਨੂਹ ਦੇ ਦੁਆਰਾ ਪਾਣੀ ਦਾ ਬਪਤਿਸਮਾ ਲਿਆ। ਯਿਸੂ ਆਇਆ ਅਤੇ ਉਸਨੇ ਆਪਣਾ ਲਹੂ ਬਹਾ ਕੇ ਇਸ ਨੂੰ ਸ਼ੁੱਧ ਕੀਤਾ ਅਤੇ ਇਸਦਾ ਦਾਵਾ ਕੀਤਾ ਅਤੇ ਆਉਣ ਵਾਲੀ ਨਵੀਂ ਧਰਤੀ ਵਿਚ ਇਸ ਦਾ ਪਵਿੱਤਰ ਅੱਗ ਨਾਲ ਬਪਤਿਸਮਾ ਹੋਣਾ ਹੈ, ਤਾਂ ਕਿ ਹਰ ਸ਼ੈਤਾਨ ਤੋਂ, ਕੀਟਾਣੂਆਂ ਤੋਂ, ਬਿਮਾਰੀਆਂ ਤੋਂ ਅਤੇ ਹਰੇਕ ਚੀਜ਼ ਤੋਂ ਜਿਹੜੀ ਇਸ ਵਿਚ ਪਾਈ ਜਾਂਦੀ ਹੈ, ਉਸ ਤੋਂ ਸ਼ੁੱਧ ਕਰੇ ਅਤੇ ਇਸ ਨੂੰ ਨਵਾਂ ਬਣਾਵੇ। ਮੈਂ ਨਵਾਂ ਆਕਾਸ਼ ਅਤੇ ਨਵੀਂ ਧਰਤੀ ਵੇਖੀ। ਤੁਸੀਂ ਨਵੇਂ ਵਿਅਕਤੀ ਬਣ ਜਾਂਦੇ ਹੋ। ਆਮੇਨ। ਕਿਵੇਂ? ਪੁਰਾਣੇ ਵਿਅਕਤੀ ਉੱਤੇ ਬਸ ਨਵੀਂ ਟਾਕੀ ਲਗਾ ਕੇ ਨਹੀਂ, ਕਿਸੇ ਚਰਚ ਵਿਚ ਸ਼ਾਮਲ ਹੋ ਕੇ ਨਹੀਂ, ਜਾਂ ਕੋਈ ਨਵਾਂ ਪੰਨਾ ਪਲਟਣ ਦੀ ਕੋਸ਼ਿਸ਼ ਕਰਨ ਨਾਲ ਨਹੀਂ, ਪਰ ਤੁਸੀਂ ਪੂਰੀ ਤਰ੍ਹਾਂ ਇੱਕ ਨਵੀਂ ਇਕਾਈ ਬਣ ਜਾਂਦੇ ਹੋ। ਪਰਮੇਸ਼ਵਰ ਪੁਰਾਣੇ ਮਨੁੱਖ ਨੂੰ ਲੈਂਦਾ ਹੈ ਅਤੇ ਉਸ ਨੂੰ ਪਵਿੱਤਰ ਆਤਮਾ ਤੇ ਅੱਗ ਨਾਲ ਪੂਰੀ ਤਰ੍ਹਾਂ ਸਾੜ ਦਿੰਦਾ ਹੈ ਅਤੇ ਆਪ ਖੁਦ ਆ ਜਾਂਦਾ ਹੈ, ਤੁਹਾਡੀ ਪ੍ਰਤੀਨਿਧਤਾ ਨੂੰ ਹੇਠਾਂ ਭੇਜਦਾ ਹੈ। ਕੋਈ ਮਨੁੱਖ ਮੇਰੇ ਕੋਲ ਨਹੀਂ ਆ ਸਕਦਾ, ਜਾਂ ਤਾਂ ਕਿ ਮੇਰਾ ਪਿਤਾ ਉਸ ਨੂੰ ਨਾ ਖਿੱਚੇ, ਅਤੇ ਜਿੰਨਿਆਂ ਨੂੰ ਪਿਤਾ ਨੇ ਮੈਨੂੰ ਦਿੱਤਾ ਹੈ ਉਹ ਮੇਰੇ ਕੋਲ ਆਉਣਗੇ। ਕਿ ਤੁਸੀਂ ਇਸ ਨੂੰ ਸਮਝਦੇ ਹੋ? ਉਹੀ ਯੋਜਨਾ, ਉਹੀ ਤਰੀਕਾ। ਸ਼ੈਤਾਨ ਸੀ, ਸ਼ੈਤਾਨ ਧਰਤੀ ਤੋਂ ਹਟਾ ਲਿਆ ਜਾਵੇਗਾ, ਬਿਲਕੁਲ ਉਸੇ ਤਰ੍ਹਾਂ ਜਿਸ ਤਰ੍ਹਾਂ ਸ਼ੈਤਾਨ ਤੁਹਾਡੇ ਤੋਂ ਹਟਾ ਲਿਆ ਗਿਆ ਹੈ। ਸ਼ੈਤਾਨ ਪਰੇਸ਼ਾਨ ਨਹੀਂ ਕਰ ਸਕਦਾ ਜਾਂ ਪਰਤਾਵੇ ਵਿਚ ਪਾ ਸਕਦਾ ਹੈ, ਪਰ ਇੱਕ ਨਵਾਂ ਜਨਮ ਪਾਏ ਹੋਏ ਮਸੀਹੀ ਨੂੰ ਨਹੀਂ ਲੈ ਸਕਦਾ ਹੈ, ਕਿਉਂਕਿ ਪਰਮੇਸ਼ਵਰ ਨੇ ਧਰਤੀ ਦੀ ਉਤਪਤੀ ਤੋਂ ਪਹਿਲਾਂ ਹੀ ਉਸਨੂੰ ਵੇਖਿਆ ਸੀ ਅਤੇ ਉਸਨੂੰ ਛਡਾਉਣ ਲਈ ਯਿਸੂ ਨੂੰ ਭੇਜਿਆ ਅਤੇ ਲਹੂ ਉਸਦੀ ਵਿਚੋਲਗੀ ਕਰਦਾ ਹੈ। ਉਹ ਪਾਪ ਕਿਵੇਂ ਕਰ ਸਕਦਾ ਹੈ ਜਦਕਿ ਪਰਮੇਸ਼ਵਰ ਦੁਆਰਾ ਵੇਖਿਆ ਤੱਕ ਨਹੀਂ ਜਾ ਸਕਦਾ? ਇੱਥੋਂ ਤੱਕ ਕਿ ਉਹ ਤਾਂ ਸਿਰਫ ਤੁਹਾਡੀ ਆਵਾਜ਼ ਹੀ ਸੁਣਦਾ ਹੈ, ਉਹ ਤੁਹਾਡੀ ਪ੍ਰਤੀਨਿਧਤਾ ਨੂੰ ਵੇਖਦਾ ਹੈ। ਆਮੀਨ। ਇਹ ਸੱਚ ਹੈ, ਸਮਝੇ? ਉਹਨਾਂ ਹੀ ਤਰੀਕਿਆਂ ਨਾਲ, ਕਿਉਂਕਿ ਜਿਸ ਤਰ੍ਹਾਂ ਤੁਸੀਂ ਉਸਦੇ ਗੁਣਾਂ ਵਿੱਚੋਂ ਇੱਕ ਹੋ, ਉਸੇ ਤਰ੍ਹਾਂ ਇਹ ਜਗਤ ਵੀ ਉਸਦੇ ਗੁਣਾਂ ਵਿੱਚੋਂ ਇੱਕ ਹੈ, ਸੰਸਾਰ ਵੀ ਉਸਦੇ ਗੁਣਾਂ ਵਿੱਚੋਂ ਇੱਕ ਬਣਦਾ ਹੈ, ਕਿਉਂਕਿ ਆਦਿ ਵਿੱਚ ਇਹ ਖੁਦਾ ਦੀ ਸੋਚ ਸੀ, ਸੰਸਾਰ ਦਾ ਹੋਣਾ, ਸਿੰਘਾਸਨ ਤੇ ਬਿਰਾਜਮਾਨ ਹੋਣਾ, ਇੱਕ ਰਾਜਾ ਹੋਣਾ, ਇੱਕ ਛੁਟਕਾਰਾ ਦੇਣ ਵਾਲਾ ਹੋਣਾ, ਇੱਕ ਚੰਗਾਈ ਦਾਤਾ ਹੋਣਾ, ਇਹ ਸਭ ਉਸਦੇ ਗੁਣ ਹਨ। ਜਿਵੇਂ ਕਿ ਤੁਸੀਂ ਉਸਦਾ ਗੁਣ ਹੋ, ਮੈਂ ਜਗ੍ਹਾ ਨਹੀਂ ਕਹਿ ਸਕਦਾ ਜਦ ਤੱਕ ਕਿ ਮੈਂ ਪਹਿਲਾਂ ਉਸ ਜਗ੍ਹਾ ਬਾਰੇ ਸੋਚਣਾ ਰੱਖਾਂ। ਮੈਂ ਆਦਮੀ ਨਹੀਂ ਕਹਿ ਸਕਦਾ ਜਦ ਤੱਕ ਕਿ ਮੈਂ ਪਹਿਲਾਂ ਆਦਮੀ ਦੇ ਬਾਰੇ ਵਿੱਚ ਸੋਚਣਾ ਰੱਖਾਂ, ਅਤੇ ਜਦ ਮੈਂ ਆਦਮੀ ਬਾਰੇ ਸੋਚਦਾ ਹਾਂ ਤਾਂ ਮੈਂ ਆਦਮੀ ਕਹਿੰਦਾ ਹਾਂ। ਸੋਚਣਾ ਮੇਰਾ ਇੱਕ ਗੁਣ ਹੈ ਅਤੇ ਸ਼ਬਦ ਉਸਦਾ ਪ੍ਰਗਟਾਵਾ ਹੈ, ਸਮਝੇ? ਜਿਵੇਂ ਜਿਸ਼ਾਇਆ ਸੀ, ਉਹ ਕਿਵੇਂ ਕਹਿ ਸਕਦਾ ਸੀ ਕਿ ਇੱਕ ਕੁਆਰੀ ਗਰਭਵਤੀ ਹੋਵੇਗੀ? ਇੱਕ ਸੋਚ ਕੀ ਹੁੰਦੀ ਹੈ? ਹੁਣ ਤੁਹਾਡੇ ਵਿੱਚੋਂ ਬਹੁਤ ਸਾਰੇ ਹੈਰਾਨ ਹੁੰਦੇ ਹਨ ਕਿ ਦਿਲ ਦੇ ਗੁਪਤ ਵਿਚਾਰਾਂ ਨੂੰ ਕਿਸ ਤਰ੍ਹਾਂ ਪ੍ਰਗਟ ਕੀਤਾ ਜਾਂਦਾ ਹੈ। ਮੈਂ ਤੁਹਾਨੂੰ ਦੱਸਣ ਜਾ ਰਿਹਾ ਹਾਂ, ਵੇਖੋ, ਜੋ ਮੈਂ ਆਖਦਾ ਹਾਂ ਉਹ ਵਚਨ ਹੁੰਦਾ ਹੈ ਅਤੇ ਮੇਰਾ ਵਿਚਾਰ ਨਹੀਂ ਹੁੰਦਾ ਹੈ, ਕਿਉਂਕਿ ਮੈਂ ਨਹੀਂ ਜਾਣਦਾ ਹਾਂ, ਮੈਂ ਇਹਦੇ ਬਾਰੇ ਵਿੱਚ ਸੋਚਣਾ ਨਹੀਂ ਜਾਣਦਾ ਹਾਂ। ਮੈਂ ਤੁਹਾਨੂੰ ਕਿਵੇਂ ਦੱਸ ਸਕਦਾ ਹਾਂ ਕਿ ਤੁਸੀਂ ਕੌਣ ਹੋ ਅਤੇ ਤੁਸੀਂ ਕਿੱਥੋਂ ਆਏ ਹੋ, ਜਦਕਿ ਮੈਂ ਤੁਹਾਨੂੰ ਨਹੀਂ ਜਾਣਦਾ ਹਾਂ? ਮੈਂ ਤੁਹਾਨੂੰ ਇਹ ਕਿਵੇਂ ਦੱਸ ਸਕਦਾ ਹਾਂ ਕਿ 10 ਸਾਲ ਪਹਿਲਾਂ ਤੁਸੀਂ ਕੀ ਕੀਤਾ ਸੀ, ਜਦਕਿ ਮੈਂ ਤੁਹਾਨੂੰ ਆਪਣੇ ਜੀਵਨ ਵਿੱਚ ਕਦੇ ਨਹੀਂ ਵੇਖਿਆ? ਮੈਂ ਤੁਹਾਨੂੰ ਕਿਸ ਤਰ੍ਹਾਂ ਦੱਸ ਸਕਦਾ ਹਾਂ ਕਿ ਅੱਜ ਤੋਂ 10 ਸਾਲ ਬਾਅਦ ਤੁਸੀਂ ਕੀ ਕਰੋਗੇ ਅਤੇ ਕਿੱਥੇ ਕਰੋਗੇ? ਮੈਂ ਭਵਿੱਖ ਕਿਵੇਂ ਜਾਣਦਾ ਹਾਂ? ਪਰ ਇਹ ਤਾਂ ਕਿਸੇ ਹੋਰ ਦੇ ਵਿਚਾਰ ਹਨ। ਜੋ ਪ੍ਰਭੂ ਯਿਸੂ ਦਾ ਸੁਭਾਅ ਸੀ, ਉਹੀ ਤੁਹਾਡਾ ਵੀ ਹੋਵੇ। ਜੋ ਪ੍ਰਭੂ ਯਿਸੂ ਦਾ ਸੁਭਾਅ ਸੀ, ਉਹੀ ਤੁਹਾਡਾ ਵੀ ਹੋਵੇ। ਵੇਖੋ, ਫਿਰ ਇਹ ਤੁਹਾਡਾ ਵਿਚਾਰ ਨਹੀਂ ਹੈ, ਇਹ ਉਸਦਾ ਵਿਚਾਰ ਹੈ ਜੋ ਤੁਹਾਡੇ ਵਿਚ ਦੀ ਪ੍ਰਗਟ ਹੁੰਦਾ ਹੈ ਅਤੇ ਤੁਸੀਂ ਆਪਣੇ ਸ਼ਬਦਾਂ ਨੂੰ ਪ੍ਰਗਟ ਨਹੀਂ ਕਰ ਰਹੇ ਹੋ ਉਸਦੇ ਸ਼ਬਦਾਂ ਨੂੰ ਪ੍ਰਗਟ ਕਰ ਰਹੇ ਹੋ ਇਹੀ ਕਾਰਨ ਹੈ ਬਹੁਤ ਵਾਰ ਭਾਈ ਪਰਾਈਆਂ ਪਾਖਿਆਂ ਅਤੇ ਉਹਨਾਂ ਦੇ ਅਨੁਵਾਦ ਅਤੇ ਹੋਰ ਚੀਜ਼ਾਂ ਦੇ ਬਾਰੇ ਗੜਬੜ ਵਿਚ ਪੈ ਜਾਂਦੇ ਹਨ ਵੇਖੋ ਉਹ ਅਜਿਹੀਆਂ ਗੱਲਾਂ ਕਰਦੇ ਹਨ ਜਿਹੜੀਆਂ ਕਿ ਸਹੀ ਨਹੀਂ ਹਨ ਅਤੇ ਉਹ ਮਹਿਸੂਸ ਨਹੀਂ ਕਰਦੇ ਕਿ ਇਹ ਸ਼ੈਤਾਨ ਵੱਲੋਂ ਹੈ ਤੁਸੀਂ ਕਹਿੰਦੇ ਹੋ ਖੁਦਾ ਦੇ ਬਾਗ ਵਿਚ ਤਦ ਤੱਕ ਉਡੀਕ ਕਰੋ ਜਦ ਤੱਕ ਅਸੀਂ ਲੱਭ ਨਹੀਂ ਲੈਂਦੇ ਕਿ ਇਹ ਠੀਕ ਹੈ ਜਾਂ ਨਹੀਂ ਜੰਗਲੀ ਬੂਟੀ ਅਤੇ ਕਣਕ ਇੱਕ ਹੀ ਖੇਤ ਵਿਚ ਉੱਗਦੇ ਹਨ ਉਹ ਦੋਵੇਂ ਇੱਕ ਹੀ ਸੂਰਜ ਅਤੇ ਇੱਕ ਹੀ ਮੀਂਹ ਨਾਲ ਜਿਉਂਦੇ ਰਹਿੰਦੇ ਹਨ ਸਮਝੇ ਪਰ ਜੇ ਤੁਹਾਡੇ ਵਿਚ ਕੋਈ ਅਜਿਹਾ ਹੋਵੇ ਜੋ ਨਵੀਂ ਹੋਵੇ ਤਾਂ ਮੈਂ ਯਹੋਵਾ ਉਸ ਨਾਲ ਗੱਲਬਾਤ ਕਰਾਂਗਾ ਅਤੇ ਜੇਕਰ ਜੋ ਉਹ ਕਹਿੰਦਾ ਹੈ ਪੂਰਾ ਹੁੰਦਾ ਹੈ ਮੈਂ ਹਾਂ ਵੇਖੋ ਕਿਉਂਕਿ ਆਪਣੇ ਵਿਚਾਰਾਂ ਨੂੰ ਪ੍ਰਗਟ ਨਹੀਂ ਕਰ ਰਿਹਾ ਹੈ ਉਹ ਮੇਰੇ ਵਿਚਾਰਾਂ ਨੂੰ ਪ੍ਰਗਟ ਕਰ ਰਿਹਾ ਹੈ ਮੇਰੇ ਗੁਣਾਂ ਦੇ ਉਹ ਵਿਚਾਰ ਜੋ ਗੱਲਾਂ ਹਾਲੇ ਹੋਣ ਵਾਲੀਆਂ ਹਨ ਪ੍ਰਗਟ ਕਰ ਰਿਹਾ ਹੈ ਅਤੇ ਮੈਂ ਉਹਨਾਂ ਵਿਚਾਰਾਂ ਦੇ ਇਜ਼ਹਾਰ ਲਈ ਉਸਦਾ ਮੂੰਹ ਇਸਤੇਮਾਲ ਕਰਾਂਗਾ ਅਤੇ ਜਦ ਉਹ ਕਹਿ ਦਿੰਦਾ ਹੈ ਉਹਨਾਂ ਨੇ ਪੂਰਾ ਹੋਣਾ ਹੀ ਹੈ ਸੁਰਗ ਅਤੇ ਧਰਤੀ ਟਲ ਜਾਣਗੇ ਪਰ ਮੇਰਾ ਵਚਨ ਕਦੇ ਨਹੀਂ ਟਲੇਗਾ ਯਸ਼ਾਯਾ ਨੇ ਕਿਹਾ ਸੀ ਇਹ ਕੁਆਰੀ ਗਰਭਵਤੀ ਹੋਵੇਗੀ ਬਸ ਨਵੇੜਾ ਹੋ ਗਿਆ ਉਸਨੇ ਗਰਭਵਤੀ ਹੋਣਾ ਹੀ ਸੀ ਜੋ ਪਰਮੇਸ਼ਵਰ ਆਖਦਾ ਹੈ ਉਸ ਨੂੰ ਪੂਰਾ ਕਰਦਾ ਹੈ ਉਹ ਆਪਣੇ ਸਾਰੇ ਪ੍ਰਗਟਾਵੇ ਆਪਣੇ ਨਬੀਆਂ ਦੁਆਰਾ ਪ੍ਰਗਟ ਕਰਦਾ ਹੈ ਕਿਉਂਕਿ ਇਹ ਉਸਦੇ ਵਿਚਾਰਾਂ ਦੇ ਗੁਣਾਂ ਦੇ ਪ੍ਰਗਟਾਵੇ ਹਨ ਹੁਣ ਇੱਥੇ ਇਸ ਛੋਟੀ ਇਸਤਰੀ ਵਿਚ ਇਹ ਸੀ ਉਸਦੇ ਗੁਣਾਂ ਵਿੱਚੋਂ ਇੱਕ ਸੀ ਸਮਝੇ ਅਤੇ ਉੱਥੇ ਇੱਕ ਜਾਜਕ ਸੀ ਜੋ ਉਸ ਉਜਾਲੇ ਨੂੰ ਪੇਸ਼ ਕਰ ਰਿਹਾ ਸੀ ਉਸਨੇ ਬਾਈਬਲ ਵਿੱਚੋਂ ਸਿੱਖਿਆ ਸੀ ਉਸਨੇ ਸਿੱਖਿਆ ਸੀ ਕਿ ਪਰਮੇਸ਼ਵਰ ਪਰਮੇਸ਼ਵਰ ਹੈ ਉਸਨੇ ਸਿੱਖਿਆ ਸੀ ਕਿ ਪਵਿੱਤਰਤਾ ਠੀਕ ਹੈ ਉਸਨੇ ਸਿੱਖਿਆ ਸੀ ਕਿ ਪਰਮੇਸ਼ਵਰ ਦੀ ਇੱਕ ਸ਼ਰ੍ਹਾ ਹੈ ਉਸਨੇ ਦਿਮਾਗੀ ਗਿਆਨ ਨਾਲ ਸਿੱਖਿਆ ਸੀ ਅਤੇ ਉਸਦਾ ਜਨਮ ਠੀਕ ਵੰਸ਼ਾਵਲੀ ਵਿੱਚ ਹੋਇਆ ਸੀ ਉਹ ਲੇਵੀ ਸੀ ਪਰ ਉਸ ਨੂੰ ਦਿਮਾਗੀ ਗਿਆਨ ਨਾਲ ਹੀ ਜਾਣਦਾ ਸੀ ਅਤੇ ਜਦ ਸਮੇਂ ਦਾ ਚਾਨਣ ਵੇਖੋ ਧਿਆਨ ਦਿਓ ਉਸਨੇ ਜੋ ਬੀਜ ਚੁੱਕਾ ਸੀ ਉਸਦੀ ਸਿੱਖਿਆ ਪ੍ਰਾਪਤ ਕੀਤੀ ਸੀ ਇਸ ਦੀ ਨਹੀਂ ਕੀ ਹੋ ਰਿਹਾ ਸੀ ਪਰ ਇਹ ਕੀ ਹੋ ਚੁੱਕਾ ਸੀ ਅਤੇ ਯਾਦ ਉਸਨੂੰ ਪਤਾ ਲੱਗਾ ਕੀ ਬੀਜ ਰਿਹਾ ਸੀ ਉਸਦੀ ਜਥੇਬੰਦੀ ਨੇ ਇਸ ਬਾਰੇ ਵਿਚ ਕੁਝ ਨਹੀਂ ਕਿਹਾ ਉਸ ਕੋਲ ਇਸ ਦੀ ਕੋਈ ਪ੍ਰਤੀਨਿਧਤਾ ਨਹੀਂ ਸੀ ਪਰ ਉਸ ਸਮੇਂ ਉਹਨਾਂ ਨੂੰ ਜੋ ਪਰਮੇਸ਼ਵਰ ਦੇ ਗੁਣ ਸਨ ਛਡਾਉਣ ਲਈ ਛੁਟਕਾਰਾ ਦੇਣ ਵਾਲਾ ਉੱਥੇ ਧਰਤੀ ਦੇ ਉੱਤੇ ਸੀ ਅਤੇ ਉਸ ਇਸਤਰੀ ਨੇ ਉਸ ਨੂੰ ਕਬੂਲ ਕੀਤਾ ਉਸਨੇ ਇਸ ਬਾਰੇ ਕਦੇ ਸਵਾਲ ਨਹੀਂ ਪੁੱਛਿਆ ਉਸਨੇ ਕਿਹਾ ਯਾਰ ਮਸੀਹਾ ਆਵੇਗਾ ਉਹ ਇਹ ਕੰਮ ਕਰੇਗਾ ਅਤੇ ਇਸੇ ਨਾਲ ਹੀ ਨਿਬੇੜਾ ਹੋ ਗਿਆ ਅਤੇ ਉਸਨੇ ਇਹ ਹੁੰਦੇ ਹੋਏ ਵੇਖ ਲਿਆ ਇਸ ਲਈ ਯਸੂ ਨੇ ਕਿਹਾ ਮੈਂ ਹੀ ਮਸੀਹਾ ਹਾਂ ਸੋ ਇਸਨੇ ਹੀ ਇਸਦਾ ਨਿਬੇੜਾ ਕਰ ਦਿੱਤਾ ਹੋਰ ਕੋਈ ਸਵਾਲ ਬਾਕੀ ਨਾ ਰਿਹਾ ਅਤੇ ਉਹ ਚਲੀ ਗਈ ਅਤੇ ਸਭਨਾਂ ਨੂੰ ਦੱਸਣ ਲੱਗੀ ਆਓ ਅਤੇ ਵੇਖੋ ਮੈਨੂੰ ਕੌਣ ਲੱਭਾ ਹੈ ਇਹ ਹਾਲਤਾਂ ਸਾਨੂੰ ਸ਼ੁੱਧ ਕਰਦੀਆਂ ਹਨ ਉਸਦੇ ਵਾਸ ਕਰਨ ਲਈ ਇੱਕ ਭਵਨ ਧਰਮੀ ਠਹਿਰਾਇਆ ਜਾਣਾ ਪਵਿੱਤਰ ਠਹਿਰਾਇਆ ਜਾਣਾ ਅਤੇ ਪਵਿੱਤਰ ਆਤਮਾ ਦਾ ਅੱਗ ਨਾਲ ਬਪਤਿਸਮਾ ਇਹ ਸਾਡੇ ਇਸ ਮੰਦਰ ਦੀ ਸਫਾਈ ਕਰਦਾ ਹੈ ਜਿਵੇਂ ਪੁਰਾਣੇ ਸੰਸਾਰ ਦਾ ਢਾਂਚਾ ਨਾਸ਼ ਨਹੀਂ ਹੋਇਆ ਸੀ ਜਦ ਇਸ ਨੂੰ ਪਾਣੀਆਂ ਦੇ ਨਾਲ ਡੁਬੋ ਦਿੱਤਾ ਗਿਆ ਸੀ ਗ੍ਰਹਿ ਦਾ ਢਾਂਚਾ ਪੁਰਾਣਾ ਢਾਂਚਾ ਸਾਰੀ ਮਿੱਟੀ ਸਾਰੇ ਪਦਾਰਥ ਜੋ ਪਰਮੇਸ਼ਵਰ ਨੇ ਧਰਤੀ ਤੇ ਰੱਖੇ ਸਨ ਜਦੋਂ ਪਹਿਲਾ ਸੰਸਾਰ ਬਰਬਾਦ ਹੋਇਆ ਤਾਂ ਇਹ ਸਭ ਬਰਬਾਦ ਨਹੀਂ ਹੋਏ ਸਨ ਅਤੇ ਬਾਈਬਲ ਆਖਦੀ ਹੈ ਇਹ ਬਰਬਾਦ ਹੋ ਗਿਆ ਸੀ ਪਰ ਇਸਨੇ ਢਾਂਚੇ ਨੂੰ ਕਦੇ ਬਰਬਾਦ ਨਹੀਂ ਕੀਤਾ ਸੀ ਇਸਨੇ ਤਾਂ ਪਾਪ ਅਤੇ ਧਰਤੀ ਤੇ ਰਹਿਣ ਵਾਲੇ ਪਾਪੀਆਂ ਨੂੰ ਹੀ ਨਾਸ਼ ਕੀਤਾ ਸੀ ਢਾਂਚਾ ਬਚਿਆ ਰਿਹਾ ਸੀ ਪਰੰਤੂ ਤੁਸੀਂ ਵੇਖੋ ਧਰਮੀ ਠਹਿਰਨਾ ਜਿਵੇਂ ਤੁਸੀਂ ਮੈਥੋਡਿਸਟ ਅਤੇ ਬੈਪਟਿਸਟ ਇਸ ਨੂੰ ਸੋਚਣਾ ਚਾਹੁੰਦੇ ਹੋ ਸਿਰਫ ਧਰਮੀ ਠਹਿਰਨਾ ਹੀ ਕਾਫੀ ਨਹੀਂ ਹੈ ਵਿਸ਼ਵਾਸ ਕਰਨਾ ਅਤੇ ਬਪਤਿਸਮਾ ਲੈਣਾ ਹੀ ਕਾਫੀ ਨਹੀਂ ਹੈ ਤੁਸੀਂ ਮੁੜ ਦੁਨੀਆਂ ਦੀਆਂ ਚੀਜ਼ਾਂ ਵੱਲ ਵਾਪਸ ਚਲੇ ਜਾਓਗੇ ਔਰਤਾਂ ਵਾਲ ਕਟਵਾ ਕੇ ਨਿਕਰਾਂ ਪਾਉਣਗੀਆਂ ਅਤੇ ਬਾਕੀ ਸਭ ਕੁਝ ਕਰਨ ਲੱਗ ਪੈਣਗੇ ਵੇਖਿਆ ਅਜੇ ਕੁਝ ਵੀ ਨਹੀਂ ਹੋਇਆ ਹੈ ਤੁਸੀਂ ਪਿੱਛੇ ਵੇਖਦੇ ਹੋ ਅਤੇ ਤੁਸੀਂ ਵੇਖਦੇ ਹੋ ਕਿ ਤੁਸੀਂ ਗਲਤੀ ਕੀਤੀ ਹੈ ਧਾਰਮਿਕਤਾ ਨੇ ਸੰਸਾਰ ਨਾਲ ਕੀ ਕੀਤਾ ਸੀ ਇਸ ਨਾਲ ਕੁਝ ਵੀ ਨਹੀਂ ਕੀਤਾ ਸੀ ਪੁਰਾਣੇ ਕੰਮ ਫਿਰ ਸ਼ੁਰੂ ਹੋ ਗਏ ਸਨ ਜਿੰਨਾ ਪਾਪ ਪਹਿਲਾਂ ਸੀ ਉਨਾ ਹੀ ਪਾਪ ਇਸ ਤੇ ਫਿਰ ਦੁਬਾਰਾ ਹੋ ਗਿਆ ਸੀ ਇਸੇ ਤਰ੍ਹਾਂ ਇੱਕ ਮਨੁੱਖ ਕਰਦਾ ਹੈ ਅਤੇ ਇਸੇ ਤਰ੍ਹਾਂ ਪਾਪ ਕਰਦਾ ਰਹਿੰਦਾ ਹੈ ਇਸੇ ਤਰੀਕੇ ਨਾਲ ਮਹਾਨ ਪ੍ਰਚਾਰਕ ਬਿਲੀ ਗ੍ਰਾਮ ਨੂੰ ਵੇਖਣਾ ਚਾਹੀਦਾ ਹੈ ਉਹ ਕਹਿੰਦਾ ਹੈ ਮੈਂ ਉੱਥੇ ਗਿਆ ਸੀ ਅਤੇ 30,000 ਲੋਕ ਬਦਲ ਗਏ ਅਤੇ ਯਾਦੋ ਇੱਕ ਸਾਲ ਬਾਅਦ ਉੱਥੇ ਦੁਬਾਰਾ ਜਾਂਦਾ ਹੈ ਉੱਥੇ 30 ਵੀ ਨਹੀਂ ਹੁੰਦੇ ਉਹ ਇੰਨਾ ਹੀ ਅਗਾਂਹ ਵਧੇ ਸਨ ਵੇਖਿਆ ਤੇ ਯਕੀਨਨ ਉਹ ਤੌਬਾ ਕਰਦੇ ਹਨ ਮੈਂ ਵਿਸ਼ਵਾਸ ਕਰਦਾ ਹਾਂ ਕਿ ਉਹਨਾਂ ਵਿੱਚੋਂ ਬਹੁਤ ਸਾਰੇ ਜਾਂ ਘੱਟੋ ਘੱਟ ਕੁਝ ਤਾਂ ਤੌਬਾ ਕਰਦੇ ਹਨ ਪਰ ਇਹ ਉਹ ਨਹੀਂ ਜਿਹਦੇ ਨਾਲ ਗੱਲ ਬਣਦੀ ਹੈ ਇਹ ਇੱਥੇ ਸਿੱਧ ਹੁੰਦਾ ਹੈ ਹੁਣ ਪੁਰਾਣੇ ਸੰਸਾਰ ਦਾ ਢਾਂਚਾ ਪਾਣੀ ਨਾਲ ਨਾਸ਼ ਨਹੀਂ ਹੋਇਆ ਸੀ ਧਰਤੀ ਨੂੰ ਸਿਰਫ ਡਬੋਇਆ ਹੀ ਗਿਆ ਸੀ ਇਸਨੇ ਬਪਤਿਸਮਾ ਲਿਆ ਸੀ ਇਸ ਨੂੰ ਬਪਤਿਸਮਾ ਦਿੱਤਾ ਗਿਆ ਸੀ ਸੋ ਇਸ ਦਾ ਢਾਂਚਾ ਬਚਿਆ ਰਹੇਗਾ ਭਾਵੇਂ ਕਿ ਇਸ ਨੂੰ ਅੱਗ ਨਾਲ ਸਾੜਿਆ ਜਾਵੇ ਇਸ ਨਾਲ ਧਰਤੀ ਨਾਸ਼ ਨਹੀਂ ਹੁੰਦੀ ਇਹ ਤਾਂ ਉਸ ਉੱਪਰ ਪਾਏ ਜਾਣ ਵਾਲੇ ਪਾਪ ਦਾ ਨਾਸ਼ ਕਰੇਗੀ ਧਿਆਨ ਦਿਓ ਤੁਹਾਡੇ ਵਿੱਚੋਂ ਕੁਝ ਬਾਈਬਲ ਦੇ ਵਿਦਿਆਰਥੀ ਅਤੇ ਖਾਸ ਕਰਕੇ ਡਾਕਟਰ ਡੇਲ ਜੋ ਮੇਰੇ ਵੱਲ ਵੇਖ ਰਹੇ ਹਨ ਧਿਆਨ ਦਿਓ ਪਤਰਸ ਦੀ ਪੱਤਰੀ ਇੱਥੇ ਪਤਰਸ ਦੇ ਦੋ ਬਾਬ ਅਸਲ ਵਿੱਚ ਤਿੰਨ ਬਾਬ ਵੱਲ ਧਿਆਨ ਦਿਓ ਉਸਨੇ ਸੰਸਾਰ ਸ਼ਬਦ ਇਸਤੇਮਾਲ ਕੀਤਾ ਹੈ ਇਹ ਜੁਨਾਨੀ ਭਾਸ਼ਾ ਦਾ ਸ਼ਬਦ ਕੋਸਮਸ ਹੈ ਜਿਸ ਦਾ ਅਰਥ ਹੈ ਸੰਸਾਰ ਦਾ ਪ੍ਰਬੰਧ ਧਰਤੀ ਜਾਂਦੀ ਰਹੇਗੀ ਅਤੇ ਮੂਲ ਵਸਤਾਂ ਵੱਡੇ ਤਾਪ ਨਾਲ ਤਪ ਕੇ ਢਲ ਜਾਣਗੀਆਂ ਸਮਝੇ ਇਹਦਾ ਇਹ ਅਰਥ ਨਹੀਂ ਹੈ ਕਿ ਧਰਤੀ ਗ੍ਰਹਿ ਨਸ਼ਟ ਹੋ ਜਾਣਗੇ ਪਰ ਸੰਸਾਰ ਕੋਸਮੋਸ ਰਾਜਨੀਤੀ ਪਾਪ ਪ੍ਰਬੰਧ ਪਾਪੀ ਬਿਮਾਰੀ ਕੀਟਾਣੂ ਹਰ ਇੱਕ ਚੀਜ਼ ਜਿਹੜੀ ਗਲਤ ਹੈ ਉਹ ਨਾਸ਼ ਹੋ ਜਾਵੇਗੀ ਹਰ ਇੱਕ ਚੀਜ਼ ਜੋ ਕਦੇ ਇੱਕ ਵਾਰ ਪਰਮੇਸ਼ਵਰ ਨੇ ਆਕਾਸ਼ਾਂ ਨੂੰ ਹਿਲਾਇਆ ਸੀ ਪਰ ਇਸ ਵਾਰ ਉਸਨੇ ਕਿਹਾ ਉਹ ਧਰਤੀ ਨੂੰ ਧਰਤੀ ਆਕਾਸ਼ ਦੋਹਾਂ ਨੂੰ ਹਿਲਾਵੇਗਾ ਅਸਲ ਵਿੱਚ ਉਸਨੇ ਧਰਤੀ ਨੂੰ ਹਿਲਾਇਆ ਸੀ ਅਤੇ ਹੁਣ ਇਸ ਵਾਰ ਉਹ ਆਕਾਸ਼ਾਂ ਨੂੰ ਹਿਲਾਵੇਗਾ ਸਮਝੇ ਕਿਉਂਕਿ ਅਸੀਂ ਇੱਕ ਅਜਿਹਾ ਰਾਜ ਪ੍ਰਾਪਤ ਕੀਤਾ ਹੈ ਜੋ ਹਿਲਾਇਆ ਨਹੀਂ ਜਾਵੇਗਾ ਇਹ ਸਦੀਪਕ ਬਾਦਸ਼ਾਹੀ ਹੈ ਧਿਆਨ ਦਿਓ ਉਹ ਕਿਵੇਂ ਇਸ ਵੱਲ ਜਾਂਦਾ ਹੈ ਧਿਆਨ ਦਿਓ ਇੱਥੇ ਪਤਰਸ ਨੇ ਕਿਹਾ ਹੈ ਅਤੇ ਵੱਡੇ ਤਾਪ ਨਾਲ ਢਲ ਜਾਵੇਗੀ ਅਤੇ ਧਰਤੀ ਉਹਨਾਂ ਕਾਰਾਗਰੀਆਂ ਸਨੇ ਜੋ ਉਸ ਵਿੱਚ ਹਨ ਜਲ ਬਲ ਜਾਵੇਗੀ ਗ੍ਰਹਿ ਨਹੀਂ ਕਾਰਾਗਰੀਆਂ ਜੋ ਇਸ ਵਿੱਚ ਹਨ ਮਨੁੱਖ ਦੇ ਕੰਮ ਉਹਨਾਂ ਦੇ ਸਭ ਰਾਜਨੀਤਿਕ ਨੇਤਾ ਅਤੇ ਉਹਨਾਂ ਦੀਆਂ ਯੋਜਨਾਵਾਂ ਅਤੇ ਉਹਨਾਂ ਦੀਆਂ ਸਾਰੀਆਂ ਜਥੇਬੰਦੀਆਂ ਅਤੇ ਮਨੁੱਖਾਂ ਦੀਆਂ ਬਣਾਈਆਂ ਹੋਈਆਂ ਸਕੀਮਾਂ ਸਭ ਇਸ ਦੇ ਨਾਲ ਨਸ਼ਟ ਹੋ ਜਾਣਗੀਆਂ ਜਿਆਦਾ ਜਲੇਗੀ ਅਤੇ ਆਕਾਸ਼ ਵੱਡੇ ਸੰਨਾਟੇ ਨਾਲ ਜਾਂਦੇ ਰਹਿਣਗੇ ਕਿ ਤੁਸੀਂ ਇੱਥੇ ਧਿਆਨ ਦਿੱਤਾ ਹੈ ਆਕਾਸ਼ ਵੱਡੇ ਸੰਨਾਟੇ ਨਾਲ ਜਾਂਦੇ ਰਹਿਣਗੇ ਸੁਣੋ ਸਾਰੀ ਧਰਤੀ ਅੱਗ ਨਾਲ ਜਲ ਰਹੀ ਹੋਵੇਗੀ ਧਰਤੀ ਉੱਤੇ ਜਿੰਨੀਆਂ ਗੈਸਾਂ ਹਨ ਉਹ ਸਭ ਮੱਚ ਕੇ ਇੱਕ ਬਹੁਤ ਵੱਡਾ ਧਮਾਕਾ ਕਰਨਗੀਆਂ ਇਹ ਬਿਲਕੁਲ ਠੀਕ ਹੈ ਕਿਹਾ ਬਾਈਬਲ ਨੇ ਇੱਥੇ ਕਿਹਾ ਹੈ ਪਤਰਸ ਨੇ ਕਿਹਾ ਅਤੇ ਆਕਾਸ਼ ਅਤੇ ਧਰਤੀ ਵੱਡੇ ਸੰਨਾਟੇ ਨਾਲ ਜਾਂਦੇ ਰਹਿਣਗੇ ਇਸ ਤੇ ਅਜਿਹਾ ਧਮਾਕਾ ਹੋਵੇਗਾ ਕਿ ਇਸ ਨੂੰ ਟੁਕੜੇ ਟੁਕੜੇ ਕਰ ਦੇਵੇਗਾ ਹੇ ਮੇਰੇ ਕਿਉਂਕਿ ਇਸਨੇ ਹਰ ਇੱਕ ਬਿਮਾਰੀ ਨੂੰ ਖਤਮ ਕਰਨਾ ਹੈ ਹਰ ਇੱਕ ਕੰਡਿਆਲੀ ਅਤੇ ਹਰੇਕ ਕੰਡੇ ਨੂੰ ਖਤਮ ਕਰਨਾ ਹੈ ਇੱਥੇ ਕੀਤੇ ਗਏ ਹਰੇਕ ਕੰਮ ਨੂੰ ਅੱਗ ਸਾੜ ਕੇ ਖਤਮ ਕਰ ਦੇਵੇਗੀ ਅਤੇ ਯਾਦ ਰੱਖੋ ਇਹ ਸਿਰਫ ਇੱਕ ਮਾਮੂਲੀ ਭੌਤਿਕ ਅੱਗ ਹੀ ਨਹੀਂ ਹੋਵੇਗੀ ਇਹ ਪਵਿੱਤਰ ਅੱਗ ਹੋਵੇਗੀ ਵੇਖਿਆ ਜੋ ਸ਼ੈਤਾਨ ਅਤੇ ਉਸ ਦੀਆਂ ਸਾਰੀਆਂ ਦੁਸ਼ਟ ਆਤਮਾਵਾਂ ਨੂੰ ਨਾਸ਼ ਕਰ ਦੇਵੇਗੀ ਆਕਾਸ਼ ਅਤੇ ਧਰਤੀ ਦੋਵੇਂ ਹੀ ਆਮੀਨ ਜਾਂਦੇ ਰਹਿਣਗੇ ਸਾਰੇ ਕੀਟਾਣੂਆਂ ਨੂੰ ਸਾਰੇ ਕੀੜੇ ਮਕੌੜੇ ਸਾਰਾ ਕੁਦਰਤੀ ਜੀਵਨ ਜਿਹੜਾ ਇਸ ਉੱਪਰ ਅਤੇ ਆਲੇ ਦੁਆਲੇ ਹੋਵੇਗਾ ਨਾਸ਼ ਹੋ ਜਾਵੇਗਾ ਇਥੋਂ ਤੱਕ ਕਿ H2O ਪਾਣੀ ਦਾ ਵੀ ਧਮਾਕਾ ਹੋਵੇਗਾ ਇਸ ਦੇ ਬਾਰੇ ਵਿੱਚ ਸੋਚੋ ਸਰਨਾਟੇ ਦੀ ਗੱਲ ਕਰਦਾ ਹੈ ਤੁਸੀਂ ਸੋਚਦੇ ਹੋ ਉਹ ਛੋਟਾ ਜਿਹਾ ਸਰਨਾਟਾ ਜੋ ਟਿਊਸ਼ਨ ਵਿੱਚ ਹੋਇਆ ਕੁਝ ਸੀ ਜਦ ਉਸਨੇ 6 ਮੋਹਰਾਂ ਖੋਲੀਆਂ ਸਨ ਉਹਨੇ ਸਾਰੇ ਦੇਸ਼ ਨੂੰ ਲਗਭਗ ਚਾਰੇ ਪਾਸੇ ਹਿਲਾ ਦਿੱਤਾ ਸੀ ਅਤੇ ਚਰਚਾ ਦਾ ਵਿਸ਼ਾ ਬਣ ਗਿਆ ਸੀ ਉਡੀਕ ਕਰੋ ਜਦ ਤੱਕ ਇਹ ਧਰਤੀ ਆਪਣਾ ਬਪਤਿਸਮਾ ਪ੍ਰਾਪਤ ਕਰਦੀ ਹੈ ਤੁਸੀਂ ਜਾਣਦੇ ਹੋ ਜਦ ਇੱਕ ਆਦਮੀ ਅੱਗ ਦਾ ਬਪਤਿਸਮਾ ਪ੍ਰਾਪਤ ਕਰਦਾ ਹੈ ਉਸਦੇ ਆਲੇ ਦੁਆਲੇ ਬੜਾ ਸ਼ੋਰ ਹੁੰਦਾ ਹੈ ਉਹ ਸੋਚਦੇ ਹਨ ਕਿ ਜੇ ਲੋਕਾਂ ਨੂੰ ਜੋ ਚੀਕਾਂ ਤੇ ਰੌਲਾ ਪਾਉਂਦੇ ਹਨ ਸੁਣਨਾ ਇੱਕ ਸ਼ਰਮ ਦੀ ਗੱਲ ਹੈ ਬਸ ਇਸ ਧਰਤੀ ਦਾ ਬਪਤਿਸਮਾ ਹੋਣ ਦੀ ਉਡੀਕ ਕਰੋ ਜੀ ਹਾਂ ਇਹ ਵਿਆਖਿਆ ਕਰੇਗਾ ਧਮਾਕਾ ਕਰੇਗਾ H2O ਪਾਣੀ ਕਿਉਂਕਿ ਬਾਈਬਲ ਇੱਥੇ ਪ੍ਰਕਾਸ਼ ਦੀ ਪੋਥੀ ਵਿੱਚ ਦੱਸਦੀ ਹੈ ਅਤੇ ਅਗਾਹਾਂ ਨੂੰ ਸਮੁੰਦਰ ਹੈ ਨਹੀਂ ਇਸ ਦਾ ਧਮਾਕਾ ਹੋ ਗਿਆ ਇਹ ਧਰਤੀ ਦੀ ਸਾਰੀ ਉੱਪਰਲੀ ਤਹਿ ਨੂੰ ਬਦਲ ਦੇਵੇਗੀ ਇਹ ਫਟ ਜਾਵੇਗੀ ਅਤੇ ਟੁਕੜੇ ਟੁਕੜੇ ਹੋ ਜਾਵੇਗੀ ਇਸ ਦਾ ਉੱਪਰਲਾ ਹਿੱਸਾ ਅਤੇ ਇਸ ਦਾ ਸੈਂਕੜੇ ਫੁੱਟ ਹੇਠਾਂ ਵਾਲਾ ਹਿੱਸਾ ਪੂਰੇ ਦਾ ਪੂਰਾ ਤਹਿਸ ਨਹਿਸ ਹੋ ਜਾਵੇਗਾ ਵਾਯੂ ਮੰਡਲ ਅਤੇ ਗੈਸਾਂ ਜੋ ਇਸ ਸਮੇਂ ਧਰਤੀ ਤੇ ਹਨ ਨਸ਼ਟ ਹੋ ਜਾਣਗੀਆਂ ਹੁਣ ਉਹ ਅਜਿਹੀਆਂ ਮਿਸਾਈਲਾਂ ਲੱਭ ਰਹੇ ਹਨ ਜਿਹੜੀਆਂ ਇਸ ਵਿੱਚ ਦੀ ਨਾ ਜਾ ਸਕਣ ਉੱਥੇ ਉੱਪਰ ਇੱਕ ਬਹੁਤ ਵੱਡਾ ਖੇਤਰ ਹੈ ਉਹ ਆਖਦੇ ਹਨ ਉੱਪਰ ਇੱਕ ਕਿਸਮ ਦਾ ਘੇਰਾ ਹੈ ਜਿੱਥੇ ਸਭ ਪ੍ਰਕਾਰ ਦੀਆਂ ਗੈਸਾਂ ਹਨ ਅਤੇ ਉਹ ਫਟ ਜਾਣਗੀਆਂ ਪਰਮੇਸ਼ਵਰ ਦਾ ਪਵਿੱਤਰ ਕ੍ਰੋਧ ਇਸ ਉੱਤੇ ਆਵੇਗਾ ਸਮਝੇ ਅਤੇ ਇਸ ਨੂੰ ਸ਼ੁੱਧ ਕਰੇਗਾ ਇਸ ਦਾ ਸਾਰਾ ਤਲ ਬਦਲ ਜਾਵੇਗਾ ਹੁਣ ਤੁਹਾਡੇ ਵਿੱਚੋਂ ਸਾਰੇ ਜਿਹੜੇ ਇਸ ਗ੍ਰੀਕ ਭਾਸ਼ਾ ਦੇ ਜਾਂਦੇ ਰਹੇ ਸ਼ਬਦ ਨੂੰ ਲਿਖਣਾ ਚਾਹੁੰਦੇ ਹਨ ਇਹ ਉਹ ਸ਼ਬਦ ਤੋਂ ਆਇਆ ਹੈ ਮੈਨੂੰ ਇਸ ਨੂੰ ਲੱਭਣਾ ਪੈਣਾ ਹੈ ਮੈਂ ਸੋਚਦਾ ਸੀ ਕਿਸ ਤਰ੍ਹਾਂ ਇਹ ਸੰਸਾਰ ਜਾਂਦਾ ਰਹੇਗਾ ਅਤੇ ਅਸੀਂ ਫਿਰ ਵੀ ਇਹਦੇ ਉੱਤੇ ਰਹਾਂਗੇ ਪਰ ਜੇ ਤੁਸੀਂ ਧਿਆਨ ਦਿਓਗੇ ਤੁਹਾਡੇ ਵਿੱਚੋਂ ਕੁਝ ਲੋਕ ਜੋ ਇਸ ਨੂੰ ਲਿਖਣਾ ਚਾਹੁੰਦੇ ਹਨ ਮੈਂ ਇਸ ਦੇ ਸਪੈਲਿੰਗ ਤੁਹਾਡੇ ਲਈ ਬੋਲ ਦਿਆਂਗਾ ਮੈਂ ਇਸ ਦਾ ਉਚਾਰਨ ਨਹੀਂ ਕਰ ਸਕਦਾ ਹਾਂ PARERECHOMIA ਮੈਂ ਨਹੀਂ ਜਾਣਦਾ ਇਸ ਦਾ ਉਚਾਰਨ ਕਿਵੇਂ ਕਰਨਾ ਹੈ ਹੁਣ ਉਸ ਤਰੀਕੇ ਨਾਲ ਜਿਵੇਂ ਮੈਂ ਤੁਹਾਨੂੰ ਦੱਸਿਆ ਜਦ ਮੈਨੂੰ ਮਿਲਿਆ ਰੱਬੀ ਪ੍ਰੇਰਣਾ ਨੇ ਮੈਨੂੰ ਕਿਸੇ ਚੀਜ਼ ਲਈ ਪ੍ਰੇਰਿਆ ਫਿਰ ਮੈਂ ਪਿੱਛੇ ਗਿਆ ਅਤੇ ਇਸ ਸ਼ਬਦ ਦਾ ਅਰਥ ਲੱਭਣ ਲੱਗਾ ਹੁਣ ਇੱਥੇ ਮੈਂ ਇਸ ਲਫ਼ਜ਼ ਦੇ ਸਪੈਲਿੰਗ ਨਹੀਂ ਬੋਲ ਸਕਦਾ ਹਾਂ ਜਾਂ ਮੈਂ ਇਸ ਦਾ ਉਚਾਰਨ ਨਹੀਂ ਕਰ ਸਕਦਾ ਹਾਂ ਪਰੰਤੂ ਇਸ ਵਿੱਚ ਤਦ ਵੀ ਪਰਮੇਸ਼ਵਰ ਨੇ ਮੈਨੂੰ ਇੱਕ ਢੰਗ ਦੱਸਿਆ ਹੈ ਮੈਂ ਜਾਂਦਾ ਹਾਂ ਤੇ ਖੋਜ ਕਰਦਾ ਹਾਂ ਕਿ ਇਸ ਸ਼ਬਦ ਦਾ ਕੀ ਅਰਥ ਹੈ ਤਦ ਮੈਨੂੰ ਇਸ ਦਾ ਅਰਥ ਲੱਭ ਪੈਂਦਾ ਹੈ ਸਮਝੇ ਇਸ ਤੋਂ ਬਾਅਦ ਮੈਂ ਉਸ ਸ਼ਬਦ ਦਾ ਫਿਰ ਅਰਥ ਵੇਖਦਾ ਹਾਂ। ਸਮਝੇ, ਸਵਰਗ ਅਤੇ ਧਰਤੀ ਜਾਂਦੇ ਰਹਿਣਗੇ। ਹੁਣ ਇਹ ਸ਼ਬਦ ਜਾਂਦੇ ਰਹਿਣਗੇ ਦਾ ਅਰਥ ਹੈ ਇੱਕ ਰੂਪ ਤੋਂ ਦੂਸਰੇ ਰੂਪ ਵਿੱਚ ਬਦਲ ਜਾਣਾ। ਇਸਦਾ ਅਰਥ ਪੂਰਾ ਸਫਾਇਆ ਹੋ ਜਾਣਾ ਨਹੀਂ ਹੈ, ਜਿਵੇਂ ਕਿ ਅੰਗਰੇਜ਼ੀ ਭਾਸ਼ਾ ਦੇ ਸ਼ਬਦ ਜਾਂਦੇ ਰਹਿਣਗੇ ਦਾ ਅਰਥ ਪੂਰਾ ਸਫਾਇਆ ਹੋ ਜਾਣਾ ਹੁੰਦਾ ਹੈ। ਪਰ ਇਬਰਾਨੀ ਭਾਸ਼ਾ ਜਾਂ ਯੂਨਾਨੀ ਭਾਸ਼ਾ ਵਿੱਚ ਇਸਦਾ ਮਤਲਬ ਸੰਪੂਰਨ ਨਾਸ਼ ਹੋ ਜਾਣਾ ਨਹੀਂ ਹੈ, ਪਰ ਇਸਦਾ ਅਰਥ ਇੱਕ ਚੀਜ਼ ਵਿੱਚੋਂ ਲੰਘ ਕੇ ਦੂਸਰੀ ਚੀਜ਼ ਵਿੱਚ ਬਦਲ ਜਾਣਾ ਹੈ। ਵੇਖੋ, ਇਸਦਾ ਅਰਥ ਇੱਕ ਅਵਸਥਾ ਤੋਂ ਲੰਘ ਕੇ ਇਹ ਆਖਦਾ ਹੈ ਦੂਸਰੀ ਅਵਸਥਾ ਵਿੱਚ ਤਬਦੀਲ ਹੋਣਾ। ਹੁਣ ਧਿਆਨ ਦਿਓ, ਪਾਲੂਸ ਨੇ ਇਸ ਸ਼ਬਦ ਦਾ ਇਸਤੇਮਾਲ ਕੀਤਾ ਹੈ। ਜੇ ਤੁਸੀਂ ਇਸ ਨੂੰ ਪੜ੍ਹਨਾ ਚਾਹੁੰਦੇ ਹੋ, ਤੁਸੀਂ ਇਸ ਨੂੰ ਲਿਖ ਲਓ, ਤੁਸੀਂ ਇਸ ਨੂੰ ਬਾਅਦ ਵਿੱਚ ਪੜ੍ਹ ਸਕਦੇ ਹੋ। ਤੀਤੁਸ 3:5 ਵਿੱਚ ਪਾਲੂਸ ਇਸੇ ਸ਼ਬਦ ਦਾ ਉਪਯੋਗ ਕਰਦਾ ਹੈ, ਜਿਸ ਅਰਥ ਹੈ ਮਨੁੱਖ ਦਾ ਨਵਾਂ ਜਨਮ। ਉਹ ਮਨੁੱਖ ਪਾਪੀ ਹਾਲਤ ਤੋਂ ਧਰਮੀ ਹਾਲਤ ਵਿੱਚ ਆ ਗਿਆ, ਨਾ ਕਿ ਉਹ ਪੂਰੀ ਤਰ੍ਹਾਂ ਨਾਸ਼ ਹੋ ਗਿਆ। ਯਦ ਇੱਕ ਆਦਮੀ ਬਦਲਦਾ ਹੈ, ਉਹ ਖਤਮ ਨਹੀਂ ਹੋ ਜਾਂਦਾ, ਪਰ ਉਹ ਤਾਂ ਬਦਲਿਆ ਹੋਇਆ ਮਨੁੱਖ ਹੈ। ਉਹ ਉਸ ਹਾਲਤ ਤੋਂ ਜੋ ਕੁਝ ਉਹ ਸੀ ਉਸ ਤੋਂ ਬਦਲ ਕੇ ਉਹ ਕੀ ਹੈ ਵਾਲੀ ਹਾਲਤ ਵਿੱਚ ਆ ਜਾਂਦਾ ਹੈ। ਉਸਦੀ ਹੋਂਦ ਖਤਮ ਨਹੀਂ ਹੋ ਜਾਂਦੀ ਹੈ। ਇਹੀ ਸ਼ਬਦ ਯਸੂ ਨੇ ਮਤੀ 19:28 ਵਿੱਚ ਵਰਤੇ ਹਨ। ਹੁਣ 19:28 ਉਸਨੇ ਉਹਨਾਂ ਨੂੰ ਕਿਹਾ, ਤੁਸੀਂ ਮੇਰੇ ਨਾਲ ਮੇਰੇ ਪਿਤਾ ਦੇ ਰਾਜ ਵਿੱਚ ਬੈਠੋਗੇ। ਨਵੀਂ ਉਤਪਤੀ, ਤੁਸੀਂ ਵੇਖਿਆ ਬਦਲੇ ਹੋਏ ਜਾਂ ਤੁਸੀਂ ਬਦਲ ਜਾਂਦੇ ਹੋ। ਉਸਨੇ ਇਸੇ ਸ਼ਬਦ ਦਾ ਇਸਤੇਮਾਲ ਕੀਤਾ ਹੈ ਅਤੇ ਉਸਨੇ ਇਹੀ ਲਫ਼ਜ਼ ਇਸਤੇਮਾਲ ਕੀਤਾ ਜਾਂ ਉਸਨੇ ਗਧੀ ਦੇ ਬੱਚੇ ਬਾਰੇ ਕਿਹਾ, ਗਧੀ ਦੇ ਬੱਚੇ ਨੂੰ ਖੋਲ ਦਿਓ ਅਤੇ ਉਸਨੂੰ ਜਾਣ ਦਿਓ। ਲਾਜ਼ਰ ਦੇ ਜੀਵਣ ਦੇ ਸਮੇਂ ਵੀ ਇਹੋ ਹੀ ਗੱਲ ਆਖੀ ਸੀ, ਉਸਨੂੰ ਖੋਲ ਦਿਓ, ਉਸਨੂੰ ਬਦਲ ਦਿਓ, ਉਹ ਬੱਚਾ ਹੋਇਆ ਹੈ, ਉਸਨੂੰ ਜਾਣ ਦਿਓ। ਇਸਦਾ ਕੀ ਮਤਲਬ ਹੈ? ਧਰਤੀ ਸ਼ੈਤਾਨ ਦੇ ਚੁੰਗਲ ਵਿੱਚੋਂ ਛੁਡਾਈ ਜਾਵੇਗੀ, ਇਸ ਨੂੰ ਛੁਡਾਇਆ ਜਾਵੇਗਾ, ਇਹ ਰਾਜਨੀਤੀ ਤੋਂ ਛੁਡਾਈ ਜਾਵੇਗੀ, ਇਹ ਜਥੇਬੰਦੀਆਂ ਦੇ ਧਾਰਮਿਕ ਤੰਤਰ ਤੋਂ ਛੁਡਾਈ ਜਾਵੇਗੀ, ਪਰਮੇਸ਼ਵਰ ਦੇ ਰਾਜ ਦੇ ਇਸਤੇਮਾਲ ਹੋਣ ਲਈ, ਇਸ ਉੱਤੇ ਪਰਮੇਸ਼ਵਰ ਦਾ ਰਾਜ ਸਥਾਪਿਤ ਹੋਣ ਲਈ। ਪਰ ਜਦ ਤੱਕ ਇਹ ਸ਼ੈਤਾਨ ਰਾਜਨੀਤੀ ਦੇ ਹੱਥਾਂ ਵਿੱਚ ਹੈ, ਸ਼ੈਤਾਨ ਜੋ ਕਿ ਇਸ ਧਰਤੀ ਦਾ ਹਾਕਮ ਹੈ, ਇਹ ਉਸਦੇ ਕੋਲ ਹੈ, ਇਹ ਉਸਦੀ ਸੀ, ਪਰ ਹੁਣ ਮਸੀਹ ਨੇ ਇਸ ਨੂੰ ਛੁਡਾ ਲਿਆ ਹੈ। ਇੱਕ ਸਮੇਂ ਮੈਂ ਉਸਦੀ ਜਾਇਦਾਦ ਸੀ ਪਰ ਹੁਣ ਨਹੀਂ ਹਾਂ, ਇੱਕ ਸਮੇਂ ਉਹ ਛੋਟੀ ਔਰਤ ਉਸਦੀ ਜਾਇਦਾਦ ਸੀ ਪਰ ਹੁਣ ਨਹੀਂ ਹੈ। ਸਮਝੇ, ਉਹ ਇਸ ਨੂੰ ਸ਼ੈਤਾਨ ਦੀ ਪਕੜ ਤੋਂ ਛੁਡਾਉਣ ਲਈ ਆਇਆ ਹੈ। ਉਸਨੇ ਮੇਰੇ ਜੀਵਨ ਨੂੰ, ਤੁਹਾਡੇ ਜੀਵਨ ਨੂੰ ਸ਼ੈਤਾਨ ਦੇ ਪਾਪ ਵਾਲੇ ਸ਼ਿਕੰਜੇ ਵਿੱਚੋਂ ਛੁਡਾ ਲਿਆ ਹੈ ਅਤੇ ਹੁਣ ਅਸੀਂ ਉਸਤੇ ਨਹੀਂ ਹਾਂ। ਕੀ ਤੁਸੀਂ ਮੈਨੂੰ ਪ੍ਰਾਰਥਨਾ ਵਿੱਚ ਅਕਸਰ ਇਹ ਕਹਿੰਦੇ ਸੁਣਿਆ ਹੈ, ਤੂੰ ਆਪਣੇ ਹੱਥਾਂ ਨੂੰ ਖੁਦਾ ਦੀ ਜਾਇਦਾਦ ਤੋਂ ਪਰੇ ਹਟਾ ਲੈ? ਸਮਝੇ, ਆਮੇਨ। ਆਪਣੇ ਦਾ ਦਾਵਾ ਕਰਨ ਲਈ ਵਿਸ਼ਵਾਸ ਰੱਖੋ, ਇਹ ਤੁਹਾਡੇ ਅਧਿਕਾਰ ਹਨ। ਇਸ ਇਸਤਰੀ ਤੋਂ ਆਪਣੇ ਹੱਥ ਦੂਰ ਕਰ ਲੈ, ਆਪਣੇ ਹੱਥ ਇਸ ਆਦਮੀ ਤੋਂ ਦੂਰ ਕਰ ਲੈ, ਵੇਖੋ ਵਿਸ਼ਵਾਸ ਇਹ ਕਰੇਗਾ। ਹੇ ਮੇਰੇ ਪ੍ਰਭੂ, ਇਸਦਾ ਸਰਵਨਾਸ਼ ਨਾ ਕਰ, ਪਰ ਇਸ ਤੋਂ ਆਪਣੇ ਹੱਥ ਦੂਰ ਰੱਖ, ਇਸ ਨੂੰ ਛੱਡ ਦੇ, ਇਸ ਨੂੰ ਜਾਣ ਦੇ, ਇਸ ਨੂੰ ਜਾ ਲੈਣ ਦੇ। ਇਹ ਬਦਲਦਾ ਹੈ, ਧਰਤੀ ਬਦਲ ਜਾਵੇਗੀ, ਰਾਜਨੀਤੀ ਬਦਲ ਜਾਵੇਗੀ, ਧਰਮ ਬਦਲ ਜਾਣਗੇ, ਜਥੇਬੰਦੀਆਂ ਜਾਂਦੀਆਂ ਰਹਿਣਗੀਆਂ, ਰਾਜਨੀਤੀ ਜਾਂਦੀ ਰਹੇਗੀ, ਪਰਮੇਸ਼ਵਰ ਦਾ ਰਾਜ ਸਥਾਪਿਤ ਹੋ ਜਾਵੇਗਾ। ਅਸੀਂ ਯੋਹੰਨਾ ਵਿੱਚ ਪੜ੍ਹਦੇ ਹਾਂ, ਅਸੀਂ ਯੋਹੰਨਾ ਨੂੰ ਪ੍ਰਕਾਸ਼ ਦੀ ਪੋਥੀ 6:14 ਵਿੱਚ ਪੜ੍ਹਦੇ ਹਾਂ, ਵੇਖੋ ਆਕਾਸ਼ ਬਲੇਟਮੀ ਪੋਥੀ ਵਾਂਗ ਸਰਕ ਗਿਆ। ਬਾਈਬਲ ਆਖਦੀ ਹੈ, ਯੋਹੰਨਾ ਨੇ ਕਿਹਾ, ਮੈਂ ਆਕਾਸ਼ ਅਤੇ ਧਰਤੀ ਨੂੰ ਬਲੇਟਮੀ ਪੋਥੀ ਵਾਂਗ ਸਰਕਦਿਆਂ ਵੇਖਿਆ। ਯੋਹੰਨਾ ਪ੍ਰਕਾਸ਼ ਦੀ ਪੋਥੀ 6:14। ਯੇਸੂ ਨੇ ਕਿਹਾ ਧਰਤੀ ਅਤੇ ਆਕਾਸ਼ ਟਲ ਜਾਣਗੇ, ਜਾਂ ਦੂਸਰੇ ਲਫ਼ਜ਼ਾਂ ਵਿੱਚ ਆਕਾਸ਼ ਅਤੇ ਧਰਤੀ ਬਦਲ ਜਾਣਗੇ। ਯੇਸੂ ਨੇ ਉਸੇ ਸ਼ਬਦ ਦਾ ਇੱਥੇ ਦੁਬਾਰਾ ਇਸਤੇਮਾਲ ਕੀਤਾ ਹੈ। ਨਹੀਂ, ਇਸਦਾ ਪੂਰਾ ਨਾਸ਼ ਨਹੀਂ ਹੈ, ਕਿਉਂਕਿ ਬਾਅਦ ਵਿੱਚ ਪ੍ਰਕਾਸ਼ ਦੀ ਪੋਥੀ 21:2-24 ਉਸਨੇ ਨਵੇਂ ਜਰੂਸ਼ਲਮ ਨੂੰ ਪਰਮੇਸ਼ਵਰ ਕੋਲੋਂ ਸੁਰਗ ਤੋਂ ਹੇਠਾਂ ਉਤਰਦੇ ਅਤੇ ਇਸ ਧਰਤੀ ਉੱਤੇ ਠਹਿਰਦੇ ਵੇਖਿਆ। ਇਸ ਲਈ ਇਹਦਾ ਇਹ ਮਤਲਬ ਨਹੀਂ ਕਿ ਇਸ ਧਰਤੀ ਦਾ ਖਾਤਮਾ ਹੋ ਜਾਵੇਗਾ, ਪ੍ਰਬੰਧ ਬਦਲ ਜਾਣਗੇ। ਦਾਨੀਅਲ ਨੇ ਵੀ ਇਹੋ ਚੀਜ਼ ਵੇਖੀ, ਇੱਕ ਪੱਥਰ ਧਰਤੀ ਨਾਲ ਟਕਰਾਇਆ, ਉਹ ਬਿਨਾਂ ਕਿਸੇ ਦੇ ਹੱਥ ਲਗਾਏ ਆਪ ਹੀ ਨਿਕਲ ਕੇ ਆਇਆ ਅਤੇ ਉਸਨੇ ਤੰਤਰਾਂ ਦੀ ਉਸ ਮੂਰਤੀ ਨੂੰ ਚੂਰ ਚੂਰ ਕਰ ਦਿੱਤਾ ਅਤੇ ਉਹ ਗਰਮੀ ਦੀ ਰੁੱਤ ਦੇ ਪਿੜ ਦੀ ਤੂੜੀ ਵਾਂਗ ਹੋ ਗਈ ਅਤੇ ਹਵਾ ਉਸ ਨੂੰ ਉਡਾ ਕੇ ਲੈ ਗਈ ਅਤੇ ਉਹ ਪੱਥਰ ਜਿਹੜਾ ਮੂਰਤੀ ਤੇ ਲੱਗਿਆ ਸੀ ਆਪਣੇ ਆਪ ਵਿੱਚ ਵੱਡਾ ਪਹਾੜ ਬਣ ਗਿਆ ਜਿਸ ਨੇ ਸਾਰੀ ਧਰਤੀ ਨੂੰ ਢੱਕ ਲਿਆ। ਹੁਣ ਉਸ ਪਹਾੜ ਨੂੰ ਥੋੜੀ ਦੇਰ ਲਈ ਵੇਖੋ, ਉਸ ਪਹਾੜ ਨੇ ਸਾਰੀ ਧਰਤੀ ਨੂੰ ਢੱਕ ਲਿਆ। ਅਸੀਂ ਇੱਥੇ ਇਹ ਵੀ ਵੇਖਦੇ ਹਾਂ, ਇੱਥੇ ਪ੍ਰਕਾਸ਼ ਦੀ ਪੋਥੀ ਵਿੱਚ ਵੀ ਉਸਨੇ ਕਿਹਾ ਨਵੀਂ ਧਰਤੀ ਦੇ ਰਾਜੇ ਆਪਣੇ ਆਦਰ ਸਨਮਾਨ ਅਤੇ ਸ਼ਾਨ ਨੂੰ ਇਸ ਵਿੱਚ ਲਿਆਉਣਗੇ। ਧਰਤੀ ਉੱਤੇ ਹੈ, ਨਵਾਂ ਯਰੂਸ਼ਲਮ ਇਸ ਧਰਤੀ ਉੱਤੇ ਹੀ ਵਸ ਰਿਹਾ ਹੈ। ਵੇਖਿਆ, ਇਹ ਸਿਰਫ ਬਦਲ ਗਿਆ, ਤੁਸੀਂ ਤਦ ਕਾਠ ਵਿੱਚ ਉਹ ਹੀ ਆਦਮੀ ਹੋ ਜੋ ਤੁਸੀਂ ਉਸ ਵਕਤ ਸੀ ਜਦ ਪਰਮੇਸ਼ਵਰ ਨੇ ਤੁਹਾਨੂੰ ਬੁਲਾਇਆ ਸੀ, ਉਹੀ ਔਰਤ ਹੋ। ਪਰੰਤੂ ਤੁਸੀਂ ਵੇਖੋ ਇਸਨੇ ਕੀ ਕੀਤਾ ਸੀ, ਇਹ ਨਵਾਂ ਜੀਵਨ ਸੀ, ਪੁਰਾਣਾ ਜੀਵਨ ਜਾਂਦਾ ਰਿਹਾ, ਪੁਰਾਣੀਆਂ ਇੱਛਾਵਾਂ ਜਾਂਦੀਆਂ ਰਹੀਆਂ, ਜਾਂ ਤੁਸੀਂ ਸ਼ਰਾਬ ਪੀਣਾ ਪਸੰਦ ਕਰਦੇ ਸੀ ਅਤੇ ਲੜਾਈ ਝਗੜਾ ਕਰਦੇ ਸੀ ਅਤੇ ਵਿਚਾਰ ਕਰਦੇ ਸੀ ਅਤੇ ਅਵਾਰਾਗਰਦੀ ਕਰਦੇ ਸੀ, ਬਸ ਉਹ ਚੀਜ਼ ਮਰ ਗਈ, ਸਮਝੇ? ਪਰ ਹੁਣ ਤੁਸੀਂ ਵਰਤ ਹੁੰਦੇ ਹੋ ਤਾਂ ਤੁਸੀਂ ਸ਼ੈਤਾਨ ਦੇ ਹਥਿਆਰ ਸੀ, ਹੁਣ ਤੁਹਾਡਾ ਛੁਟਕਾਰਾ ਹੋ ਗਿਆ ਹੈ। ਅਤੇ ਇਸੇ ਤਰ੍ਹਾਂ ਹੀ ਸੰਸਾਰ ਹੋਵੇਗਾ, ਉਸੇ ਤਰੀਕੇ ਨਾਲ ਇਸ ਨੂੰ ਛੁਡਾਇਆ ਜਾਵੇਗਾ, ਨਵਾਂ ਆਕਾਸ਼ ਅਤੇ ਨਵੀਂ ਧਰਤੀ ਹੋਵੇਗੀ, ਜਿਵੇਂ ਕਿ ਤੁਸੀਂ ਹੋ, ਤੁਸੀਂ ਇੱਕ ਨਵੀਂ ਰਚਨਾ ਹੋ। ਅਤੇ ਯੂਨਾਨੀ ਸ਼ਬਦ ਕੋਈ ਵੀ ਜਾਣਦਾ ਹੈ ਦੱਸਦਾ ਹੈ ਕਿ ਤੁਸੀਂ ਇੱਕ ਨਵੀਂ ਸ੍ਰਿਸ਼ਟੀ ਹੋ। ਆਮੇਨ। ਉਸੇ ਪ੍ਰਾਣੀ ਹੈਕਲ ਵਿੱਚ ਨਵੀਂ ਸ੍ਰਿਸ਼ਟੀ ਹੋ। ਹਾਲੇਲੂਇਆ। ਧਿਆਨ ਦਿਓ, ਹੁਣ ਇੱਥੇ ਕੀ ਹੁੰਦਾ ਹੈ? ਪ੍ਰਤਾਪਵਾਨ, ਠੀਕ ਹੈ। ਹੁਣ ਅਸੀਂ ਵੇਖਦੇ ਹਾਂ ਕਿ ਇਸ ਧਰਤੀ ਉੱਤੇ ਰਾਜੇ ਰਾਜ ਕਰਨਗੇ। ਤੇ ਮੱਤੀ 5:5 ਵਿੱਚ ਯਿਸੂ ਨੇ ਫਿਰ ਕਿਹਾ ਸੀ, ਹਲੀਮ ਧਰਤੀ ਉੱਤੇ ਰਾਜ ਕਰਨਗੇ। ਇਹ ਇਸ ਤਰ੍ਹਾਂ ਨਹੀਂ ਹੈ, ਕੋਈ ਹੋਰ ਧਰਤੀ ਨਹੀਂ ਹੋਵੇਗੀ, ਇਹ ਉਹੀ ਧਰਤੀ ਹੋਵੇਗੀ। ਮੈਂ ਤੁਹਾਨੂੰ ਛੁਟਕਾਰੇ ਦੀ ਯੋਜਨਾ ਸਮਝਾਉਣ ਦੀ ਕੋਸ਼ਿਸ਼ ਕਰ ਰਿਹਾ ਹਾਂ, ਜੇ ਮੈਂ ਕੁਝ ਹੋਰ ਨਾ ਵੀ ਸਮਝਾ ਸਕਿਆ, ਸਮਝੇ? ਇਸ ਤੇ ਅੱਗ ਦਾ ਬਪਤਿਸਮਾ ਬਸ ਇਸ ਨੂੰ ਸਾਫ ਕਰਨ ਲਈ ਹੈ, ਅਤੇ ਇਹ ਇਸ ਨੂੰ ਹਲੀਮ ਲੋਕਾਂ ਦੇ ਰਹਿਣ ਦੇ ਯੋਗ ਬਣਾਉਂਦਾ ਹੈ, ਸਮਝੇ? ਉਹ ਜਿਵੇਂ ਕਿ ਉਸਨੇ ਸਾਡੇ ਨਾਲ ਕੀਤਾ, ਉਸੇ ਤਰ੍ਹਾਂ ਆਪਣੀ ਰਚਨਾ ਨਾਲ ਕੀਤਾ, ਉਸ ਵਿੱਚ ਵਾਸ ਕਰਨ ਲਈ। ਇਸ ਤੋਂ ਪਹਿਲਾਂ ਕਿ ਉਹ ਇਸ ਵਿੱਚ ਆਵੇ, ਉਸਨੇ ਸਾਨੂੰ ਅੱਗ ਦਾ ਬਪਤਿਸਮਾ ਦੇਣਾ ਹੁੰਦਾ ਹੈ, ਅਤੇ ਫਿਰ ਪਵਿੱਤਰ ਆਤਮਾ ਅੰਦਰ ਆਉਂਦਾ ਹੈ ਅਤੇ ਵਾਸ ਕਰਦਾ ਹੈ, ਅੱਗ ਦਾ ਬਪਤਿਸਮਾ। ਅਤੇ ਜਦ ਤੁਸੀਂ ਉਹ ਅੱਗ ਦਾ ਬਪਤਿਸਮਾ ਪ੍ਰਾਪਤ ਕਰ ਲੈਂਦੇ ਹੋ, ਤਦ ਪਵਿੱਤਰ ਆਤਮਾ ਅੰਦਰ ਆ ਸਕਦਾ ਹੈ। ਕਿਸ ਵਾਸਤੇ? ਇਹ ਤੁਹਾਡੇ ਵਿੱਚੋਂ ਵਚਨ ਵਿਰੋਧੀ ਹਰੇਕ ਗੱਲ ਨੂੰ ਸਾੜ ਦਿੰਦੀ ਹੈ, ਸਮਝੇ? ਇਹ ਕੁਝ ਹੋਰ ਨਹੀਂ ਬਲਕਿ ਵਚਨ ਦਾ ਹੀ ਵਿਸ਼ਵਾਸ ਕਰੇਗਾ, ਕਿਉਂਕਿ ਇਹ ਖੁਦ ਵਚਨ ਹੈ। ਵੇਖਿਆ? ਸਮਝੇ? ਸਮਝੇ? ਹੁਣ ਇਸੇ ਤੇ ਹੀ ਅਸੀਂ ਇੱਕ ਦਿਨ ਗੱਲਾਂ ਕਰ ਰਹੇ ਸੀ, ਪਵਿੱਤਰ ਆਤਮਾ ਪ੍ਰਾਪਤ ਕਰਨ ਦਾ ਪ੍ਰਮਾਣ, ਸਮਝੇ? ਪਵਿੱਤਰ ਆਤਮਾ ਦੇ ਬਪਤਿਸਮੇ ਦਾ ਸਬੂਤ ਹੈ, ਜਾਂ ਤੁਸੀਂ ਵਚਨ ਨੂੰ ਕਬੂਲ ਕਰ ਲੈਂਦੇ ਹੋ, ਕੋਈ ਪ੍ਰਣਾਲੀ ਨੂੰ ਨਹੀਂ, ਪ੍ਰਭੂ ਵਚਨ ਦੀ ਸਾਫ ਸਮਝ ਹੁੰਦੀ ਹੈ। ਤੁਸੀਂ ਕਿਵੇਂ ਜਾਣਦੇ ਹੋ ਕਿ ਤੁਸੀਂ ਵਚਨ ਨੂੰ ਸਾਫ ਸਮਝ ਰਹੇ ਹੋ? ਵੇਖੋ, ਇਹ ਆਪਣੇ ਆਪ ਨੂੰ ਖੁਦ ਪ੍ਰਗਟ ਕਰਦਾ ਹੈ। ਚੰਗਾ, ਤੁਸੀਂ ਕਹਿੰਦੇ ਹੋ ਮੈਂ ਉਸਨੂੰ ਇਹ ਜਾਂ ਉਹ ਕਰਦੇ ਵੇਖਦਾ ਹਾਂ, ਉਹ ਹਾਂ ਜੰਗਲੀ ਬੂਟੀ ਵੀ ਉਸੇ ਤਰ੍ਹਾਂ ਹੀ ਜਿਉਂਦੀ ਹੈ, ਸਮਝੇ? ਪਰ ਇਸਨੇ ਤਾਂ ਪੂਰਨ ਵਚਨ ਹੀ ਹੋਣਾ ਹੈ, ਲਾੜੀ ਹੋਣ ਲਈ ਤੁਹਾਨੂੰ ਉਸਦਾ ਹਿੱਸਾ ਹੋਣਾ ਪੈਣਾ ਹੈ, ਉਹ ਵਚਨ ਹੈ, ਸਮਝੇ? ਅਤੇ ਇਹ ਉਸਦਾ ਕਿਹੜਾ ਹਿੱਸਾ ਹੈ? ਉਹ ਵਚਨ ਜਿਹੜਾ ਇਸ ਦਿਨ ਲਈ ਵਾਅਦਾ ਕੀਤਾ ਗਿਆ ਵਚਨ ਹੈ, ਜਦ ਆਪਣੀ ਦੁਲਹਨ ਨੂੰ ਬੁਲਾਉਂਦਾ ਹੈ, ਉਸਦਾ ਹਿੱਸਾ ਬਣਨਾ ਹੈ। ਕਿ ਤੁਸੀਂ ਇਸ ਨੂੰ ਸਮਝ ਗਏ? ਹੁਣ ਇਸ ਤੋਂ ਖੁੰਝ ਨਾ ਜਾਣਾ, ਧਿਆਨ ਦਿਓ। ਅਤੇ ਉਸ ਤੇ ਅਨੰਤ ਵਾਸ ਕਰਨ ਲਈ ਇਸ ਨੂੰ ਇੱਕ ਯੋਗ ਸਥਾਨ ਬਣਾਉਂਦਾ ਹੈ। ਧਿਆਨ ਦਿਓ, ਇਹ ਹਾਲੇ ਵੀ ਹਜ਼ਾਰ ਸਾਲਾ ਰਾਜ ਦਾ ਵੀ ਕੋਈ ਹਵਾਲਾ ਨਹੀਂ ਦਿੱਤਾ ਗਿਆ ਹੈ। ਇਹ ਹਜ਼ਾਰ ਸਾਲਾ ਰਾਜ ਨਵੀਂ ਧਰਤੀ ਨਹੀਂ ਹੈ। ਵੇਖੋ, ਹਜ਼ਾਰ ਸਾਲ ਦਾ ਰਾਜ ਇੱਕ ਵੱਖਰਾ ਰਾਜ ਹੈ, ਉਸ ਵਿੱਚ ਹਜ਼ਾਰ ਸਾਲ ਦੇ ਰਾਜ ਵਿੱਚ ਅਸੀਂ ਜਾਣਾ ਹੈ, ਪਰ ਇਹ ਨਵਾਂ ਆਕਾਸ਼ ਅਤੇ ਨਵੀਂ ਧਰਤੀ ਨਹੀਂ ਹੈ। ਨਹੀਂ ਨਹੀਂ, ਇਹ ਬਸ ਇੱਕ ਆਰਾਮ ਦੀ ਥਾਂ ਹੈ। ਵੇਖੋ, ਇੱਕ ਆਰਾਮ ਦਾ ਸਮਾਂ ਹੈ, ਪਰ ਨਵਾਂ ਆਕਾਸ਼ ਅਤੇ ਨਵੀਂ ਧਰਤੀ ਬਿਲਕੁਲ ਨਹੀਂ ਹੈ, ਕਿਉਂਕਿ ਤੁਸੀਂ ਵੇਖੋ ਕਿ ਹਜ਼ਾਰ ਸਾਲਾ ਰਾਜ ਵਿੱਚ ਸਾਡੇ ਕੋਲ ਕੁਝ ਚੀਜ਼ਾਂ ਹਨ ਜਿਹੜੀਆਂ ਉੱਥੇ ਨਹੀਂ ਜਾਣਗੀਆਂ। ਇਹ ਅਦਨ ਵਿਚਲੇ ਪੁਰਾਣੇ 7ਵੇਂ ਦਿਨ ਦਾ ਨਮੂਨਾ ਹੈ, 7ਵਾਂ ਦਿਨ ਜਦ ਉਸਨੇ ਸੰਸਾਰ ਬਣਾ ਲਿਆ, 7ਵੇਂ ਦਿਨ ਉਸਨੇ ਅਦਨ ਵਿੱਚ ਆਰਾਮ ਕੀਤਾ, ਜੋ ਕਿ ਹਜ਼ਾਰ ਸਾਲੇ ਰਾਜ ਵਰਗਾ ਹੈ। ਵੇਖੋ, ਸੰਸਾਰ ਹੁਣ ਲਗਭਗ 6000 ਸਾਲ ਪੁਰਾਣਾ ਹੈ, ਸਮਝੇ? ਹਰੇਕ 2000 ਸਾਲ ਬਾਅਦ ਬਰਬਾਦੀ ਆਈ ਹੈ। ਵੇਖਿਆ, ਪਹਿਲੇ 2000 ਸਾਲ ਵਿੱਚ ਜਲ ਪਰਲੋ ਆਈ ਅਤੇ ਉਸਨੇ ਬਪਤਿਸਮਾ ਦਿੱਤਾ, ਕਾਹਦੇ ਨਾਲ? ਪਾਣੀ ਨਾਲ। ਅਗਲੇ 2000 ਸਾਲ ਵਿੱਚ ਯਿਸੂ ਇਸ ਨੂੰ ਪਵਿੱਤਰ ਕਰਨ ਲਈ ਅਤੇ ਇਸ ਦੇ ਦਾਅਵੇ ਲਈ ਆਇਆ, ਇਸ ਉੱਪਰ ਆਪਣਾ ਲਹੂ ਡੋਲਿਆ, ਇਸ ਨੂੰ ਆਪਣੀ ਕਿਹਾ, ਠੀਕ ਹੈ, ਮੈਂ ਫੇਰ ਵਾਪਸ ਆਵਾਂਗਾ, ਆਹਾ, ਹੁਣ ਰਾਜਾ ਬਣ ਕੇ ਰਾਣੀ ਨਾਲ। ਅਤੇ ਅਗਲੇ 2000 ਸਾਲ ਵਿੱਚ ਉਹ ਕੀ ਕਰਦਾ ਹੈ? ਉਹ ਆਉਂਦਾ ਹੈ ਅਤੇ ਆਪਣੇ ਆਰਾਮ ਦਾ ਸਮਾਂ ਦਿੰਦਾ ਹੈ ਅਤੇ ਤਦ ਇਸ ਨੂੰ ਸਾੜ ਸੁੱਟਦਾ ਹੈ ਅਤੇ ਆਪਣਿਆਂ ਲਈ ਇਸ ਦਾ ਦਾਅਵਾ ਕਰਦਾ ਹੈ ਅਤੇ ਆਪਣਿਆਂ ਨੂੰ ਫਿਰ ਉਸ ਉੱਪਰ ਵਸਾਉਂਦਾ ਹੈ। ਹੁਣ ਧਿਆਨ ਦਿਓ, ਇਹ ਹਜ਼ਾਰ ਸਾਲ ਸਿੱਧ ਧਰਤੀ ਨਹੀਂ ਹੈ, ਇਹ ਤਾਂ 7ਵੇਂ ਦਿਨ ਦਾ ਨਮੂਨਾ ਹੈ, ਫਿਰ ਚਿੱਟੇ ਸਿੰਘਾਸਣ ਦਾ ਨਿਆਂ ਆਉਂਦਾ ਹੈ। ਵੇਖਿਆ, ਹਾਲੇ ਵੀ ਸਾਡੇ ਕੋਲ ਨਿਆਂ ਹੈ, ਅਸੀਂ ਹਾਲੇ ਵੀ ਸਮੇਂ ਵਿੱਚ ਹਾਂ, ਹਜ਼ਾਰ ਸਾਲ ਦੇ ਰਾਜ ਵਿੱਚ ਵੀ। ਇਹ ਇੱਕ ਦਿਨ ਹੈ, ਇੱਕ ਹਜ਼ਾਰ ਸਾਲ ਦਾ, ਇਹ ਸਮੇਂ ਦੀ ਗੱਲ ਹੈ। ਹੁਣ ਇਸ ਨੂੰ ਨਵੀਂ ਧਰਤੀ ਨਾਲ ਨਾ ਮਿਲਾਓ, ਕਿਉਂਕਿ ਇਹ ਨਹੀਂ ਹੈ। ਹੋ ਸਕਦਾ ਹੈ ਤੁਸੀਂ ਮੈਨੂੰ ਇਹ ਕਹੋ, ਹੁਣ ਮੈਂ ਮਹਿਸੂਸ ਕਰਦਾ ਹਾਂ ਕਿ ਕੋਈ ਮੈਨੂੰ ਇਹ ਕਹਿ ਸਕਦਾ ਹੈ, ਹੁਣ ਭਾਈ ਬ੍ਰਾਨਹਮ ਤੁਸੀਂ ਕੀ ਕਰਨ ਜਾ ਰਹੇ ਹੋ? ਹੁਣ ਤੁਸੀਂ ਆਪਣੇ 7 ਅੰਕਾਂ ਨੂੰ ਤਾਂ ਦੱਸ ਚੁੱਕੇ ਹੋ, ਹੁਣ ਤੁਸੀਂ ਕੀ ਦੱਸੋਗੇ? ਹੁਣ ਤੁਸੀਂ ਤਾਂ ਰੱਬੀ ਵਿਧਾਨ ਅਥਵਾ ਯੁੱਗਾਂ ਨੂੰ ਮੰਨਣ ਵਾਲੇ ਹੋ, ਜੋ ਕਿ ਮੈਂ ਹਾਂ। ਮੈਂ ਵਿਸ਼ਵਾਸ ਕਰਦਾ ਹਾਂ ਕਿ ਖੁਦਾ ਖੁਦ ਵੀ ਇਹ ਹੈ। ਧਿਆਨ ਦਿਓ, ਤੁਸੀਂ ਯੁੱਗਾਂ ਦੇ ਨਮੂਨਿਆਂ ਨੂੰ ਤਾਂ ਦੱਸ ਚੁੱਕੇ ਹੋ, ਅਤੇ ਹੁਣ ਜੇ ਤੁਸੀਂ 7ਵੇਂ ਦਿਨ ਤੋਂ ਅੱਗੇ ਕੁਝ ਦੱਸਣਾ ਚਾਹੁੰਦੇ ਹੋ ਤਾਂ ਤੁਸੀਂ ਕਿਵੇਂ ਦੱਸੋਗੇ? ਹੁਣ ਤੁਸੀਂ ਕਿੱਥੇ ਜਾ ਰਹੇ ਹੋ? ਠੀਕ ਹੈ, ਮੈਂ ਤੁਹਾਡਾ ਧਿਆਨ ਕਿਸੇ ਹੋਰ ਚੀਜ਼ ਵੱਲ ਖਿੱਚਾਂਗਾ, ਸਮਝੇ? ਸਮਝੇ, ਮੈਂ ਹਾਲੇ ਤੱਕ ਨਮੂਨਿਆਂ ਵਿੱਚੋਂ ਬਾਹਰ ਨਹੀਂ ਨਿਕਲਿਆ ਹਾਂ। ਮੇਰੇ ਕੋਲ ਇੱਥੇ ਇੱਕ ਹੋਰ ਲਿਖਤ ਹੈ, ਅਜੇ ਯਾਦ ਰੱਖੋ, ਇਸਨੇ ਸਾਰੇ ਨੇ ਹੀ ਪੂਰਾ ਹੋਣਾ ਹੈ, ਇਸਦੇ ਹਰ ਇੱਕ ਬਿੰਦੂ ਨੇ ਪੂਰਾ ਹੋਣਾ ਹੈ, ਸਮਝੇ?
ਹੁਣ
ਤੁਸੀਂ ਕਹਿੰਦੇ ਹੋ ਭਾਈ ਬ੍ਰਾਨਹਮ, ਤੁਸੀਂ ਸੱਤਵੇਂ ਦਿਨ ਤੋਂ ਬਾਅਦ ਵੀ ਜੋ ਕਿ ਸਬਤ ਹੈ ਕੁਝ ਹੋਰ ਦੱਸਣ ਦੀ ਕੋਸ਼ਿਸ਼ ਕਰ ਰਹੇ ਹੋ। ਪਰਮੇਸ਼ਵਰ ਨੇ ਧਰਤੀ ਨੂੰ ਬਣਾਇਆ ਅਤੇ 6 ਦਿਨ ਤੱਕ ਕੰਮ ਕੀਤਾ, ਇਹ ਸਮੇਂ ਦਾ ਹੀ ਨਮੂਨਾ ਸੀ, ਅਤੇ ਮੈਂ ਹੁਣੇ ਹੀ ਕਿਹਾ ਹੈ ਕਿ ਅਸੀਂ ਅਨੰਤ ਬਣ ਜਾਂਦੇ ਹਾਂ। ਹੁਣ ਤੁਹਾਡਾ ਨਮੂਨਾ ਕਿੱਥੇ ਹੈ? ਤੁਸੀਂ ਕਿਹਾ ਸੀ ਕਿ ਤੁਸੀਂ ਨਮੂਨਾਵਾਦੀ ਹੋ, ਸੋ ਹੁਣ ਤੁਹਾਡੇ ਕੋਲੋਂ ਨਮੂਨੇ ਖਤਮ ਹੋ ਗਏ ਹਨ?
ਨਹੀਂ,
ਮੇਰੇ ਕੋਲੋਂ ਖਤਮ ਨਹੀਂ ਹੋਏ ਹਨ। ਆਓ ਅਸੀਂ ਵੇਖਦੇ ਹਾਂ ਕਿ ਸਾਡੇ ਕੋਲ ਹੈ ਜਾਂ ਨਹੀਂ। ਆਓ ਲੇਵੀਆਂ ਦੀ ਕਿਤਾਬ ਵਿੱਚੋਂ ਪਿੱਛੇ ਲੇਵੀਆਂ ਦੀ ਕਿਤਾਬ 23 ਬਾਬ ਵੱਲ ਚੱਲੀਏ। ਹੁਣ ਮੈਂ ਚਾਹੁੰਦਾ ਹਾਂ ਕਿ ਤੁਸੀਂ ਲੇਵੀਆਂ ਦੀ ਕਿਤਾਬ ਵੱਲ ਧਿਆਨ ਦਿਓ, ਜਿੱਥੇ ਕਿ ਅਸੀਂ ਪਿਛਲੇ ਐਤਵਾਰ ਸੀ ਜਾਂ ਪਿਛਲੇ, ਇਸੇ ਨੇ ਹੀ ਮੈਨੂੰ ਇਹ ਵਿਚਾਰ ਦਿੱਤਾ ਹੈ। ਲੇਵੀਆਂ ਦੀ 23 ਬਾਬ ਦੀ 26 ਆਇਤ, ਹੁਣ ਯਾਦ ਰੱਖੋ, ਤਿਉਹਾਰ ਦੇ 7 ਦਿਨ ਸੀ, ਤੁਰੀਆਂ ਦਾ ਪਰਬ, ਤੰਬੂਆਂ ਦਾ ਪਰਬ, ਪੂਲੇ ਨੂੰ ਹਿਲਾਉਣ ਦਾ ਪਰਬ, ਇਹ ਸਭ ਇਹ 7 ਮਹਾਨ ਪਰਬਾਂ ਦੇ ਦਿਨ, ਇਹ ਸਿਰਫ 7 ਚਰਚ ਯੁੱਗਾਂ ਦਾ ਨਮੂਨਾ ਸੀ। ਅਗਰ ਤੁਸੀਂ ਯਾਦ ਕਰੋ ਕਿ ਇੱਕ ਪਰਬ ਤੋਂ ਦੂਸਰੇ ਪਰਬ ਵਿਚਕਾਰ ਕਿੰਨੇ ਸਬਤ ਹੁੰਦੇ ਸਨ, ਵੇਖੋ 35 ਅਤੇ ਤੁਰੀਆਂ ਦੇ ਪਰਬ ਵਿਚਕਾਰ 7 ਸਬਤ ਹੁੰਦੇ ਸਨ, ਜੋ ਕਿ 7 ਚਰਚ ਯੁੱਗ ਹਨ, ਅਤੇ ਉੱਥੇ 7 ਪਰਬਾਂ ਦੇ ਦਿਨ ਸਨ, ਜੋ ਕਿ 7 ਕਲੀਸਿਯਾ ਦੇ ਯੁੱਗਾਂ ਦਾ ਨਮੂਨਾ ਸਨ। ਹੁਣ ਆਪਣੇ ਅੰਕਾਂ ਨੂੰ ਜਾਰੀ ਰੱਖਣਾ, ਤੁਸੀਂ ਕਹੋਗੇ, ਅੱਛਾ ਹੁਣ ਭਾਈ ਬ੍ਰਾਨਹਮ, ਤੁਸੀਂ ਦੱਸ ਚੁੱਕੇ ਹੋ, ਤੁਸੀਂ 7 ਬਾਰੇ ਦੱਸ ਚੁੱਕੇ ਹੋ, ਠੀਕ ਹੈ, ਆਓ ਆਖਰੀ ਪਰਬ ਨੂੰ ਲਈਏ, ਜੋ ਕਿ ਤੰਬੂਆਂ ਦਾ ਪਰਬ ਹੈ। ਹੁਣ ਇੱਥੇ 36 ਐਤ ਤੇ ਧਿਆਨ ਦਿਓ,
7 ਡੇਜ਼ ਸ਼ਾਲ ਯੂ ਆਫਰ ਆਫਰਿੰਗਸ ਮੇਡ ਆਫ ਫਾਇਰ ਅਨਟੂ ਦ ਲਾਰਡ।
7 ਦਿਨਾਂ ਤੋੜੀ ਤੁਸਾਂ ਯਹੋਵਾ ਦੇ ਅੱਗੇ ਇੱਕ ਆਗ ਦੀ ਭੇਟ ਚੜਾਉਣੀ।
8ਵੇਂ ਦਿਨ
ਤੁਹਾਡੇ ਲਈ ਪਵਿੱਤਰ ਮੇਲਾ ਹੋਵੇ। ਇੱਕ ਹੋਰ ਪਵਿੱਤਰ ਦਿਨ ਆ ਰਿਹਾ ਹੈ, ਤੁਹਾਡੇ ਲਈ ਪਵਿੱਤਰ ਮੇਲਾ ਹੋਵੇ ਅਤੇ ਤੁਸਾਂ ਯਹੋਵਾ ਦੇ ਅੱਗੇ ਅੱਗ ਦੀ ਭੇਂਟ ਚੜਾਉਣੀ। ਇੱਕ ਖਾਸ ਮੇਲੇ ਦਾ ਦਿਨ ਹੈ, ਤੁਸੀਂ ਉਹਦੇ ਵਿੱਚ ਕੋਈ ਕੰਮ ਧੰਦਾ ਨਾ ਕਰਨਾ। ਹੁਣ ਸਾਡੇ ਕੋਲ 8ਵਾਂ ਦਿਨ ਹੈ, ਹੁਣ ਸਿਰਫ 7 ਦਿਨ ਹਨ, ਪਰ ਇੱਥੇ ਅਸੀਂ 8ਵੇਂ ਦਿਨ ਬਾਰੇ ਬੋਲ ਰਹੇ ਹਾਂ, ਪਵਿੱਤਰ ਮੇਲਾ। ਧਿਆਨ ਦਿਓ, ਤੁਸੀਂ ਉਹਦੇ ਵਿੱਚ ਕੋਈ ਕੰਮ ਧੰਦਾ ਨਾ ਕਰਨਾ। 8ਵਾਂ ਦਿਨ ਕੀ ਹੈ? ਵਾਪਸ ਫਿਰ ਪਹਿਲਾ ਦਿਨ, ਕਿਉਂ? ਇਹ ਅਨੰਤ ਜੀਵਨ ਬਾਰੇ ਬੋਲਦਾ ਹੈ, ਜਿਵੇਂ ਇਹ ਬਿਨਾਂ ਕਿਸੇ ਜਗ੍ਹਾ ਰੁਕੇ ਘੁੰਮਦੀ ਰਹਿੰਦੀ ਹੈ। ਆਮੀਨ, ਕੀ ਤੁਸੀਂ ਇਸ ਨੂੰ ਸਮਝ ਗਏ? ਧਿਆਨ ਦਿਓ, ਇਹ ਵੀ 8ਵੇਂ ਦਿਨ ਹੁੰਦੀ ਸੀ, ਡੇਰਿਆਂ ਦੇ ਪਰਬ ਦੇ ਆਖਰੀ ਦਿਨ। ਧਿਆਨ ਦਿਓ, ਇਸ ਤੋਂ ਬਾਅਦ ਪਰਬ ਦੇ ਆਖਰੀ ਦਿਨ ਤੋਂ ਬਾਅਦ, ਆਖਰੀ ਕਲੀਸਿਯਾ ਦੇ ਯੁੱਗ ਤੋਂ ਬਾਅਦ, ਇਸ ਧਰਤੀ ਉੱਤੇ ਆਖਰੀ 7 ਦਿਨਾਂ ਦੇ ਪੂਰਾ ਹੋਣ ਤੋਂ ਬਾਅਦ, 1000 ਸਾਲ ਦੇ ਰਾਜ ਤੋਂ ਬਾਅਦ, ਇਹ ਪਵਿੱਤਰ ਮੇਲਾ ਆਉਂਦਾ ਹੈ। ਯਾਦ ਰੱਖੋ, ਇਹ ਡੇਰਿਆਂ ਦਾ ਪਰਬ ਹੈ, ਇਹ ਡੇਰੇ ਇਕੱਠੇ ਹੋਣ ਦੀਆਂ ਥਾਵਾਂ ਹਨ। ਆਮੀਨ, ਜਿੱਥੇ ਬਾਈਬਲ ਆਖਦੀ ਹੈ ਕਿ 1000 ਸਾਲਾ ਰਾਜ ਵਿੱਚ ਉਹ ਘਰ ਬਣਾਉਣਗੇ ਅਤੇ ਉਹਨਾਂ ਵਿੱਚ ਵਸਣਗੇ, ਪਰ ਨਵੀਂ ਧਰਤੀ ਤੇ ਉਹ ਪਹਿਲਾਂ ਹੀ ਜਾ ਚੁੱਕਾ ਹੈ ਅਤੇ ਜਗ੍ਹਾ ਤਿਆਰ ਕਰ ਦਿੱਤੀ ਹੈ, ਇਹ ਉਸਾਰਿਆ ਜਾ ਚੁੱਕਾ ਹੈ। ਇਸ ਨੂੰ ਬਣਾਉਣ ਲਈ ਸਾਨੂੰ ਕੁਝ ਨਹੀਂ ਕਰਨਾ ਪਵੇਗਾ। ਆਮੀਨ, ਸਦੀਪਕ, ਓ ਮੈਂ ਇਸ ਵਚਨ ਨੂੰ ਪਿਆਰ ਕਰਦਾ ਹਾਂ, ਮੇਰੇ ਪ੍ਰਭੂ, 8ਵੇਂ ਦਿਨ ਇੱਕ ਪਵਿੱਤਰ ਮੇਲਾ ਹੋਵੇਗਾ, ਸਿਰਫ 7 ਹੀ ਦਿਨ ਹਨ, ਫਿਰ 8ਵੇਂ ਦਿਨ ਜੋ ਕਿ ਫਿਰ ਉਹ ਪਹਿਲਾ ਦਿਨ ਆ ਜਾਂਦਾ ਹੈ, ਫਿਰ ਪਹਿਲਾ ਦਿਨ ਬਣ ਜਾਂਦਾ ਹੈ, 8ਵੇਂ ਦਿਨ ਪਵਿੱਤਰ ਮੇਲਾ ਹੈ। ਧਿਆਨ ਦਿਓ, 7 ਦਿਨਾਂ ਦਾ ਸੰਬੰਧ ਪੁਰਾਣੀ ਸ੍ਰਿਸ਼ਟੀ ਨਾਲ ਹੈ, ਸੰਸਾਰ ਦੇ ਸਮੇਂ ਨਾਲ ਹੈ। 7 ਦਿਨ ਇਹ 1000 ਸਾਲਾ ਰਾਜ ਹੈ, ਆਰਾਮ ਦਾ ਦਿਨ ਹੈ, ਜਿਵੇਂ ਪਰਮੇਸ਼ਵਰ ਨੇ 6 ਦਿਨ ਕੰਮ ਕੀਤਾ ਅਤੇ 7ਵੇਂ ਦਿਨ ਆਰਾਮ ਕੀਤਾ, ਕਲੀਸਿਯਾ 6 ਦਿਨ ਕੰਮ ਕਰਦੀ ਹੈ ਅਤੇ 7ਵੇਂ ਦਿਨ ਆਰਾਮ ਕਰਦੀ ਹੈ, ਪਰ ਤੁਸੀਂ ਹਾਲੇ ਵੀ ਸਮੇਂ ਵਿੱਚ ਹੋ। ਮੈਂ ਸਦੀਪਕ ਕਾਲ ਬਾਰੇ ਗੱਲ ਨਹੀਂ ਕਰ ਰਿਹਾ ਹਾਂ, ਪਰੰਤੂ ਤੁਸੀਂ ਵੇਖੋ, 8 ਦਿਨਾਂ ਵਾਲੀ ਕੋਈ ਚੀਜ਼ ਨਹੀਂ ਹੈ, ਪਰ ਤੁਸੀਂ ਫਿਰ ਪਹਿਲੇ ਦਿਨ ਤੇ ਆ ਜਾਂਦੇ ਹੋ। ਵੇਖੋ, ਪਹਿਲੇ ਦਿਨ ਤੇ ਸਬਤ ਪੁਰਾਣੀ ਵਿਵਸਥਾ ਬਾਰੇ ਗੱਲ ਕਰਦਾ ਹੈ, ਜੋ ਜਾਂਦਾ ਰਹੇਗਾ, ਸਬਤ ਨੂੰ ਮੰਨਣਾ ਜਾਂਦਾ ਰਹੇਗਾ, ਜਾਂ ਜਿਵੇਂ ਕਿ ਮੈਂ ਕਿਹਾ, ਦੂਸਰੇ ਰੂਪ ਵਿੱਚ ਬਦਲ ਜਾਵੇਗਾ। ਇਹ ਖਤਮ ਤਾਂ ਨਹੀਂ ਹੋਇਆ, ਪਰ ਇਹ ਹਫਤੇ ਦੇ ਕਿਸੇ ਦਿਨ ਨੂੰ ਮਨਾਉਣ ਵਾਲੀ ਪੁਰਾਣੀ ਵਿਵਸਥਾ ਤੋਂ ਬਦਲ ਗਿਆ। ਯਸ਼ਾਇਆ 19 ਬਾਬ ਕਹਿੰਦਾ ਹੈ, ਮੈਂ ਵਿਸ਼ਵਾਸ ਕਰਦਾ ਹਾਂ ਕਿ 28:19 ਹੈ, ਸੂਤਰ ਤੇ ਸੂਤਰ, ਥੋੜਾ ਇੱਥੇ ਥੋੜਾ ਉੱਥੇ, ਜੋ ਚੰਗਾ ਹੈ ਉਸ ਨੂੰ ਫੜੀ ਰੱਖੋ, ਕਿਉਂਕਿ ਮੈਂ ਥਥਲੇ ਬੁੱਲਾਂ ਤੇ ਉਪਰੀ ਜਮਾਨ ਨਾਲ ਇਸ ਪਰਜਾ ਨਾਲ ਗੱਲਾਂ ਕਰਾਂਗਾ, ਇਹੀ ਆਰਾਮ ਹੈ। समझे तुसी किसे दिन जा परछावे नु मन के जीवन विच प्रवेश नहीं करदे हो। पौलुस ने इत्थे इब्रानियां 4 बाब विच कहा है तुसी दिना ते परछावियां नु अते इसे तरह दियां होर चीजां नु मानदे हो। मैं तुहाडे तजर्बे तो डरदा हां। वेखो असी किसे खास दिना जा निजमा विचो पार नहीं हुंदे हां, बल्कि तुसी मौत तो पार होके अनंत जीवन विच प्रवेश करदे हो। किसे दिना जा समया विच नहीं, तुसी अनंतता विच प्रवेश कर जांदे हो। यही पवित्र मेला है, असल विच यही पर्व है। सत दिन ध्यान दियो जांदे रहणगे, या मैं कहा है दूजी हालत विच बदल जाणगे। अठवां दिन नवी सृष्टि नाल संबंध रखदा है। वेखो पुरानी सृष्टि नाल नहीं, अठवां दिन नवी सृष्टि है, क्योंकि अठवां दिन सी जा साडा प्रभु मुर्दियां विचों जी उठिया सी। ए है तुहाडा दूजा मेला, पवित्रता सप्ताह या डेरियां दे परवां या इस परब या उस परब या पेंटिकोस दे परब नाल नहीं है। यीशु मसीह साडी धार्मिकता लई अठवें दिन मुर्दियां विचों जी उठिया। सत सप्ताह तो बाद या सत्तां दिनां तो बाद, सत चर्च युगां तो बाद यीशु मुर्दियां विचों जी उठिया। अठवें दिन जो के पवित्र मेला है, वेख्या जो कि पहला दिन है। वेखो इस समय विचों पार हो चुके हो अते फिर दोबारा अनंत काल विच चले गए हो। सप्ताह दा मनाउणा दिनां नूं जां नवां चंद या इस तरह दियां चीजां जांदियां रहियां हन, पार लंघ चुके हो। ਤੁਹਾਡਾ ਰੂਪ ਬਦਲ ਗਿਆ ਹੈ, ਤੁਸੀਂ ਖਤਮ ਨਹੀਂ ਹੋਏ ਹੋ, ਮਹਿਮਾ ਹੋਵੇ, ਪਰ ਮੌਤ ਤੋਂ ਪਾਰ ਹੋ ਕੇ ਅਨੰਤ ਜੀਵਨ ਵਿਚ ਪ੍ਰਵੇਸ਼ ਕਰ ਗਏ ਹੋ। ਉਹ ਬਾਈਬਲ ਸਾਨੂੰ ਕੀ ਸਿਖਾਉਂਦੀ ਹੈ? ਵੇਖੋ ਇੱਕ ਚੀਜ਼ ਤੋਂ ਦੂਸਰੀ ਵਿਚ ਚਲੇ ਗਏ ਹਾਂ। ਠੀਕ ਹੈ, ਬੀਤ ਗਏ, ਪੁਰਾਣੇ ਸਬਤ ਬੀਤ ਗਏ ਹਨ। ਯੇਸੂ ਮਸੀਹ ਅੱਠਵੇਂ ਦਿਨ ਜੀ ਉਠਿਆ ਹੈ। ਇੱਕ ਖਾਸ ਮੇਲੇ ਦਾ ਦਿਨ ਸੀ ਅਤੇ ਇਹ ਕੋਈ ਦਿਨ ਨਹੀਂ ਸੀ, ਕਿਉਂਕਿ ਦਿਨ ਸਮਾਂ ਜਾਂਦਾ ਰਿਹਾ ਸੀ। ਇਹ ਅਨੰਤਤਾ ਵਿਚ ਪ੍ਰਵੇਸ਼ ਕਰ ਗਿਆ ਸੀ। ਵੇਖੋ ਇਹ ਫਿਰ ਦੁਬਾਰਾ ਪਹਿਲੇ ਦਿਨ ਵਿਚ ਜਾ ਚੁੱਕਾ ਸੀ। ਅਨੰਤਤਾ ਇੱਕ ਗੋਲ ਚੱਕਰ ਵਾਂਗ ਹੈ, ਤੁਸੀਂ ਇਸ ਵਿਚ ਕੋਈ ਕੋਨਾ ਨਹੀਂ ਲੱਭ ਸਕਦੇ ਹੋ। ਤੁਸੀਂ ਇੱਕ ਸੰਪੂਰਨ ਚੱਕਰ ਵਿਚ ਰੁਕਣ ਦੀ ਜਗ੍ਹਾ ਨਹੀਂ ਵੇਖ ਸਕਦੇ ਹੋ, ਤੁਸੀਂ ਚੱਲਦੇ ਹੀ ਰਹਿੰਦੇ ਹੋ। ਮੈਨੂੰ ਇਸ ਦੀ ਪਰਵਾਹ ਨਹੀਂ ਹੈ ਕਿ ਤੁਸੀਂ ਕਿੰਨੀ ਦੂਰ ਜਾਂਦੇ ਹੋ, ਤੁਸੀਂ ਹਾਲੇ ਵੀ ਜਾ ਹੀ ਰਹੇ ਹੋ। ਤੁਸੀਂ ਇਸ ਤਰ੍ਹਾਂ ਦੁਆਲੇ ਘੁੰਮਣਾ ਸ਼ੁਰੂ ਕਰ ਸਕਦੇ ਹੋ, ਤੁਸੀਂ ਫਰਸ਼ ਤੇ ਹੋ ਕੇ ਜਾਂਦੇ ਹੋ, ਧਰਤੀ ਤੋਂ ਘੁੰਮਦੇ ਜਾਂਦੇ ਹੋ, ਸਾਰੀ ਧਰਤੀ ਦੁਆਲੇ ਘੁੰਮਦੇ ਹੋ, ਧਰਤੀ ਤੋਂ ਦੂਰ ਜਾਂਦੇ ਹੋ, ਤੁਸੀਂ ਹਾਲੇ ਵੀ ਜਾ ਹੀ ਰਹੇ ਹੋ। ਉਹ ਸਾਰੀਆਂ ਚੀਜ਼ਾਂ ਜਿਹੜੀਆਂ ਇੱਥੇ ਹੇਠਾਂ ਰਚੀਆਂ ਗਈਆਂ ਸਨ, ਸ਼ੈਤਾਨ ਨੇ ਇਹਦੀ ਰਚਨਾ ਨਹੀਂ ਕੀਤੀ, ਪਰ ਇਹ ਸ਼ੈਤਾਨ ਦੁਆਰਾ ਵਿਗਾੜ ਦਿੱਤੀਆਂ ਗਈਆਂ ਹਨ। ਪਰੰਤੂ ਜਦੋਂ ਮਹਾਨ ਸੁਨਹਿਰੀ ਘੰਟੀ ਵੱਜੇਗੀ ਅਤੇ ਤੁਰੀ ਫੂਕੀ ਜਾਵੇਗੀ ਤਾਂ ਇਹਨਾਂ ਨੂੰ ਢਾ ਦਿੱਤਾ ਜਾਵੇਗਾ। ਅਤੇ ਉੱਥੇ ਪਿੱਛੇ ਆਦਿ ਵਿਚ ਜਿੱਥੇ ਅਦਨ ਵਿਚ ਇੱਕ ਜਗ੍ਹਾ ਬਣਾਈ ਗਈ ਸੀ, ਜਦ ਆਦਮੀ ਧਰਤੀ ਉੱਤੇ ਆਇਆ ਸੀ ਅਤੇ ਉਹ ਗਿਰ ਗਿਆ, ਇੱਕ ਛੋਟੇ ਲੇਲੇ ਨੇ ਆਪਣਾ ਲਹੂ ਬਹਾਇਆ ਜੋ ਕਿ ਆਉਣ ਵਾਲੇ ਮਹਾਨ ਲੇਲੇ ਨੂੰ ਦਰਸਾਉਂਦਾ ਸੀ। ਕਲਵਰੀ ਨੇ ਸਲੀਬ ਖੜੀ ਕੀਤੀ, ਉਸਨੇ ਪੁਰਾਣੇ ਨੇਮ ਦੇ ਲੋਕਾਂ ਲਈ ਵਿਚੋਲਗੀ ਕੀਤੀ, ਉਹਨਾਂ ਲਈ ਜਿਹੜੇ ਧਰਮੀ ਸਨ ਅਤੇ ਇਹਦੀ ਰਾਹ ਵੇਖ ਰਹੇ ਸਨ। ਅਤੇ ਇਸ ਨਵੇਂ ਵਿਧਾਨ ਵਿਚ ਪ੍ਰਭੂ ਦੀ ਆਮਦ ਸਮੇਂ ਨਵੀਂ ਧਰਤੀ ਤੇ ਮੁਕਤੀ ਦੀ ਰੱਸੀ, ਲਹੂ ਛੁਟਕਾਰੇ ਦੀ ਸਾਮਰਤ ਜਿਹਦੇ ਬਾਰੇ ਵਿਚ ਮੈਂ ਬੋਲ ਰਿਹਾ ਹਾਂ। ਮਨੁੱਖ ਅਤੇ ਧਰਤੀ ਦਾ ਛੁਟਕਾਰਾ ਇੱਕ ਹੀ ਤਰੀਕੇ ਨਾਲ ਹੁੰਦਾ ਹੈ, ਦੋਨੋ ਹੀ ਇੱਕ ਹੀ ਤਰੀਕੇ ਨਾਲ ਦੁਬਾਰਾ ਅਨੰਤਤਾ ਵਿਚ ਉਠਾ ਲੈ ਜਾਣਗੇ। ਅਤੇ ਅੱਗ ਦੀ ਝੀਲ ਹਰੇਕ ਸ਼ੈਤਾਨੀ ਚੀਜ਼ ਨੂੰ ਅਤੇ ਜੋ ਅਗੇਤਰੇ ਠਹਿਰਾਏ ਹੋਏ ਨਹੀਂ ਹਨ ਉਹਨਾਂ ਨੂੰ ਭਸਮ ਕਰ ਦੇਵੇਗੀ। ਕੀ ਤੁਸੀਂ ਇਸ ਨੂੰ ਸਮਝ ਗਏ? ਧਿਆਨ ਦਿਓ, ਸਾਨੂੰ ਧਰਮੀ ਠਹਿਰਾਉਣ ਲਈ ਯੇਸੂ ਅੱਠਵੇਂ ਦਿਨ ਜੀ ਉੱਠਿਆ। ਅਨੰਤ ਰਾਜਾ ਅਨੰਤ ਰਾਜ ਨਾਲ ਅਨੰਤ ਜੀਵਨ ਦਾ ਬਪਤਿਸਮਾ ਦੇਣ ਲਈ ਯੇਸੂ ਅੱਠਵੇਂ ਦਿਨ ਜੀ ਉੱਠਿਆ ਸੀ। ਸੱਤ ਦਿਨ ਨਹੀਂ, ਇਹਨਾਂ ਸੱਤਾਂ ਨਾਲ ਕੋਈ ਵਾਸਤਾ ਨਹੀਂ ਹੈ। ਇਹ ਸੰਸਾਰ ਜਿਹਦੇ ਬਾਰੇ ਮੈਂ ਗੱਲ ਕਰ ਰਿਹਾ ਹਾਂ, ਇੱਕ ਹੋਰ ਦੂਜੇ ਅਨੰਤ ਆਉਣ ਵਾਲੇ ਅਨੰਤ ਸਮੇਂ ਬਾਰੇ ਗੱਲ ਕਰ ਰਿਹਾ ਸੀ। ਅਤੇ ਧਿਆਨ ਦਿਓ, 50 ਦਿਨਾਂ ਤੋਂ ਬਾਅਦ ਜਾਂ 7 ਸਪਤਾਹ ਤੋਂ ਬਾਅਦ ਇੱਥੇ ਹੋਰ ਪਵਿੱਤਰ ਮੇਲਾ ਆਉਂਦਾ ਹੈ। ਕੀ ਹੋਇਆ ਸੀ? ਸੱਤਵੇਂ ਦਿਨ ਨਹੀਂ ਪਰ ਅੱਠਵੇਂ ਦਿਨ ਪਵਿੱਤਰ ਆਤਮਾ ਪੈਂਤੀਕੁਸਤ ਵਾਲੇ ਅੱਠਵੇਂ ਦਿਨ ਉਤਰਿਆ ਸੀ। ਯੇਸੂ ਮਸੀਹ ਦੇ ਜੀ ਉੱਠਣ ਦੇ 7 ਸਪਤਾਹ ਤੋਂ ਬਾਅਦ ਅੱਠਵੇਂ ਦਿਨ ਪਵਿੱਤਰ ਆਤਮਾ ਉਤਰਿਆ ਸੀ। ਸਮਝੇ? 7 ਸਪਤਾਹ ਦੇ ਲੰਘ ਜਾਣ ਤੇ ਅੱਠਵਾਂ ਦਿਨ ਆਉਣ ਤੇ 7 ਦਿਨਾਂ ਤੋਂ ਬਾਅਦ ਅੱਠਵਾਂ ਦਿਨ ਤੁਹਾਨੂੰ ਫਿਰ ਹਫਤੇ ਦੇ ਪਹਿਲੇ ਦਿਨ ਵਿਚ ਲੈ ਆਉਂਦਾ ਹੈ। ਸਮਝੇ? ਤੁਹਾਡਾ ਪਵਿੱਤਰ ਮੇਲਾ ਹੋਣਾ ਹੈ। ਇਸ ਦਾ ਇਹਨਾਂ ਸਰੀਰਕ ਚੀਜ਼ਾਂ ਨਾਲ ਕੋਈ ਵਾਸਤਾ ਨਹੀਂ ਹੈ, ਇਹ ਉਹਨਾਂ ਤੋਂ ਪਰੇ ਹੈ। ਇਹ ਪਰਮੇਸ਼ਵਰ ਦੇ ਰਾਜ ਵਿਚ ਅਨੰਤ ਜੀਵਨ ਨਾਲ ਉਹਨਾਂ ਲੋਕਾਂ ਨਾਲ ਹੋਵੇਗਾ ਜਿਹੜੇ ਗੇਤਰੇ ਠਹਿਰਾਏ ਗਏ ਹਨ, ਜਿਨ੍ਹਾਂ ਦਾ ਕਦੇ ਵੀ ਆਰੰਭ ਨਹੀਂ ਹੋਇਆ। ਇਹ ਕਿਸੇ ਨਿਸ਼ਚਿਤ ਦਿਨ ਸ਼ੁਰੂ ਨਹੀਂ ਸੀ, ਤੁਸੀਂ ਕਿਸੇ ਨਿਸ਼ਚਿਤ ਦਿਨ ਨਹੀਂ ਬਚਾਏ ਗਏ ਹੋ, ਤੁਸੀਂ ਹਮੇਸ਼ਾ ਤੋਂ ਹੀ ਬਚੇ ਹੋਏ ਸੀ। ਆਮੀਨ। ਯਸੂ ਤਾਂ ਬਸ ਉਹਨਾਂ ਨੂੰ ਛੁਟਕਾਰਾ ਦਵਾਉਣ ਆਇਆ ਸੀ, ਪਰ ਤੁਸੀਂ ਆਰੰਭ ਤੋਂ ਹੀ ਬਚੇ ਹੋਏ ਸੀ ਕਿਉਂਕਿ ਤੁਹਾਡੇ ਕੋਲ ਮੁੱਢੋਂ ਹੀ ਅਨੰਤ ਜੀਵਨ ਸੀ। ਇੱਕ ਟ੍ਰਾਉਟ ਮੱਛੀ ਕਦੇ ਵੀ ਗਾਰ ਮੱਛੀ ਜਾਂ ਡੱਡੀ ਨਹੀਂ ਹੋ ਸਕਦੀ ਹੈ, ਉਹ ਉਸ ਨਾਲ ਉਸੇ ਹੀ ਪਾਣੀ ਵਿਚ ਹੋ ਸਕਦੀ ਹੈ, ਪਰ ਉਹ ਸ਼ੁਰੂ ਤੋਂ ਹੀ ਟ੍ਰਾਉਟ ਹੈ। ਜਾਲ ਤਾਂ ਸਿਰਫ ਉਹਨਾਂ ਨੂੰ ਫੜਦਾ ਹੈ, ਪਰ ਉਹ ਆਰੰਭ ਤੋਂ ਹੀ ਟ੍ਰਾਉਟ ਸੀ, ਉਹ ਉੱਥੇ ਹੈ। ਹੁਣ ਅਸੀਂ ਖੇਤਰਾਂ ਤੋਂ ਬਾਹਰ ਨਹੀਂ ਹਾਂ ਕਿ ਅਸੀਂ ਬਾਹਰ ਹਾਂ, ਅਸੀਂ ਠੀਕ ਲਿਖਤਾਂ ਵਿਚ ਹਾਂ। ਇਹ 50 ਦਿਨਾਂ ਬਾਅਦ ਆਇਆ। ਵੇਖੋ, ਅੱਠਵਾਂ ਦਿਨ ਹਫਤੇ ਦੇ ਨਾਲ ਨਹੀਂ ਗਿਣਿਆ ਜਾ ਸਕਦਾ। ਵੇਖੋ, ਅੱਠਵੇਂ ਦਿਨ ਨੂੰ ਤੁਸੀਂ ਹਫਤੇ ਨਾਲ ਨਹੀਂ ਗਿਣ ਸਕਦੇ ਹੋ ਕਿਉਂਕਿ ਹਫਤੇ ਵਿਚ ਸਿਰਫ 7 ਦਿਨ ਹੀ ਹੁੰਦੇ ਹਨ। ਤੁਸੀਂ ਇਸ ਨੂੰ ਜਿਸ ਤਰੀਕੇ ਨਾਲ ਵੀ ਗਿਣੋ, ਐਤਵਾਰ ਹਫਤੇ ਦਾ ਪਹਿਲਾ ਦਿਨ ਹੈ। ਤੁਸੀਂ 7 ਦਿਨਾਂ ਦੀ ਗਿਣਤੀ ਕਰੋ ਅਤੇ ਤੁਹਾਨੂੰ ਫਿਰ ਵਾਪਸ ਆਉਣਾ ਪੈਣਾ ਹੈ ਅਤੇ ਫਿਰ ਪਹਿਲੇ ਤੋਂ ਸ਼ੁਰੂ ਕਰਨਾ ਪੈਣਾ ਹੈ। 7 ਤੱਕ ਗਿਣੋ, ਵਾਪਸ ਆਓ ਅਤੇ ਫਿਰ ਦੁਬਾਰਾ 1 ਤੋਂ ਸ਼ੁਰੂ ਕਰੋ, ਸਮਝੇ? ਅਤੇ ਅਸੀਂ ਇੱਥੇ ਇਹਨਾਂ ਸਭ ਨਮੂਨਿਆਂ ਵਿਚ ਜਿਉਂਦੇ ਰਹੇ ਹਾਂ। ਪਰ ਜਾਂ ਤੁਸੀਂ 8 ਤੇ ਆਉਂਦੇ ਹੋ ਤਾਂ ਤੁਸੀਂ ਅਨੰਤਤਾ ਵਿਚ ਪਹੁੰਚ ਜਾਂਦੇ ਹੋ। ਤੁਸੀਂ ਇਸ ਵਿਚ ਕਾਨੂੰਨਾਂ, ਰਸਮਾਂ ਜਾਂ ਨਿਯਮਾਂ ਨਾਲ ਨਹੀਂ ਆਉਂਦੇ ਹੋ, ਤੁਸੀਂ ਪਹਿਲਾਂ ਤੋਂ ਹੀ ਠਹਿਰਾਏ ਜਾਣ ਦੁਆਰਾ ਆਉਂਦੇ ਹੋ। ਆਮੇਨ। ਇੱਕ ਅਸਲੀ ਪਵਿੱਤਰ ਸਭਾ ਹੈ, ਸਮਝੇ? ਅਤੇ ਅਸੀਂ 7ਵੇਂ ਕਲੀਸਿਆਈ ਯੁੱਗ ਦੇ ਪੈਂਟੇਕੋਸਟ ਯੁੱਗ ਦੀ ਸਮਾਪਤੀ ਤੇ ਹਾਂ। ਕਿਉਂਕਿ ਇਸ ਨੂੰ ਵੇਖਦੇ ਹੋ, ਅਸੀਂ ਉਸ ਪਵਿੱਤਰ ਮੇਲੇ ਵਿਚ ਪ੍ਰਵੇਸ਼ ਕਰ ਰਹੇ ਹਾਂ। ਅਸੀਂ ਅਸਲੀ ਸੱਚੀ ਅਨੰਤਤਾ ਵਿਚ ਪ੍ਰਵੇਸ਼ ਕਰ ਰਹੇ ਹਾਂ ਜਿੱਥੇ ਕਲੀਸਿਆ ਨੂੰ ਬੁਲਾਇਆ ਗਿਆ ਹੈ, ਕਿਸੇ ਸਟੇਸ਼ਨ ਤੇ ਨਹੀਂ, ਕਿਸੇ ਜਥੇਬੰਦੀ ਤੇ ਨਹੀਂ, ਪਰ ਅਨੰਤਤਾ ਵਿਚ ਆਪਣੇ ਅਨੰਤ ਰਾਜ ਨਾਲ ਪ੍ਰਵੇਸ਼ ਕਰ ਰਹੇ ਹਾਂ, ਸਮਝੇ? ਉੱਥੇ ਦਿਨ ਅਤੇ ਸਮੇਂ ਵਰਗੀ ਕੋਈ ਚੀਜ਼ ਨਹੀਂ ਹੈ। ਤੁਸੀਂ ਅਨੰਤਤਾ ਵਿਚ ਚਲੇ ਗਏ ਹੋ। ਤੁਸੀਂ ਜਿੱਥੋਂ ਆਏ ਸੀ, ਤੁਸੀਂ ਸ਼ੁਰੂ ਤੋਂ ਹੀ ਉੱਥੇ ਸੀ, ਸਮਝੇ? ਜੇ ਤੁਹਾਡੇ ਕੋਲ ਅਨੰਤ ਜੀਵਨ ਹੈ ਤਾਂ ਉਸਦਾ ਸਿਰਫ ਇੱਕ ਹੀ ਰੂਪ ਹੈ, ਜੋ ਖੁਦਾ ਹੈ, ਅਤੇ ਤੁਸੀਂ ਪਰਮੇਸ਼ਵਰ ਦੇ ਗੁਣ ਦਾ ਪ੍ਰਗਟਾਵਾ ਹੋ, ਸਮਝੇ? ਜੇ ਤੁਸੀਂ ਉਸਦਾ ਗੁਣ ਨਹੀਂ ਹੋ, ਫਿਰ ਤੁਸੀਂ ਉੱਥੇ ਕਿਸੇ ਵੀ ਤਰੀਕੇ ਨਾਲ ਨਹੀਂ ਹੋ ਸਕਦੇ ਹੋ। ਕੋਈ ਵੀ ਮੇਰੇ ਕੋਲ ਨਹੀਂ ਆ ਸਕਦਾ ਹੈ, ਜਾਂ ਤੱਕ ਕਿ ਮੇਰਾ ਪਿਤਾ ਹੀ ਉਸ ਨੂੰ ਨਾ ਖਿੱਚੇ। ਵੇਖਿਆ, ਇਹ ਪੁਰਾਣੀਆਂ ਸਭ ਚੀਜ਼ਾਂ ਜਾਂਦੀਆਂ ਰਹਿੰਦੀਆਂ ਹਨ, ਪਰ ਇਹ ਗੱਲਾਂ ਨਹੀਂ, ਇਹ ਅਨੰਤਤਾ ਦੇ ਬਾਰੇ ਵਿਚ ਦੱਸਦੀਆਂ ਹਨ। ਪਵਿੱਤਰ ਆਤਮਾ ਅਨੰਤ ਹੈ, ਫਿਰ ਤੁਸੀਂ ਅਨੰਤਤਾ ਵਿਚ ਹੋ ਜਿੱਥੇ ਤੁਸੀਂ ਹਮੇਸ਼ਾ ਤੋਂ ਹੀ ਸੀ, ਪਰ ਤੁਸੀਂ ਬਸ ਇਸ ਨੂੰ ਪਛਾਣਿਆ ਹੈ ਕੀ ਵਾਪਰਿਆ ਸੀ। ਵੇਖੋ, ਤੁਸੀਂ ਅਨੰਤ ਉਦੇਸ਼ ਲਈ ਬਣਾਏ ਗਏ ਸੀ ਕਿਉਂਕਿ ਤੁਸੀਂ ਉਸ ਗੁਣ ਦਾ ਪ੍ਰਗਟਾਵਾ ਹੋ ਜੋ ਪਰਮੇਸ਼ਵਰ ਦੇ ਅੰਦਰ ਸੀ, ਅਤੇ ਪਰਮੇਸ਼ਵਰ ਨੇ ਤੁਹਾਡੇ ਬਾਰੇ ਵਿਚ ਸੋਚਿਆ ਤੇ ਤੁਹਾਨੂੰ ਪ੍ਰਗਟ ਕੀਤਾ, ਅਤੇ ਉਸਨੇ ਤੁਹਾਡੀ ਰਚਨਾ ਲਈ ਧਰਤੀ ਬਣਾਈ ਤਾਂ ਕਿ ਤੁਹਾਨੂੰ ਮਨੁੱਖ ਬਣਾਇਆ ਜਾਵੇ, ਅਤੇ ਪਾਪ ਆਇਆ ਅਤੇ ਉਸਨੇ ਉਸਦੇ ਮਾਰਗ ਨੂੰ ਵਿਗਾੜ ਦਿੱਤਾ, ਪਰ ਫਿਰ ਵੀ ਤੁਸੀਂ ਆਏ। ਪਰ ਤੁਸੀਂ ਸੰਸਾਰ ਦੇ ਨਾਲ ਗੁਆਚ ਗਏ ਸੀ, ਸੋ ਉਹ ਆਇਆ ਅਤੇ ਉਸਨੇ ਤੁਹਾਨੂੰ ਉਸਦੇ ਪ੍ਰਗਟ ਗੁਣਾਂ ਨੂੰ ਛੁਡਾਇਆ, ਅਤੇ ਉਸਨੇ ਇਸ ਧਰਤੀ ਨੂੰ ਵੀ ਬਿਲਕੁਲ ਉਸੇ ਢੰਗ ਨਾਲ ਛੁਡਾਇਆ, ਅਤੇ ਫਿਰ ਉਸਦਾ ਉਦੇਸ਼ ਅੱਗੇ ਵਧਦਾ ਹੈ, ਸਮਝੇ? ਓ ਹਾਲੇਲੂਯਾ। ਓ, ਇਸ ਨਾਲ ਮੈਂ ਕਿੰਨਾ ਮਗਨ ਹੋ ਜਾਂਦਾ ਹਾਂ ਜਦ ਮੈਂ ਬਸ ਇਹ ਸੋਚਦਾ ਹਾਂ ਕਿ ਅੱਗੇ ਕੀ ਆਉਣ ਵਾਲਾ ਹੈ। ਹੁਣ ਅਫਸੀਆਂ 1:10 ਸਦਾਉਂਦਾ ਹੈ, ਹੁਣ ਜੇ ਤੁਸੀਂ ਇਸ ਨੂੰ ਲਿਖ ਰਹੇ ਹੋ, ਅਫਸੀਆਂ 1:10, ਨਾ ਤਾਂ ਸਮਿਆਂ ਦੇ ਯੁੱਗ ਨਾ ਹੀ 7ਵਾਂ ਦਿਨ ਸਦਾਉਂਦਾ ਹੈ, ਇਹ ਸਮਿਆਂ ਦੀ ਪੂਰਨਤਾ ਹੀ ਸਦਾਉਂਦਾ ਹੈ, ਅਤੇ ਜਦ ਸਮਿਆਂ ਦੀ ਪੂਰਨਤਾ ਹੀ ਹੋ ਜਾਂਦੀ ਹੈ ਤਾਂ ਉਸ ਸਮੇਂ ਸਮਾਂ ਪੂਰਾ ਹੋ ਜਾਂਦਾ ਹੈ। ਜਦ ਸਮਾਂ ਪੂਰਾ ਹੋ ਜਾਂਦਾ ਹੈ ਤਾਂ ਤੁਸੀਂ ਅਨੰਤਤਾ ਵਿਚ ਚਲੇ ਜਾਂਦੇ ਹੋ, ਜਾਂ 7ਵਾਂ ਕਲੀਸਿਆ ਦਾ ਯੁੱਗ ਪੂਰਾ ਹੋ ਜਾਂਦਾ ਹੈ ਅਤੇ ਪੂਰਾ ਹੋ ਗਿਆ ਹੈ। ਲੂਥਰ ਦਾ ਯੁੱਗ ਖਤਮ ਹੋ ਗਿਆ ਹੈ, ਮੈਥੋਡਿਸਟ ਦਾ ਯੁੱਗ ਪੂਰਾ ਹੋ ਗਿਆ ਹੈ, ਪੈਂਟੀਕਾਸਟ ਦਾ ਯੁੱਗ ਖਤਮ ਹੋ ਗਿਆ ਹੈ, ਅਤੇ ਹੁਣ ਤੁਸੀਂ ਕਿਸ ਵਿਚ ਜਾਂਦੇ ਹੋ? ਅਨੰਤਤਾ ਵਿਚ। ਹੋਰ 7 ਨਹੀਂ, ਹੋਰ 3 ਨਹੀਂ, ਅਤੇ ਨਾ ਹੀ ਕੁਝ ਹੋਰ ਬਾਕੀ ਹੈ, ਉਹ ਅਨੰਤਤਾ ਵਿਚ ਹਨ ਜਿੱਥੇ ਸਮੇਂ ਦੇ ਅੰਕਾਂ ਜਾਂ ਸਮਿਆਂ ਆਦਿ ਵਾਲੀ ਕੋਈ ਚੀਜ਼ ਨਹੀਂ ਹੈ। ਆਮੇਨ। ਹੇ ਮੇਰੇ ਪ੍ਰਭੂ, ਕੀ ਤੁਸੀਂ ਇਸ ਨੂੰ ਸਮਝ ਗਏ? ਹੁਣ ਜਾਂ ਜਦੋਂ ਸਮਾਂ ਪੂਰਾ ਹੋ ਜਾਂਦਾ ਹੈ ਤਾਂ ਸਾਰਾ ਪਾਪ ਖਤਮ ਹੋ ਜਾਂਦਾ ਹੈ, 1000 ਸਾਲ ਰਾਜ ਵਿਚ ਮਹਾਨ ਚਿੱਟੇ ਸਿੰਘਾਸਨ ਦੇ ਸਾਹਮਣੇ ਪਾਪ ਖਤਮ ਹੋ ਜਾਂਦਾ ਹੈ। ਇਹ ਪਵਿੱਤਰ ਆਤਮਾ ਦਾ ਇੱਕ ਨਮੂਨਾ ਹੈ, ਜਾਂ ਸੰਸਾਰ ਨੂੰ ਅੱਗ ਲੱਗ ਜਾਂਦੀ ਹੈ ਅਤੇ ਇਸਦਾ ਬਪਤਿਸਮਾ ਹੁੰਦਾ ਹੈ, ਸਵਰਗ ਤੋਂ ਪਵਿੱਤਰ ਅੱਗ ਨਾਲ ਇਸਦਾ ਬਪਤਿਸਮਾ ਹੁੰਦਾ ਹੈ, ਸਾਰੇ ਪਾਪ ਦਾ ਖਾਤਮਾ ਹੋ ਜਾਂਦਾ ਹੈ, ਸਾਰੇ ਕੀਟਾਣੂ ਖਤਮ ਹੋ ਜਾਂਦੇ ਹਨ, ਸਾਰੀਆਂ ਬਦਰੂਹਾਂ ਜਾਂਦੀਆਂ ਰਹਿੰਦੀਆਂ ਹਨ, ਸਾਰੇ ਪਰਤਾਵੇ ਖਤਮ ਹੋ ਜਾਂਦੇ ਹਨ, ਸਾਰੀ ਬੁਰਾਈ ਖਤਮ ਹੋ ਜਾਂਦੀ ਹੈ। ਇਹ ਨਮੂਨਾ ਹੈ। ਤਦ ਫਿਰ ਖੁਦਾ ਕੀ ਕਰਦਾ ਹੈ? ਹੁਣ ਉਹ ਧਰਤੀ ਤੇ ਵਿਰਾਜਮਾਨ ਹੋ ਸਕਦਾ ਹੈ, ਸਮਝੇ? ਕਿਉਂਕਿ ਸਾਰਾ ਪਾਪ ਖਤਮ ਹੋ ਗਿਆ ਹੈ। ਜਦੋਂ ਤੁਹਾਨੂੰ ਪਵਿੱਤਰ ਆਤਮਾ ਦਾ ਅੱਗ ਨਾਲ ਬਪਤਿਸਮਾ ਦਿੰਦਾ ਹੈ ਤਾਂ ਤੁਹਾਡੇ ਨਾਲ ਵੀ ਬਿਲਕੁਲ ਇਸੇ ਤਰ੍ਹਾਂ ਹੀ ਕਰਦਾ ਹੈ। ਉਹ ਤੁਹਾਡੇ ਕੋਲ ਆ ਸਕਦਾ ਹੈ ਅਤੇ ਤੁਹਾਡੇ ਨਾਲ ਵਾਸ ਕਰ ਸਕਦਾ ਹੈ ਅਤੇ ਮਸੀਹ ਯਿਸੂ ਵਿੱਚ ਸਵਰਗੀ ਸਥਾਨਾਂ ਵਿੱਚ ਬੈਠ ਸਕਦੇ ਹਾਂ ਕਿਉਂਕਿ ਅਸੀਂ ਪਹਿਲਾਂ ਹੀ ਉਸਦੇ ਵਿੱਚ ਹਾਂ। ਅਸੀਂ ਉਸ ਵਿੱਚ ਕਿਸ ਤਰ੍ਹਾਂ ਪ੍ਰਵੇਸ਼ ਕਰਦੇ ਹਾਂ? ਇੱਕ ਹੀ ਪਵਿੱਤਰ ਆਤਮਾ ਦੇ ਬਪਤਿਸਮੇ ਦੇ ਰਾਹੀਂ, ਇੱਕ ਹੀ ਆਤਮਾ ਦੇ ਦੁਆਰਾ ਅਸੀਂ ਸਭ ਨੇ ਮਸੀਹ ਵਿੱਚ ਬਪਤਿਸਮਾ ਲਿਆ ਹੈ। ਜੋ ਕਿ ਅਸੀਂ ਹੁਣ ਹਾਂ ਮਸੀਹ ਵਿੱਚ ਹੋਵਾਂਗੇ ਨਹੀਂ, ਬਲਕਿ ਅਸੀਂ ਮਸੀਹ ਵਿੱਚ ਹਾਂ ਅਜੋ ਸਾਡੇ ਅੰਦਰ ਜੋ ਆਤਮਾ ਹੈ ਉਸਦਾ ਮਹਾਨ ਆਤਮਿਕ ਰਾਜਾ ਹੈ, ਕਿਉਂਕਿ ਆਦਿ ਤੋਂ ਹੀ ਅਸੀਂ ਉਸਦੇ ਅੰਦਰ ਸੀ। ਵੇਖਿਆ, ਆਦਿ ਵਿੱਚ ਪਰਮੇਸ਼ਵਰ ਨੇ ਜਦ ਉਸਨੇ ਤੁਹਾਡੇ ਬਾਰੇ ਸੋਚਿਆ ਅਤੇ ਦੂਸਰਿਆਂ ਦੇ ਬਾਰੇ ਵੀ ਸੋਚਿਆ, ਉਸੇ ਤਰ੍ਹਾਂ ਉਸਨੇ ਆਪਣੇ ਆਪ ਨੂੰ ਵਾਸਤਵਿਕ ਬਣਾਉਣ ਬਾਰੇ ਸੋਚਿਆ। ਉਹ ਉਸਦੀਆਂ ਸੋਚਾਂ ਸਨ, ਸਮਝੇ? ਸੋ ਉਸਨੇ ਆਪਣੀਆਂ ਸੋਚਾਂ ਨੂੰ ਵਚਨ ਦੁਆਰਾ ਪ੍ਰਗਟ ਕੀਤਾ। ਉਸਨੇ ਕਿਹਾ ਇਹ ਹੋ ਜਾਵੇ, ਇਹ ਹੋ ਜਾਵੇ, ਅਤੇ ਉਸੇ ਤਰ੍ਹਾਂ ਹੋ ਗਿਆ। ਇਸ ਤਰ੍ਹਾਂ ਹੋਵੇ ਅਤੇ ਉਸੇ ਤਰ੍ਹਾਂ ਹੋ ਗਿਆ ਸੀ। ਫਿਰ ਉਸਨੇ ਕੁਝ ਸਮੇਂ ਬਾਅਦ ਇਸੇ ਤਰ੍ਹਾਂ ਬੋਲਣਾ ਜਾਰੀ ਰੱਖਿਆ, ਇਸ ਤਰ੍ਹਾਂ ਹੋਵੇ। ਜਦ ਕਿ ਇੱਕ ਦਿਨ ਲੋਕਾਂ ਨੇ ਕਿਹਾ ਪਰਮੇਸ਼ਵਰ ਸਾਡੇ ਨਾਲ ਨਾ ਬੋਲੇ, ਉਸਨੇ ਕਿਹਾ ਹੁਣ ਮੈਂ ਉਹਨਾਂ ਨਾਲ ਨਬੀਆਂ ਦੇ ਰਾਹੀਂ ਬੋਲਾਂਗਾ। ਸਮਝੇ? ਹੁਣ ਤੋਂ ਮੈਂ ਉਹਨਾਂ ਨਾਲ ਨਬੀਆਂ ਨੇ ਦੁਆਰਾ ਬੋਲਾਂਗਾ। ਅਤੇ ਨਬੀ ਨੇ ਕਿਹਾ ਇਸ ਤਰ੍ਹਾਂ ਹੋਵੇਗਾ, ਇਸ ਤਰ੍ਹਾਂ ਹੋਵੇਗਾ, ਅਤੇ ਇਸੇ ਤਰ੍ਹਾਂ ਹੀ ਹੋਇਆ ਸੀ, ਅਤੇ ਇਸੇ ਤਰ੍ਹਾਂ ਹੀ ਹੋਇਆ ਸੀ, ਅਤੇ ਇਸੇ ਤਰ੍ਹਾਂ ਹੀ ਸੀ। ਵੇਖੋ ਜਿਵੇਂ ਕਿਹਾ ਉਸੇ ਤਰ੍ਹਾਂ ਹੀ ਹੋਇਆ। ਕੀ ਤੁਸੀਂ ਸੁਣ ਸਮਝ ਗਏ? ਸਮਿਆਂ ਦੀ ਪੂਰਨਤਾਈ ਆ ਚੁੱਕੀ ਹੈ। ਜਦੋਂ ਕਿ ਸਮਾਂ ਪੂਰਾ ਹੋ ਗਿਆ ਹੈ, ਸੰਸਾਰ ਦੇ ਬਪਤਿਸਮੇ ਤੋਂ ਬਾਅਦ ਪਾਪ ਦਾ ਖਾਤਮਾ ਹੋ ਜਾਂਦਾ ਹੈ। ਧਰਤੀ ਦਾ ਬਪਤਿਸਮਾ ਹੋਣ ਤੋਂ ਬਾਅਦ ਇਹ ਇੱਕ ਯੋਗ ਸਥਾਨ ਬਣਦੀ ਹੈ। ਕੋਈ ਬਿਮਾਰੀ ਨਹੀਂ, ਕੋਈ ਕੀਟਾਣੂ ਨਹੀਂ, ਕੋਈ ਕੰਡੇ ਨਹੀਂ, ਕੋਈ ਊਟ ਕਟਾਰੇ ਨਹੀਂ, ਕੋਈ ਮੌਤ ਨਹੀਂ, ਕੋਈ ਦੁੱਖ ਨਹੀਂ, ਕੋਈ ਦਿਲ ਦੀ ਪੀੜ ਨਹੀਂ, ਕੋਈ ਬੁਢਾਪਾ ਨਹੀਂ, ਮੌਤ ਨੂੰ ਦਰਸਾਉਣ ਲਈ ਕੁਝ ਵੀ ਨਹੀਂ ਹੈ, ਕੋਈ ਬੁਰਾਈ ਨਹੀਂ, ਸਭ ਠੀਕ ਹੈ, ਕੁਝ ਵੀ ਸਰੀਰਕ ਨਹੀਂ, ਸਭ ਕੁਝ ਅਨੰਤ ਹੈ। ਤਦ ਉਸਦਾ ਗੁਣ ਪ੍ਰਗਟ ਹੁੰਦਾ ਹੈ, ਕਿਉਂਕਿ ਇਹ ਸ਼ੁਰੂ ਤੋਂ ਹੀ ਉੱਥੇ ਸੀ। ਇਹੀ ਉਹ ਸੀ ਜੋ ਉਸਨੇ ਸੋਚਿਆ ਸੀ। ਅਤੇ ਫਿਰ ਕੀ ਹੋਇਆ ਸੀ? ਉਸਨੇ ਆਦਮ ਅਤੇ ਹਵਾ ਨੂੰ ਇੱਥੇ ਇਸ ਧਰਤੀ ਉੱਤੇ ਰੱਖਿਆ ਅਤੇ ਕਿਹਾ ਹੁਣ ਫਲੋ ਫੁਲੋ ਅਤੇ ਧਰਤੀ ਨੂੰ ਭਰ ਦਿਓ। ਉਹਨਾਂ ਦੇ ਸਰੀਰ ਸਭ ਇੱਥੇ ਰੱਖੇ ਗਏ ਸਨ ਤਾਂ ਕਿ ਤੁਸੀਂ ਖਾਓ ਅਤੇ ਆਪਣਾ ਸਰੀਰ ਬਣਾਓ। ਉਸਦੇ ਕਰਨ ਦਾ ਇਹੀ ਤਰੀਕਾ ਸੀ, ਪਰ ਪਾਪ ਆ ਗਿਆ ਅਤੇ ਉਸਦੀ ਯੋਜਨਾ ਨੂੰ ਵਿਗਾੜ ਦਿੱਤਾ। ਉਸਦੀ ਯੋਜਨਾ ਵੱਧਦੀ ਜਾਂਦੀ ਹੈ ਉਸੇ ਤਰ੍ਹਾਂ ਜਿਸ ਤਰ੍ਹਾਂ ਸਮਾਂ ਕਰਦਾ ਹੈ। ਪਰ ਯਿਸੂ ਨੇ ਕੀ ਕੀਤਾ? ਪਰਮੇਸ਼ਵਰ ਹੇਠਾਂ ਉੱਤਰ ਆਇਆ ਅਤੇ ਆਪਣੇ ਆਪ ਨੂੰ ਇੱਕ ਆਦਮੀ ਦੀ ਸ਼ਕਲ ਵਿੱਚ, ਇੱਕ ਮਨੁੱਖ ਦੇ ਰੂਪ ਵਿੱਚ ਪ੍ਰਗਟ ਕੀਤਾ। ਇੱਥੇ ਰਹਿਣ ਦੀ ਬਜਾਏ ਉਸਨੇ ਆਪਣਾ ਜੀਵਨ ਦੇ ਦਿੱਤਾ, ਭਾਵੇਂ ਕਿ ਉਹ ਰਾਜਾ ਸੀ, ਪਰ ਉਸਨੇ ਦੂਸਰਿਆਂ ਨੂੰ ਛਡਾਉਣ ਲਈ ਆਪਣਾ ਜੀਵਨ ਦੇ ਦਿੱਤਾ। ਸਮਝ ਗਏ? ਅਤੇ ਯਾਦ ਇਹ ਸਭ ਪੂਰਾ ਹੋ ਜਾਂਦਾ ਹੈ ਤਾਂ ਇਹ ਫਿਰ ਆਪਣੀ ਮੁੱਢਲੀ ਹਾਲਤ ਵਿੱਚ ਵਾਪਸ ਆ ਜਾਂਦਾ ਹੈ। ਪਰਮੇਸ਼ਵਰ ਦਾ ਉਦੇਸ਼ ਪੂਰਾ ਹੋ ਗਿਆ। ਅਨੰਤ ਕਾਲ ਦਾ ਰਾਜਾ ਫਿਰ ਆਪਣੀ ਅਨੰਤ ਪਰਜਾ ਨਾਲ ਮਨੁੱਖੀ ਦੇਹ ਵਿੱਚ ਪ੍ਰਗਟ ਹੁੰਦਾ ਹੈ, ਉਸੇ ਤਰੀਕੇ ਨਾਲ ਜਿਸ ਤਰ੍ਹਾਂ ਉਸਨੇ ਕੀਤਾ ਸੀ। ਪਾਪ ਹਟਾ ਦਿੱਤਾ ਗਿਆ, ਸ਼ੈਤਾਨ ਖਤਮ ਹੋ ਗਿਆ, ਹੁਣ ਸਭ ਕੁਝ ਕੀਤਾ ਜਾ ਚੁੱਕਾ ਹੈ। ਹੁਣ ਇਹ ਕੀ ਕਰੇਗੀ? ਹੁਣ ਇਹ ਧਰਤੀ ਸਵਰਗ ਨੂੰ ਇੱਥੇ ਸਥਾਪਿਤ ਕਰਨ ਦੇ ਯੋਗ ਨਹੀਂ ਹੈ। ਇਸ ਉੱਪਰ ਪਾਪ ਨੂੰ ਵੇਖੋ, ਇਸਦਾ ਸਫਾਇਆ ਕੀਤਾ ਜਾਣਾ ਜ਼ਰੂਰੀ ਹੈ। ਕੋਈ ਬੰਦਾ, ਕੋਈ ਮਨੁੱਖ, ਕੋਈ ਔਰਤ, ਕੋਈ ਲੜਕਾ, ਕੋਈ ਲੜਕੀ, ਮੈਂ ਪਰਵਾਹ ਨਹੀਂ ਕਰਦਾ ਕੌਣ ਹੈ, ਪਵਿੱਤਰ ਆਤਮਾ ਦੁਆਰਾ ਭਰੇ ਬਗੈਰ ਉਹ ਪੁਲਪਟ ਤੇ ਆਉਣ ਜਾਂ ਮਸੀਹ ਹੋਣ ਦਾ ਦਾਅਵਾ ਨਹੀਂ ਕਰ ਸਕਦਾ ਹੈ। ਜਾਂ ਤੱਕ ਤੁਸੀਂ ਪਰਮੇਸ਼ਵਰ ਦੀ ਪਵਿੱਤਰ ਅੱਗ ਨਾਲ ਸ਼ੁੱਧ ਨਹੀਂ ਹੋ ਜਾਂਦੇ, ਤੁਹਾਨੂੰ ਪ੍ਰਭੂ ਭੋਜ ਲੈਣ ਦਾ ਜਾਂ ਪਾਕ ਸ਼ਰਾਕਤ ਜਾਂ ਪੈਰ ਧੋਣ ਜਾਂ ਅਜਿਹਾ ਕੁਝ ਵੀ ਕਰਨ ਦਾ ਹੱਕ ਨਹੀਂ ਹੈ। ਜਾਂ ਤੱਕ ਤੁਸੀਂ ਮੂਸਾ ਵਾਂਗ ਉਸ ਪਵਿੱਤਰ ਭੂਮੀ ਤੇ ਉਸ ਨਾਲ ਮੁਲਾਕਾਤ ਨਾ ਕਰ ਲਓ, ਤੁਹਾਨੂੰ ਪ੍ਰਚਾਰ ਕਰਨ ਦਾ ਕੋਈ ਹੱਕ ਨਹੀਂ ਹੈ। ਅੱਗ ਦਾ ਖੰਭਾ ਉਸ ਜਗ੍ਹਾ ਤੇ ਲਟਕ ਰਿਹਾ ਸੀ, ਮੂਸਾ ਜਾਣਦਾ ਸੀ ਕਿ ਉਹ ਕਿੱਥੇ ਖੜਾ ਹੈ। ਸਮਝੇ? ਧਿਆਨ ਦਿਓ ਅਸੀਂ ਕਿਵੇਂ ਜਾਂਦੇ ਹਾਂ। ਦੁਨੀਆਂ ਦਾ ਅੱਗ ਨਾਲ ਬਪਤਿਸਮਾ ਹੋਣ ਤੋਂ ਬਾਅਦ ਸਾਰੇ ਰੋਗਾਣੂ ਖਤਮ ਹੋ ਜਾਂਦੇ ਹਨ। ਇਹ ਧਰਤੀ ਇਸ ਯੋਗ ਬਣ ਜਾਂਦੀ ਹੈ ਕਿ ਇਸ ਧਰਤੀ ਤੇ ਸਵਰਗ ਵਾਸ ਕਰ ਸਕੇ। ਇਸ ਦਾ ਨਮੂਨਾ ਹੈ ਕਿ ਅਸੀਂ ਮਸੀਹ ਯਿਸੂ ਵਿੱਚ ਸਵਰਗੀ ਥਾਵਾਂ ਵਿੱਚ ਬੈਠੇ ਹੋਏ ਹਾਂ। ਇਸ ਗੰਦਗੀ ਵਿੱਚੋਂ ਜਿਵੇਂ ਕਿ ਉਹ ਛੋਟੀ ਔਰਤ ਸੀ, ਪਾਰ ਲੰਘ ਕੇ ਉਸਦੇ ਪ੍ਰਗਟ ਹੋਏ ਗੁਣ ਵਿੱਚ ਬਦਲ ਗਏ ਹਾਂ। ਹੁਣ ਅਸੀਂ ਪਰਮੇਸ਼ਵਰ ਦੇ ਪੁੱਤਰ ਹਾਂ। ਇਹ ਨਹੀਂ ਕਿ ਅਸੀਂ ਹੋਵਾਂਗੇ, ਅਸੀਂ ਪਰਮੇਸ਼ਵਰ ਦੇ ਵਿਚਾਰ ਦੇ ਗੁਣ ਹਾਂ। ਵੇਖਿਆ, ਹੁਣ ਤੁਸੀਂ ਆਖਦੇ ਹੋ ਠੀਕ ਹੈ, ਇਸ ਜਾਜਕ ਨੂੰ ਵੇਖੋ ਕਿ ਉਹ ਪਰਮੇਸ਼ਵਰ ਦਾ ਪੁੱਤਰ ਨਹੀਂ ਸੀ। ਇਹ ਸਾਬਤ ਕਰਦਾ ਹੈ ਕਿ ਉਹ ਨਹੀਂ ਸੀ। ਉਹ ਕੀ ਪਛਾਣ ਨਹੀਂ ਸਕਿਆ ਸੀ ਕਿ ਉਸਨੇ ਕਿਹਾ ਮੈਂ ਬਾਈਬਲ ਦਾ ਵਿਸ਼ਵਾਸ ਕਰਦਾ ਹਾਂ ਯਕੀਨਨ, ਪਰ ਉਹ ਉਸ ਸਮੇਂ ਦੇ ਪ੍ਰਗਟ ਹੋਏ ਵਚਨ ਨੂੰ ਨਹੀਂ ਪਛਾਣ ਸਕਿਆ ਸੀ। ਉਸਦੇ ਕੋਲ ਤਾਂ ਸਿਰਫ ਬੌਧਿਕ ਗਿਆਨ ਸੀ ਜੋ ਉਸਨੇ ਕਿਸੇ ਉਸ ਸਮੂਹ ਤੋਂ ਲਿਆ ਸੀ ਜਿਹੜਾ ਉਸ ਤੋਂ ਪਹਿਲਾਂ ਸੀ। ਅਤੇ ਇਹ ਅੱਜ ਵੀ ਇਹੀ ਗੱਲ ਹੈ। ਸਮਝੇ? ਮੈਂ ਜਾਣਦਾ ਹਾਂ ਇਹ ਸਖਤ ਹੈ, ਪਰ ਇਹ ਸੱਚਾਈ ਹੈ। ਉੱਥੇ ਵਚਨ ਸੀ ਜੋ ਬਿਲਕੁਲ ਉਸੇ ਸਮੇਂ ਲਈ ਬੋਲਿਆ ਗਿਆ ਸੀ। ਅਤੇ ਉਹ ਭਾਵੇਂ ਉਹ ਇੱਕ ਵਿਦਵਾਨ ਸੀ, ਭਾਵੇਂ ਉਹ ਇੱਕ ਪ੍ਰਸਿੱਧ ਮਨੁੱਖ ਸੀ, ਪਰ ਉਹ ਇਸ ਨੂੰ ਪਛਾਣ ਨਹੀਂ ਸਕਿਆ ਸੀ। ਕਿਉਂ? ਕੋਈ ਮਤਲਬ ਨਹੀਂ ਕਿ ਉਹ ਕਿੰਨਾ ਕੁ ਵਿਦਵਾਨ ਸੀ ਜਾਂ ਕਿੰਨਾ ਕੁ ਇਸ ਤਰ੍ਹਾਂ ਦਾ ਸੀ, ਤਦ ਵੀ ਉਸ ਅੰਦਰ ਅਗੇਤਰੇ ਠਹਿਰਾਏ ਜਾਣ ਨੂੰ ਦਰਸਾਉਣ ਲਈ ਕੁਝ ਵੀ ਨਹੀਂ ਸੀ। ਸਮਝੇ? ਪਹਿਲਾਂ ਤੋਂ ਚੁਣੇ ਹੋਏ ਲੋਕ ਹੀ ਹੋਣਗੇ ਜੋ ਸਿਰਫ ਇਸ ਨੂੰ ਪਛਾਣਦੇ ਹਨ, ਬਸ ਉਹੀ ਪਛਾਣ ਸਕਦੇ ਹਨ ਅਤੇ ਸਿਰਫ ਤੁਸੀਂ ਇਸ ਨੂੰ ਕਰ ਸਕਦੇ ਹੋ। ਧਿਆਨ ਦਿਓ, ਇਹ ਗੇਤਰੇ ਠਹਿਰਾਏ ਜਾਣ ਨੂੰ ਸਾਬਤ ਕਰਦਾ ਹੈ, ਕਿਉਂਕਿ ਜੇ ਤੁਹਾਨੂੰ ਸਦੀਪਕ ਜੀਵਨ ਮਿਲਿਆ ਹੈ ਤਾਂ ਤੁਹਾਨੂੰ ਹਰ ਸਮੇਂ ਪਰਮੇਸ਼ਵਰ ਦਾ ਭਾਗ ਹੋਣਾ ਹੀ ਸੀ, ਕਿਉਂਕਿ ਸਿਰਫ ਉਹ ਇਕੱਲਾ ਹੀ ਸਦੀਪਕ ਜੀਵਨ ਹੈ। ਕਿ ਤੁਸੀਂ ਸਮਝੇ, ਹੇ ਮੇਰੇ, ਇਸ ਬਾਰੇ ਸੋਚੋ। ਹੁਣ ਧਿਆਨ ਦਿਓ, ਮਹਾਨ ਹਜ਼ਾਰ ਸਾਲੇ ਰਾਜ ਦੌਰਾਨ ਕੀ ਹੁੰਦਾ ਹੈ? ਪਾਪ ਸਾਰਾ ਜਾ ਚੁੱਕਾ ਹੈ, ਹੁਣ ਹਜ਼ਾਰ ਸਾਲਾ ਰਾਜ ਆ ਗਿਆ ਹੈ, ਹੁਣ ਇਹ ਸਮਾਂ ਹੈ ਪਵਿੱਤਰ ਆਤਮਾ ਆਪਣਾ ਸਥਾਨ ਲਵੇ। ਜਿਸ ਤਰ੍ਹਾਂ ਉਹ ਸਾਡੇ ਵਿੱਚ ਕਰਦਾ ਹੈ, ਅਸੀਂ ਮੌਤ ਤੋਂ ਪਾਰ ਹੋ ਕੇ ਜੀਵਨ ਵਿੱਚ ਪ੍ਰਵੇਸ਼ ਕਰ ਗਏ ਹਾਂ। ਅਸੀਂ ਪਰਮੇਸ਼ਵਰ ਦੀ ਤੇਜਵਾਨ ਹਜ਼ੂਰੀ ਵਿੱਚ ਮਸੀਹ ਵਿੱਚ ਸਵਰਗੀ ਸਥਾਨਾਂ ਵਿੱਚ ਬੈਠੇ ਹਾਂ। ਜਿਵੇਂ ਹੁਣ ਆਤਮਿਕ ਮੌਤ ਖਤਮ ਹੋ ਗਈ, ਇਸੇ ਤਰ੍ਹਾਂ ਸਰੀਰਕ ਮੌਤ ਵੀ ਖਤਮ ਹੋ ਜਾਵੇਗੀ। ਬਪਤਿਸਮਾ ਲਏ ਹੋਏ ਪਰਮੇਸ਼ਵਰ ਦੇ ਸੰਤ ਲਈ ਹੁਣ ਆਤਮਿਕ ਮੌਤ ਵਰਗੀ ਕੋਈ ਚੀਜ਼ ਨਹੀਂ ਹੈ। ਭਾਵੇਂ ਉਹ ਮਰ ਵੀ ਜਾਵੇ, ਉਹ ਤਦ ਵੀ ਜਿਉਂਦਾ ਰਹੇਗਾ। ਜੋ ਕੋਈ ਜਿਉਂਦਾ ਹੈ ਅਤੇ ਮੇਰੇ ਉੱਤੇ ਨਿਹਚਾ ਕਰਦਾ ਹੈ, ਉਹ ਕਦੇ ਨਹੀਂ ਮਰੇਗਾ। ਸਾਰੀ ਲਿਖਤ ਨੇ ਪੂਰੇ ਹੋ ਕੇ ਹੀ ਰਹਿਣਾ ਹੈ, ਸਮਝੇ? ਤੁਸੀਂ ਮਰ ਨਹੀਂ ਸਕਦੇ, ਤੁਹਾਡੇ ਕੋਲ ਅਨੰਤ ਜੀਵਨ ਹੈ। ਗੱਲ ਇਹ ਹੈ ਕਿ ਛੁਟਕਾਰਾ ਦੇਣ ਵਾਲੇ ਨੇ ਤੁਹਾਨੂੰ ਇਸ ਦੀ ਪਛਾਣ ਕਰਾਈ ਹੈ, ਅਤੇ ਤੁਸੀਂ ਹਮੇਸ਼ਾ ਉਹੀ ਸੀ, ਅਤੇ ਇਹੀ ਕਾਰਨ ਹੈ ਕਿ ਤੁਸੀਂ ਉਸ ਦਿਨ ਨੂੰ ਵੇਖ ਰਹੇ ਹੋ ਜਿਸ ਵਿੱਚ ਤੁਸੀਂ ਰਹਿੰਦੇ ਹੋ। ਕਿੰਨੇ ਜਣੇ ਇਸ ਨੂੰ ਵੇਖਦੇ ਹਨ? ਆਪਣੇ ਹੱਥ ਉਠਾਓ, ਸਮਝੇ? ਧੰਨਵਾਦ। ਵੇਖਿਆ, ਉਹ ਦਿਨ ਜਿਸ ਵਿੱਚ ਅਸੀਂ ਰਹਿ ਰਹੇ ਹਾਂ ਤੁਸੀਂ ਪਛਾਣਦੇ ਹੋ। ਹੁਣ ਮੈਥੋਡਿਸਟ ਨੇ ਕਿਹਾ, ਜਾਂ ਤੁਸੀਂ ਚਲਾਉਂਦੇ ਹੋ ਤੁਸੀਂ ਇਸ ਨੂੰ ਪ੍ਰਾਪਤ ਕਰ ਲਿਆ। ਉਹਨਾਂ ਵਿੱਚੋਂ ਬਹੁਤ ਸਾਰਿਆਂ ਨੇ ਚਲਾਇਆ, ਪਰ ਉਹਨਾਂ ਕੋਲ ਇਹ ਨਹੀਂ ਸੀ। ਪੈਂਟੀਕਾਸਟਲ ਨੇ ਆਖਿਆ, ਜਾਂ ਤੁਸੀਂ ਪ੍ਰਾਈਆਂ ਭਾਖਿਆਂ ਬੋਲਦੇ ਹੋ ਤੁਸੀਂ ਇਸ ਨੂੰ ਪ੍ਰਾਪਤ ਕਰ ਲਿਆ। ਉਹਨਾਂ ਵਿੱਚੋਂ ਬਹੁਤਿਆਂ ਨੇ ਪ੍ਰਾਈਆਂ ਭਾਖਿਆਂ ਬੋਲੀਆਂ, ਪਰ ਇਹ ਉਹਨਾਂ ਕੋਲ ਨਹੀਂ ਸੀ। ਵੇਖੋ ਕਿਵੇਂ ਉਹਨਾਂ ਫਰੀਸੀਆਂ ਕੋਲ ਸਭ ਪ੍ਰਕਾਰ ਦੇ ਰੂਪ ਸਨ, ਪਰ ਜਦ ਵਚਨ ਪ੍ਰਗਟ ਹੋਇਆ ਸੀ ਤਾਂ ਉਹ ਉਸ ਨੂੰ ਪਛਾਣ ਨਹੀਂ ਸਕੇ ਸਨ, ਸਮਝੇ? ਵੇਖਿਆ, ਤੇ ਜੇ ਤੁਸੀਂ ਦੁਲਹਨ ਹੋ, ਦੁਲਹਨ ਦੁੱਲੇ ਦਾ ਹਿੱਸਾ ਹੈ, ਅਤੇ ਜੇ ਅਤੇ ਇੱਕ ਹੀ ਜਗ੍ਹਾ ਜਿਸ ਕਾਰਨ ਤੁਸੀਂ ਕਦੇ ਉਸ ਨੂੰ ਪਛਾਣੋਗੇ, ਉਹ ਹੈ ਆਪਣੇ ਦੁੱਲੇ ਵਚਨ ਦਾ ਉਹ ਹਿੱਸਾ ਪਛਾਣਨਾ ਜੋ ਤੁਸੀਂ ਹੋ, ਨਹੀਂ ਤਾਂ ਤੁਸੀਂ ਲਾੜੀ ਹੋਣ ਲਈ ਪਛਾਣੇ ਨਹੀਂ ਜਾ ਸਕਦੇ। ਕਿੰਨੇ ਇਸ ਨੂੰ ਸਮਝਦੇ ਹਨ? ਸਮਝੇ? ਤੁਹਾਨੂੰ ਆਪਣਾ ਸਥਾਨ ਪਛਾਣਨਾ ਪੈਣਾ ਹੈ, ਤੁਸੀਂ ਕਿਸੇ ਦੂਸਰੇ ਦਾ ਸਥਾਨ ਨਹੀਂ ਪਛਾਣ ਸਕਦੇ ਹੋ। ਕੀ ਹੁੰਦਾ ਜੇ ਮੂਸਾ ਨੂਹ ਦੇ ਸੰਦੇਸ਼ ਨਾਲ ਆਇਆ ਹੁੰਦਾ, ਅਤੇ ਨੂਹ ਤਾਂ ਆਪਣੇ ਹੀ ਸੰਦੇਸ਼ ਦਾ ਹਿੱਸਾ ਸੀ, ਪਰ ਇਸਨੇ ਕੰਮ ਨਾ ਕੀਤਾ ਹੁੰਦਾ। ਜੇ ਯੇਸੂ ਮੂਸਾ ਦੇ ਸੰਦੇਸ਼ ਨੂੰ ਲੈ ਕੇ ਆਉਂਦਾ, ਇਸਨੇ ਕੰਮ ਨਾ ਕੀਤਾ ਹੁੰਦਾ। ਵੇਖੋ, ਇਹ ਵੱਖਰਾ ਯੁੱਗ ਸੀ, ਇਹ ਵੱਖਰੀ ਭਵਿੱਖਬਾਣੀ ਸੀ, ਵਚਨ ਦਾ ਵੱਖਰਾ ਹਿੱਸਾ ਉੱਥੇ ਪੂਰਾ ਹੋਣਾ ਸੀ। ਉਹ ਹਫ਼ਤੇ ਦੇ ਕਿਸੇ ਦੂਸਰੇ ਦਿਨ ਵਿੱਚ ਸਨ। ਨਹੀਂ, ਮੰਗਲਵਾਰ ਦਾ ਕੰਮ ਬੁੱਧਵਾਰ ਨੂੰ ਨਹੀਂ ਕੀਤਾ ਜਾ ਸਕਦਾ, ਬੁੱਧਵਾਰ ਦਾ ਕੰਮ ਬੁੱਧਵਾਰ ਨੂੰ ਹੀ ਕੀਤਾ ਜਾਂਦਾ ਹੈ, ਸਮਝੇ? ਸ਼ਨੀਵਾਰ ਨੂੰ ਸ਼ਨੀਵਾਰ ਦਾ ਹੀ ਕੰਮ ਹੋਣਾ ਹੈ, ਸਮਝੇ? ਅਤੇ ਉਹ ਉਹਨਾਂ ਪਛਾਣਿਆ ਸੀ, ਉਹ ਮੂਸਾ, ਸਾਡੇ ਕੋਲ ਤਾਂ ਮੂਸਾ ਹੈ। ਉਸਨੇ ਕਿਹਾ, ਜੇ ਤੁਸੀਂ ਮੂਸਾ ਨੂੰ ਜਾਣਿਆ ਹੁੰਦਾ ਤਾਂ ਤੁਸੀਂ ਮੈਨੂੰ ਵੀ ਜਾਣ ਲੈਣਾ ਸੀ, ਕਿਉਂਕਿ ਉਹੀ ਤਾਂ ਸੀ ਜਿਸ ਨੇ ਮੇਰੇ ਬਾਰੇ ਵਿੱਚ ਦੱਸਿਆ ਸੀ, ਤੁਹਾਡਾ ਪ੍ਰਭੂ ਪਰਮੇਸ਼ਵਰ ਮੇਰੇ ਵਰਗਾ ਇੱਕ ਨਬੀ ਉਠਾ ਖੜਾ ਕਰੇਗਾ। ਇਸ ਨੂੰ ਸਮਝੋ, ਹੇ ਮੇਰੇ, ਸਮਝੇ? ਫਿਰ ਯੇਸੂ ਨੇ ਯੋਹੰਨਾ 14 ਵਿੱਚ ਕਿਹਾ, ਜਦ ਉਹ ਪਵਿੱਤਰ ਆਤਮਾ ਆਵੇਗਾ, ਉਹ ਇਹ ਗੱਲਾਂ ਤੁਹਾਨੂੰ ਚੇਤੇ ਕਰਾਵੇਗਾ। ਵੇਖੋ, ਤੁਹਾਨੂੰ ਵਿਖਾਵੇਗਾ ਕਿ ਤੁਸੀਂ ਕਿਹੜੇ ਦਿਨ ਵਿੱਚ ਰਹਿ ਰਹੇ ਹੋ, ਅਤੇ ਇੱਕ ਹੋਰ ਗੱਲ ਉਹ ਤੁਹਾਨੂੰ ਜਾਣੂ ਕਰਾਵੇਗਾ, ਉਹ ਤੁਹਾਨੂੰ ਆਉਣ ਵਾਲੀਆਂ ਗੱਲਾਂ ਤੋਂ ਜਾਣੂ ਕਰਾਵੇਗਾ। ਵੇਖਿਆ, ਫਿਰ ਦੁਬਾਰਾ ਨਬੀ ਵਾਲੀ ਗੱਲ, ਜਦ ਉਹ ਆਉਂਦਾ ਹੈ, ਸਮਝੇ? ਨਵੀਂ ਧਰਤੀ ਅਤੇ ਨਵੇਂ ਆਕਾਸ਼ ਵਿੱਚ ਫਿਰ ਕਦੇ ਹਨੇਰਾ ਨਹੀਂ ਹੋਵੇਗਾ। ਜਦ ਨਵੀਂ ਧਰਤੀ ਆਵੇਗੀ, ਸ਼ੈਤਾਨ ਬੰਦ ਦਿੱਤਾ ਜਾਵੇਗਾ। ਸ਼ੈਤਾਨ ਹਲੇ ਖੁੱਲਾ ਹੋਇਆ ਹੈ, ਉਹ ਦੋਸ਼ ਲਗਾਉਣ ਵਾਲਾ ਹੈ, ਪਰ ਨਵੀਂ ਧਰਤੀ ਵਿੱਚ ਉਹ ਬੰਦ ਦਿੱਤਾ ਜਾਵੇਗਾ ਅਤੇ ਅੱਗ ਦੀ ਝੀਲ ਵਿੱਚ ਸੁੱਟ ਦਿੱਤਾ ਜਾਵੇਗਾ, ਇਸ ਪਵਿੱਤਰ ਅੱਗ ਵਿੱਚ। ਫਿਰ ਇਸ ਨਵੀਂ ਧਰਤੀ ਵਿੱਚ ਆਓ, ਹੁਣ ਇਸ ਬਾਰੇ ਥੋੜੇ ਪਾਲੇ ਵੇਖੀਏ। ਇਸ ਨਵੀਂ ਧਰਤੀ ਵਿੱਚ ਅਸਮਾਨ ਫਿਰ ਕਦੇ ਕਾਲਾ ਨਹੀਂ ਹੋਵੇਗਾ, ਨਹੀਂ, ਇਹ ਤਾਂ ਸਰਾਪ ਦੇ ਕਾਰਨ ਹੈ, ਸਮਝੇ? ਇਹ ਗੁੱਸੇ ਵਾਲੇ ਬੱਦਲਾਂ ਨਾਲ ਕਦੇ ਕਾਲਾ ਨਹੀਂ ਹੋਵੇਗਾ। ਉੱਥੇ ਹਵਾ ਰੁੱਖਾਂ ਨੂੰ ਕਦੇ ਨਹੀਂ ਉਖਾੜੇਗੀ, ਉਹ ਘਰਾਂ ਨੂੰ ਅਤੇ ਹੋਰਨਾਂ ਚੀਜ਼ਾਂ ਨੂੰ ਕਦੇ ਇਸ ਤਰ੍ਹਾਂ ਉਖਾੜ ਕੇ ਨਹੀਂ ਸੁੱਟੇਗੀ। ਬਿਜਲੀਆਂ ਅਤੇ ਕ੍ਰੋਧ ਕਦੇ ਵੀ ਸ਼ੈਤਾਨ ਵੱਲੋਂ ਇਸ ਉੱਤੇ ਨਾ ਆਵੇਗਾ, ਅਤੇ ਸੜਕ ਤੇ ਜਾਂਦੇ ਆਦਮੀ ਨੂੰ ਕਦੇ ਨਹੀਂ ਮਾਰੇਗੀ, ਜਾਂ ਕਿਸੇ ਇਮਾਰਤ ਨੂੰ ਕਦੇ ਨਾ ਸਾੜੇਗੀ, ਸਮਝੇ? ਨਹੀਂ, ਅਗਾਹਾਂ ਨੂੰ ਇਸ ਤਰ੍ਹਾਂ ਨਹੀਂ ਹੋਵੇਗਾ। ਉੱਥੇ ਕਦੇ ਵੀ ਤੂਫਾਨ ਜਾਂ ਹਨੇਰੀ ਜਾਂ ਝੱਖੜ ਝੋਲੇ ਘਰਾਂ ਨੂੰ ਨਹੀਂ ਢਾਉਣਗੇ, ਅਤੇ ਛੋਟੇ ਬੱਚਿਆਂ ਨੂੰ ਅਤੇ ਦੂਸਰੀਆਂ ਚੀਜ਼ਾਂ ਨੂੰ ਨਾ ਮਾਰਨਗੇ। ਜੀ ਹਾਂ, ਅਗਾਂਹ ਨੂੰ ਅਜਿਹਾ ਬਿਲਕੁਲ ਨਹੀਂ ਹੋਵੇਗਾ। ਨਾਸ਼ ਕਰਨ ਦੀ ਕੋਸ਼ਿਸ਼ ਕਰਨ ਵਾਲੀ ਕੋਈ ਵੀ ਚੀਜ਼ ਉੱਥੇ ਨਹੀਂ ਹੋਵੇਗੀ। ਸ਼ੈਤਾਨ ਕੱਢਿਆ ਜਾ ਚੁੱਕਾ ਹੈ। ਕਾਸ਼ ਕਿ ਸਾਡੇ ਕੋਲ ਹੁਣ ਸਮਾਂ ਹੁੰਦਾ। ਮੈਂ ਹੁਣ ਲਿਖਤਾਂ ਨੂੰ ਛੱਡਦਾ ਜਾ ਰਿਹਾ ਹਾਂ ਤਾਂ ਕਿ ਅਸੀਂ ਲੇਟ ਨਾ ਹੋ ਜਾਈਏ। ਮੈਂ ਬਿਮਾਰਾਂ ਲਈ ਵੀ ਪ੍ਰਾਰਥਨਾ ਕਰਨੀ ਹੈ। ਸੁਰਗ ਅਤੇ ਧਰਤੀ ਮਿਲ ਗਏ ਹਨ, ਪਰਮੇਸ਼ਵਰ ਅਤੇ ਮਨੁੱਖ ਦਾ ਮਿਲਾਪ ਹੋ ਗਿਆ ਹੈ, ਬਹਾਲ ਕੀਤਾ ਹੋਇਆ ਅਦਨ ਸ਼ੁਰੂ ਹੋ ਗਿਆ ਹੈ। ਵੇਖੋ, ਸਾਰਾ ਸਰਾਪ ਖਤਮ ਹੋ ਚੁੱਕਾ ਹੈ। ਇਸ ਤਰ੍ਹਾਂ ਜਦ ਤੁਹਾਨੂੰ ਪਵਿੱਤਰ ਆਤਮਾ ਕਬੂਲ ਕਰ ਲੈਂਦਾ ਹੈ, ਸਾਰੇ ਸਰਾਪ ਤੁਹਾਡੇ ਤੋਂ ਦੂਰ ਹੋ ਜਾਂਦੇ ਹਨ, ਸਮਝੇ? ਤੁਸੀਂ ਇਸ ਨੂੰ ਕਬੂਲ ਨਹੀਂ ਕਰਦੇ ਹੋ, ਇਹ ਤੁਹਾਨੂੰ ਕਬੂਲ ਕਰਦਾ ਹੈ, ਕਿਉਂਕਿ ਇਹ ਪਰਮੇਸ਼ਵਰ ਦਾ ਗੁਣ ਹੈ। ਵੇਖੋ, ਜੇ ਪਵਿੱਤਰ ਆਤਮਾ ਹੈ, ਇਸ ਦਾ ਮਤਲਬ ਹੈ ਪਰਮੇਸ਼ਵਰ ਦਾ ਆਤਮਾ, ਅਤੇ ਪਰਮੇਸ਼ਵਰ ਦਾ ਗੁਣ ਹੈ, ਇਹ ਪਰਮੇਸ਼ਵਰ ਦਾ ਵਿਚਾਰ ਹੈ ਜਿਸ ਨੇ ਤੁਹਾਨੂੰ ਕਬੂਲ ਕਰ ਲਿਆ ਹੈ। ਕਿਉਂਕਿ ਤੁਸੀਂ ਇਸੇ ਉਦੇਸ਼ ਲਈ ਠਹਿਰਾਏ ਗਏ ਸੀ। ਸਮਝੇ, ਭਾਵੇਂ ਤੁਸੀਂ ਪਾਪ ਵਿਚ ਪੈਦਾ ਹੋਏ, ਪਰ ਪਰਮੇਸ਼ਵਰ ਦੇ ਕੋਲ ਗੁਣ ਸੀ ਅਤੇ ਇੱਥੇ ਇਸ ਧਰਤੀ ਤੇ ਤੁਸੀਂ ਆਪਣੇ ਆਪ ਨੂੰ ਪ੍ਰਗਟ ਕੀਤਾ ਅਤੇ ਉਹ ਹੇਠਾਂ ਆਇਆ ਅਤੇ ਤੁਹਾਨੂੰ ਪ੍ਰਾਪਤ ਕਰ ਲਿਆ। ਵੇਖੋ, ਤੁਸੀਂ ਵਾਪਸ ਉੱਥੇ ਹੀ ਆ ਗਏ ਜਿੱਥੇ ਦੇ ਤੁਸੀਂ ਸੀ। ਸਮਝੇ, ਵੇਖੋ, ਪਾਪ ਆਪਣੀ ਤਾਕਤ ਗੁਆ ਚੁੱਕਾ ਹੈ। ਇਹ ਠੀਕ ਹੈ, ਪਾਪ ਕਰਨ ਦੀ ਇੱਛਾ ਤੁਹਾਡੇ ਦਿਲ ਵਿੱਚੋਂ ਜਾ ਚੁੱਕੀ ਹੈ ਜਦ ਪਵਿੱਤਰ ਆਤਮਾ ਅੰਦਰ ਆ ਜਾਂਦਾ ਹੈ। ਤੁਸੀਂ ਇੱਕ ਬਹਾਲ ਕੀਤੇ ਗਏ ਮਨੁੱਖ ਹੋ ਅਤੇ ਜਦ ਧਰਤੀ ਬਹਾਲ ਹੋ ਜਾਂਦੀ ਹੈ ਤਾਂ ਉੱਥੇ ਨਾ ਕੋਈ ਸਰਾਪ, ਉੱਥੇ ਕੋਈ ਤੂਫਾਨ ਨਹੀਂ ਹੋਵੇਗਾ, ਉੱਥੇ ਹਨੇਰੀ ਨਹੀਂ ਹੋਵੇਗੀ, ਉੱਥੇ ਤੂਫਾਨ ਨਹੀਂ ਹੋਵੇਗਾ, ਝੱਖੜ ਝੋਲੇ ਨਹੀਂ ਹੋਣਗੇ। ਤੁਹਾਡਾ ਮਿਲਾਪ ਹੋ ਗਿਆ ਹੈ, ਮਨੁੱਖ ਅਤੇ ਖੁਦਾ ਮਿਲ ਗਏ ਹਨ। ਨਵੀਂ ਧਰਤੀ ਉੱਥੇ ਫਿਰ ਆਪਣੀ ਅਦਨ ਦੀ ਖੂਬਸੂਰਤੀ ਨੂੰ ਪਹਿਨ ਲਵੇਗੀ। ਅੱਗ ਦੇ ਬਪਤਿਸਮੇ ਤੋਂ ਬਾਅਦ ਨਵੀਂ ਧਰਤੀ ਫੈਲ ਜਾਵੇਗੀ। ਜਰਾ ਸੋਚੋ, ਇਸ ਧਰਤੀ ਤੇ ਅੱਗ ਬਰਸੇਗੀ ਅਤੇ ਜਲ ਜਾਵੇਗੀ। ਸਾਰੀਆਂ ਵਸਤੂਆਂ ਵੱਡੇ ਤਾਪ ਨਾਲ ਸੜ ਜਾਣਗੀਆਂ, ਧਰਤੀ ਦੇ ਸਾਰੇ ਕੰਮ ਸੜ ਜਾਣਗੇ, ਸਾਰਾ ਪਾਣੀ ਧਮਾਕਾ ਕਰੇਗਾ, ਇਹ ਸਾਰਾ ਅੱਗ ਨਾਲ ਧਮਾਕਾ ਕਰੇਗਾ, ਸਭ ਚੀਜ਼ਾਂ ਸੜ ਕੇ ਉੱਡ ਜਾਣਗੀਆਂ, ਜਵਾਲਾਮੁਖੀ ਫੁੱਟ ਪੈਣਗੇ ਅਤੇ ਹਵਾ ਵਿੱਚ ਹਜ਼ਾਰਾਂ ਮੀਲ ਤੱਕ ਗਰਮ ਲਾਵਾ ਉਛਲੇਗਾ। ਹਰੇਕ ਕੀਟਾਣੂ, ਪਰਮੇਸ਼ਵਰ ਦਾ ਪਵਿੱਤਰ ਆਤਮਾ ਪਾਪ ਦੇ ਹਰ ਇੱਕ ਦਾਗ ਨੂੰ ਅਤੇ ਹਰੇਕ ਚੀਜ਼ ਨੂੰ ਸਾਫ਼ ਕਰ ਦੇਵੇਗਾ। ਸਾਰੇ ਦੁਸ਼ਟ ਆਤਮੇ ਬੰਦ ਦਿੱਤੇ ਜਾਣਗੇ ਅਤੇ ਅੱਗ ਦੀ ਝੀਲ ਵਿੱਚ ਸੁੱਟ ਦਿੱਤੇ ਜਾਣਗੇ, ਭਸਮ ਕਰਨ ਵਾਲੀ ਅੱਗ, ਪਰਮੇਸ਼ਵਰ ਦੇ ਕ੍ਰੋਧ ਦੀ ਅੱਗ ਵਿੱਚ। ਕੋਈ ਵੀ ਜਾਨਵਰ ਤੁਹਾਨੂੰ ਨਾਸ਼ ਕਰਨ ਲਈ ਉੱਥੇ ਨਹੀਂ ਹੋਵੇਗਾ। ਜਾਂ ਤੁਸੀਂ ਫੁੱਲਾਂ ਵਾਲੇ ਬਾਗ ਵਿੱਚ ਰਾਹ ਤੇ ਜਾਂਦੇ ਹੋਵੋਗੇ, ਉੱਥੇ ਕੋਈ ਸੱਪ ਫੁੰਕਾਰਨ ਲਈ ਅਤੇ ਤੁਹਾਨੂੰ ਆਪਣੇ ਜ਼ਹਿਰੀਲੇ ਦੰਦਾਂ ਨਾਲ ਡੰਗ ਮਾਰਨ ਲਈ ਨਹੀਂ ਹੋਵੇਗਾ। ਹੇ ਮੇਰੇ ਪ੍ਰਭੂ, ਕੀ ਅਦਭੁਤ ਨਹੀਂ ਹੋਵੇਗਾ? ਸੁਣੋ, ਅਜਿਹਾ ਨਹੀਂ ਹੋਵੇਗਾ ਕਿ ਉਸ ਧਰਤੀ ਵਿੱਚ ਸੁਨਹਿਰੇ ਘਾਹ ਵਾਲੀ ਭੂਮੀ ਤੇ ਕੋਈ ਕਬਰ ਪੁੱਟੀ ਜਾਵੇ, ਉੱਥੇ ਅਜਿਹਾ ਕੁਛ ਨਹੀਂ ਹੋਵੇਗਾ। ਪਰਮੇਸ਼ਵਰ ਅਤੇ ਮਨੁੱਖ, ਦੁਲਾ ਅਤੇ ਦੁਲਹਨ ਇਕੱਠੇ ਹੋ ਗਏ ਹਨ। ਆਕਾਸ਼ ਅਤੇ ਧਰਤੀ ਨੇ ਇੱਕ ਦੂਸਰੇ ਨੂੰ ਜੱਫੀ ਪਾ ਲਈ ਹੈ। ਪਰਮੇਸ਼ਵਰ ਮਨੁੱਖਾਂ ਵਿੱਚ ਵਾਸ ਕਰਨ ਲਈ ਹੇਠਾਂ ਉਤਰ ਆਇਆ ਹੈ, ਉਸਦਾ ਡੇਰਾ ਉਹਨਾਂ ਦੇ ਨਾਲ ਹੈ। ਉੱਥੇ ਅਗਾਂਹ ਨੂੰ ਪਾਪ ਨਹੀਂ ਹੋਵੇਗਾ, ਫਿਰ ਕਦੇ ਕੋਈ ਦੁੱਖ ਨਹੀਂ ਹੋਵੇਗਾ, ਉੱਥੇ ਕਦੇ ਵੀ ਮਾਂ ਦੀਆਂ ਗੱਲਾਂ ਤੋਂ ਹੁੰਦੇ ਹੋਏ ਉਸਦੇ ਬੱਚੇ ਤੇ ਹੰਝੂ ਨਾ ਡਿੱਗਣਗੇ। ਆਮੀਨ। ਇਹ ਉਸ ਨਵੀਂ ਧਰਤੀ ਤੇ ਨਹੀਂ ਹੋਵੇਗਾ, ਨਹੀਂ, ਇਸ ਨੂੰ ਛੁਡਾਇਆ ਜਾ ਚੁੱਕਾ ਹੈ, ਇਹ ਉਸਦੀ ਹੈ ਅਤੇ ਉਸਦੇ ਲੋਕਾਂ ਦੀ ਹੈ ਜੋ ਇਸ ਵਿੱਚੋਂ ਛੁਡਾਏ ਗਏ ਹਨ। ਸਮਝੇ, ਅਤੇ ਵੇਖੋ, ਤੁਸੀਂ ਉਸ ਭੂਮੀ ਦਾ ਹਿੱਸਾ ਹੋ, ਇਹ ਠੀਕ ਹੈ? ਅਤੇ ਯਾਦ, ਉਸਨੇ ਤੁਹਾਨੂੰ ਛੁਡਾ ਲਿਆ, ਉਸਨੇ ਧਰਤੀ ਨੂੰ ਵੀ ਉਸੇ ਚੀਜ਼ ਨਾਲ ਛੁਡਾਇਆ ਅਤੇ ਤੁਸੀਂ ਫਿਰ ਇਕੱਠੇ ਹੋ। ਉਹ ਇਹ ਕਿੰਨਾ ਸੌਖਾ ਹੋ ਸਕਦਾ ਹੈ? ਸਮਝੇ, ਤੁਹਾਡਾ ਛੁਟਕਾਰਾ ਤਾਂ ਹੋਣਾ ਹੀ ਸੀ, ਕਿਉਂਕਿ ਤੁਸੀਂ ਇਸ ਦਾ ਹਿੱਸਾ ਹੋ। ਅਤੇ ਜੇ ਉਸਦਾ ਲਹੂ ਤੁਹਾਡੇ ਉੱਤੇ ਨਹੀਂ ਚੋਇਆ ਹੈ ਤਾਂ ਤੁਸੀਂ ਅਜੇ ਬਚੇ ਹੋਏ ਨਹੀਂ ਹੋ, ਤੁਸੀਂ ਬੁਲਾਏ ਨਹੀਂ ਗਏ ਹੋ, ਤਦ ਉਸਨੇ ਇਸ ਨੂੰ ਸਾਫ਼ ਕੀਤਾ। ਇਹ ਉਹੀ ਕੰਮ ਹੈ ਜਿਹੜਾ ਉਹ ਅੱਗ ਨਾਲ ਕਰਦਾ ਹੈ, ਭਾਵੇਂ ਕਿ ਇਸ ਤੇ ਲਹੂ ਡੋਲਿਆ ਜਾ ਚੁੱਕਾ ਹੈ, ਤਾਂ ਵੀ ਇਸਦਾ ਅੱਗ ਦੁਆਰਾ ਸ਼ੁੱਧ ਹੋਣਾ ਬਾਕੀ ਹੈ। ਪਰਮੇਸ਼ਵਰ ਦੇ ਰਹਿਣ ਦਾ ਸਥਾਨ ਬਣਨ ਲਈ ਇਹ ਸੱਚ ਹੈ। ਪਰਮੇਸ਼ਵਰ ਨੇ ਛੋਟੇ ਰੂਪ ਵਿੱਚ ਪਹਿਲਾਂ ਹੀ ਆਪਣਾ ਵਾਸ ਕਰ ਲਿਆ ਹੈ। ਪਰਮੇਸ਼ਵਰ ਦਾ ਰਾਜ ਉਸਦੇ ਸੰਤਾਂ ਦੇ ਦਿਲਾਂ ਵਿੱਚ ਹੁਣ ਧਰਤੀ ਉੱਪਰ ਹੈ। ਇਹ ਉਸਦੇ ਉਹ ਗੁਣ ਹਨ ਜਿਹੜੇ ਕਿ ਉਸਨੇ ਆਦਿ ਵਿੱਚ ਆਰੰਭ ਕੀਤੇ ਸਨ। ਹੁਣ ਉਸਦੇ ਗੁਣਾਂ ਦਾ ਛੁਟਕਾਰਾ ਹੋ ਚੁੱਕਾ ਹੈ, ਉਹ ਹੁਣ ਕੀ ਉਡੀਕ ਰਿਹਾ ਹੈ? ਧਰਤੀ ਦੇ ਛੁਟਕਾਰੇ ਦੀ, ਤਾਂ ਕਿ ਆਪਣੇ ਗੁਣਾਂ ਨੂੰ ਇਸ ਉੱਤੇ ਰੱਖੇ, ਆਪਣੀ ਅਗੇਤਰੀ ਨਿਯੁਕਤ ਕੀਤੀ ਯੋਜਨਾ ਨੂੰ ਪੂਰਾ ਕਰੇ। ਕਿ ਤੁਸੀਂ ਇਸ ਨੂੰ ਵੇਖਦੇ ਹੋ? ਧਿਆਨ ਦਿਓ, ਕੋਈ ਕਬਰਾਂ ਨਹੀਂ, ਕੋਈ ਹੰਝੂ ਨਹੀਂ, ਫਿਰ ਕਦੇ ਕੋਈ ਖੂਨ ਖਰਾਬਾ ਨਹੀਂ ਹੋਵੇਗਾ। ਇਹ ਧਰਤੀ ਕਦੇ ਵੀ ਹੰਝੂਆਂ ਦੀ ਬੂੰਦ ਜਾਂ ਲਹੂ ਨਾਲ ਗਿੱਲੀ ਨਹੀਂ ਹੋਵੇਗੀ। ਜੀ ਨਹੀਂ, ਉੱਥੇ ਗਾਂ ਨੂੰ ਕੋਈ ਯੁੱਧ ਨਹੀਂ ਹੋਵੇਗਾ, ਨਹੀਂ, ਉੱਥੇ ਠੰਡ ਦੇ ਕੋਈ ਬੱਦਲ ਨਹੀਂ ਹੋਣਗੇ, ਧਰਤੀ ਦੀ ਛਾਤੀ ਤੇ ਕਦੇ ਵੀ ਠੰਡੀ ਬਰਫ਼ ਨਹੀਂ ਪਵੇਗੀ, ਫਿਰ ਕਦੇ ਇਹ ਉਸਤੇ ਨਹੀਂ ਹੋਵੇਗੀ। ਤਪਦਾ ਸੂਰਜ ਹੁਣ ਕਦੇ ਵੀ ਉਸਦੇ ਘਾਹ ਨੂੰ ਨਹੀਂ, ਕਦੇ ਨਹੀਂ ਸਾੜੇਗਾ। ਹਾਲੇਲੂਯਾ। ਇੱਥੋਂ ਤੱਕ ਕਿ ਮਾਰੂਥਲ ਵੀ ਗੁਲਾਬ ਦੇ ਫੁੱਲਾਂ ਨਾਲ ਲਹਿਲ ਹੋਣਗੇ ਜਦ ਉਸਦਾ ਛੁਟਕਾਰਾ ਹੋ ਜਾਵੇਗਾ, ਜਦ ਉਹ ਅੱਗ ਦਾ ਬਪਤਿਸਮਾ ਲੈ ਲਵੇਗੀ, ਤਾਂ ਇੱਕ ਦਿਨ ਉਹ ਪੁਰਾਣਾ ਲੇਸਲਾ ਮਾਰੂਥਲ ਵੀ ਗੁਲਾਬ ਵਾਂਗ ਖਿੜ ਉੱਠੇਗਾ। ਪਰਮੇਸ਼ਵਰ ਨੇ ਇਸੇ ਤਰ੍ਹਾਂ ਕਿਹਾ ਹੈ। ਹਾਲੇ ਇਸਤੇ ਹਰ ਕਿਸਮ ਦੇ ਥੋਹਰ ਅਤੇ ਪਖੜੇ ਅਤੇ ਬਾਕੀ ਸਭ ਕੁਝ ਹੈ, ਪਰ ਉਸ ਲਈ ਅੱਗ ਦਾ ਬਪਤਿਸਮਾ ਆ ਰਿਹਾ ਹੈ। ਜਿਵੇਂ ਕਿ ਆਦਮੀ ਸੀ, ਜਦ ਹਾਲੇ ਉਸਦੇ ਅੰਦਰ ਨਫ਼ਰਤ, ਕਿਰਨਾ, ਝਗੜੇ ਹੁੰਦੇ ਹਨ, ਪਰ ਜਦ ਉਸ ਅੱਗ ਨਾਲ ਬਪਤਿਸਮਾ ਹੁੰਦਾ ਹੈ ਤਾਂ ਇਹ ਉਸ ਵਿੱਚ ਸਾਰੇ ਦਾ ਸਫਾਇਆ ਕਰ ਦਿੰਦਾ ਹੈ। ਹੁਣ ਉਸ ਵਿੱਚ ਈਰਖਾ ਨਹੀਂ ਰਹੀ, ਹੁਣ ਉਸ ਵਿੱਚ ਅਜਿਹਾ ਕੁਝ ਨਹੀਂ ਰਿਹਾ, ਹੁਣ ਇਹ ਪਰਮੇਸ਼ਵਰ ਦਾ ਨਿਵਾਸ ਬਣਨ ਲਈ ਬਿਲਕੁਲ ਸਹੀ ਜਗ੍ਹਾ ਬਣ ਗਈ ਹੈ। ਅਤੇ ਯਾਦ ਰੱਖੋ, ਇਹੀ ਉਸਦੀ ਪ੍ਰਤੀਨਿਧੀ ਮੰਡਲ ਹੈ ਜੋ ਉਸ ਨੂੰ ਉਸ ਪਾਸੇ ਉੱਥੇ ਮਿਲਣਗੇ। ਆਮੇਨ। ਓ ਕਿੰਨਾ, ਇਹ ਕੋਈ ਬਸ ਕਹਾਣੀ ਨਹੀਂ, ਇਹ ਸੱਚ ਹੈ। ਇਹ ਉਹ ਹੈ ਜੋ ਪਰਮੇਸ਼ਵਰ ਨੇ ਕਿਹਾ ਹੈ, ਇਹੀ ਉਹ ਹੈ ਜਿਸ ਦਾ ਉਸਨੇ ਵਾਅਦਾ ਕੀਤਾ ਹੈ, ਇਹੀ ਉਹ ਜਗ੍ਹਾ ਹੈ ਜਿੱਥੇ ਲਾੜੀ ਜਾ ਰਹੀ ਹੈ। ਉਸਨੇ ਕਿਹਾ ਇੱਥੋਂ ਤੱਕ ਕਿ ਮਾਰੂਥਲ ਵੀ ਗੁਲਾਬ ਵਾਂਗ ਲਹਿਲਾਉਣਗੇ। ਸ਼ੈਤਾਨ, ਪਾਪ ਅਤੇ ਪਾਪੀ ਹਮੇਸ਼ਾ ਲਈ ਚਲੇ ਜਾ ਚੁੱਕੇ ਹਨ, ਇਹ ਸਭ ਹੋ ਚੁੱਕਾ, ਇਹ ਸਾਰਾ ਅਨੰਤਤਾ ਵਿੱਚ ਲਿਪਤ ਹੋ ਗਿਆ, ਅਤੇ ਉਹ ਸਭ ਜੋ ਵਿਗਾੜ ਦਿੱਤਾ ਗਿਆ ਸੀ, ਸ਼ੈਤਾਨ ਜਿਸ ਨੇ ਸਾਰੀ ਬੁਰਾਈ ਕੀਤੀ, ਨਾਸ਼ ਕਰ ਦਿੱਤਾ ਜਾਵੇਗਾ। ਇੱਕ ਦਿਨ ਉਹ ਮਹਾ ਪ੍ਰਧਾਨ ਦੂਤ ਇਸ ਉੱਤੇ ਵਿਰਾਜਮਾਨ ਹੋਵੇਗਾ। ਤੁਹਾਨੂੰ ਯਾਦ ਹੈ, ਬਾਈਬਲ ਕਹਿੰਦੀ ਹੈ ਜੇ ਉਹ ਆਤਮਾ ਉਸ ਤਰ੍ਹਾਂ ਨਹੀਂ ਕਰਦਾ ਜਿਸ ਤਰ੍ਹਾਂ ਉਸ ਨੂੰ ਕਰਨ ਲਈ ਕਿਹਾ ਗਿਆ ਤਾਂ ਉਹ ਉਸ ਆਤਮਾ ਨੂੰ ਵਿਨਾਸ਼ ਕਰ ਦੇਵੇਗਾ। ਪਰ ਤੁਸੀਂ ਵੇਖਦੇ ਹੋ ਆਪਣੇ ਆਪ ਨੂੰ ਨਾਸ਼ ਨਹੀਂ ਕਰ ਸਕਦਾ ਹੈ ਅਤੇ ਆਪਣੇ ਆਪ ਨੂੰ ਨਾਸ਼ ਕਰਕੇ ਪਰਮੇਸ਼ਵਰ ਨਹੀਂ ਬਣਿਆ ਰਹਿ ਸਕਦਾ। ਇਸ ਲਈ ਜੇ ਉਹ ਆਤਮਾ ਇਸ ਜਗਤ ਦਾ ਹੈ ਤਾਂ ਇਸਨੇ ਨਸ਼ਟ ਹੋਣਾ ਹੀ ਹੈ, ਪਰ ਜੇ ਪਰਮੇਸ਼ਵਰ ਨਾਲ ਅਨੰਤ ਸੀ ਤਾਂ ਉਸਦੀ ਕਦੇ ਸ਼ੁਰੂਆਤ ਨਹੀਂ ਹੋਈ ਹੈ, ਕਿਉਂਕਿ ਉਹ ਪਰਮੇਸ਼ਵਰ ਦਾ ਭਾਗ ਹੈ ਅਤੇ ਉਸਦਾ ਕਦੇ ਵੀ ਨਾਸ਼ ਨਹੀਂ ਕੀਤਾ ਜਾ ਸਕਦਾ। ਆਮੀਨ। ਕਿੰਨਾ ਸੁੰਦਰ ਹੈ, ਕਿੰਨਾ ਕਲੀਸਿਆ ਨੂੰ ਵੇਖ ਕੇ ਉਸਦੇ ਕਿੰਨੇ ਧੰਨਵਾਦੀ ਹੋਣਾ ਚਾਹੀਦਾ ਹੈ। ਲੋਕੋ, ਤੁਸੀਂ ਜੋ ਕੁਝ ਵੀ ਕਰਦੇ ਹੋ ਇਹ ਸਭ ਇੱਥੇ ਹੀ ਰਹਿੰਦਾ ਹੈ। ਇਹ ਹੈ ਜੋ ਮੈਂ ਕਹਿਣ ਦਾ ਯਤਨ ਕਰ ਰਿਹਾ ਹਾਂ। ਮੈਂ ਇਸ ਵਿੱਚੋਂ ਕੁਝ ਛੱਡ ਰਿਹਾ ਹਾਂ ਕਿਉਂਕਿ ਮੈਂ ਇਸ ਤੇ ਫਿਰ ਦੁਬਾਰਾ ਆਉਣਾ ਚਾਹੁੰਦਾ ਹਾਂ। ਇੱਥੋਂ ਤੱਕ ਕਿ ਇਹ ਚੀਜ਼ਾਂ ਸ਼ੈਤਾਨ ਅਤੇ ਪਾਪੀਆਂ ਦਾ ਹਮੇਸ਼ਾ ਲਈ ਨਾਸ਼ ਹੋ ਜਾਵੇਗਾ, ਉਹ ਫਿਰ ਕਦੇ ਨਾ ਹੋਣਗੇ। ਸਭ ਵੇਖੋ, ਸ਼ੈਤਾਨ ਰਚਨਾ ਨਹੀਂ ਕਰ ਸਕਦਾ ਹੈ। ਜੋ ਰਚਨਾ ਕਰ ਸਕਦਾ ਹੁੰਦਾ ਤਾਂ ਪਰਮੇਸ਼ਵਰ ਹੁੰਦਾ, ਸਮਝੇ। ਉਹ ਤਾਂ ਜੋ ਬਣਾਇਆ ਗਿਆ ਹੈ ਉਸਦਾ ਬਸ ਵਿਗਾੜ ਕਰ ਸਕਦਾ ਹੈ, ਸਮਝੇ। ਸਭ ਤਰ੍ਹਾਂ ਦੇ ਵਿਗਾੜ ਦਾ ਖਾਤਮਾ ਹੋ ਜਾਵੇਗਾ ਅਤੇ ਮੌਤ ਜੀਵਨ ਦਾ ਵਿਗਾੜ ਹੈ, ਅਤੇ ਜਦ ਵਿਗਾੜ ਦਾ ਨਾਸ਼ ਹੋ ਜਾਵੇਗਾ ਤਾਂ ਉੱਥੇ ਮੌਤ ਨਹੀਂ ਹੋ ਸਕਦੀ ਹੈ। ਬੁਢਾਪਾ ਮੌਤ ਦੀ ਨਿਸ਼ਾਨੀ ਹੈ, ਅਤੇ ਜਦ ਬੁਢਾਪਾ ਖਤਮ ਹੋ ਜਾਂਦਾ ਹੈ ਤਾਂ ਜੀਵਨ ਆਉਂਦਾ ਹੈ। ਵਿਗਾੜ ਦੇ ਸਾਰੇ ਚਿੰਨ੍ਹ ਅਤੇ ਸਭ ਚੀਜ਼ਾਂ ਜਾਂਦੀਆਂ ਰਹਿਣਗੀਆਂ। ਕੰਡੇ ਅਤੇ ਕੰਡਿਆਲੀਆਂ ਪਾਪ ਦਾ ਚਿੰਨ੍ਹ ਹਨ। ਧਰਤੀ ਇਸ ਨਾਲ ਸਰਾਪਤ ਹੋ ਗਈ ਸੀ ਅਤੇ ਇਹਨਾਂ ਦਾ ਨਾਸ਼ ਹੋ ਜਾਵੇਗਾ। ਬਿਮਾਰੀ ਇਸੇ ਨਾਲ ਆਉਂਦੀ ਹੈ, ਇਸ ਦਾ ਨਾਸ਼ ਹੋ ਜਾਵੇਗਾ। ਮੌਤ ਦਾ ਨਾਸ਼ ਹੋ ਜਾਵੇਗਾ। ਖੂਨ ਖਰਾਬਾ ਖਤਮ ਹੋ ਜਾਵੇਗਾ। ਕਦੇ ਵੀ ਕੋਈ ਉਸ ਹਰਿਆਲੀ ਨਾਲ ਭਰੀ ਭੂਮੀ ਨੂੰ ਨਹੀਂ ਛੂ ਸਕਦਾ, ਪਰ ਕੇਵਲ ਪਵਿੱਤਰਤਾ, ਵਿਸਤਾਰਾ ਪਾਏ ਹੋਏ। ਹੇ ਮੇਰੇ ਪ੍ਰਭੂ, ਜੀ ਹਾਂ, ਉਹ ਮੈਨੂੰ ਬਹੁਤ ਹੀ ਚੰਗਾ ਮਹਿਸੂਸ ਹੋ ਰਿਹਾ ਹੈ। ਪਰਮੇਸ਼ਵਰ ਅਤੇ ਉਸਦੀ ਰਚਨਾ ਅਤੇ ਇਸ ਰਚਨਾ ਦੇ ਪ੍ਰਾਣੀਆਂ ਨੂੰ ਉਸਨੇ ਆਪਣੇ ਲਹੂ ਨਾਲ ਛੁਡਾਇਆ ਹੈ। ਉਸਨੇ ਆਪਣੇ ਹੀ ਸ਼ੁੱਧ ਕਰਨ ਦੇ ਢੰਗ ਨਾਲ ਉਸ ਨੂੰ ਸ਼ੁੱਧ ਕੀਤਾ ਹੈ, ਉਸਦੇ ਕੀਟਾਣੂਆਂ ਨੂੰ, ਪਾਪ ਨੂੰ ਖਤਮ ਕਰਨ ਦੇ ਢੰਗ ਨਾਲ। ਜਿਵੇਂ ਕਿ ਜਦ ਕੋਈ ਚੀਜ਼ ਸ਼ੁੱਧ ਕੀਤੀ ਜਾਂਦੀ ਹੈ, ਸ਼ੁੱਧ ਕਰਨ ਦਾ ਸਭ ਤੋਂ ਵਧੀਆ ਜੋ ਕੋਈ ਤਰੀਕਾ ਹੈ ਤਾਂ ਉਹ ਅੱਗ ਹੈ। ਤੁਸੀਂ ਕਿਸੇ ਵੀ ਚੀਜ਼ ਨੂੰ ਲੈ ਸਕਦੇ ਹੋ ਅਤੇ ਉਸਨੂੰ ਸਾਬਣ ਨਾਲ ਜਾਂ ਇਹਨਾਂ ਰਸਾਇਣ ਪਦਾਰਥਾਂ ਨਾਲ ਧੋ ਸਕਦੇ ਹੋ ਜਿਹਦੇ ਬਾਰੇ ਵਿੱਚ ਉਹ ਗੱਲਾਂ ਕਰਦੇ ਹਨ, ਪਰ ਉਹ ਹਾਲੇ ਵੀ ਜਨਮ ਰਹਿਤ ਨਹੀਂ ਹੈ। ਪਰੰਤੂ ਤੁਸੀਂ ਉਸਨੂੰ ਇੱਕ ਵਾਰ ਜਲਾ ਦਿਓ ਅਤੇ ਜਦ ਪਰਮੇਸ਼ਵਰ ਦੀ ਪਵਿੱਤਰ ਅੱਗ ਧਰਤੀ ਨੂੰ ਰਸਾਇਣਾ ਨਾਲ ਜਨਮ ਰਹਿਤ ਜਾਂ ਸਟਰਲਾਈਜ਼ ਕਰਦੀ ਹੈ, ਆਪਣੀ ਲਾੜੀ ਨੂੰ ਉੱਪਰ ਉਠਾ ਲੈਂਦਾ ਹੈ ਜੋ ਕਿ ਉਸਦੇ ਨਾਲ ਸਵਰਗ ਵਿੱਚ ਜਾ ਸਕਦੀ ਹੈ, ਜਦ ਕਿ ਇਸ ਧਰਤੀ ਨੂੰ ਸ਼ੁੱਧ ਕੀਤਾ ਜਾ ਰਿਹਾ ਹੈ ਅਤੇ ਉਸਦੇ ਨਾਲ ਨਵੇਂ ਆਕਾਸ਼ ਅਤੇ ਨਵੀਂ ਧਰਤੀ ਵਿੱਚ ਫਿਰ ਆਉਂਦਾ ਹੈ। ਤਾਂ ਠੰਡੀ ਸਰਦੀ ਇਸ ਨੂੰ ਕੁਝ ਨੁਕਸਾਨ ਨਹੀਂ ਪਹੁੰਚਾ ਸਕਦੀ ਹੈ। ਗਰਮੀ ਦੀਆਂ ਤਪਦੀਆਂ ਧੁੱਪਾਂ ਇਸ ਦਾ ਨੁਕਸਾਨ ਨਹੀਂ ਕਰਨਗੀਆਂ। ਮਾਰੂਥਲ ਗੁਲਾਬ ਵਾਂਗ ਮਹਿਕਣਗੇ। ਪਾਪ ਅਤੇ ਪਾਪੀ ਮੁੱਕ ਗਏ ਹਨ। ਪਰਮੇਸ਼ਵਰ ਅਤੇ ਉਸਦੀ ਰਚਨਾ ਅਤੇ ਉਸਦੇ ਪ੍ਰਾਣੀ ਸੰਪੂਰਨ ਏਕਤਾ ਵਿੱਚ ਇਕੱਠੇ ਵਾਸ ਕਰਨਗੇ। ਜਿਵੇਂ ਕਿ ਆਕਾਸ਼ ਅਤੇ ਧਰਤੀ ਪਤੀ ਅਤੇ ਪਤਨੀ ਹਨ, ਇਸੇ ਤਰ੍ਹਾਂ ਹੀ ਮਸੀਹ ਅਤੇ ਕਲੀਸਿਆ ਹੈ ਅਤੇ ਉਹ ਛੁਟਕਾਰੇ ਦੀ ਮਾਨ ਮਹਿਮਾ ਵਾਲੀ ਯੋਜਨਾ ਵਿੱਚ ਮਿਲਦੇ ਹਨ ਅਤੇ ਉਹ ਫਿਰ ਦੁਬਾਰਾ ਪਰਮੇਸ਼ਵਰ ਦੀ ਗੋਦ ਵਿੱਚ ਲਿਆਂਦੇ ਜਾਂਦੇ ਹਨ। ਤੁਸੀਂ ਇਸ ਨੂੰ ਸਮਝ ਗਏ? ਅਤੇ ਨਵੀਂ ਧਰਤੀ ਵਿੱਚ ਇੱਕ ਨਵਾਂ ਨਗਰ ਹੈ। ਹੇ ਮੇਰੇ ਪ੍ਰਭੂ, ਹੁਣ ਧਿਆਨ ਨਾਲ ਸੁਣੋ, ਇਸ ਨੂੰ ਭੁੱਲ ਨਾ ਜਾਇਓ, ਜਿਸ ਦੇ ਬਾਰੇ ਯਿਸੂ ਨੇ ਯੂਹੰਨਾ 14 ਵਿੱਚ ਕਿਹਾ ਸੀ ਕਿ ਉਹ ਜਗ੍ਹਾ ਤਿਆਰ ਕਰਨ ਜਾਂਦਾ ਹੈ। ਤੁਹਾਡੇ ਦਿਲ ਨਾ ਘਬਰਾਉਣ, ਜਦ ਉਹ ਦੂਰ ਜਾ ਰਿਹਾ ਸੀ ਉਸਨੇ ਕਿਹਾ, ਮੇਰੇ ਜਾਣ ਦਾ ਇੱਕ ਕਾਰਨ ਹੈ। ਤੁਸੀਂ ਪਰਮੇਸ਼ਵਰ ਵਿੱਚ ਵਿਸ਼ਵਾਸ ਕਰਦੇ ਹੋ, ਮੇਰੇ ਉੱਤੇ ਵੀ ਨਿਹਚਾ ਰੱਖੋ। ਉਹ ਵੇਖ ਨਹੀਂ ਸਕੇ ਸਨ ਕਿ ਉਹ ਖੁਦਾ ਸੀ। ਉਸਨੇ ਕਿਹਾ, ਤੁਸੀਂ ਪਰਮੇਸ਼ਵਰ ਤੇ ਨਿਹਚਾ ਕਰਦੇ ਹੋ, ਹੁਣ ਤੁਸੀਂ ਮੇਰੇ ਤੇ ਨਿਹਚਾ ਕਰੋ ਅਤੇ ਮੈਂ ਤੁਹਾਡੇ ਲਈ ਜਗ੍ਹਾ ਤਿਆਰ ਕਰਨ ਜਾਂਦਾ ਹਾਂ। ਮੇਰੇ ਪਿਤਾ ਦੇ ਘਰ ਵਿੱਚ ਬਹੁਤ ਸਾਰੇ ਨਿਵਾਸ ਸਥਾਨ ਹਨ। ਮੇਰੇ ਪਿਤਾ ਦੇ ਰਾਜ ਵਿੱਚ ਬਹੁਤ ਸਾਰੇ ਮਹਿਲ ਹਨ। ਹੁਣ ਮਸੀਹ ਉੱਥੇ ਉਸ ਨਵੇਂ ਯਰੂਸ਼ਲਮ ਦੀ ਉਸਾਰੀ ਵਿੱਚ ਲੱਗਾ ਹੋਇਆ ਹੈ। ਹੁਣ ਬੜੇ ਧਿਆਨ ਨਾਲ ਸੁਣੋ, ਘੁੰਮੋ ਨਾ, ਇਸ ਤੋਂ ਖੁੰਝ ਨਾ ਜਾਇਓ। ਅੱਜ ਮਸੀਹ ਸੁਰਗ ਵਿੱਚ ਇੱਕ ਨਵਾਂ ਯਰੂਸ਼ਲਮ ਤਿਆਰ ਕਰ ਰਿਹਾ ਹੈ। ਜਿਵੇਂ ਪਰਮੇਸ਼ਵਰ ਨੇ ਧਰਤੀ 6 ਦਿਨਾਂ ਵਿੱਚ ਬਣਾਈ, 6 ਦਿਨਾਂ ਵਿੱਚ ਜਾਂ 6000 ਸਾਲਾਂ ਵਿੱਚ ਧਰਤੀ ਦੀ ਰਚਨਾ ਕੀਤੀ, ਜਿਵੇਂ ਉਸਨੇ ਕਿਹਾ, ਅਗਿਆਨੀ ਨਾ ਰਹੋ, ਅਸੀਂ ਵਚਨ ਵਿੱਚੋਂ ਪੜ੍ਹਦੇ ਹਾਂ, 1000 ਸਾਲ ਇੱਕ ਦਿਨ ਹੈ ਅਤੇ ਮਸੀਹ ਜਾ ਚੁੱਕਾ ਹੈ ਅਤੇ ਜਗ੍ਹਾ ਤਿਆਰ ਕਰ ਰਿਹਾ ਹੈ। ਉਹ ਇਸ ਦੀ ਉਸਾਰੀ ਵਿੱਚ ਕਈ ਹਜ਼ਾਰ ਸਾਲਾਂ ਤੋਂ ਲੱਗਾ ਹੋਇਆ ਹੈ ਅਤੇ ਮੈਂ ਜਾ ਕੇ ਜਗ੍ਹਾ ਤਿਆਰ ਕਰਾਂ ਅਤੇ ਮੈਂ ਫੇਰ ਆਵਾਂਗਾ ਤੇ ਤੁਹਾਨੂੰ ਲੈ ਜਾਵਾਂਗਾ ਤਾਂ ਕਿ ਜਿੱਥੇ ਮੈਂ ਹਾਂ ਤੁਸੀਂ ਵੀ ਉੱਥੇ ਰਹੋ। ਧਿਆਨ ਦਿਓ, ਛੁਟਕਾਰਾ ਦੇਣ ਵਾਲਾ ਅਤੇ ਛੁਟਕਾਰਾ ਪਾਏ ਹੋਏ ਲੋਕ। ਕਾਸ਼ ਕਿ ਹੁਣ ਸਾਡੇ ਕੋਲ ਸਮਾਂ ਹੁੰਦਾ। ਮੈਂ ਇੱਥੇ ਨਿਸ਼ਾਨ ਲਗਾਇਆ ਹੋਇਆ ਹੈ, ਸੁਲੇਮਾਨ ਇਹਦਾ ਹਵਾਲਾ ਦੇ ਰਿਹਾ ਹੈ, ਇਸ ਯੁਵਤੀ, ਇਸ ਲਾੜੀ ਦਾ। ਉਹ ਸਾਨੂੰ ਇਹ ਛੱਡਣਾ ਪੈਣਾ ਹੈ, ਬਹੁਤ ਦੇਰ ਹੋ ਰਹੀ ਹੈ। ਵੇਖਿਆ, ਮੈਂ ਇਸ ਨੂੰ ਦੁਬਾਰਾ ਲਵਾਂਗਾ। ਜਦ ਉਸ ਨੂੰ ਲੈਣ ਦੀ ਕੋਸ਼ਿਸ਼ ਕਰ ਰਿਹਾ ਸੀ ਪਰੰਤੂ ਉਸ ਦੀ ਮੰਗਣੀ ਅਯਾਲੀ ਨਾਲ ਹੋਈ ਹੋਈ ਸੀ ਕੁਝ ਸੋਚਦੇ ਹਨ ਕਿ ਸ਼ਾਇਦ ਇਹ ਗੀਤ ਸੀ ਜੋ ਉਸਨੇ ਗਾਇਆ ਸੀ ਉਹ ਨਹੀਂ ਸੁਲੇਮਾਨ ਤਾਂ ਧਰਤੀ ਉੱਤੇ ਦਾਊਦ ਦੇ ਰਾਜ ਦਾ ਵਾਰਿਸ ਸੀ ਪਰ ਇਹ ਵਿਖਾਇਆ ਗਿਆ ਕਿ ਉਹ ਰਾਜ ਨੇਤਾ ਜਾਂਦੇ ਰਹਿਣਾ ਹੈ ਇਹ ਮਸੀਹ ਦੇ ਲਾੜੀ ਨਾਲ ਪਿਆਰ ਦਾ ਨਮੂਨਾ ਸੀ ਸਮਝੇ ਹੁਣ ਧਿਆਨ ਦਿਓ ਜੋ ਯਿਸੂ ਨੇ ਯੋਹੰਨਾ 14 ਵਿਚ ਕਿਹਾ ਜਗ੍ਹਾ ਤਿਆਰ ਕਰਨ ਜਾਂਦਾ ਹਾਂ ਉਹ ਇਹ ਕਿਸ ਤਰ੍ਹਾਂ ਦਾ ਵਿਖਾਈ ਦਿੰਦਾ ਹੋਵੇਗਾ ਲਾੜੀ ਕੀ ਤੁਸੀਂ ਕਦੇ ਸੋਚਿਆ ਹੈ ਕਿ ਇਹ ਕਿਸ ਤਰ੍ਹਾਂ ਦਾ ਵਿਖਾਈ ਦਿੰਦਾ ਹੈ ਖੁਦਾਈ ਭਵਨ ਨਿਰਮਾਤਾ ਦੁਆਰਾ ਇਸ ਦਾ ਨਕਸ਼ਾ ਤਿਆਰ ਕੀਤਾ ਗਿਆ ਅਤੇ ਬਣਾਇਆ ਗਿਆ ਹੈ ਇਹ ਨਗਰ ਕਿਸ ਤਰ੍ਹਾਂ ਦਾ ਵਿਖਾਈ ਦਿੰਦਾ ਹੋਵੇਗਾ ਹੁਣ ਅਸੀਂ ਕੁਝ ਮਿੰਟਾਂ ਲਈ ਉਸ ਉੱਤੇ ਗੱਲ ਕਰਨ ਜਾ ਰਹੇ ਹਾਂ ਖੁਦਾਈ ਭਵਨ ਨਿਰਮਾਤਾ ਨੇ ਇਸ ਦਾ ਨਕਸ਼ਾ ਤਿਆਰ ਕੀਤਾ ਹੈ ਅਤੇ ਇਸ ਨੂੰ ਬਣਾਇਆ ਹੈ ਅਤੇ ਵੇਖੋ ਉਸਨੇ ਇਸ ਦਾ ਨਕਸ਼ਾ ਕੋਮਲ ਹੱਥਾਂ ਨਾਲ ਬਣਾਇਆ ਹੈ ਆਪਣੀ ਪਿਆਰੀ ਲਾੜੀ ਲਈ ਇਹ ਕਿਸ ਤਰ੍ਹਾਂ ਦਾ ਵਿਖਾਈ ਦੇਣ ਜਾ ਰਿਹਾ ਹੈ ਕੀ ਤੁਸੀਂ ਕਲਪਨਾ ਕਰ ਸਕਦੇ ਹੋ ਕਿ ਇੱਕ ਆਦਮੀ ਜੋ ਵਿਆਹ ਕਰਵਾ ਰਿਹਾ ਹੈ ਜੋ ਕਿ ਯੋਗ ਹੈ ਤਾਂ ਕਿਵੇਂ ਉਸਦੇ ਸਪਰਸ਼ ਲਈ ਇਹਨਾਂ ਦਾ ਕਿਸ ਤਰ੍ਹਾਂ ਨਿਰਮਾਣ ਕਰਦਾ ਹੈ ਅਤੇ ਹਰੇਕ ਚੀਜ਼ ਨੂੰ ਕਿਸ ਤਰ੍ਹਾਂ ਸਜਾਉਂਦਾ ਹੈ ਜੋ ਕਿ ਉਹ ਪਸੰਦ ਕਰਦੀ ਹੈ ਆਮੇਨ ਹੁਣ ਖੁਦਾਈ ਭਵਨ ਨਿਰਮਾਤਾ ਨੇ ਨਵੀਂ ਨਗਰੀ ਦਾ ਨਕਸ਼ਾ ਬਣਾਇਆ ਹੈ ਜਿੱਥੇ ਉਹ ਆਪਣੀ ਲਾੜੀ ਨਾਲ ਰਹੇਗਾ ਬਿਲਕੁਲ ਉਸਦੀ ਪਸੰਦ ਅਨੁਸਾਰ ਕੋਈ ਹੈਰਾਨੀ ਨਹੀਂ ਕਿ ਰਸੂਲ ਨੇ ਕਿਹਾ ਅੱਖ ਨੇ ਨਹੀਂ ਵੇਖਿਆ ਤੇ ਕੰਨ ਨੇ ਨਹੀਂ ਸੁਣਿਆ ਹੈ ਜਾਂ ਨਾ ਹੀ ਕਦੇ ਮਨੁੱਖ ਦੇ ਦਿਲ ਵਿਚ ਆਇਆ ਹੈ ਆਓ ਥੋੜੀ ਦੇਰ ਲਈ ਵੇਖੀਏ ਕਿ ਅਸੀਂ ਇਸ ਦੀ ਪੜਤਾਲ ਕਰ ਪਾਉਂਦੇ ਹਾਂ ਵੇਖੀਏ ਕਿ ਇਹ ਕਿਸ ਤਰ੍ਹਾਂ ਦੀ ਲੱਗੇਗੀ ਹੁਣ ਖੁਦਾਈ ਭਵਨ ਨਿਰਮਾਤਾ ਨੇ ਆਪਣੀ ਪ੍ਰੀਤਮਾ ਲਈ ਇਸ ਦਾ ਨਕਸ਼ਾ ਬਣਾਇਆ ਹੈ ਸਮਝੇ ਉਹ ਇਹ ਜਗ੍ਹਾ ਕਿਸ ਤਰ੍ਹਾਂ ਦੀ ਹੋਵੇਗੀ ਜਦਕਿ ਖੁਦਾਈ ਸੁਭਾਅ ਵਾਲੇ ਖੁਦਾਈ ਭਵਨ ਨਿਰਮਾਤਾ ਨੇ ਇਸ ਦਾ ਖਾਕਾ ਉਸ ਖੁਦਾਈ ਗੁਣ ਲਈ ਜੋ ਕਿ ਖੁਦਾਈ ਤੌਰ ਤੇ ਅਗੇਤਰਾ ਠਹਿਰਾਇਆ ਗਿਆ ਬਣਾਇਆ ਹੈ ਖੁਦਾਈ ਪਰਮੇਸ਼ਵਰ ਨੇ ਜੋ ਕਿ ਖੁਦਾਈ ਜੀਵਨ ਦਾ ਮਾਲਕ ਹੈ ਉਸਨੇ ਇਸ ਨੂੰ ਤਿਆਰ ਕੀਤਾ ਹੈ ਇਹ ਨਗਰ ਕਿਸ ਤਰ੍ਹਾਂ ਦਾ ਵਿਖਾਈ ਦੇਵੇਗਾ ਇਸ ਦੇ ਬਾਰੇ ਸੋਚੋ ਯਾਦ ਰਹੇ ਇਹ ਸਵਰਗ ਨਹੀਂ ਹੈ ਯੋਹੰਨਾ ਨੇ ਕਿਹਾ ਮੈਂ ਇਸ ਨੂੰ ਸੁਰਗ ਤੋਂ ਹੇਠਾਂ ਉਤਰਦੇ ਵੇਖਿਆ ਇਸਨੇ ਧਰਤੀ ਤੇ ਹੋਣਾ ਹੈ ਸਮਝੇ ਇਹ ਧਰਤੀ ਜਾਂਦੀ ਨਾ ਰਹੇਗੀ ਇਹ ਛੁਟਕਾਰਾ ਪਾਈ ਹੋਈ ਧਰਤੀ ਹੈ ਖੁਦਾ ਨੇ ਇਸ ਤਰ੍ਹਾਂ ਨਹੀਂ ਕਿਹਾ ਕਿ ਉਹ ਨਵੀਂ ਪੀੜੀ ਖੜੀ ਕਰੇਗਾ ਪਰ ਉਹ ਤਾਂ ਉਹਨਾਂ ਦਾ ਛੁਟਕਾਰਾ ਕਰੇਗਾ ਜਿਹੜੇ ਇੱਥੇ ਹਨ ਉਹ ਕਿਸੇ ਨਵੀਂ ਪੀੜੀ ਨੂੰ ਉਠਾ ਕੇ ਖੜੀ ਨਹੀਂ ਕਰੇਗਾ ਬਲਕਿ ਉਹਨਾਂ ਦਾ ਛੁਟਕਾਰਾ ਕਰਦਾ ਹੈ ਜੋ ਪਹਿਲਾਂ ਹੀ ਇੱਥੇ ਹਨ ਉਹ ਕਿਸੇ ਨਵੇਂ ਸੰਸਾਰ ਨੂੰ ਬਣਾਉਣ ਨਹੀਂ ਜਾ ਰਿਹਾ ਇਹ ਤਾਂ ਇਹੀ ਸੰਸਾਰ ਹੋਵੇਗਾ ਜੋ ਇੱਥੇ ਹੈ ਉਹ ਤਾਂ ਬਸ ਇਸ ਨੂੰ ਸਾੜਨ ਜਾ ਰਿਹਾ ਹੈ ਸ਼ੁੱਧ ਕਰਨ ਜਾ ਰਿਹਾ ਹੈ ਜਿਵੇਂ ਉਸਨੇ ਤੁਹਾਡੇ ਨਾਲ ਕੀਤਾ ਹੈ ਉਸ ਦੀਆਂ ਯੋਜਨਾਵਾਂ ਹਮੇਸ਼ਾ ਹਮੇਸ਼ਾ ਲਈ ਇੱਕ ਤਰ੍ਹਾਂ ਦੀਆਂ ਹੀ ਰਹਿਣਗੀਆਂ ਹੁਣ ਧਿਆਨ ਦਿਓ ਇਹ ਹੋਣ ਜਾ ਰਿਹਾ ਹੈ ਯਾਦ ਰੱਖੋ ਇਹ ਸੁਰਗ ਨਹੀਂ ਬਣੇਗੀ ਪਰੰਤੂ ਉਹ ਨਗਰੀ ਸੁਰਗ ਤੋਂ ਹੇਠਾਂ ਉਤਰਦੀ ਹੈ ਇਹ ਨਿਵਾਸ ਸਥਾਨ ਹੈ ਇੱਕ ਰਹਿਣ ਦਾ ਸਥਾਨ ਹੈ ਕਿ ਪਰਮੇਸ਼ਵਰ ਇਸ ਵਿੱਚ ਵਾਸ ਕਰੇ ਜਿਵੇਂ ਕਿ ਯੋਹੰਨਾ ਨੇ ਪਾਤਮਸ ਟਾਪੂ ਤੇ ਪ੍ਰਕਾਸ਼ ਦੀ ਪੋਥੀ 21 ਵਿੱਚ ਉਸਨੇ ਇਸ ਨੂੰ ਹੇਠਾਂ ਉਤਰਦੇ ਵੇਖਿਆ ਯੋਹੰਨਾ ਨੇ ਇੱਕ ਨਗਰ ਕਬੂਤਰ ਦੀ ਨਿਆਈ ਆਕਾਸ਼ੋਂ ਉਤਰਦੇ ਵੇਖਿਆ ਜਿਸ ਤਰ੍ਹਾਂ ਉਸਨੇ ਵੇਖਿਆ ਇੱਥੇ ਪਰਮੇਸ਼ਵਰ ਹੇਠਾਂ ਆਪਣੀ ਧਰਤੀ ਦੇ ਡੇਰੇ ਵਿੱਚ ਆਉਂਦਾ ਹੈ ਯਿਸੂ ਸੁਰਗ ਤੋਂ ਹੇਠਾਂ ਉਤਰਦੇ ਯਿਸੂ ਦਾ ਬਪਤਿਸਮਾ ਹੋਇਆ ਅਤੇ ਉਹ ਸਿੱਧਾ ਚਲਾ ਗਿਆ ਜਦ ਉਹ ਨਬੀ ਨੂੰ ਮਿਲਿਆ ਵਚਨ ਨਬੀ ਦੇ ਕੋਲ ਆਉਂਦਾ ਹੈ ਅਤੇ ਉਹ ਵਚਨ ਸੀ ਅਤੇ ਨਬੀ ਉੱਥੇ ਖੜਾ ਸੀ ਅਤੇ ਉਹਨਾਂ ਦੀਆਂ ਸਾਰੀਆਂ ਮਿਸ਼ਨਾਂ ਦਾ ਅਤੇ ਸਭ ਚੀਜ਼ਾਂ ਦਾ ਇਨਕਾਰ ਕਰ ਰਿਹਾ ਸੀ ਅਤੇ ਯਾਦ ਉਸਨੇ ਵਚਨ ਵੇਖਿਆ ਅਤੇ ਵਚਨ ਸਿੱਧਾ ਉਹਦੇ ਕੋਲ ਆਇਆ ਅਤੇ ਨਬੀ ਇੰਨਾ ਹੈਰਾਨ ਹੋਇਆ ਕਿ ਉਸਨੇ ਕਿਹਾ ਮੈਨੂੰ ਤਾਂ ਤੇਰੇ ਕੋਲੋਂ ਬਪਤਿਸਮਾ ਲੈਣ ਦੀ ਲੋੜ ਹੈ ਤੂੰ ਮੇਰੇ ਕੋਲ ਕਿਉਂ ਆਇਆ ਹੈ ਉਸਨੇ ਕਿਹਾ ਹੁਣ ਇਸ ਨੂੰ ਇਸੇ ਤਰ੍ਹਾਂ ਹੋਣ ਦੇ ਕਿਉਂਕਿ ਸੰਦੇਸ਼ ਨੂੰ ਜਾਣਦੇ ਹਾਂ ਅਸੀਂ ਇਸੇ ਤਰ੍ਹਾਂ ਸਾਰੀ ਧਾਰਮਿਕਤਾ ਨੂੰ ਪੂਰਾ ਕਰਨਾ ਹੈ ਮੈਂ ਕੁਰਬਾਨੀ ਹਾਂ ਇਸ ਦਾ ਧੋਤਾ ਜਾਣਾ ਜ਼ਰੂਰੀ ਹੈ ਅਤੇ ਉਸਨੇ ਉਸਦੀ ਗੱਲ ਮੰਨ ਲਈ ਜਦ ਉਹ ਪਾਣੀ ਵਿੱਚੋਂ ਬਾਹਰ ਨਿਕਲਿਆ ਉਸਨੇ ਕਿਹਾ ਮੈਂ ਸੁਰਗ ਨੂੰ ਖੁੱਲਾ ਹੋਇਆ ਵੇਖਿਆ ਨਬੀ ਨੇ ਵੇਖਿਆ ਉਹਨੇ ਸੁਰਗ ਨੂੰ ਖੁੱਲਾ ਹੋਇਆ ਵੇਖਿਆ ਅਤੇ ਸੁਰਗ ਤੋਂ ਇੱਕ ਕਬੂਤਰ ਦੀ ਸ਼ਕਲ ਉਤਰਦੇ ਵੇਖੀ ਅਤੇ ਇੱਕ ਆਵਾਜ਼ ਕਹਿ ਰਹੀ ਸੀ ਇਹ ਮੇਰਾ ਧਰਤੀ ਦਾ ਹਿੱਸਾ ਹੈ ਜਿਸ ਨੂੰ ਮੈਂ ਛੁਡਾਇਆ ਹੈ ਅਤੇ ਧਰਤੀ ਦੇ ਇਸ ਹਿੱਸੇ ਦੁਆਰਾ ਮੈਂ ਧਰਤੀ ਦਾ ਬਾਕੀ ਹਿੱਸਾ ਛੁਡਾਵਾਂਗਾ ਕਿਉਂਕਿ ਮੇਰਾ ਪ੍ਰਗਟ ਹੋਇਆ ਵਚਨ ਹੈ ਅਤੇ ਸਾਰੇ ਜਗਤ ਨੂੰ ਮੈਂ ਆਪਣੇ ਹੀ ਵਚਨ ਨਾਲ ਬੋਲ ਕੇ ਹੋਂਦ ਵਿੱਚ ਲਿਆਂਦਾ ਹੈ ਇਬਰਾਨੀਆਂ 11 ਅਤੇ ਸ਼ੈਤਾਨ ਨੇ ਸਾਰਾ ਸਮਾਂ ਇਸ ਨੂੰ ਆਪਣੇ ਕਾਬੂ ਵਿੱਚ ਕੀਤਾ ਹੋਇਆ ਸੀ ਪਰ ਹੁਣ ਮੈਂ ਇਸ ਨੂੰ ਸੁਣਾਉਣ ਲਈ ਆ ਗਿਆ ਹਾਂ ਇਸ ਵਿੱਚੋਂ ਬਹੁਤ ਸਾਰੇ ਭਾਗ ਨੇ ਉਸਦੀ ਦੇਹ ਨੂੰ ਬਣਾਇਆ ਹੈ ਅਤੇ ਮੈਂ ਉਸ ਦੇਹ ਵਿੱਚ ਵਾਸ ਕਰਨ ਲਈ ਆ ਰਿਹਾ ਹਾਂ ਯੋਹੰਨਾ ਨੇ ਕਿਹਾ ਮੈਂ ਪਵਿੱਤਰ ਨਗਰੀ ਨਵੀਂ ਯਰੂਸ਼ਲਮ ਨੂੰ ਇਉਂ ਤਿਆਰ ਕੀਤੀ ਹੋਈ ਮਾਨੋ ਲਾੜੀ ਆਪਣੇ ਲਾੜੇ ਲਈ ਸਿੰਗਾਰੀ ਹੋਈ ਹੈ ਸੁਰਗ ਤੋਂ ਹੇਠਾਂ ਉਤਰਦੇ ਵੇਖਿਆ ਅਤੇ ਉਹ ਆ ਕੇ ਕਿੱਥੇ ਠਹਿਰੀ ਠੀਕ ਜਿਵੇਂ ਉਹ ਉੱਥੇ ਧਰਤੀ ਤੇ ਵਸਿਆ ਸੀ ਯਿਸੂ ਧਰਤੀ ਦਾ ਹਿੱਸਾ ਸੀ ਜਿਸ ਦੇ ਉੱਤੇ ਪਵਿੱਤਰ ਆਤਮਾ ਉਤਰਿਆ ਇਹ ਠੀਕ ਹੈ ਅਤੇ ਹਮੇਸ਼ਾ ਲਈ ਉਸਤੇ ਰਿਹਾ ਉਸ ਨੂੰ ਕਦੇ ਵੀ ਛੱਡ ਨਹੀਂ ਸਕਦਾ ਇਹ ਹਮੇਸ਼ਾ ਹੀ ਉੱਥੇ ਹੈ ਉਹ ਅਤੇ ਪਰਮੇਸ਼ਵਰ ਇੱਕ ਹੈ ਉਸਨੇ ਹਮੇਸ਼ਾ ਹੀ ਰਹਿਣਾ ਹੈ। ਅਤੇ ਸੋ ਯੋਹੰਨਾ ਨੇ ਪਵਿੱਤਰ ਨਗਰੀ ਨਵੀਂ ਯਰੂਸ਼ਲਮ ਨੂੰ ਕੂਚਲ ਤਾਰੇ ਵਾਂਗ ਜਾਂ ਕਬੂਤਰ ਦੀ ਨਿਆਈ ਸੁਰਗ ਤੋਂ ਉਤਰਦੇ ਵੇਖਿਆ ਅਤੇ ਛੁਟਕਾਰਾ ਪਾਈ ਹੋਈ ਸੰਪੂਰਨ ਧਰਤੀ ਤੇ ਵਸਦੇ ਵੇਖਿਆ। ਕੀ ਕਰਨ ਲਈ? ਤਾਂ ਕਿ ਉਸ ਹਰੇਕ ਗੁਣ ਦਾ ਦਾਵਾ ਕਰੇ ਜਿਸ ਲਈ ਉਸਨੇ ਧਰਤੀ ਬਣਾਈ ਸੀ। ਹਰੇਕ ਔਰਤ ਅਤੇ ਹਰੇਕ ਆਦਮੀ ਜੋ ਅਨੰਤਤਾ ਵਿਚ ਪੇਸ਼ ਕੀਤੇ ਗਏ ਸਨ ਤਾਂ ਛੁਡਾਏ ਜਾ ਚੁੱਕੇ ਹਨ। ਧਰਤੀ ਨੂੰ ਅੱਗ ਨਾਲ ਸਾੜਿਆ ਤੇ ਸਾਫ ਕੀਤਾ ਜਾ ਚੁੱਕਾ ਹੋਵੇਗਾ। ਯਿਸੂ ਆਪਣੇ 40 ਦਿਨ ਦੇ ਅੱਗ ਵਰਗੇ ਪਰਤਾਵੇ ਤੋਂ ਬਾਅਦ ਧਿਆਨ ਦਿਓ, ਇਸ ਤੋਂ ਬਾਅਦ ਇਹ ਉਸਦੀ ਸੇਵਕਾਈ ਲਈ ਤਿਆਰ ਸੀ। ਇਸ ਦੇ ਬਾਰੇ ਸੋਚੋ, ਪਵਿੱਤਰ ਆਤਮਾ ਧਰਤੀ ਉੱਤੇ ਯਿਸੂ ਅਤੇ ਉਸ ਪਵਿੱਤਰ ਲਹੂ ਤੇ ਉੱਤਰ ਰਿਹਾ ਸੀ। ਹੁਣ ਧਿਆਨ ਦਿਓ, ਮੈਂ ਆਸ ਕਰਦਾ ਹਾਂ ਕਿ ਮੈਂ ਤੁਹਾਡੇ ਲਈ ਬਹੁਤ ਗਹਿਰੀਆਂ ਗੱਲਾਂ ਨਹੀਂ ਬੋਲ ਰਿਹਾ ਹਾਂ, ਸਮਝੇ।
The holy blood that was created by God.
ਉਹ ਪਵਿੱਤਰ ਲਹੂ ਪਰਮੇਸ਼ਵਰ ਦੁਆਰਾ ਰਚਿਆ ਗਿਆ ਸੀ। ਲਹੂ ਜੀਵਨ ਪਰਮੇਸ਼ਵਰ ਦੀ ਸ੍ਰਿਸ਼ਟੀ ਸੀ। ਯਿਸੂ ਪਰਮੇਸ਼ਵਰ ਦੀ ਸ੍ਰਿਸ਼ਟੀ ਦਾ ਮੁੱਢ ਸੀ। ਕਿਤੇ ਇਸ ਨੂੰ ਸਮਝ ਗਏ? ਪਰਮੇਸ਼ਵਰ ਨੇ ਉਸਨੂੰ ਆਪਣੀ ਸ੍ਰਿਸ਼ਟੀ ਵਿਚ ਬਣਾਇਆ ਸੀ। ਉਹ ਆਤਮਾ ਸੀ। ਬਾਈਬਲ ਕਹਿੰਦੀ ਹੈ ਪਰਮੇਸ਼ਵਰ ਦੀ ਸ੍ਰਿਸ਼ਟੀ ਦਾ ਆਰੰਭ ਸੀ। ਉਸਦਾ ਆਰੰਭ ਕਿਵੇਂ ਹੋਇਆ? ਇੱਕ ਔਰਤ ਦੀ ਕੁੱਖ ਵਿਚ, ਜੋ ਕੀ ਹੈ, ਔਰਤ ਨਹੀਂ ਹੈ। ਜਿਵੇਂ ਕਿ ਅੰਨੇ ਲੋਕ ਸੱਪ ਦੀ ਸੰਤਾਨ ਨੂੰ ਇੱਥੇ ਕਿਸ ਤਰ੍ਹਾਂ ਨਹੀਂ ਵੇਖ ਸਕਦੇ ਹਨ, ਸਮਝੇ। ਹਵਾ ਨੂੰ ਇੱਥੇ ਧਰਤੀ ਉੱਤੇ ਰੱਖਿਆ ਗਿਆ ਸੀ ਅਤੇ ਇਸ ਤੋਂ ਪਹਿਲਾਂ ਕਿ ਸ਼ੈਤਾਨ ਜਾਂ ਕੋਈ ਹੋਰ ਉਸ ਨੂੰ ਹੱਥ ਲਾਉਂਦੀ, ਪਰਮੇਸ਼ਵਰ ਨੇ ਉਹਨਾਂ ਨੂੰ ਕਿਹਾ ਸੀ, ਫਲੋ ਫੁੱਲੋ ਅਤੇ ਧਰਤੀ ਨੂੰ ਭਰ ਦਿਓ। ਇਹ ਸਹੀ ਹੈ, ਪਰ ਸ਼ੈਤਾਨ ਇੱਥੇ ਅੰਦਰ ਆ ਗਿਆ ਅਤੇ ਜੇ ਉਹ ਆਦਮ ਦਾ ਪੁੱਤਰ ਸੀ ਤਾਂ ਫਿਰ ਕਿੱਥੇ? ਆਦਮ ਸਿੱਧਾ ਪਰਮੇਸ਼ਵਰ ਦੇ ਵੰਸ਼ ਵਿੱਚੋਂ ਸੀ ਅਤੇ ਤੁਸੀਂ ਬਸ ਆਪਣੇ ਮਾਤਾ ਪਿਤਾ ਦਾ ਸੁਭਾਅ ਲੈਂਦੇ ਹੋ ਅਤੇ ਜਾਂ ਤੁਸੀਂ ਨਵਾਂ ਜਨਮ ਲੈਂਦੇ ਹੋ ਤਾਂ ਤੁਸੀਂ ਆਪਣੇ ਸਵਰਗੀ ਮਾਂ ਬਾਪ ਦਾ ਸੁਭਾਅ ਲੈਂਦੇ ਹੋ ਅਤੇ ਤੁਹਾਡਾ ਸਵਰਗੀ ਮਾਂ ਬਾਪ ਵਚਨ ਦਾ ਗੁਣ ਹੈ ਜਾਂ ਵਚਨ ਤੁਹਾਡੇ ਮਾਂ ਬਾਪ ਦਾ ਗੁਣ ਹੈ। ਫਿਰ ਤੁਸੀਂ ਕਿਸੇ ਜਥੇਬੰਦੀ ਲਈ ਇਸਦਾ ਕਿਵੇਂ ਇਨਕਾਰ ਕਰ ਸਕਦੇ ਹੋ? ਮੈਂ ਉਮੀਦ ਕਰਦਾ ਹਾਂ ਕਿ ਤੁਸੀਂ ਇਸ ਨੂੰ ਨਹੀਂ ਗਵਾਓਗੇ। ਮੈਂ ਜਾਣਦਾ ਹਾਂ ਕਿ ਪਰਮੇਸ਼ਵਰ ਵੱਲੋਂ ਹੈ। ਯਿਸੂ ਇੱਥੇ ਉਤਰ ਕੇ ਆਉਂਦਾ ਹੈ ਅਤੇ ਉੱਥੇ ਯਿਸੂ ਸੀ ਜੋ ਕਿ ਪਰਮੇਸ਼ਵਰ ਦਾ ਗੁਣ ਸੀ। ਹੁਣ ਉਹ ਔਰਤ, ਧਿਆਨ ਦਿਓ, ਪਰਮੇਸ਼ਵਰ ਨੇ ਕਿਹਾ ਕਿਉਂਕਿ ਉਹਨਾਂ ਨੇ ਇਹ ਕੀਤਾ, ਮੈਂ ਤੇਰੀ ਸੰਤਾਨ ਵਿਚ ਅਤੇ ਸੱਪ ਦੀ ਸੰਤਾਨ ਵਿਚ ਵੈਰ ਪਾਵਾਂਗਾ। ਕੀ ਇਹ ਠੀਕ ਹੈ? ਅਤੇ ਔਰਤ ਦੀ ਕੋਈ ਵੀ ਸੰਤਾਨ ਨਹੀਂ ਹੁੰਦੀ। ਕਿ ਤੁਸੀਂ ਕਦੇ ਉਸਦੇ ਬਾਰੇ ਸੋਚਿਆ ਹੈ? ਉਸਦੇ ਕੋਲ ਤਾਂ ਖੇਤ ਹੈ, ਬੀਜ ਨਹੀਂ। ਵੇਖੋ, ਸੱਪ ਨੇ ਪਹਿਲਾਂ ਹੀ ਆਪਣਾ ਬੀਜ ਉੱਥੇ ਪਾ ਦਿੱਤਾ ਸੀ। ਜੇ ਔਰਤ ਕੋਲ ਬੀਜ ਨਹੀਂ ਹੁੰਦਾ ਤਾਂ ਉਸਨੂੰ ਬੀਜ ਲਈ ਰੁਕਣਾ ਪੈਂਦਾ ਹੈ। ਵੇਖੋ ਕਿ ਸੰਭੋਗ ਦੇ ਦੁਆਰਾ ਇੱਥੇ ਇਹ ਬੀਜ ਸੱਪ ਰਾਹੀਂ ਲਿਆਂਦਾ ਗਿਆ, ਜੋ ਕਿ ਘਿਸਣ ਵਾਲਾ ਨਹੀਂ ਬਲਕਿ ਉਸਦੀਆਂ ਲੱਤਾਂ ਸਨ, ਕਿਉਂਕਿ ਉਸਦੀਆਂ ਲੱਤਾਂ ਉਸ ਤੋਂ ਖਤਮ ਹੋ ਗਈਆਂ ਸਨ। ਉਹ ਸਭ ਤੋਂ ਵੱਧ ਚਲਾਕ ਸੀ। ਸਿਰਫ ਉਹੀ ਇੱਕ ਅਜਿਹਾ ਪਸ਼ੂ ਸੀ ਜੋ ਔਰਤ ਨਾਲ ਸੰਬੰਧ ਪੈਦਾ ਕਰ ਸਕਦਾ ਸੀ। ਹੁਣ ਪਸ਼ੂ ਦਾ ਬੀਜ ਜਾਂ ਕੁਝ ਹੋਰ ਇਸ ਤਰ੍ਹਾਂ ਨਹੀਂ ਕਰੇਗਾ। ਉਹਨਾਂ ਨੇ ਕੋਸ਼ਿਸ਼ ਕੀਤੀ ਸੀ, ਇਹ ਕੰਮ ਨਹੀਂ ਕਰੇਗਾ। ਵੇਖੋ, ਨਰ ਪਸ਼ੂ ਦਾ ਬੀਜ ਮਾਦਾ ਇਸਤਰੀ ਦੇ ਅੰਦਰ ਨਹੀਂ ਜਾਵੇਗਾ, ਇਹ ਕੰਮ ਨਹੀਂ ਕਰੇਗਾ। ਪਰ ਬਹੁਤ ਹੀ ਨੇੜੇ ਸੀ। ਵੇਖੋ, ਮਨੁੱਖ ਅਤੇ ਚੰਪੈਂਜੀ ਦੇ ਵਿਚਕਾਰ ਵਾਲੀ ਜਾਤੀ ਨੂੰ ਲੱਭ ਨਹੀਂ ਸਕਦੇ ਹਨ। ਪੰਛੀਆਂ ਤੋਂ ਲੈ ਕੇ ਬੰਦਰ ਜਾਂ ਦੂਸਰੇ ਜਾਨਵਰਾਂ ਆਦਿ ਨੂੰ ਚੰਪੈਂਜੀ ਤੱਕ ਮਿਲਾਇਆ ਗਿਆ, ਪਰ ਉਸ ਤੋਂ ਬਾਅਦ ਦੀ ਕੜੀ ਗੁਆਚੀ ਹੋਈ ਹੈ। ਉਹ ਸੱਪ ਅਥਵਾ ਸਰਪੈਂਟ ਸੀ, ਪਰ ਸਨੇਕ ਅਥਵਾ ਸੱਪ ਨਹੀਂ ਸੀ। ਉਸਦਾ ਹਰੇਕ ਰੂਪ ਖਤਮ ਹੋ ਚੁੱਕਾ ਹੈ, ਕਿਉਂਕਿ ਉਸਨੂੰ ਸਰਾਪ ਦਿੱਤਾ ਗਿਆ ਸੀ। ਹੁਣ ਪਰਮੇਸ਼ਵਰ ਨੇ ਆਦਮ ਨੂੰ ਸਰਾਪ ਨਹੀਂ ਦਿੱਤਾ, ਉਹ ਇਹੋ ਹੀ ਆਦਮ ਨਾਲ ਕਰ ਸਕਦਾ ਹੈ, ਪਰ ਉਸਨੇ ਧਰਤੀ ਨੂੰ ਸਰਾਪ ਦਿੱਤਾ, ਕੰਡੇ ਔਰ ਕੰਡਿਆਲੇ ਉਗਾਵੇਗੀ। ਉਸਨੇ ਹਵਾ ਨੂੰ ਸਰਾਪ ਨਹੀਂ ਦਿੱਤਾ, ਪਰ ਕਿਹਾ ਕਿ ਆਦਮ ਉਸਦਾ ਹਾਕਮ ਹੋਵੇਗਾ। ਹੁਣ ਤੋਂ ਬਾਅਦ ਉਹ ਪ੍ਰਚਾਰ ਕਰਨ ਦਾ ਜਾਂ ਅਜਿਹਾ ਕੁਝ ਕਰਨ ਦੀ ਕੋਸ਼ਿਸ਼ ਨਾ ਕਰੇ। ਆਦਮ ਉਸਦਾ ਹਾਕਮ ਹੈ ਅਤੇ ਆਪਣੇ ਜੀਵਨ ਦੇ ਸਾਰੇ ਦਿਨਾਂ ਵਿਚ ਦੁੱਖ ਅਤੇ ਪੀੜ ਵਿਚ ਧਰਤੀ ਉੱਪਰ ਆਪਣੀ ਸੰਤਾਨ ਲਿਆਵੇਗੀ, ਪਰੰਤੂ ਉਸਨੇ ਕਿਹਾ ਮੈਂ ਤੇਰੀ ਸੰਤਾਨ ਵਿਚ ਵੈਰ ਪਾਵਾਂਗਾ। ਹੁਣ ਉਸਦੇ ਕੋਲ ਕੋਈ ਸੰਤਾਨ ਜਾਂ ਬੀਜ ਨਹੀਂ ਹੈ, ਇਸ ਲਈ ਉਸਨੇ ਕਿਸੇ ਤਰੀਕੇ ਨਾਲ ਬੀਜ ਪ੍ਰਾਪਤ ਕਰਨਾ ਸੀ। ਪਰਮੇਸ਼ਵਰ ਨੇ ਉਸਨੂੰ ਬੀਜ ਦਿੱਤਾ, ਸੰਭੋਗ ਦੁਆਰਾ ਨਹੀਂ, ਪਰੰਤੂ ਰਚਨਾ ਦੁਆਰਾ। ਤੁਸੀਂ ਅੰਨੇ ਲੋਕੋ, ਕੀ ਤੁਸੀਂ ਵੇਖ ਨਹੀਂ ਸਕਦੇ ਕਿ ਸੱਪ ਦਾ ਵੰਸ਼ ਹੈ? ਹੇ ਮੇਰੇ, ਆਦਮ ਤੋਂ ਪਹਿਲਾਂ ਸ਼ੈਤਾਨ ਉੱਥੇ ਪਹੁੰਚ ਗਿਆ, ਇਹੀ ਸੱਪ ਦੀ ਸੰਤਾਨ ਸੀ, ਪਰ ਉਸਨੇ ਇੱਕ ਸੰਤਾਨ ਪ੍ਰਾਪਤ ਕੀਤੀ। ਇਹ ਕੀ ਸੀ? ਉਹ ਪਰਮੇਸ਼ਵਰ ਖੁਦ ਆਪ ਸੀ, ਉਹ ਪਰਮੇਸ਼ਵਰ ਦੀ ਸ੍ਰਿਸ਼ਟੀ ਦਾ ਮੁੱਢ ਸੀ। ਹੁਣ ਧਿਆਨ ਦਿਓ, ਜਾਂ ਸੇਫ ਦਾ ਜਨਮ ਹੋਇਆ ਜਾਂ ਹਾਬਲ, ਉਹ ਆਪਣੇ ਪਿਤਾ ਤੋਂ ਸੀ, ਉਹ ਧਰਮੀ ਆਦਮੀ ਸੀ। ਸੇਫ ਵੀ ਇਸੇ ਤਰ੍ਹਾਂ ਸੀ। ਇਹ ਬੁਰਾ ਮਨੁੱਖ ਕਾਤਲ ਅਤੇ ਝੂਠਾ ਕਿੱਥੋਂ ਆ ਗਿਆ? ਵੇਖਿਆ, ਸਮਝੇ, ਉਹ ਕਿੱਥੋਂ ਆਇਆ ਸੀ? ਉਸਨੇ ਸੰਤਾਨ ਹੋਣਾ ਸੀ, ਕਿਉਂਕਿ ਉਹ ਸੰਤਾਨ ਸੀ। ਕਾਇਨ ਇੱਕ ਮਨੁੱਖ ਸੀ, ਉਹ ਅੰਨੇ ਲੋਕ ਕਿੱਥੇ ਹਨ? ਇਸ ਜਹਾਨ ਦੇ ਈਸ਼ਵਰ ਨੇ ਉਹਨਾਂ ਨੂੰ ਅੰਨੇ ਕਰ ਦਿੱਤਾ ਹੈ। ਅੱਛਾ, ਕੋਈ ਹੈਰਾਨੀ ਨਹੀਂ, ਯਸੂ ਨੇ ਕਿਹਾ ਕੋਈ ਮਨੁੱਖ ਇਸ ਨੂੰ ਨਹੀਂ ਵੇਖ ਸਕਦਾ। ਤੁਸੀਂ ਸਮਝੇ, ਤੁਸੀਂ ਕਹਿੰਦੇ ਹੋ ਇਸ ਨੂੰ ਕਿਉਂ ਨਹੀਂ ਵੇਖਦੇ? ਇੱਕ ਵਾਰ ਯਸੂ ਨੇ ਆਪਣੇ ਚੇਲਿਆਂ ਨੂੰ ਕਿਹਾ, ਪਰਮੇਸ਼ਵਰ ਦੇ ਰਾਜ ਦੇ ਭੇਤਾਂ ਦੀ ਸਮਝ ਤੁਹਾਨੂੰ ਦਿੱਤੀ ਗਈ ਹੈ, ਪਰ ਉਹਨਾਂ ਨੂੰ ਨਹੀਂ। ਇਹੀ ਕਾਰਨ ਹੈ ਕਿ ਤੁਸੀਂ 1500 ਮੀਲ ਦੀ ਦੂਰੀ ਤੋਂ ਆਉਂਦੇ ਹੋ। ਵੇਖਿਆ, ਤੁਹਾਨੂੰ ਰਾਜ ਦੀ ਸਮਝ ਦਿੱਤੀ ਗਈ ਹੈ। ਦੱਖਣੀ ਅਫਰੀਕਾ ਤੇ ਉਸ ਦੇ ਆਲੇ ਦੁਆਲੇ ਤੋਂ ਵੀ ਲੋਕ ਆਉਂਦੇ ਹਨ ਇਸ ਆਖਰੀ ਘੜੀ ਵਿਚ, ਜਾਂ ਦੁਲਹਨ ਰਾਜ ਵਿਚ ਜਾਣ ਲਈ ਬਣ ਰਹੀ ਹੈ। ਮੇਰੇ ਕੋਲ ਇੰਨਾ ਸਮਾਂ ਨਹੀਂ ਹੈ। ਧਿਆਨ ਦਿਓ, ਹੁਣ ਧਿਆਨ ਦਿਓ, ਵੇਖੋ ਹੁਣ ਕੀ ਤੁਸੀਂ ਸੱਪ ਦੀ ਸੰਤਾਨ ਨੂੰ ਵੇਖ ਸਕਦੇ ਹੋ? ਵੇਖੋ ਕਿ ਉਸਨੇ ਕਿਵੇਂ ਕੀਤਾ ਸੀ। ਇਹ ਸਿੱਧ ਹੈ। ਵੇਖਿਆ, ਹੁਣ ਉਹਨਾਂ ਵਿਚੋਂ ਕਈ ਕਹਿੰਦੇ ਹਨ, ਹੁਣ ਜਿਵੇਂ ਕਿ ਉਸ ਦਿਨ ਟਿਊਸ਼ਨ ਸ਼ਹਿਰ ਵਿਚ ਉਹ ਮਨੁੱਖ ਕੋਸ਼ਿਸ਼ ਕਰ ਰਿਹਾ ਸੀ, ਹੋ ਸਕਦਾ ਹੈ ਕਿ ਉਹ ਇਸ ਟੇਪ ਨੂੰ ਸੁਣੇ, ਪਰੰਤੂ ਜੇ ਕੋਈ ਮਨੁੱਖ ਸੀ ਤਾਂ ਮੈਂ ਤੁਹਾਨੂੰ ਕੁਝ ਦੱਸਣਾ ਚਾਹੁੰਦਾ ਹਾਂ। ਯਾਦ, ਉਸਨੇ ਕਿਹਾ, ਹਵਾ ਨੇ ਕਿਹਾ, ਇਹੀ ਉਹ ਹੈ ਜਿੱਥੇ ਉਹ ਜਾਂਦੇ ਹਨ, ਮੈਂ ਇੱਕ ਮਨੁੱਖ ਜਾਂ ਇੱਕ ਪੁੱਤਰ ਯਹੋਵਾ ਕੋਲੋਂ ਪ੍ਰਾਪਤ ਕੀਤਾ ਹੈ। ਕਿਉਂ? ਯਕੀਨਨ ਪਰਮੇਸ਼ਵਰ ਦਾ ਇੱਕ ਨਿਯਮ ਹੈ। ਵੇਖੋ, ਤੁਸੀਂ ਬੀਜ ਲੈ ਕੇ ਉਸ ਨੂੰ ਉਸ ਖੇਤ ਵਿਚ ਬੀਜ ਦਿੰਦੇ ਹੋ ਜਿੱਥੇ ਕਣਕ ਹੈ, ਅਤੇ ਤੁਸੀਂ ਪਖੜੇ ਵੀ ਬੀਜ ਦਿੰਦੇ ਹੋ। ਮੈਨੂੰ ਇਸ ਦੀ ਪਰਵਾਹ ਨਹੀਂ, ਉਹ ਹੀ ਸੂਰਜ, ਉਹੀ ਵਰਖਾ ਉਸ ਬੀਜ ਵਿਚ ਜੀਵਨ ਲੈ ਕੇ ਆਉਂਦਾ ਹੈ। ਪਰਮੇਸ਼ਵਰ ਦਾ ਇੱਕ ਨਿਯਮ ਹੈ, ਅਜੋ ਨਿਯਮ ਤੋੜਿਆ ਨਹੀਂ ਜਾ ਸਕਦਾ ਹੈ। ਮੈਂ ਇਹਦੀ ਪਰਵਾਹ ਨਹੀਂ ਕਰਦਾ ਜੇ ਸ਼ਹਿਰ ਵਿਚ ਕੋਈ ਜਨਾਨੀ ਬਿਨਾਂ ਵਿਆਹ ਕੀਤੇ ਕਿਸੇ ਆਦਮੀ ਨਾਲ ਸਰੀਰਕ ਸੰਬੰਧ ਬਣਾ ਲੈਂਦੀ ਹੈ, ਅਜੇ ਉਹਨਾਂ ਦੇ ਆਪਸੀ ਸੰਬੰਧ ਹੋਣ, ਇਕੱਠੇ ਰਹਿਣ ਅਤੇ ਉਹ ਇੱਕ ਬੱਚੇ ਨੂੰ ਜਨਮ ਦੇਣ, ਉਸ ਬੱਚੇ ਨੂੰ ਪਰਮੇਸ਼ਵਰ ਦੇ ਉਸੇ ਨਿਯਮ ਨਾਲ ਆਉਣਾ ਪੈਣਾ ਹੈ, ਕਿਉਂਕਿ ਦੂਸਰਾ ਕੋਈ ਨਿਯਮ ਨਹੀਂ ਹੈ। ਜੇ ਤੁਸੀਂ ਇਸ ਨੂੰ ਨਹੀਂ ਮੰਨਦੇ ਤਾਂ ਤੁਸੀਂ ਸ਼ੈਤਾਨ ਨੂੰ ਸ੍ਰਿਸ਼ਟੀਕਰਤਾ ਬਣਾਉਂਦੇ ਹੋ, ਅਤੇ ਫਿਰ ਉਹ ਈਸ਼ਵਰ ਹੋਇਆ। ਉਹ ਤੁਸੀਂ ਕਿੰਨੇ ਅੰਨੇ ਹੋ ਸਕਦੇ ਹੋ? ਸਮਝੇ, ਪਰਮੇਸ਼ਵਰ ਦਾ ਇੱਕ ਨਿਯਮ ਹੈ। ਜੇ ਕਦੇ ਤੁਹਾਡੇ ਕੋਲ ਕੋਈ ਬੱਚਾ ਸੀ, ਮੈਨੂੰ ਚਿੰਤਾ ਨਹੀਂ ਭਾਵੇਂ ਉਹ ਏਸਾਉ, ਯਾਕੂਬ ਜਾਂ ਕੋਈ ਵੀ ਹੋਵੇ, ਜਾਂ ਕੋਈ ਬਦਨਾਮ ਆਦਮੀ ਹੈ, ਜਾਂ ਯਹੂਦਾ ਸੀ, ਤਾਂ ਉਸਨੇ ਵੀ ਪਰਮੇਸ਼ਵਰ ਦੁਆਰਾ ਹੀ ਆਉਣਾ ਸੀ। ਪਰਮੇਸ਼ਵਰ ਦਾ ਇੱਕ ਨਿਯਮ ਹੈ। ਬਾਈਬਲ ਨੇ ਕਿਹਾ ਹੈ, ਸੂਰਜ ਧਰਮੀ ਅਤੇ ਕੁਧਰਮੀ ਦੋਹਾਂ ਤੇ ਚਮਕਦਾ ਹੈ, ਧਰਮੀ ਅਤੇ ਕੁਧਰਮੀ ਦੋਹਾਂ ਉੱਤੇ ਹੀ ਮੀਂਹ ਪੈਂਦਾ ਹੈ। ਇਬਰਾਨੀਆਂ ਦਾ ਛੇਵਾਂ ਬਾਬ ਅਤੇ ਇਹ ਇਸ ਤਰ੍ਹਾਂ ਕਹਿੰਦਾ ਹੈ, ਭੂਮੀ ਉੱਤੇ ਮੀਂਹ ਉਸ ਨੂੰ ਸਿੰਜਣ ਲਈ ਪੈਂਦਾ ਹੈ, ਇਸ ਭੂਮੀ ਨੂੰ ਉਹਦੇ ਲਈ ਤਿਆਰ ਕਰਦਾ ਹੈ ਜਿਹਦੇ ਲਈ ਵਾਹੀ ਜਾਂਦੀ ਹੈ। ਤੂੰ ਜਾਣਦੇ ਹੋ, ਤਾਂ ਕਿ ਜੂਣ ਲਈ ਸਾਗ ਪਾਤ ਉਗਾਵੇ, ਪਰ ਕੰਡੇ ਅਤੇ ਕੰਡਿਆਲੇ ਇਸੇ ਹੀ ਪਾਣੀ ਤੋਂ, ਇਸੇ ਸੂਰਜ ਦੀ ਰੋਸ਼ਨੀ ਤੋਂ ਜਿਉਂਦੇ ਹਨ, ਕਿਉਂਕਿ ਹਰੇਕ ਬੀਜ ਨੂੰ ਪਕਾਉਣ ਅਤੇ ਉਸਦੀ ਜਿਣ ਸੰਸਾਰ ਨੇ ਆਉਣਾ, ਇਹ ਪਰਮੇਸ਼ਵਰ ਦਾ ਨਿਯਮ ਹੈ। ਇਸ ਲਈ ਇਹਨੇ ਸੱਪ ਦੇ ਵੰਸ਼ ਨੂੰ ਪੈਦਾ ਕਰਨਾ ਹੀ ਸੀ, ਅਤੇ ਇਸਨੇ ਕਦੇ ਵੀ ਪਰਮੇਸ਼ਵਰ ਨੂੰ ਰੋਕਿਆ ਨਹੀਂ ਸੀ। ਇਸਨੇ ਉਸਦੀ ਯੋਜਨਾ ਨੂੰ ਪੂਰਾ ਕੀਤਾ, ਇਸਨੇ ਉਸਨੂੰ ਛੁਟਕਾਰਾ ਦੇਣ ਵਾਲਾ ਬਣਾਇਆ, ਅਤੇ ਕੋਈ ਅੰਨਾ ਵੀ ਇਸ ਨੂੰ ਵੇਖ ਸਕਦਾ ਹੈ ਜੇ ਲੁਕਿਆ ਹੋਇਆ ਨਾ ਹੋਵੇ। ਇਹ ਯੁੱਗ ਦੇ ਈਸ਼ਵਰ ਨੇ ਤੁਹਾਡੇ ਕੋਲੋਂ ਇਹ ਲੁਕਾ ਛੱਡਿਆ ਹੈ। ਇਹ ਇਸੇ ਤਰ੍ਹਾਂ ਸਾਫ਼ ਹੈ ਜਿਸ ਤਰ੍ਹਾਂ ਕਿ ਤੁਸੀਂ ਕਿਸੇ ਦੂਸਰੀ ਚੀਜ਼ ਨੂੰ ਵੇਖ ਸਕਦੇ ਹੋ, ਇਸੇ ਤਰ੍ਹਾਂ ਹੀ ਹੈ। ਇਹ ਹੈ ਤੁਹਾਡਾ ਸੱਪ ਦਾ ਵੰਸ਼। ਹੁਣ ਧਿਆਨ ਦਿਓ, ਪਰ ਯਸੂ ਮਸੀਹ ਪਰਮੇਸ਼ਵਰ ਦੀ ਸ੍ਰਿਸ਼ਟੀ ਦਾ ਆਰੰਭ ਸੀ। ਹੁਣ ਔਰਤ ਕੀ ਕਰਦੀ ਹੈ? ਜਦ ਜਰਮ ਪੁਰਸ਼ ਲਿੰਗ ਤੋਂ ਆਉਂਦਾ ਹੈ, ਹੁਣ ਇਹਦਾ ਇਨਕਾਰ ਕਰੋ, ਔਰਤ ਦੇ ਆਪਣੇ ਆਪ ਵਿਚ ਕੋਈ ਜੀਵਨ ਨਹੀਂ ਹੁੰਦਾ ਹੈ, ਉਸਦੇ ਕੋਲ ਤਾਂ ਛੋਟਾ ਜਿਹਾ ਅੰਡਾ ਹੁੰਦਾ ਹੈ ਜੋ ਕਿ ਇੱਕ ਖੇਤ ਹੈ। ਜਿਵੇਂ ਕਿ ਤੁਸੀਂ ਇਹ ਖੇਤ ਨੂੰ ਵਾਹ ਕੇ ਤਿਆਰ ਕਰਦੇ ਹੋ, ਅਤੇ ਉਸ ਉੱਪਰ ਸਪਰੇਅ ਕਰੋ, ਅਤੇ ਸਪਰੇਅ ਕਰਕੇ ਇਸ ਵਿੱਚੋਂ ਸਾਰੇ ਕੀਟਾਣੂ ਬਾਹਰ ਕੱਢ ਦਿਓ, ਅਤੇ ਇੱਥੋਂ ਤੱਕ ਕਿ ਘਾਹ ਜਾਂ ਹੋਰ ਕੁਝ ਵੀ ਉਸ ਵਿੱਚ ਉੱਗ ਨਹੀਂ ਸਕਦਾ, ਅਤੇ ਉਸ ਤੋਂ ਬਾਅਦ ਤੂੰ ਫਿਰ ਇਸ ਵਿੱਚ ਖਾਦ ਪਾਓ, ਅਤੇ ਉਸ ਵਿੱਚ ਕੁਝ ਚੰਗੇ ਬੀਜ ਬੀਜ ਦਿਓ, ਅਤੇ ਜੇ ਵੈਰੀ ਉੱਥੇ ਆ ਜਾਵੇ ਅਤੇ ਕੁਝ ਹੋਰ ਬੀਜ ਜਾਵੇ, ਤਾਂ ਪਰਮੇਸ਼ਵਰ ਦਾ ਇੱਕ ਹੀ ਨਿਯਮ ਉਹਨਾਂ ਦੋਹਾਂ ਬੀਜਾਂ ਨੂੰ ਪਕਾਵੇਗਾ। ਠੀਕ ਹੈ, ਪਰਮੇਸ਼ਵਰ ਇਸ ਤਰ੍ਹਾਂ ਕਰਨਾ ਨਹੀਂ ਚਾਹੁੰਦਾ ਸੀ, ਪਰ ਕੀ ਹੋਇਆ ਸੀ? ਨਰ ਦਾ ਸ਼ੁਕਰਾਣੂ ਹੀਮੋਗਲੋਬਿਨ ਲੈ ਕੇ ਜਾਂਦਾ ਹੈ, ਜੋ ਕਿ ਲਹੂ ਹੈ, ਲਹੂ ਵਿੱਚ ਜੀਵਨ ਹੁੰਦਾ ਹੈ। ਅਤੇ ਜੇ ਤੁਸੀਂ ਕਦੇ, ਮੈਂ ਇਸ ਨੂੰ ਪਸ਼ੂਆਂ ਦੀ ਦੋਗਲੀ ਨਸਲ ਅਤੇ ਇਸ ਤਰ੍ਹਾਂ ਦੀਆਂ ਹੋਰ ਚੀਜ਼ਾਂ ਵਿੱਚ ਵੇਖਿਆ ਸੀ, ਮੈਂ ਅਤੇ ਭਾਈ ਸ਼ਕੈਰੀਅਨ, ਅਸੀਂ ਡਾਕਟਰਾਂ ਅਤੇ ਰਸਾਇਣਾਂ ਵਗੈਰਾ ਨੂੰ ਇਸ ਨੂੰ ਕਰਦੇ ਹੋਏ ਵੇਖ ਰਹੇ ਸੀ। ਸਮਝੇ, ਫਿਰ ਇਸਤਰੀ ਦਾ ਸ਼ੁਕਰਾਣੂ ਆਉਂਦਾ ਹੈ, ਜੋ ਕਿ ਅੰਡਿਆਂ ਦਾ ਇੱਕ ਗੁੱਛਾ ਹੁੰਦਾ ਹੈ। ਨਰ ਦਾ ਸ਼ੁਕਰਾਣੂ ਆਉਂਦਾ ਹੈ, ਜੋ ਕਿ ਜੀਵਾਣੂਆਂ ਦਾ ਇੱਕ ਗੁੱਛਾ ਹੁੰਦਾ ਹੈ। ਅੰਡਿਆਂ ਵਿੱਚ ਇੱਕ ਵੀ ਜੀਵਾਣੂ ਨਹੀਂ ਹੁੰਦਾ ਹੈ, ਕਿਉਂਕਿ ਇਹ ਤਾਂ ਮਨੁੱਖ ਦਾ ਹੀ ਉਤਪਾਦਨ ਹੈ। ਇਸੇ ਤਰੀਕੇ ਨਾਲ ਹੀ ਉਹ ਸ਼ੁਰੂ ਵਿੱਚ ਇੱਥੇ ਆਈ ਸੀ, ਅਜੇ ਸਿਰਫ ਇੱਕ ਖੇਤ ਹੀ ਹੈ, ਉੱਥੇ ਇੱਕ ਅੰਡਾ ਹੁੰਦਾ ਹੈ, ਉਸ ਵਿੱਚ ਇਸ ਜੀਵਨ ਲਈ ਉਪਜਾਊ ਭੂਮੀ ਹੁੰਦੀ ਹੈ, ਅਤੇ ਜੀਵਨ ਅੰਦਰ ਜਾ ਕੇ ਰਿੜਦਾ ਅਤੇ ਵੱਧਦਾ ਹੈ। ਇੱਥੇ ਇੱਕ ਭੇਤ ਹੈ ਕਿ ਉਹ ਕਿਵੇਂ, ਸ਼ਾਇਦ ਤੁਸੀਂ ਕਹੋ ਪਹਿਲਾ ਸੰਜੋਗ ਕਰਦਾ ਹੈ ਅਤੇ ਬਾਕੀ ਸਭ ਮਰ ਜਾਂਦੇ ਹਨ। ਅੱਛਾ, ਕਿਵੇਂ, ਕੌਣ ਇਸ ਦਾ ਨਿਰਣਾ ਕਰਦਾ ਹੈ? ਠੀਕ ਹੈ, ਉਹ ਪਹਿਲਾ ਕਿ ਇਹ ਉਹ ਹੋਵੇਗਾ ਜੋ ਅੱਗੇ ਹੈ, ਕਿ ਇਹ ਪਹਿਲੇ ਬੰਨੇ ਦਾ ਅੰਡਾ ਅਤੇ ਪਹਿਲੇ ਬੰਨੇ ਦਾ ਜੀਵਾਣੂ ਸੰਜੋਗ ਕਰਦਾ ਹੈ? ਜੀ ਨਹੀਂ, ਨਹੀਂ ਜੀ, ਇਹ ਇੱਕ ਅੰਡਾ ਹੋ ਸਕਦਾ ਹੈ ਜੋ ਕਿ ਸਭ ਤੋਂ ਪਿੱਛੇ ਹੋਵੇ, ਜਾਂ ਸ਼ੁਕਰਾਣੂ ਦੇ ਵਿਚਕਾਏ ਹੋਵੇ, ਤੇ ਉਹ ਆ ਕੇ ਜੀਵਾਣੂ ਦੇ ਨਾਲ ਮੇਲ ਕਰੇਗਾ। ਇਹ ਵਿਖਾਉਂਦਾ ਹੈ ਕਿ ਕੋਈ ਸਮਝ ਹੈ ਜੋ ਇਹ ਨਿਰਣਾ ਕਰਦਾ ਹੈ ਕਿ ਕੀ ਇਹ ਲਾਲ ਰੰਗ ਦੇ ਸਿਰ ਵਾਲਾ ਹੋਵੇਗਾ, ਕਾਲੇ ਸਿਰ ਦਾ ਹੋਵੇਗਾ, ਇਹ ਮਦਰਾ ਹੋਵੇਗਾ ਜਾਂ ਲੰਬਾ ਹੋਵੇਗਾ, ਨਰ ਹੋਵੇਗਾ ਜਾਂ ਮਾਦਾ ਹੋਵੇਗਾ। ਸਮਝੇ, ਤੁਸੀਂ ਨਹੀਂ ਸਕਦੇ, ਤੁਸੀਂ ਇਸ ਵਿੱਚ ਕੁਝ ਨਹੀਂ ਕਰ ਸਕਦੇ ਹੋ, ਇਹ ਕੰਮ ਨਹੀਂ ਕਰੇਗਾ। ਤੁਸੀਂ ਉਹਨਾਂ ਨੂੰ ਇਕੱਠੇ ਮਿਲਾ ਸਕਦੇ ਹੋ ਅਤੇ ਹੋਰ ਸਭ ਕੁਝ ਕਰ ਸਕਦੇ ਹੋ, ਇਸ ਨਾਲ ਇਸ ਵਿੱਚ ਕੋਈ ਫਰਕ ਨਹੀਂ ਪੈਂਦਾ ਹੈ, ਪਰਮੇਸ਼ਵਰ ਹੀ ਇਸ ਦਾ ਨਿਰਣਾ ਕਰਦਾ ਹੈ। ਅਤੇ ਕੁਝ ਸਮੇਂ ਬਾਅਦ ਇੱਕ ਛੋਟਾ ਜਿਹਾ ਜਵਾਨੂ ਉਸ ਖੇਤ ਵਿੱਚ ਅੰਡੇ ਵਿੱਚ ਰੇਂਗਣ ਲੱਗ ਪਵੇਗਾ। ਉਸਦੇ ਪੂਛ ਵਰਗਾ ਕੀ ਹੈ ਜੋ ਇਧਰ ਉਧਰ ਘੁੰਮਦਾ ਫਿਰਦਾ ਹੈ, ਉਹ ਟੁੱਟ ਜਾਂਦੀ ਹੈ ਅਤੇ ਉਹ ਬੱਚੇ ਦੀ ਰੀੜ ਦੀ ਹੱਡੀ ਬਣਨੀ ਸ਼ੁਰੂ ਹੋ ਜਾਂਦੀ ਹੈ। ਫਿਰ ਇਸਤਰੀ ਕੀ ਹੈ? ਉਸ ਕੋਲ ਬੀਜ ਨਹੀਂ ਹੁੰਦਾ ਹੈ, ਬੀਜ ਨੂੰ ਕਬੂਲ ਕਰਨ ਲਈ ਉਸਦੇ ਕੋਲ ਖੇਤ ਹੁੰਦਾ ਹੈ। ਇਸ ਲਈ ਵੇਖੋ, ਸ਼ੈਤਾਨ ਅੰਦਰ ਚਲਾ ਗਿਆ, ਚੰਗਾ ਵੀ ਬੀਜਣ ਵਾਲਾ ਨਿਕਲਿਆ ਤੇ ਚੰਗਾ ਵੀ ਬੀਜ ਰਿਹਾ ਸੀ, ਤਾਂ ਵੈਰੀ ਪਿੱਛੋਂ ਦੀ ਆ ਕੇ ਬੁਰੇ ਦਾਣੇ ਬੀਜ ਜਾਂਦਾ ਹੈ। ਪਰ ਮੀਂਹ ਧਰਮੀ ਅਤੇ ਕੁਧਰਮੀ ਦੋਹਾਂ ਉੱਤੇ ਪੈਂਦਾ ਹੈ, ਸੂਰਜ ਵੀ ਦੋਹਾਂ ਉੱਤੇ ਚੜ੍ਹਦਾ ਹੈ, ਇਹਨਾਂ ਸਾਰਿਆਂ ਨੇ ਹੀ ਉੱਗਣਾ ਹੈ। ਯਿਸੂ ਨੇ ਕਿਹਾ, ਉਹਨਾਂ ਨੂੰ ਇਕੱਠੇ ਬੰਨਣ ਦਿਓ, ਉਸ ਦਿਨ ਜੰਗਲੀ ਬੂਟੀ ਦੇ ਪੂਲੇ ਬੰਨੇ ਜਾਣਗੇ। ਅਤੇ ਹੁਣ ਉਹਨਾਂ ਦੇ ਵੱਡੀਆਂ ਵੱਡੀਆਂ ਸੰਸਥਾਵਾਂ ਵਿੱਚ ਪੂਲੇ ਬੰਨੇ ਜਾ ਰਹੇ ਹਨ। ਗਿਰਜਿਆਂ ਦੀ ਮਹਾਸਭਾ ਦਾ ਇੱਕ ਬਹੁਤ ਵੱਡਾ ਪੂਲਾ ਬੰਨਿਆ ਜਾ ਰਿਹਾ ਹੈ। ਅਤਿਅੰਤ ਕੀ ਹੈ? ਅੱਗ ਵਿੱਚ ਸਾੜੇ ਜਾਣਾ, ਪਰ ਕਣਕ ਨੂੰ ਭਰੋਲੇ ਵਿੱਚ ਜਮ੍ਹਾਂ ਕਰ ਲਿਆ ਜਾਵੇਗਾ। ਸਮਝੇ? ਜਿੱਥੇ ਉਹ ਦੋਨੋਂ ਇੱਕ ਹੀ ਚੀਜ਼, ਇੱਕ ਹੀ ਪਾਣੀ ਨਾਲ, ਇੱਕ ਹੀ ਮੀਂਹ ਨਾਲ ਜਿਉਂਦੇ ਰਹਿੰਦੇ ਹਨ। ਇੱਕ ਨਿੰਬੂ ਜਾਤੀ ਦੇ ਰੁੱਖ ਜੋ ਕਿ ਸੰਤਰੇ ਦਾ ਬੂਟਾ ਹੈ, ਉਸ ਉੱਤੇ ਸੰਤਰੇ ਲੱਗਣਗੇ, ਸੰਤਰੇ ਲੱਗਣੇ ਹੀ ਹਨ, ਭਾਵੇਂ ਉਸਦੀ ਪਿਉਂਦ ਅਨਾਰ ਦੇ ਬੂਟੇ ਵਿੱਚ ਹੀ ਲਾਈ ਹੋਈ ਹੋਵੇ। ਇਹ ਨਿੰਬੂ ਦੀ ਕਲਮ ਨਿੰਬੂ ਹੀ ਲਿਆਵੇਗੀ, ਇਹ ਅੰਗੂਰ ਦੀ ਅੰਗੂਰ ਹੀ ਲਿਆਵੇਗੀ। ਸਮਝੇ? ਇਹ ਸੰਤਰੇ ਨਹੀਂ ਲਿਆਵੇਗੀ, ਪਰ ਇਹ ਸੰਤਰੇ ਦੇ ਉਸ ਜੀਵਨ ਤੋਂ ਜਿਉਂਦੇ ਹਨ ਜਿਹੜਾ ਸੰਤਰਾ ਪੈਦਾ ਕਰ ਰਿਹਾ ਹੈ। ਜਥੇਬੰਦੀਆਂ ਅੰਗੂਰ ਦੀ ਵੇਲ ਵਿੱਚ ਲੱਗੀਆਂ ਹੋਈਆਂ ਹਨ, ਕਿਉਂਕਿ ਜੇ ਉਹ ਮਸੀਹੀ ਹੋਣ ਦਾ ਦਾਅਵਾ ਕਰਦੇ ਹਨ ਤਾਂ ਉਹ ਇਸਦੇ ਦੁਆਰਾ ਜਿਉਂਦੇ ਹਨ। ਕੈਫਾ ਸੀ, ਤੁਸੀਂ ਜਾਣਦੇ ਹੋ ਕਿ ਉਹ ਕੌਣ ਸੀ, ਅਤੇ ਇੱਥੋਂ ਤੱਕ ਕਿ ਉਸਨੇ ਭਵਿੱਖਬਾਣੀ ਕੀਤੀ ਸੀ। ਵੇਖਿਆ, ਵੇਖੋ, ਉਹ ਇਸਦੇ ਦੁਆਰਾ ਹੀ ਜਿਉਂਦੇ ਹਨ। ਓ, ਕਾਸ਼ ਕਿ ਸਾਡੇ ਕੋਲ ਇੱਕ ਹਫ਼ਤੇ ਦਾ ਸਮਾਂ ਹੁੰਦਾ ਅਤੇ ਅਸੀਂ ਇਸ ਦਾ ਅਧਿਐਨ ਕਰਦੇ ਅਤੇ ਤੁਹਾਡੇ ਲਈ ਇਸ ਨੂੰ ਇੰਨਾ ਸਰਲ ਬਣਾ ਦਿੰਦੇ ਕਿ ਤੁਸੀਂ ਇਸ ਨੂੰ ਸਮਝਣ ਵਿੱਚ ਕਦੇ ਨਾ ਖੁੰਝਦੇ। ਹੁਣ ਮੈਂ ਇਹਨਾਂ ਗੱਲਾਂ ਵਿੱਚੋਂ ਕੁਝ ਛੱਡਣ ਲੱਗਾ ਹਾਂ। ਹੁਣ ਧਿਆਨ ਦਿਓ, ਵੇਖੋ, ਉਸਦੇ ਹੱਥਾਂ ਨੇ ਇਸ ਨੂੰ ਉਸਦੀ ਪਿਆਰੀ ਦੁਲਹਨ ਲਈ ਬਣਾਇਆ ਹੈ। ਉਹਨੇ ਇਸ ਨੂੰ ਪਿਆਰੇ ਹੱਥਾਂ ਨਾਲ ਆਪਣੀ ਦੁਲਹਨ ਲਈ ਤਿਆਰ ਕੀਤਾ ਹੈ। ਯਾਦ ਰਹੇ ਕਿ ਪਵਿੱਤਰ ਆਤਮਾ ਯਿਸੂ ਉੱਤੇ ਉਤਰਿਆ ਸੀ। ਯਿਸੂ ਜੋ ਕਿ ਇਸ ਧਰਤੀ ਦਾ ਭਾਗ ਸੀ, ਕਿਉਂ? ਪਰਮੇਸ਼ਵਰ ਦਾ ਜੀਵਨ, ਪਰਮੇਸ਼ਵਰ ਦੀ ਜ਼ਿੰਦਗੀ ਦਾ ਇਸਤਰੀ ਦੀ ਕੁੱਖ ਵਿੱਚ ਖਾਕਾ ਤਿਆਰ ਕੀਤਾ ਗਿਆ। ਕੀ ਸਹੀ ਹੈ? ਜੋ ਕਿ ਧਰਤੀ ਸੀ, ਠੀਕ ਹੈ। ਅਤੇ ਫਿਰ ਪਰਮੇਸ਼ਵਰ ਦਾ ਜੀਵਨ ਅੰਦਰ ਆ ਗਿਆ, ਉਹ ਪਰਮੇਸ਼ਵਰ ਦੀ ਸ੍ਰਿਸ਼ਟੀ ਦਾ ਆਰੰਭ ਸੀ। ਸਮਝੇ? ਅਤੇ ਫਿਰ ਪਰਮੇਸ਼ਵਰ ਦਾ ਲਹੂ ਜੋ ਉਸ ਜੀਵਾਣੂ ਦੇ ਰੂਪ ਵਿੱਚ ਆਇਆ ਸੀ, ਜਦ ਉਹ ਕਲਵਰੀ ਤੇ ਬਹਾਇਆ ਗਿਆ, ਉਹ ਧਰਤੀ ਉੱਤੇ ਡਿੱਗਿਆ ਸੀ। ਕਿਸ ਕੰਮ ਲਈ? ਧਰਤੀ ਦਾ ਛੁਟਕਾਰਾ ਕਰਨ ਲਈ। ਹੁਣ ਇਹ ਧਰਮੀ ਠਹਿਰਾਈ ਜਾ ਚੁੱਕੀ ਹੈ, ਇਹ ਪਵਿੱਤਰ ਠਹਿਰਾਈ ਜਾ ਚੁੱਕੀ ਹੈ, ਇਸ ਨੂੰ ਬੁਲਾਇਆ ਜਾ ਚੁੱਕਾ ਹੈ, ਇਸ ਦਾ ਦਾਅਵਾ ਕੀਤਾ ਜਾ ਚੁੱਕਾ ਹੈ, ਅਤੇ ਹੁਣ ਇਸ ਨੇ ਆਪਣਾ ਅੱਗ ਦਾ ਬਪਤਿਸਮਾ ਪ੍ਰਾਪਤ ਕਰਨਾ ਹੈ ਤਾਂ ਕਿ ਇਹ ਯਿਸੂ ਅਤੇ ਉਸਦੀ ਦੁਲਹਨ ਲਈ ਸ਼ੁੱਧ ਹੋ ਜਾਵੇ। ਅਤੇ ਤੁਸੀਂ ਉਹ ਦੂਸਰੇ ਹਿੱਸੇ ਹੋ ਜੋ ਇਸ ਧਰਤੀ ਵਿੱਚੋਂ ਕੱਢੇ ਗਏ ਹੋ। ਉਮੀ, ਤੁਸੀਂ ਇਸ ਧਰਤੀ ਦਾ ਭਾਗ ਹੋ, ਤੁਹਾਡੀ ਦੇਹ ਧਰਤੀ ਦਾ ਭਾਗ ਹੈ, ਤੁਹਾਡਾ ਪ੍ਰਾਣ ਪਰਮੇਸ਼ਵਰ ਦਾ ਭਾਗ ਹੈ, ਇਹ ਪਰਮੇਸ਼ਵਰ ਦਾ ਗੁਣ ਹੈ ਜੋ ਕਿ ਇਸ ਧਰਤੀ ਉੱਤੇ ਸਰੀਰ ਵਿੱਚ ਪ੍ਰਗਟ ਕੀਤਾ ਗਿਆ ਹੈ। ਦੇਹ ਦਾ ਛੁਟਕਾਰਾ ਹੋਣਾ ਹੈ, ਹੁਣ ਪ੍ਰਾਣ ਦਾ ਛੁਟਕਾਰਾ ਹੋ ਚੁੱਕਾ ਹੈ, ਕਿਉਂਕਿ ਇਹ ਪਾਪ ਵਿੱਚ ਸੀ। ਅਤੇ ਪਰਮੇਸ਼ਵਰ ਧਰਮੀ ਠਹਿਰਾਏ ਜਾਣ, ਪਵਿੱਤਰ ਠਹਿਰਾਏ ਜਾਣ, ਅਤੇ ਪਵਿੱਤਰ ਆਤਮਾ ਦੇ ਬਪਤਿਸਮੇ ਦੀ ਵਿਧੀ ਰਾਹੀਂ ਹੇਠਾਂ ਆਇਆ ਅਤੇ ਤੁਹਾਡੇ ਪ੍ਰਾਣ ਦਾ ਛੁਟਕਾਰਾ ਕੀਤਾ, ਅਤੇ ਤੁਸੀਂ ਧਰਤੀ ਦਾ ਹਿੱਸਾ ਹੋਣ ਕਾਰਨ ਇਸ ਦੇ ਦੁਆਰਾ ਛੁਡਾਈ ਗਈ। ਹੁਣ ਤੁਸੀਂ ਇਸ ਪ੍ਰਕਿਰਿਆ ਵਿੱਚ ਦੀ ਲੰਘ ਰਹੇ ਹੋ, ਇਹ ਜਾਰੀ ਹੈ। ਤੁਹਾਡੀ ਦੇਹ ਨੂਹ ਦੇ ਬਪਤਿਸਮੇ ਦੁਆਰਾ ਧਰਮੀ ਠਹਿਰਾਈ ਗਈ ਸੀ। ਆਮੇਨ। ਅਤੇ ਤੁਹਾਡੀ ਦੇਹ ਜਦ ਇੱਥੇ ਰੱਖੀ ਗਈ ਸੀ ਅਤੇ ਧਰਤੀ ਨੇ ਅੱਗ ਨਾਲ ਸਾਫ਼ ਕੀਤੇ ਜਾਣਾ ਹੈ, ਉਹ ਥਾਂ ਜਿੱਥੇ ਤੁਸੀਂ ਵਾਸ ਕਰੋਗੇ, ਪਵਿੱਤਰ ਆਤਮਾ ਦੇ ਬਪਤਿਸਮੇ ਨਾਲ ਸ਼ੁੱਧ ਹੋਣੀ ਹੈ। ਮਸੀਹ ਅਤੇ ਉਸਦੀ ਲਾੜੀ ਦਾ ਨਿਵਾਸ ਸਥਾਨ ਬਣਨੀ ਹੈ, ਨਵੀਂ ਜਰੂਸ਼ਲਮ। ਇਸ ਨਗਰੀ ਨੂੰ ਵੇਖੋ, ਆਪਣਾ ਡੇਰਾ ਧਰਤੀ ਤੇ ਲਗਾ ਲਵੇਗੀ। ਹੁਣ ਤੁਸੀਂ ਸਾਫ਼ ਵੇਖ ਸਕਦੇ ਹੋ, ਜਿਵੇਂ ਮੈਂ ਕਿਹਾ ਸੀ, ਇਹ ਪਰਿਵਰਤਨ ਧਰਤੀ ਨੇ ਜ਼ਰੂਰ ਬਦਲਣਾ ਹੈ। ਇਹ ਇਸੇ ਤਰ੍ਹਾਂ ਦੀ ਨਹੀਂ ਰਹਿ ਸਕਦੀ ਹੈ, ਕਲੀਸਿਆ ਨਹੀਂ ਜਾ ਸਕਦੀ, ਜਾਂ ਬਿਨਾਂ ਬਦਲੇ ਹੋਏ ਸੰਸਾਰ 1000 ਸਾਲ ਦੇ ਰਾਜ ਵਿੱਚ ਨਹੀਂ ਜਾ ਸਕਦਾ ਹੈ। ਸਮਝੇ? ਇਸ ਵਿੱਚ ਇਸ ਤਰ੍ਹਾਂ ਦਾ ਸਥਾਨ ਬਣਨ ਲਈ ਧਰਤੀ ਨੂੰ ਬਦਲਣਾ ਹੀ ਪਵੇਗਾ। ਉਸੇ ਤਰ੍ਹਾਂ ਜਿਸ ਤਰ੍ਹਾਂ ਕਿ ਸਾਨੂੰ ਵੀ ਉਸਦੀ ਪਵਿੱਤਰ ਅੱਗ ਨਾਲ ਬਦਲਣਾ ਚਾਹੀਦਾ ਹੈ, ਤਾਂ ਕਿ ਅਸੀਂ ਇੱਕ ਅਜਿਹਾ ਸਥਾਨ ਬਣ ਜਾਈਏ ਜੋ ਉਸ ਨੂੰ ਪਵਿੱਤਰ ਆਤਮਾ ਨੂੰ ਆਪਣੇ ਅੰਦਰ ਰੱਖ
ਸਕੇ।
ਹੁਣ ਧਿਆਨ ਦਿਓ, ਨਵੀਂ ਧਰਤੀ ਵਿੱਚ ਬਹੁਤ ਜਗ੍ਹਾ ਹੋਵੇਗੀ। ਸਮਝੇ? ਬਹੁਤ ਜਗ੍ਹਾ ਹੋਵੇਗੀ। ਇਹ ਸੱਚ ਹੈ ਕਿ ਇਹ ਅੱਗ ਨਾਲ ਸ਼ੁੱਧ ਕੀਤੀ ਜਾਵੇਗੀ, ਪਰ ਅਗਾਂਹ ਨੂੰ ਸਮੁੰਦਰ ਨਹੀਂ ਹੋਵੇਗਾ। ਧਿਆਨ ਦਿਓ, ਇਹ ਨਗਰ 1500 ਵਰਗ ਮੀਲ ਹੈ। ਹੁਣ ਬੜੇ ਹੀ ਧਿਆਨ ਨਾਲ ਸੁਣੋ, ਜਦ ਅਸੀਂ ਇਹਨਾਂ ਖੇਤਰਾਂ ਨੂੰ ਬਣਾਉਂਦੇ ਹਾਂ, ਬਸ ਕੁਝ ਪਲਾਂ ਲਈ ਮੈਂ ਬਲੈਕ ਬੋਰਡ ਉੱਤੋਂ ਮਿਟਾਉਣਾ ਚਾਹੁੰਦਾ ਹਾਂ। ਇੱਥੇ ਪਰਮੇਸ਼ਵਰ ਵੱਲੋਂ ਡੂੰਘਾ ਪ੍ਰਕਾਸ਼ ਹੈ। ਇੱਥੇ ਮੈਂ ਇੱਥੇ ਰੁਕਾਂਗਾ, ਇਹਨਾਂ ਵਿੱਚੋਂ ਹੋਰ ਕੋਈ ਨਹੀਂ। ਜੇ ਪ੍ਰਭੂ ਦੀ ਮਰਜ਼ੀ ਹੋਈ ਤਾਂ ਮੈਂ ਰਹਿੰਦੀਆਂ ਗੱਲਾਂ ਦਾ ਬਿਆਨ ਕਰਾਂਗਾ। ਹੁਣ ਧਿਆਨ ਦਿਓ, ਧਰਤੀ ਹੈ, ਠੀਕ ਹੈ। ਪ੍ਰਕਾਸ਼ ਦੀ ਪੋਥੀ ਵਿੱਚ ਤੁਸੀਂ ਵੇਖ ਸਕਦੇ ਹੋ ਕਿ ਉਸਨੇ ਕਿਵੇਂ ਇਸ ਨੂੰ ਕੋਹਾਂ ਅਤੇ ਹੱਥਾਂ ਨਾਲ ਮਿਲਿਆ ਹੈ। 2300 ਸੋ ਹੁਣ ਸਾਨੂੰ ਪਤਾ ਲੱਗਦਾ ਹੈ ਕਿ ਨਗਰੀ 1500 ਵਰਗ ਮੀਲ ਹੈ ਤੁਸੀਂ ਜਾਣਦੇ ਹੋ ਇਹ ਕਿੱਥੇ ਤੱਕ ਪਹੁੰਚੇਗੀ ਮੈਂ ਇਸ ਨੂੰ ਇਸ ਹਫਤੇ ਮਿਲਿਆ ਹੈ ਇਹ ਮਾਈਨ ਤੋਂ ਫਲੋਰੀਡਾ ਤੱਕ ਪਹੁੰਚੇਗੀ ਅਤੇ ਈਸਟਰਨ ਸੀ ਬੋਰਡ ਤੋਂ 600 ਮੀਲ ਅੱਗੇ ਤੱਕ ਮਿਸੀਸਿਪੀ ਦੇ ਪੱਛਮੀ ਹਿੱਸੇ ਤੱਕ ਹੋਵੇਗੀ ਦੂਸਰੇ ਲਫਜਾਂ ਵਿਚ ਸੰਯੁਕਤ ਰਾਜ ਦਾ ਅੱਧਾ ਹਿੱਸਾ ਸਿਰਫ ਉਸ ਨਗਰੀ ਲਈ ਹੋਵੇਗਾ ਤੁਸੀਂ ਕਹਿੰਦੇ ਹੋ ਉੱਥੇ ਕੋਈ ਜਗ੍ਹਾ ਨਹੀਂ ਹੈ ਜਾਂ ਸਮੁੰਦਰ ਜਾਂਦਾ ਰਹੇਗਾ ਉੱਥੇ ਜਗ੍ਹਾ ਹੋਵੇਗੀ ਕਿਉਂਕਿ ਇਸਦਾ ਚੌਥਾ ਜਾਂ ਪੰਜਵਾਂ ਹਿੱਸਾ ਪਾਣੀ ਵਿਚ ਹੈ ਇਹ ਸਹੀ ਹੈ ਧਮਾਕੇ ਸਮੁੰਦਰ ਨੂੰ ਸੁਕਾ ਦੇਣਗੇ ਧਰਤੀ ਨੂੰ ਬਾਹਰ ਕੱਢ
ਦੇਣਗੇ
ਹੇ ਮੇਰੇ ਪ੍ਰਭੂ ਯਾਦ ਰੱਖੋ 1500 ਵਰਗ ਮੀਲ ਕਿਹੋ ਜਿਹੀ ਨਗਰੀ ਹੈ ਇਹ ਪਰ ਯਾਦ ਰੱਖੋ ਸਮੁੰਦਰ ਖਤਮ ਹੋ ਚੁੱਕਾ ਹੈ ਅਤੇ ਉਸਦੀ ਚੁੜਾਈ ਅਤੇ ਉਚਾਈ ਇੱਕੋ ਜਿਹੀ ਹੈ ਇਸ ਤਰ੍ਹਾਂ ਇਹ 1500 ਮੀਲ ਇਸ ਪਾਸੇ 1500 ਮੀਲ ਉਸ ਪਾਸੇ ਹੈ ਇਸ ਦੀ ਲੰਬਾਈ ਚੁੜਾਈ ਅਤੇ ਉਚਾਈ 1500 ਮੀਲ ਹੈ 1500 ਮੀਲ ਇਸ ਬਾਰੇ ਸੋਚੋ ਪਾਰਦਰਸ਼ੀ ਸੋਨਾ ਅਤੇ ਇਸ ਨਗਰੀ ਦੇ ਦੁਆਲੇ ਕੰਧ ਸੀ ਹੁਣ ਇਹ ਜਰੂਰੀ ਨਹੀਂ ਕਿ ਬਰਾਬਰ ਹੋਵੇ ਵਚਨ ਦੱਸਦਾ ਹੈ ਇਸ ਦੀਆਂ ਕੰਧਾਂ ਅਤੇ ਨੀਹਾਂ ਇੱਕੋ ਜਿਹੀਆਂ ਹਨ ਇਸਦਾ ਮਤਲਬ ਇਹ ਜਰੂਰੀ ਨਹੀਂ ਕਿ ਚੌਰਸ ਜਾਂ ਘਣਾਕਾਰ ਹੋਵੇ ਇੱਕ ਹੋਰ ਵੀ ਭੂਗੋਲਿਕ ਮਿਣਤੀ ਹੈ ਜਿਸ ਦੀਆਂ ਭੁਜਾਵਾਂ ਬਰਾਬਰ ਹੁੰਦੀਆਂ ਹਨ ਅਤੇ ਪਿਰਾਮਿਡ ਹੈ ਉਹ ਚੌਹਾਂ ਪਾਸਿਆਂ ਤੋਂ ਚੌੜਾ ਬਣਿਆ ਸੀ ਅਤੇ ਉਸ ਦੀਆਂ ਕੰਧਾਂ ਬਰਾਬਰ ਸਨ ਮੈਂ ਇਸ ਨੂੰ ਬਣਾ ਕੇ ਵਿਖਾਉਂਦਾ ਹਾਂ ਵੇਖੋ ਲੰਬਾਈ ਚੁੜਾਈ ਅਤੇ ਉਚਾਈ ਅਸੀਂ ਕਿਸੇ ਚੀਜ਼ ਵਿਚ ਜਾਣ ਵਾਲੇ ਹਾਂ ਜੋ ਕਿ ਸੰਸਾਰ ਵਾਂਗ ਹੀ ਅਸਲੀ ਹੈ ਸਮਝੇ ਧਿਆਨ ਦਿਓ ਇਸ ਕੋਣ ਦੀਆਂ ਭੁਜਾਵਾਂ ਬਰਾਬਰ ਹਨ ਇਸ ਦੀ ਲੰਬਾਈ ਚੁੜਾਈ ਅਤੇ ਉਚਾਈ ਬਿਲਕੁਲ ਬਰਾਬਰ ਹੈ ਇੱਕ ਹੋਰ ਮਾਪ ਹੈ ਜੋ ਕਿ ਪਿਰਾਮਿਡ ਹੈ ਜਿਹੜਾ ਇਸ ਗੱਲ ਨੂੰ ਸਿੱਧ ਕਰਦਾ ਹੈ ਇਸ ਦੇ ਬਿਲਕੁਲ ਇਸੇ ਤਰ੍ਹਾਂ ਹੋਣ ਦਾ ਠੀਕ ਜਵਾਬ ਮਿਸਰ ਵਿਚ ਪਾਏ ਜਾਣ ਵਾਲੇ ਹਨੋਕਰੇ ਚਿੰਨ ਅਰਥਾਤ ਪਿਰਾਮਿਡ ਹਨ ਇਹ ਹਨ ਜਲ ਪਰਲੋ ਆਉਣ ਤੋਂ ਪਹਿਲਾਂ ਜਦ ਧਰਮੀ ਠਹਿਰਾਏ ਜਾਣਾ ਆ ਰਿਹਾ ਸੀ ਹਨੋਕ ਨੇ ਚਿੰਨ ਲਿਆਂਦਾ ਅਤੇ ਜੋ ਕਿ ਮਹਾਰਾਜ ਦੇ ਮਹਿਲ ਤੱਕ ਪਹੁੰਚਣ ਲਈ 7 ਪੌੜੇ ਸਨ ਸੱਤਵੇਂ ਪੌੜੇ ਤੇ ਧਿਆਨ ਦਿਓ ਜੇ ਤੁਸੀਂ ਕਦੇ ਪਿਰਾਮਿਡਾਂ ਦਾ ਅਧਿਐਨ ਕੀਤਾ ਹੋਵੇ ਉੱਥੇ ਆਉਣ ਵਾਲਿਆਂ ਨੂੰ ਮਹਾਰਾਜ ਨਾਲ ਮੁਲਾਕਾਤ ਕਰਾਉਣ ਲਈ ਕੌਣ ਨਿਕਲਦਾ ਹੈ ਧਿਆਨ ਦਿਓ ਉੱਥੇ ਖੜੇ ਹੋਣ ਲਈ ਉਸਦਾ ਕਿਹੜਾ ਚਰਨ ਹੈ ਤਾਂ ਤੁਸੀਂ ਪਿਰਾਮਿਡ ਵਿਚ ਉਸ ਦਿਨ ਨੂੰ ਵੇਖ ਲਵੋਗੇ ਜਿਸ ਵਿਚ ਤੁਸੀਂ ਰਹਿ ਰਹੇ ਹੋ ਹੁਣ ਖੁਦਾ ਨੇ 3 ਬਾਈਬਲਾਂ ਬਣਾਈਆਂ ਹਨ ਹੁਣ ਇੱਕ ਪਿਰਾਮਿਡ ਦੀ ਸਿੱਖਿਆ ਹੈ ਉਹ ਬਕਵਾਸ ਹੈ ਪਰ ਇੱਕ ਅਸਲੀ ਪਿਰਾਮਿਡ ਹੈ ਸਮਝੇ ਧਿਆਨ ਦਿਓ ਹੁਣ ਪਰਮੇਸ਼ਵਰ ਦੀ ਪਹਿਲੀ ਬਾਈਬਲ ਉਸਨੇ 3 ਬਾਈਬਲਾਂ ਰਚੀਆਂ ਹਨ ਹਰ ਇੱਕ ਚੀਜ਼ ਨੇ 3 ਵਿਚ ਹੀ ਹੋਣਾ ਹੈ ਯਿਸੂ 3 ਵਾਰ ਆਉਂਦਾ ਹੈ ਪਹਿਲੀ ਵਾਰ ਆਪਣੀ ਦੁਲਹਨ ਨੂੰ ਛੁਟਕਾਰਾ ਦੇਣ ਆਉਂਦਾ ਹੈ ਅਗਲੀ ਵਾਰ ਆਪਣੀ ਲਾੜੀ ਨੂੰ ਲੈਣ ਆਉਂਦਾ ਹੈ ਅਗਲੀ ਵਾਰ ਆਪਣੀ ਲਾੜੀ ਦੇ ਨਾਲ ਆਉਂਦਾ ਹੈ ਸਮਝੇ ਹੁਣ ਧਿਆਨ ਦਿਓ ਇਹ ਕਿੰਨਾ ਖੂਬਸੂਰਤ ਹੈ ਸਮਝੇ ਅਤੇ ਸਿਮਨਾਰ ਵਿਚ 7 ਪੌੜੇ ਸਨ ਅਤੇ ਉਸ ਤੋਂ ਬਾਅਦ ਮਹਾਰਾਜ ਦੀ ਕੋਠੜੀ ਸੀ ਅਤੇ ਅਸੀਂ ਕਲੀਸਿਆ ਦੇ 7ਵੇਂ ਯੁੱਗ ਵਿਚ ਹਾਂ ਇਸ ਤੋਂ ਪਹਿਲਾਂ ਕਿ ਮਹਾਰਾਜ ਆਪਣਾ ਸਿੰਘਾਸਨ ਲਵੇ ਅਤੇ ਯਾਦ ਰੱਖੋ ਮੀਨਾਰ ਉੱਤੇ ਕਦੇ ਵੀ ਚੋਟੀ ਦਾ ਪੱਥਰ ਨਹੀਂ ਹੁੰਦਾ ਸੀ ਪਰਮੇਸ਼ਵਰ ਦੀ ਪਹਿਲੀ ਬਾਈਬਲ ਆਕਾਸ਼ਾਂ ਵਿਚ ਸੀ ਜੋ ਕਿ ਰਾਸ਼ੀਆਂ ਸਨ ਇਹ ਸ਼ੁਰੂ ਹੁੰਦਾ ਹੈ ਅਤੇ ਹਰੇਕ ਯੁੱਗ ਨੂੰ ਚਲਾਉਂਦਾ ਹੈ ਰਾਸ਼ੀਆਂ ਦਾ ਆਰੰਭ ਕੰਨਿਆ ਤੋਂ ਹੁੰਦਾ ਹੈ ਇਹੀ ਹੈ ਜਿਸ ਦੇ ਦੁਆਰਾ ਉਹ ਪਹਿਲੀ ਵਾਰ ਆਇਆ ਰਾਸ਼ੀ ਚੱਕਰ ਵਿਚ ਆਖਰੀ ਰਾਸ਼ੀ ਲੀਓ ਸਿੰਘ ਹੈ ਜੋ ਕਿ ਦੂਸਰੀ ਆਮਦ ਹੈ ਇਸ ਤੋਂ ਜਰਾ ਕੁ ਪਹਿਲਾਂ ਮੱਛੀਆਂ ਇੱਕ ਦੂਸਰੀ ਨੂੰ ਕੱਟਦੀਆਂ ਹਨ ਜੋ ਕਿ ਕੈਂਸਰ ਯੁੱਗ ਹੈ ਜਿਸ ਵਿਚ ਕਿ ਅਸੀਂ ਹੁਣ ਰਹਿ ਰਹੇ ਹਾਂ ਇਸ ਤੋਂ ਬਾਅਦ ਹਨੋਕ ਦੇ ਮੀਨਾਰ ਸਨ ਜੋ ਕਿ ਬਿਲਕੁਲ ਇਹੀ ਗਵਾਹੀ ਦਿੰਦੇ ਹਨ ਸਾਡੇ ਕੋਲ ਇਸ ਵਿਚ ਜਾਣ ਲਈ ਸਮਾਂ ਨਹੀਂ ਹੋਵੇਗਾ ਪਰ ਕਿਸੇ ਦਿਨ ਪਰਮੇਸ਼ਵਰ ਦੀ ਕਿਰਪਾ ਨਾਲ ਮੈਂ ਤੁਹਾਨੂੰ ਵਿਖਾਵਾਂਗਾ ਠੀਕ ਬਿਲਕੁਲ ਜਿਸ ਸਮੇਂ ਵਿਚ ਅਸੀਂ ਰਹਿ ਰਹੇ ਹਾਂ ਉਸਦਾ ਆਕਾਰ ਖਿੱਚ ਕੇ ਵਿਖਾਵਾਂਗਾ ਸਮਝੇ ਧਿਆਨ ਦਿਓ ਪਰ ਹੁਣ ਇਹ ਭੂਗੋਲਿਕ ਮਾਪ ਜੋ ਸਾਡੇ ਕੋਲ ਹੈ ਜਿਸ ਦੇ ਆਕਾਰ ਇੱਕੋ ਜਿਹੇ ਹਨ ਇਸ ਦਾ ਮਤਲਬ ਜ਼ਰੂਰੀ ਨਹੀਂ ਹੈ ਕਿ ਇਹ ਚੌਰਸ ਹੋਵੇ ਧਿਆਨ ਦਿਓ ਇਸ ਦਾ ਜਵਾਬ ਮਿਸਰ ਦੇ ਜਾਂ ਹਨੋਕ ਦਾ ਮਿਸਰ ਵਿਚ ਪਾਇਆ ਜਾਣ ਵਾਲਾ ਚਿੰਨ ਹੀ ਦੇਵੇਗਾ ਧਰਤੀ ਦੇ ਸ਼ੁੱਧੀਕਰਨ ਦੇ ਸਮੇਂ ਜੋ ਕਿ ਅੱਗ ਦੇ ਬਪਤਿਸਮੇ ਨਾਲ ਹੋਵੇਗਾ ਜਵਾਲਾਮੁਖੀ ਫੁੱਟਣਗੇ ਜਿਵੇਂ ਕਿ ਧਰਤੀ ਵਿਸਫੋਟ ਕਰਦੀ ਹੈ ਅਤੇ ਇਹ ਇੱਕ ਮੀਨਾਰ ਵਰਗਾ ਪਹਾੜ ਬਾਹਰ ਧਕੇਲ ਦੇਵੇਗੀ ਸਮਝੇ ਅਜਿਹਾ ਕਰਨ ਲਈ ਉੱਥੇ ਬਹੁਤ ਜਗ੍ਹਾ ਹੋਵੇਗੀ। ਇਹ ਸਭ ਬਦਲ ਜਾਵੇਗਾ, ਸਾਰੀ ਸਤਹ ਬਦਲ ਜਾਵੇਗੀ। ਕੀ ਤੁਸੀਂ ਸਮਝ ਗਏ? ਇੱਕ ਮੀਨਾਰ ਵਰਗੇ ਪਹਾੜ ਨੂੰ ਬਾਹਰ ਕੱਢੇਗੀ, ਅਤੇ ਜੇ ਇਹ ਹੁੰਦਾ ਹੈ ਤਾਂ ਬਿਲਕੁਲ ਵਚਨ ਦੇ ਅਨੁਸਾਰ ਹੋਵੇਗਾ, ਜੋ ਕਿ ਹੋਣਾ ਹੀ ਹੈ। ਹੁਣ ਜਿਸ਼ਾਇਆ 65:25 ਵੱਲ ਧਿਆਨ ਦਿਓ, ਜਿੱਥੇ ਅਸੀਂ ਹੁਣੇ ਹੀ ਪੜਿਆ ਹੈ। ਉਸਨੇ ਕਿਹਾ ਹੈ, ਮੇਰੇ ਸਾਰੇ ਪਵਿੱਤਰ ਪਰਬਤ ਵਿਚ ਨਾ ਸੱਟ ਲਾਉਣਗੇ ਨਾ ਨਾਸ਼ ਕਰਨਗੇ, ਯਹੋਵਾ ਫਰਮਾਉਂਦਾ ਹੈ। ਉਹ ਮੇਰੇ ਸਾਰੇ ਪਵਿੱਤਰ ਪਰਬਤ ਵਿਚ, ਯਾਦ ਰੱਖੋ ਇਹ ਹਮੇਸ਼ਾ ਹੀ ਪਰਬਤ ਹੈ। ਜੇ ਕੰਧਾਂ ਸਿੱਧੀਆਂ ਸਿੱਧੀਆਂ ਉੱਪਰ ਜਾਂ ਹੇਠਾਂ ਹੁੰਦੀਆਂ ਤਾਂ ਇਸ ਨਗਰ ਨੂੰ ਸਿਰਫ ਬਾਹਰ ਤੋਂ ਵੇਖਿਆ ਜਾ ਸਕਦਾ ਸੀ ਜਾਂ ਅੰਦਰੋਂ ਹੀ ਵੇਖਿਆ ਜਾ ਸਕਦਾ ਸੀ। ਸਿੰਘਾਸਨ ਸਿਰਫ ਅੰਦਰੋਂ ਹੀ ਵੇਖਿਆ ਜਾ ਸਕਦਾ ਸੀ, ਪਰ ਧਿਆਨ ਦਿਓ, ਇਹ ਸਿਰਫ ਅੰਦਰੋਂ ਹੀ ਵੇਖਿਆ ਜਾ ਸਕਦਾ ਹੁੰਦਾ। ਪਰ ਹੁਣ ਅਸੀਂ ਜਿਸ਼ਾਇਆ 4:5 ਦਾ ਵਾਅਦਾ ਵੇਖਦੇ ਹਾਂ। ਆਓ ਇਸ ਨੂੰ ਪੜ੍ਹੀਏ। ਕੀ ਤੁਸੀਂ ਜਲਦੀ ਵਿਚ ਹੋ? ਨਹੀਂ, ਹੁਣ ਜਲਦੀ ਵਿਚ ਨਾ ਹੋਵੋ। ਅਸੀਂ ਹੁਣ ਖਾਸ ਗੱਲ ਦੱਸਣਾ ਚਾਹੁੰਦੇ ਹਾਂ, ਜਿਹਨੂੰ ਸਮਝਣ ਲਈ ਤੁਹਾਨੂੰ ਬਹੁਤ ਸਮਾਂ ਲੱਗ ਜਾਵੇਗਾ, ਕਿਉਂਕਿ ਮੈਂ ਇਸ ਨੂੰ ਬਿਲਕੁਲ ਸਾਫ਼ ਕਰ ਦੇਣਾ ਚਾਹੁੰਦਾ ਹਾਂ। ਅਤੇ ਫਿਰ ਜਦ ਅਸੀਂ ਇਸ ਤੇ ਦੁਬਾਰਾ ਆਵਾਂਗੇ ਤਾਂ ਮੈਂ ਤੁਹਾਨੂੰ ਦੱਸਾਂਗਾ ਕਿ ਅਸੀਂ ਕਿੱਥੋਂ ਦੇ ਵਿਸ਼ੇ ਬਾਰੇ ਗੱਲਬਾਤ ਕਰ ਰਹੇ ਹਾਂ। ਅਗਲੀ ਵਾਰ ਮੈਂ ਤੁਹਾਨੂੰ ਆਪਣੇ ਅਧਿਐਨ ਵਿਚ ਦੱਸਾਂਗਾ। ਓ ਪ੍ਰਭੂ ਯੇਸ਼ੂ ਦੀ ਮਹਿਮਾ ਹੋਵੇ। ਇੱਥੇ ਧਿਆਨ ਦਿਓ ਕਿਵੇਂ ਵਚਨ ਅਸਫਲ ਨਹੀਂ ਹੋ ਸਕਦੇ ਹਨ। ਹੁਣ ਇੱਥੇ ਜਿਸ਼ਾਇਆ ਵਿਚ ਧਿਆਨ ਦਿਓ, ਮੈਂ ਇਸਨੂੰ ਇੱਥੇ ਲਿਖਿਆ ਹੋਇਆ ਸੀ, ਜੇ ਮੈਂ ਇਸਨੂੰ ਦੁਬਾਰਾ ਲੱਭ ਸਕਾਂ। ਬਸ ਇੱਕ ਮਿੰਟ, ਜਿਸ਼ਾਇਆ 4:5। ਹੁਣ ਸੁਣੋ, ਉਹ ਪ੍ਰਭੂ ਦੀ ਆਮਦ ਬਾਰੇ ਗੱਲ ਕਰ ਰਿਹਾ ਹੈ ਕਿ ਔਰਤਾਂ ਕਿਵੇਂ ਅਨੈਤਿਕ ਹੋ ਜਾਣਗੀਆਂ। ਉਹ ਉਸਨੇ ਕਿਹਾ 7 ਔਰਤਾਂ। ਸੁਣੋ, ਆਓ ਯਾਰਾ ਇਸ ਨੂੰ ਪੜ੍ਹੀਏ, ਇੱਧਰ ਧਿਆਨ ਦਿਓ। ਅਤੇ ਉਸ ਦਿਨ 7 ਤੀਵੀਆਂ ਇੱਕ ਮਰਦ ਨੂੰ ਇਹ ਆ ਕੇ ਫੜਨਗੀਆਂ, ਅਸੀਂ ਆਪਣੀ ਰੋਟੀ ਖਾਵਾਂਗੀਆਂ ਤੇ ਆਪਣੇ ਕੱਪੜੇ ਪਾਵਾਂਗੀਆਂ, ਅਸੀਂ ਕੇਵਲ ਤੇਰੇ ਨਾਂ ਤੋਂ ਸਦਾਈਏ, ਸਾਡੀ ਸ਼ਰਮਿੰਦਗੀ ਮਿਟਾਈ। ਇਹ ਅੰਤ ਦਾ ਸਮਾਂ ਹੈ ਜਿਸ ਵਿਚ ਅਸੀਂ ਰਹਿ ਰਹੇ ਹਾਂ। ਵਿਆਹ, ਤਲਾਕ ਅਤੇ ਵੇਸ਼ਿਆ ਪੁਣਾ ਤੇ ਸਭ ਕੁਝ ਹੋ ਰਿਹਾ ਹੈ। ਉਸ ਦਿਨ ਯਹੋਵਾ ਦੀ ਸ਼ਾਖ ਸੋਹਣੀ ਤੇ ਪ੍ਰਤਾਪਵਾਨ ਹੋਵੇਗੀ, ਅਤੇ ਉਸ ਦੇਸ਼ ਦਾ ਫਲ ਇਸਰਾਇਲ ਦੇ ਬਚੇ ਹੋਇਆਂ ਲਈ ਸ਼ਾਨਦਾਰ ਅਤੇ ਸੁੰਦਰ ਹੋਵੇਗਾ। ਕਿਵੇਂ ਤੁਸੀਂ ਉਸ ਸਾਰੀ ਬਰਬਾਦੀ ਤੋਂ ਬਚ ਗਏ ਹੋ, ਸਮਝੇ? ਅਤੇ ਇਉਂ ਹੋਵੇਗਾ ਕਿ ਜਿਹੜਾ ਸਿਓਨ ਵਿਚ ਛੱਡਿਆ ਗਿਆ ਅਤੇ ਜਿਹੜਾ ਯਰੂਸ਼ਲਮ ਵਿਚ ਰਹਿ ਗਿਆ ਹੋਵੇ, ਉਹ ਪਵਿੱਤਰ ਰਖਵਾਵੇਗਾ। ਉਹ ਜਿਹੜੇ ਸਾਰੇ ਯਰੂਸ਼ਲਮ ਦੇ ਜਿਉਂਦਿਆਂ ਵਿਚ ਲਿਖੇ ਗਏ, ਵੇਖਿਆ? ਯਾਦ, ਪ੍ਰਭੂ ਨੇ ਸਿਓਨ ਦੀਆਂ ਧੀਆਂ ਦਾ ਮੈਲਾ ਧੋ ਸੁੱਟਿਆ ਹੋਵੇਗਾ। ਯਾਦ ਰੱਖੋ, ਇਹ ਹਮੇਸ਼ਾ ਹੀ ਲਾੜੀ ਹੈ, ਸਮਝੇ? ਅਤੇ ਯਰੂਸ਼ਲਮ ਦਾ ਲਹੂ ਇਹ ਯਹੂਦੀਆਂ ਵਿਚੋਂ ਬਚੇ ਹੋਏ ਅਤੇ ਲਾੜੀ ਹੈ, ਸਮਝੇ? ਉਹਦੇ ਵਿਚੋਂ ਨਿਆਂ ਦੇ ਆਤਮਾ ਅਤੇ ਸਾੜਨ ਵਾਲੇ ਆਤਮਾ ਨਾਲ ਸਾਫ਼ ਕਰ ਦਿੱਤਾ ਜਾਵੇਗਾ। ਅੱਗ, ਇਹ ਹਮੇਸ਼ਾ ਹੀ ਪਰਮੇਸ਼ਵਰ ਦਾ ਨਿਆਂ ਰਿਹਾ ਹੈ। ਜਦ ਉਹ ਆਪਣਾ ਆਖਰੀ ਨਿਆਂ ਕਰਦਾ ਹੈ, ਤੁਹਾਨੂੰ ਬੁਲਾਉਂਦਾ ਹੈ, ਤੁਹਾਨੂੰ ਧਰਮੀ ਬਣਾਉਂਦਾ ਹੈ ਅਤੇ ਤੁਹਾਡਾ ਛੁਟਕਾਰਾ ਕਰਦਾ ਹੈ, ਤਦ ਉਸਦਾ ਨਿਆਂ ਤੁਹਾਡੇ ਉੱਤੇ ਆਉਂਦਾ ਹੈ ਅਤੇ ਪਵਿੱਤਰ ਆਤਮਾ ਅਤੇ ਅੱਗ ਪਾਪ ਨੂੰ ਸਾਫ਼ ਕਰ ਦਿੰਦੀ ਹੈ। ਫਿਰ ਤੁਸੀਂ ਉਸਦੇ ਹੋ। ਇਹੀ ਕੰਮ ਉਹ ਧਰਤੀ ਨਾਲ ਕਰਦਾ ਹੈ, ਜਦ ਇਸ ਨੂੰ ਅੱਗ ਨਾਲ ਅਤੇ ਸਾੜਨ ਵਾਲੇ ਆਤਮਾ ਨਾਲ ਸ਼ੁੱਧ ਕਰਦਾ ਹੈ। ਹੁਣ ਧਿਆਨ ਦਿਓ, ਸੁਣੋ, ਕੀ ਤੁਸੀਂ ਤਿਆਰ ਹੋ? ਤਾਂ ਯਹੋਵਾ ਸਿਓਨ ਪਰਬਤ ਦੇ ਸਾਰੇ ਟਿਕਾਣੇ ਉੱਤੇ ਅਤੇ ਉਹਦੀਆਂ ਸੰਗਤਾਂ ਉੱਤੇ ਦਿਨ ਨੂੰ ਬੱਦਲ ਤੇ ਧੂੰਆਂ ਅਤੇ ਰਾਤ ਨੂੰ ਬਲਦੀ ਅੱਗ ਦਾ ਚਮਕਾਰਾ ਰਚੇਗਾ ਅਤੇ ਸਾਰੀ ਮਹਿਮਾ ਉੱਤੇ ਇੱਕ ਚਾਨਣੀ ਹੋਵੇਗੀ। ਪ੍ਰਭੂ ਉਸ ਦਿਨ ਇਹਦੀ ਚੋਟੀ ਦੇ ਉੱਤੇ ਅੱਗ ਦਾ ਚਮਕਾਰਾ ਰਚੇਗਾ ਤਾਂ ਕਿ ਉਹ ਦਿਨ ਉੱਤੇ ਬਲ ਸਕੇ। ਅਤੇ ਇਹ ਅਗਾਂਹ ਵਾਧਾ ਹੈ ਅਤੇ ਕਹਿੰਦਾ ਹੈ, ਇੱਕ ਪਨਾਹ, ਇੱਕ ਓਟ, ਇੱਕ ਮੰਡਪ ਹੋਵੇਗਾ। ਧਿਆਨ ਦਿਓ, ਇਹ ਬਿਲਕੁਲ ਬਾਈਬਲ ਦੇ ਦੱਸੇ ਅਨੁਸਾਰ ਹੈ। ਕੰਧਾਂ ਸਿੱਧੀਆਂ ਸਿੱਧੀਆਂ ਉੱਪਰ ਅਤੇ ਹੇਠਾਂ ਨੂੰ ਹਨ, ਤੁਸੀਂ ਇਸ ਨੂੰ ਵੇਖ ਸਕਦੇ ਹੋ। ਇਸ ਨੂੰ ਝੁਕਣਾ ਪਵੇਗਾ। ਮੇਰੇ ਸਾਰੇ ਪਵਿੱਤਰ ਪਰਬਤ ਤੇ ਉਹ ਇਸ ਚਮਕਾਰੇ ਨੂੰ ਇਸ ਪਰਬਤ ਉੱਤੇ ਰਚੇਗਾ ਅਤੇ ਪਨਾਹ ਲਈ ਹੋਵੇਗਾ। ਓ, ਅਸੀਂ ਉਹ ਗੀਤ ਗਾਉਂਦੇ ਹਾਂ, ਉਹ ਨਗਰੀ ਜਿਹੜੀ ਸਿਓਨ ਪਰਬਤ ਉੱਤੇ ਹੈ, ਭਾਵੇਂ ਮੈਂ ਯਾਤਰੀ ਹਾਂ, ਤਦ ਵੀ ਇਸ ਨੂੰ ਮੈਂ ਪਿਆਰ ਕਰਦਾ ਹਾਂ। ਹੁਣ ਅਤੇ ਉਹਨਾਂ ਯੁੱਗਾਂ ਵਿਚ ਜਦ ਮੈਂ ਪਹਾੜ ਉੱਤੇ ਉਸ ਨਗਰ ਵਿਚ ਪਹੁੰਚਾਂਗਾ,
ਸਮਝੇ?
ਧਿਆਨ ਦਿਓ, ਇਹ ਸਿਨਾਈ ਪਹਾੜ ਸੀ ਜਿਹਦੀ ਚੋਟੀ ਤੇ ਪਰਮੇਸ਼ਵਰ ਤਦ ਉਤਰਿਆ ਸੀ ਜਦ ਉਸਨੇ ਇਸਰਾਇਲ ਨਾਲ ਅੱਗ ਦੇ ਖੰਭੇ ਦੇ ਵਿਚ ਦੀ ਗੱਲ ਕੀਤੀ ਸੀ। ਉਹ ਪਹਾੜ ਦੀ ਚੋਟੀ ਉੱਤੇ ਉਤਰਿਆ ਸੀ ਜੋ ਕਿ ਸਿਨਾਈ ਪਰਬਤ ਸੀ। ਰੂਪ ਬਦਲ ਜਾਣ ਵਾਲੇ ਪਹਾੜ ਉੱਤੇ ਜਦ ਉਸਨੇ ਘੋਸ਼ਣਾ ਕੀਤੀ, ਇਹ ਮੇਰਾ ਪਿਆਰਾ ਪੁੱਤਰ ਹੈ, ਉਸਦੀ ਸੁਣੋ। ਉਹ ਪਤਰਸ, ਯਾਕੂਬ ਅਤੇ ਯੋਹੰਨਾ ਦੇ ਸਾਹਮਣੇ ਚਾਨਣ ਦੇ ਖੰਭੇ ਵਿਚ ਅਤੇ ਚਮਕਦੇ ਹੋਏ ਚਾਨਣ ਵਿਚ ਪਹਾੜ ਦੀ ਚੋਟੀ ਤੇ ਉਤਰਿਆ ਸੀ। ਅਤੇ ਉੱਥੇ ਉਹ ਮੂਸਾ ਤੇ ਏਲੀਆ ਦੋਨਾਂ ਦੇ ਨਾਲ ਵਿਖਾਈ ਦਿੱਤਾ ਸੀ। ਇੱਕ ਮਰ ਗਿਆ ਸੀ ਅਤੇ ਇੱਕ ਮੁਰਦਿਆਂ ਵਿਚੋਂ ਜੀ ਉੱਠਿਆ ਸੀ। ਮਹਿਮਾ ਹੋਵੇ! ਨਵਾਂ ਯਰੂਸ਼ਲਮ ਅਤੇ ਨਵੀਂ ਧਰਤੀ, ਨਵੀਂ ਰਚਨਾ ਇਹ ਨਗਰੀ ਪਹਾੜ ਦੇ ਉੱਤੇ ਹੈ ਅਤੇ ਇਸ ਦੀ ਚੋਟੀ ਤੇ ਸਿੰਘਾਸਨ ਹੈ। ਸਿੰਘਾਸਨ ਇੱਥੇ ਚੋਟੀ ਤੇ ਹੈ ਅਤੇ ਇੱਥੇ ਰਹਿਣ ਵਾਲੇ ਲੋਕ ਇਸ ਪਰਬਤ ਦੇ ਉੱਪਰ ਅਤੇ ਹੇਠਾਂ ਰਹਿੰਦੇ ਹਨ ਅਤੇ ਨਗਰ ਦੇ ਚਾਰੇ ਪਾਸੇ ਜਿਹੜੀ ਕੰਧ ਸੀ ਇਸ ਦੀਆਂ 12 ਨੀਹਾਂ ਹਨ ਅਤੇ ਹਰੇਕ ਉੱਤੇ ਇੱਕ ਪੱਥਰ ਸੀ ਜੋ ਹਰੂਨ ਦੀ ਛਾਤੀ ਤੇ ਬੱਧਾ ਹੁੰਦਾ ਸੀ ਜੋ ਕਿ ਇਸਰਾਇਲ ਦੇ 12 ਗੋਤਾਂ ਨੂੰ ਦਰਸਾਉਂਦੇ ਹਨ ਅਤੇ ਦਰਵਾਜਿਆਂ ਵਿੱਚ ਉਸ ਵਿੱਚ 4 ਦਰਵਾਜੇ ਬਿਲਕੁਲ ਉਸੇ ਤਰ੍ਹਾਂ ਲੱਗੇ ਸਨ ਜਿਸ ਤਰ੍ਹਾਂ ਉਜਾੜ ਵਿੱਚ ਤੰਬੂ ਵਿੱਚ ਸਨ। ਧਿਆਨ ਦਿਓ ਹਰੇਕ ਦਿਸ਼ਾ ਵਿੱਚ 3 ਦਰਵਾਜੇ ਸਨ ਜਿਨ੍ਹਾਂ ਤੇ ਚੇਲਿਆਂ ਦੇ ਨਾਮ ਲਿਖੇ ਸਨ ਹਰੇਕ ਅਤੇ ਉਸ ਦੀ ਉਚਾਈ 144 ਹੱਥ ਸੀ। 144 ਹੱਥ ਬਿਲਕੁਲ 216 ਫੁੱਟ ਹੈ। ਹਰੇਕ ਵੱਡਾ ਪੱਥਰ ਲਗਭਗ 20 ਫੁੱਟ ਲੰਬਾ ਸੀ ਜੋ ਉਸ ਦਰਵਾਜੇ ਵਿੱਚ ਸੀਨਾ ਬੰਦ ਬਣਾਉਂਦਾ ਸੀ ਅਤੇ ਉਹ ਉਸ ਨਗਰ ਦੀ ਕੰਧ ਨੂੰ ਬਣਾ ਰਹੇ ਸਨ ਜੋ ਉਸਦੇ ਚਾਰੇ ਪਾਸੇ ਸੀ। ਹੁਣ ਉਹ ਨਗਰ ਕੰਧ ਉੱਤੇ ਨਹੀਂ ਟਿਕਿਆ ਸੀ ਕਿਉਂਕਿ 1500 ਮੀਲ ਦਾ ਨਗਰ ਇਸ ਤਰ੍ਹਾਂ ਨਹੀਂ ਕਰ ਸਕਦਾ ਹੈ। ਇਹ ਇੱਥੇ ਕੰਧ ਹੈ ਜਿਹਦੇ ਵਿੱਚ ਤੁਸੀਂ ਦਾਖਲ ਹੁੰਦੇ ਹੋ। ਇਹ ਪੁਰਾਣੇ ਯਰੂਸ਼ਲਮ ਦੇ ਫਾਟਕਾਂ ਵਾਂਗੂ ਸੀ। ਤੁਸੀਂ ਇਸ ਵਿੱਚ ਕੰਧ ਰਾਹੀਂ ਦਾਖਲ ਹੁੰਦੇ ਹੋ ਅਤੇ ਇਹਨਾਂ ਵਿੱਚੋਂ ਹਰੇਕ ਦੀਆਂ 12 ਨੀਹਾਂ ਸਨ ਅਤੇ ਹਰੇਕ ਨੀਂਹ ਵਿੱਚ ਜਸ਼ਬ ਅਤੇ ਵੱਖਰੇ ਵੱਖਰੇ ਪੱਥਰ ਸਨ ਜੋ ਕਿ ਇਸਰਾਇਲ ਦੇ 12 ਗੋਤਾਂ ਨੂੰ ਦਰਸਾਉਂਦੇ ਹਨ ਅਤੇ ਚੇਲੇ ਹਰੇਕ ਮੋਤੀਆਂ ਨਾਲ ਜੜੇ ਉਸ ਵਿਸ਼ਾਲ ਦਰਵਾਜੇ ਉੱਤੇ ਇੱਕ ਚੇਲੇ ਦਾ ਨਾਮ ਲਿਖਿਆ ਹੋਇਆ ਸੀ ਕਿ ਯਿਸੂ ਨੇ ਨਹੀਂ ਕਿਹਾ ਸੀ ਕਿ 12 ਸਿੰਘਾਸਨਾਂ ਉੱਤੇ ਬੈਠੋਗੇ ਅਤੇ ਇਸਰਾਇਲ ਦੀਆਂ 12 ਗੋਤਾਂ ਦਾ ਨਿਆਂ ਕਰੋਗੇ। ਯਦ ਉਹ ਨਗਰ ਵਿੱਚ ਅੰਦਰ ਆਉਂਦੇ ਸਨ ਤਾਂ ਦਰਵਾਜਿਆਂ ਤੇ ਨਿਆਂ ਕਰਨ ਲਈ ਕੌਣ ਬੈਠਾ ਹੁੰਦਾ ਸੀ? ਇਹ ਮੇਰੇ ਪ੍ਰਭੂ, ਇਹ ਹੈ ਗੱਲ। ਧਰਤੀ ਦੇ ਰਾਜੇ ਉਸ ਨਗਰ ਵਿੱਚ ਦਾਖਲ ਹੁੰਦੇ ਹਨ ਅਤੇ ਰਸੂਲ ਨਿਆਂ ਦੇ ਸਾਹਮਣੇ ਆਉਂਦੇ ਹਨ ਜਿਵੇਂ ਯਿਸੂ ਨੇ ਵਾਅਦਾ ਕੀਤਾ ਸੀ। ਹੇ ਮੇਰੇ ਖੁਦਾ, ਇਸ ਸਿੰਘਾਸਨ ਉੱਤੇ, ਇਸ ਦੀ ਚੋਟੀ ਉੱਤੇ, ਜਾਣੀ 1500 ਮੀਲ ਉਚਾਈ ਤੇ ਸਾਰਾ ਸੰਸਾਰ ਇਸ ਸੰਸਾਰ ਦੀ ਜੋਤੀ ਨੂੰ ਵੇਖੇਗਾ। ਯਿਸੂ ਸੰਸਾਰ ਉੱਤੇ ਸਿੰਘਾਸਨ ਤੇ ਵਿਰਾਜਮਾਨ ਹੈ। ਕਲੀਸੀਆ ਦੇ ਉੱਤੇ ਸਿਓਨ ਪਹਾੜ ਦੀ ਚੋਟੀ ਦੇ ਉੱਤੇ, ਜੋ ਕਿ 1500 ਮੀਲ ਉੱਚਾ ਸੰਯੁਕਤ ਰਾਜ ਦਾ ਅੱਧਾ ਹਿੱਸਾ ਹੈ ਅਤੇ ਉੱਪਰ ਉੱਠਿਆ ਹੋਇਆ ਹੈ, ਇੱਥੋਂ ਤੱਕ ਕਿ ਤੁਸੀਂ ਉਸ ਨੂੰ ਸੰਸਾਰ ਭਰ ਵਿੱਚੋਂ ਵੇਖ ਸਕਦੇ ਹੋ। ਇਹ 1500 ਮੀਲ ਉਚਾਈ ਤੇ ਹੈ ਅਤੇ ਉੱਪਰ ਤੋਂ ਲੈ ਕੇ ਹੇਠਾਂ ਤੱਕ ਸਾਰੇ ਛੁਟਕਾਰਾ ਪਾਏ ਹੋਏ ਹੋਣਗੇ। ਉੱਥੇ ਘਰ ਖਾਲਸ ਸੋਨੇ ਦੇ ਹੋਣਗੇ। ਉੱਥੇ ਰਸਤੇ, ਬਾਗ ਅਤੇ ਬਗੀਚੇ ਹੋਣਗੇ ਅਤੇ ਜੀਵਨ ਦੀ ਨਦੀ ਸਿੰਘਾਸਨ ਵਿੱਚੋਂ ਨਿਕਲ ਕੇ ਉਹਨਾਂ ਦਰਾਰਾਂ ਵਿੱਚ ਦੀ ਹੁੰਦੇ ਹੋਏ ਉਹਨਾਂ ਛੱਤਾਂ ਉੱਤੇ ਵਹਿ ਰਹੀ ਹੋਵੇਗੀ ਅਤੇ ਜੀਵਨ ਦਾ ਰੁੱਖ ਹਰੇਕ ਵਿਹੜੇ ਵਿੱਚ ਮਹਿਕ ਰਿਹਾ ਹੋਵੇਗਾ ਅਤੇ ਸਾਲ ਵਿੱਚ 12 ਵਾਰ ਆਪਣੇ ਫਲ ਦੇਵੇਗਾ, ਹਰ ਮਹੀਨੇ ਵੱਖਰਾ ਫਲ ਦੇਵੇਗਾ ਅਤੇ ਧਰਤੀ ਦੇ ਰਾਜੇ ਆਉਣਗੇ ਅਤੇ ਆਪਣੀ ਸ਼ਾਨ ਇਸ ਵਿੱਚ ਲਿਆਉਣਗੇ ਅਤੇ ਉਸ ਰੁੱਖ ਦੇ ਪੱਤੇ ਕੌਮਾਂ ਦੇ ਇਲਾਜ ਲਈ ਹੋਣਗੇ। ਜਦ ਰਾਜੇ ਉੱਥੇ ਸ਼ਾਂਤੀ ਨਾਲ ਰਹਿ ਰਹੇ ਹੋਣਗੇ, ਜਦ ਉਹ ਬਾਹਰ ਜਾਣਗੇ ਤਾਂ ਉਹ ਉਸ ਰੁੱਖ ਦੇ ਪੱਤੇ ਨੂੰ ਇਸ ਤਰ੍ਹਾਂ ਤੋੜ ਲੈਣਗੇ, ਉਸੇ ਤਰ੍ਹਾਂ ਜਿਵੇਂ ਕਿਸ਼ਤੀ ਵਿੱਚ ਘੁੱਗੀ ਉਹ ਸਦਾ ਬਹਾਰ ਪੱਤੇ ਨੂੰ ਲੈ ਕੇ ਆਈ ਸੀ। ਜਦ ਪਰਮੇਸ਼ਵਰ ਦਾ ਕ੍ਰੋਧ ਠੰਡਾ ਪੈ ਗਿਆ ਸੀ, ਜਦ ਰਾਜਾ ਉਸ ਨਗਰ ਵਿੱਚ ਆਪਣੀ ਸ਼ਾਨ ਨੂੰ ਲਾੜੀ ਦੀ ਕੋਠੜੀ ਵਿੱਚ ਲਿਆਉਣ ਤੋਂ ਬਾਅਦ ਵਾਪਿਸ ਪਰਤੇਗਾ ਤਾਂ ਉਸ ਦੇ ਹੱਥ ਵਿੱਚ ਆਪਣੇ ਗੁਆਂਢੀ ਰਾਜੇ ਲਈ ਇੱਕ ਪੱਤਾ ਹੋਵੇਗਾ ਅਤੇ ਉਹ ਕਹੇਗਾ, ਅਸੀਂ ਯੁੱਗੋ ਯੁੱਗ ਸ਼ਾਂਤੀ ਵਿੱਚ ਹਾਂ, ਆਮੇਨ। ਕੌਮਾਂ ਦੇ ਇਲਾਜ ਲਈ ਹਨ, ਇਹ ਸਭ ਨਿਬੜ ਗਿਆ ਹੈ। ਭਾਈ ਜੀ, ਇੱਕ ਸਮਾਂ ਸੀ ਜਦ ਅਸੀਂ ਇੱਕ ਦੂਸਰੇ ਦੇ ਲਹੂ ਲਈ ਲੜਦੇ ਸੀ ਅਤੇ ਅਸੀਂ ਮੌਜ ਕੀਤੀ ਅਤੇ ਰੌਲਾ ਪਾਇਆ ਅਤੇ ਗੋਲੀਆਂ ਚਲਾਈਆਂ ਅਤੇ ਬੱਚਿਆਂ ਨੂੰ ਸਾੜਿਆ ਅਤੇ ਸਭ ਕੁਝ ਕੀਤਾ, ਪਰੰਤੂ ਹੁਣ ਸ਼ਾਂਤੀ ਅਤੇ ਚੰਗਾਈ ਹੈ। ਬਿਮਾਰੀਆਂ ਦੇ ਇਲਾਜ ਲਈ ਨਹੀਂ, ਇਹ ਸਭ ਤਾਂ ਹੋ ਚੁੱਕੀ ਹੈ, ਕੌਮਾਂ ਦੇ ਇਲਾਜ ਲਈ, ਆਮੇਨ। ਉਸ ਨਗਰ ਦੇ ਸਿਖਰ ਤੇ ਸਿੰਘਾਸਨ ਹੈ, ਪ੍ਰਕਾਸ਼ ਦੀ ਪੋਥੀ ਕੀਤੇ ਅਤੇ ਉਸ ਨਗਰੀ ਨੂੰ ਸੂਰਜ ਦੀ ਕੋਈ ਲੋੜ ਨਹੀਂ ਕਿਉਂਕਿ ਪਰਮੇਸ਼ਵਰ ਅਤੇ ਲੇਲਾ ਉਹਦੀ ਜੋਤ ਹੈ। ਸਮਝੇ, ਯਹੋਵਾ ਪਰਮੇਸ਼ਵਰ ਹੀ ਉਹ ਅੱਗ ਦਾ ਖੰਭਾ ਹੈ ਜਿਸਨੇ ਇਸਰਾਇਲ ਦੇ ਬੱਚਿਆਂ ਦੀ ਉਜਾੜ ਵਿੱਚ ਅਗਵਾਈ ਕੀਤੀ ਸੀ ਅਤੇ ਉਸ ਸੰਪੂਰਨ ਰਾਜ ਵਿੱਚ ਉਹ ਸਿੰਘਾਸਨ ਤੇ ਵਿਰਾਜਮਾਨ ਹੈ। ਜਾਂ ਸਮਾਂ ਉਹ ਰਾਜ ਜਿਹੜਾ ਯਿਸੂ ਨੇ ਪਿਤਾ ਨੂੰ ਦੇ ਦੇਣਾ ਹੈ ਤਾਂ ਕਿ ਪਰਮੇਸ਼ਵਰ ਹੀ ਸਭਨਾਂ ਵਿੱਚ ਸਭ ਕੁਝ ਹੋ ਸਕੇ। ਇੱਥੇ ਯਿਸੂ ਆਪਣੇ ਸਿੰਘਾਸਨ ਤੇ ਸਾਡੇ ਯੂਸਫ ਵਾਂਗ ਵਿਰਾਜਮਾਨ ਹੈ ਅਤੇ ਉੱਥੇ ਮਹਾਰਾਜ ਹੀ ਉਹ ਚਾਨਣ ਹੈ ਜੋ ਸਿਓਨ ਪਹਾੜ ਦੀ ਚੋਟੀ ਉੱਤੇ ਹੋਵੇਗਾ ਅਤੇ ਉਸ ਦੀ ਪਵਿੱਤਰ ਜੋਤ ਸਾਰੇ ਨਗਰ ਨੂੰ ਭਰ ਦੇਵੇਗੀ। ਹਾਲੇਲੂਯਾ। ਉਹ ਨਗਰ 1500 ਮੀਲ ਉੱਚਾ ਅਤੇ 1500 ਵਰਗ ਮੀਲ ਦਾ ਹੈ ਜਿੱਥੇ ਉਸ ਨਗਰੀ ਵਿੱਚ ਸਭ ਜਗ੍ਹਾ ਪਰਮੇਸ਼ਵਰ ਦੇ ਸਵਰਗ ਬਣੇ ਹੋਏ ਹਨ। ਉੱਥੇ ਗਲੀਆਂ ਅਤੇ ਰਸਤੇ ਬਣੇ ਹੋਏ ਹਨ। ਆਪਣੀ ਪ੍ਰਕਾਸ਼ ਦੀ ਪੋਥੀ 21 ਪੜੋ, ਵੇਖੋ ਕਿ ਇਹ ਸਹੀ ਹੈ ਜਾਂ ਨਹੀਂ। ਸਮਝੇ, ਉਹਨਾਂ ਨੂੰ ਸੂਰਜ ਦੀ ਕੁਝ ਲੋੜ ਨਹੀਂ ਕਿਉਂ ਜੋ ਲੇਲਾ ਉਹਦੀ ਜੋਤ ਹੈ ਅਤੇ ਉਹ ਸਿੰਘਾਸਨ ਉੱਪਰ ਬੈਠੇ ਹੋਏ 1500 ਮੀਲ ਤੱਕ ਵੇਖਿਆ ਜਾ ਸਕਦਾ ਹੈ। ਇਹ ਇੱਥੇ ਠੀਕ ਸਿੱਧਾ ਨਹੀਂ ਜਾਂਦਾ ਹੈ, ਇਸ ਦੀ ਢਲਾਣ ਪਿਰਾਮਿਡ ਵਾਂਗ ਹੈ। ਜੇ ਇਹ ਇਸ ਦੂਰੀ ਤੋਂ ਅੱਧਾ ਫਾਸਲਾ ਹੈ ਤਾਂ ਇਹ ਲਗਭਗ ਇਸ ਤਰ੍ਹਾਂ ਹੋਵੇਗਾ। ਤੁਸੀਂ ਵੇਖੋ ਜਿਵੇਂ ਤੁਸੀਂ ਇੱਕ ਸ਼ਹਿਰ ਤੋਂ ਦੂਜੇ ਸ਼ਹਿਰ, ਹੁਣ ਜੇ ਤੁਸੀਂ ਸ਼ਹਿਰ ਦੇ ਇੱਕ ਪਾਸੇ ਤੋਂ ਸ਼ਹਿਰ ਦੇ ਦੂਜੇ ਪਾਸੇ ਤੱਕ ਧਿਆਨ ਦਿਓਗੇ। ਮੈਂ ਕੁਝ ਗੱਲਾਂ ਨੂੰ ਇੱਥੇ ਛੱਡ ਸਕਦਾ ਹਾਂ ਜੇ ਤੁਸੀਂ ਚਾਹੁੰਦੇ ਹੋ ਕਿ ਮੈਂ ਛੱਡ ਦਿਆਂ। ਕੀ ਤੁਸੀਂ ਇੱਥੇ ਛੋਟੇ ਝੁੰਡ ਤੇ ਧਿਆਨ ਦਿੱਤਾ ਹੈ? ਇਹ ਲਗਭਗ ਇਸ ਹਿੱਸੇ ਜਿੰਨਾ ਹੈ, ਇਹ ਇੰਨੀ ਜਗ੍ਹਾ ਘੇਰਦਾ ਹੈ। ਜਾਰਜੀਆ, ਕੈਲੀਫੋਰਨੀਆ ਤੋਂ ਲੈ ਕੇ ਸਾਸਕਾਚੁਆਨ, ਕੈਂਸਾਸ ਤੋਂ ਲੈ ਕੇ ਮਾਇਨੇ ਦੇ ਪੱਥਰਾਂ ਵਾਲੇ ਸਮੁੰਦਰੀ ਤੱਟ ਤੱਕ, ਇੰਨਾ ਹੀ ਇਸ ਵਿਚ ਘਿਰਿਆ ਹੋਇਆ ਹੈ। ਇਹੀ ਉਹ ਖੇਤਰ ਹੈ ਜੋ ਇੱਥੇ ਵਿਖਾਇਆ ਗਿਆ ਹੈ। ਇਹ ਲਗਭਗ 1500 ਵਰਗ ਮੀਲ ਹੈ। ਪੂਰਬ ਅਤੇ ਪੱਛਮ ਤੋਂ ਆਉਂਦੇ ਹਨ, ਉਹ ਦੂਰ ਦੂਰ ਦੀਆਂ ਦੇਸ਼ਾਂ ਵਿਚ ਆਉਂਦੇ ਹਨ ਸਾਡੇ ਰਾਜੇ ਨਾਲ ਭੋਜ ਕਰਨ ਲਈ। ਇਹ ਕੀ ਹੈ? ਆਦਮੀ ਨਿਰਾ ਰੋਟੀ ਨਾਲ ਹੀ ਜਿਉਂਦਾ ਨਾ ਰਹੇਗਾ, ਪਰ ਵਚਨ ਦੀ ਰੋਟੀ ਨਾਲ। ਉਸ ਦੇ ਮਹਿਮਾਨਾਂ ਵਾਂਗ ਉਹ ਭੋਜ ਕਰਨਗੇ। ਕਿੰਨੇ ਧੰਨ ਇਹ ਯਾਤਰੀ ਹਨ ਸੰਸਾਰ ਵਿਚ। ਮੈਨੂੰ ਇਹ ਕਹਿਣਾ ਪੈਣਾ ਹੈ ਕਿ ਮੈਂ ਉਹਨਾਂ ਵਰਗੇ ਲੋਕ ਕਦੇ ਨਹੀਂ ਵੇਖੇ। ਉਹ ਉਸ ਦੇ ਪਵਿੱਤਰ ਚਿਹਰੇ ਨੂੰ ਤੱਕਦੇ ਹਨ, ਰੱਬੀ ਚਾਨਣ ਨਾਲ ਝਲਕਾਂ ਮਾਰਦੇ ਹਨ, ਉਹਦੀ ਕਿਰਪਾ ਦੇ ਮੁਬਾਰਕ ਸਾਂਝੀ ਜਿਵੇਂ ਉਸਦੇ ਮੁਕਟ ਵਿਚ ਤਾਜ ਚਮਕ ਰਹੇ ਹੋਣ। ਉਹ ਯੇਸੂ ਜਲਦ ਆ ਰਿਹਾ ਹੈ ਤਾਂ ਸਾਡੀਆਂ ਮੁਸੀਬਤਾਂ ਮੁੱਕ ਜਾਣਗੀਆਂ। ਉਹ ਕੀ ਹੋਵੇ ਜੇ ਸਾਡਾ ਪ੍ਰਭੂ ਇਸੇ ਸਮੇਂ ਆ ਜਾਵੇ? ਜ਼ਿਆਦਾ ਚਿਰ ਨਹੀਂ ਲੱਗੇਗਾ। ਹਰੇਕ ਚੀਜ਼ ਸੰਪੂਰਨ ਹੈ, ਭੂਗੋਲਿਕ ਤੌਰ ਤੇ ਸਦੂਮ, ਉਸਦੇ ਦੂਤ, ਹਰੇਕ ਚੀਜ਼ ਬਿਲਕੁਲ ਟਿਕਾਣੇ ਤੇ ਹੈ। ਸਮਝੇ ਇਸ ਦਾ ਕੀ ਮਤਲਬ ਹੈ? ਜਰਾ ਸੋਚੋ, ਇਸ ਛੋਟੇ ਡੇਰੇ ਵਿਚ 1500 ਵਰਗ ਮੀਲ ਤੋਂ ਆਉਣਾ ਅਤੇ ਉਸਦਾ ਖੇਤਰ ਇੱਕੋ ਜਿਹਾ ਹੈ। ਕਿਉਂ ਪਰਮੇਸ਼ਵਰ ਨੇ ਫਿਲਿਸਤੀਨ ਵਰਗੀ ਛੋਟੀ ਜਿਹੀ ਜਗ੍ਹਾ ਦੀ ਇੰਨੀ ਪਰਵਾਹ ਕੀਤੀ ਅਤੇ ਉਸ ਬਾਰੇ ਸੋਚਿਆ? ਯਾਦ ਕੀ ਛੋਟਾ ਜਿਹਾ ਥਾਂ ਹੈ, ਪਰੰਤੂ ਇਹੀ ਉਹ ਜਗ੍ਹਾ ਹੈ ਜਿੱਥੇ ਮੰਦਰ ਮੌਜੂਦ ਹੈ। ਠੀਕ ਇਹੀ ਉਹ ਸਥਾਨ ਹੈ ਜਿੱਥੇ ਨਵਾਂ ਜਰੂਸ਼ਲਮ ਨਿਕਲ ਆਵੇਗਾ। ਯਤੂਨ ਦਾ ਪਹਾੜ ਦੋ ਫਾੜ ਹੋ ਜਾਵੇਗਾ, ਉਹ ਸੱਜੇ ਅਤੇ ਖੱਬੇ ਪਾਸੇ ਨੂੰ ਸਰਕ ਜਾਵੇਗਾ ਯਕੀਨਨ। ਯਾਦ ਉਸ ਨੂੰ ਥੱਲਿਓਂ ਧੱਕਾ ਵੱਜੇਗਾ। ਇਹ ਨਹੀਂ ਜਿਵੇਂ ਉਹ ਆਖਦੇ ਹਨ, ਇਹ ਧੱਕ ਕੇ ਇਸ ਤਰ੍ਹਾਂ ਅਲੱਗ ਅਲੱਗ ਹੋ ਜਾਵੇਗਾ। ਇਹ ਹੇਠਾਂ ਤੋਂ ਉੱਪਰ ਨੂੰ ਧੱਕਦਾ ਹੈ। ਉਸ ਦਿਨ ਜਦ ਉਸਦੇ ਪਵਿੱਤਰ ਪੈਰ ਉਸ ਪਹਾੜ ਉੱਤੇ ਪੈਂਦੇ ਹਨ, ਉਸਦੇ ਸਿੰਘਾਸਨ ਤੇ ਧਿਆਨ ਦਿਓ ਜੋ ਕਿ 1500 ਮੀਲ ਉੱਚਾ ਹੈ। ਯਾਦ ਕਰੋ, ਇੱਕ ਵਾਰ ਸ਼ੈਤਾਨ ਨੇ ਉਸਨੂੰ ਅਜਮਾਉਣਾ ਚਾਹਿਆ ਸੀ ਪਹਾੜ ਦੀ ਚੋਟੀ ਉੱਤੇ। ਸਮਝੇ, ਇਸ ਨਗਰੀ ਦੀਆਂ 12 ਨੀਹਾਂ ਹਨ, ਜਿਵੇਂ ਕਿ ਅਸੀਂ ਵੇਖਿਆ ਸੀ। 12 ਬਜ਼ੁਰਗ ਹਨ, 144 ਹੱਥ ਵਰੂਨ ਦੀ ਛਾਤੀ ਦਾ ਸੀਨਾ ਬੰਦ ਹੈ, ਮੋਤੀਆਂ ਦੇ 12 ਦਰਵਾਜ਼ੇ ਹਨ, ਉਹਨਾਂ ਤੇ 12 ਰਸੂਲਾਂ ਦੇ ਨਾਮ ਹਨ। ਯਦ ਯੇਸੂ ਦੇ ਸੰਤ ਰਾਜਿਆਂ ਦਾ ਰਾਜਾ ਤੇ ਪ੍ਰਭੂਆਂ ਦਾ ਪ੍ਰਭੂ ਕਰਕੇ ਉਸਦੀ ਤਾਜਪੋਸ਼ੀ ਕਰਦੇ ਹਨ, ਤਾਂ ਯੇਸੂ ਜੋ ਕਿ ਚੋਟੀ ਦਾ ਪੱਥਰ ਹੈ, ਸਿੰਘਾਸਨ ਤੇ ਖੜਾ ਹੁੰਦਾ ਹੈ ਅਤੇ ਉਹ ਚੋਟੀ ਦਾ ਪੱਥਰ ਹੈ। ਮੇਰੇ ਕੋਲ ਮੇਰੀ ਪਾਕਟ ਬੁੱਕ ਨਹੀਂ ਹੈ, ਪਰ ਜੇ ਤੁਸੀਂ ਆਪਣੀ ਪਾਕਟ ਬੁੱਕ ਵਿਚ $1 ਦਾ ਨੋਟ ਵੇਖੋ ਤਾਂ ਤੁਸੀਂ ਉਸਤੇ ਵੇਖੋਗੇ ਕਿ ਉਹਨਾਂ ਨੇ ਇਸ ਉੱਤੇ ਸੰਯੁਕਤ ਰਾਜ ਦੀ ਮੋਹਰ ਲਗਾਈ ਹੋਈ ਹੈ। ਇਸ ਦੇ ਇੱਕ ਪਾਸੇ ਉਕਾਬ ਬਣਿਆ ਹੋਇਆ ਹੈ ਅਤੇ ਇਸ ਉਕਾਬ ਦੇ ਇੱਕ ਪੰਜੇ ਵਿਚ ਨੇਜੇ ਹਨ ਜਿਵੇਂ ਕਿ ਹਥਿਆਰਾਂ ਦਾ ਚੋਗਾ ਹੋਵੇ, ਅਤੇ ਦੂਸਰੇ ਪਾਸੇ ਪਿਰਾਮਿਡ ਹੈ ਜਿਸ ਦੀ ਚੋਟੀ ਤੇ ਸਭ ਪਾਸੇ ਵੇਖਦੀ ਹੋਈ ਇੱਕ ਅੱਖ ਹੈ। ਉਹ ਨਹੀਂ ਜਾਣਦੇ ਸਨ ਕਿ ਉਹ ਕੀ ਕਰ ਰਹੇ ਹਨ, ਅਤੇ ਉਸਦੇ ਲਤੀਨੀ ਭਾਸ਼ਾ ਵਿਚ ਇਹ ਲਿਖਿਆ ਹੋਇਆ ਹੈ, ਅਤੇ ਤੁਸੀਂ ਇਸ ਨੂੰ ਇਹ ਕਹਿੰਦਾ ਹੋਇਆ ਵੇਖੋਗੇ ਕਿ ਇਹ ਮਹਾਨ ਮੋਹਰ ਹੈ। ਉਹ ਨਹੀਂ ਜਾਣਦੇ ਸਨ ਕਿ ਉਹ ਕੀ ਕਰ ਰਹੇ ਸਨ, ਨਾ ਹੀ ਕੈਫਾ ਜਾਣਦਾ ਸੀ ਕਿ ਉਹ ਭਵਿੱਖਬਾਣੀ ਕਰ ਰਿਹਾ ਹੈ। ਇਹ ਮਹਾਨ ਮੋਹਰ ਹੈ, ਇੱਥੇ ਇਹ ਵੇਖੋ ਨਗਰ ਹੈ, ਇਹ ਇਸ ਤਰ੍ਹਾਂ ਚੌਰਸ ਨਹੀਂ ਹੈ ਵੇਖੋ, ਪਰ ਇਹ ਤਾਂ ਚੁੱਕੀ ਹੋਈ ਹੈ ਤਾਂ ਕਿ ਵਿਖਾਈ ਦੇਵੇ। ਅਜੇ ਪ੍ਰਭੂ ਦੇ ਇਸ ਪਵਿੱਤਰ ਪਰਬਤ ਉੱਤੇ ਪ੍ਰਭੂ ਆਪਣੇ ਪਰਬਤ ਦੀ ਚੋਟੀ ਉੱਤੇ ਉਤਰੇਗਾ, ਉਹ ਇੱਥੇ ਹੈ। ਇਹੀ ਕਾਰਨ ਹੈ ਕਿ ਹਨੋਕ ਦੁਆਰਾ ਚੋਟੀ ਦਾ ਪੱਥਰ ਨਹੀਂ ਰੱਖਿਆ ਗਿਆ ਸੀ। ਸਮਝੇ, ਇਹੀ ਕਾਰਨ ਹੈ ਕਿ ਚੋਟੀ ਦੇ ਪੱਥਰ ਨੇ ਹੁਣ ਆਉਣਾ ਹੈ ਅਤੇ ਇੱਕ ਪਰਬਤ ਉਤਾਂਹ ਵੱਲ ਉੱਠੇਗਾ ਅਤੇ ਪ੍ਰਭੂ ਦਾ ਪਰਬਤ ਹੋਵੇਗਾ ਅਤੇ ਇੱਥੇ ਛੁਟਕਾਰਾ ਪਾਏ ਹੋਏ ਲੋਕ ਵਾਸ ਕਰਨਗੇ। ਇਹ ਸਭ ਥਾਵਾਂ ਤੇ ਰਾਹ ਅਤੇ ਵੱਡੀਆਂ ਖੁੱਲੀਆਂ ਸੜਕਾਂ ਅਤੇ ਬਾਗ ਬਗੀਚੇ ਹੋਣਗੇ ਅਤੇ ਇਹਨਾਂ ਦੇ ਵਿੱਚੋਂ ਵਿੱਚ ਜੀਵਨ ਦੀ ਨਦੀ ਵਗਦੀ ਹੋਵੇਗੀ ਅਤੇ ਹਰੇਕ ਘਰ ਪਾਰਦਰਸ਼ੀ ਸੋਨੇ ਦਾ ਬਣਿਆ ਹੋਇਆ ਹੋਵੇਗਾ ਅਤੇ ਗਲੀਆਂ ਸੋਨੇ ਦੀਆਂ ਬਣੀਆਂ ਹੋਣਗੀਆਂ ਅਤੇ ਜੀਵਨ ਦੇ ਰੁੱਖ ਉੱਤੇ ਹੋਣਗੇ ਅਤੇ 12 ਪ੍ਰਕਾਰ ਦੇ ਫਲ ਦੇਣਗੇ ਅਤੇ ਧਰਤੀ ਦੇ ਰਾਜੇ ਅਤੇ ਸਨਮਾਨ ਵਾਲੇ ਲੋਕ ਆਪਣੀ ਸ਼ਾਨ ਅਤੇ ਵਡਿਆਈ ਇਸ ਦੇ ਦਰਵਾਜ਼ਿਆਂ ਅੰਦਰ ਲਿਆਉਣਗੇ ਅਤੇ ਦਰਵਾਜ਼ੇ ਰਾਤ ਨੂੰ ਬੰਦ ਨਹੀਂ ਹੋਣੇ ਕਿਉਂਕਿ ਰਾਤ ਤਾਂ ਉੱਥੇ ਹੋਣੀ ਹੀ ਨਹੀਂ। ਉਸ ਨਗਰੀ ਵਿੱਚ ਜਿੱਥੇ ਲੇਲਾ ਹੀ ਜੋਤ ਹੈ, ਉਸ ਨਗਰ ਵਿੱਚ ਜਿੱਥੇ ਰਾਤ ਨਹੀਂ ਹੁੰਦੀ ਹੈ, ਮੇਰਾ ਉੱਥੇ ਇੱਕ ਮਹਿਲ ਹੈ। ਜੋ ਕਿ ਮਿਹਨਤ ਅਤੇ ਚਿੰਤਾ ਤੋਂ ਮੁਕਤ ਹੈ। ਉਹ ਮੈਂ ਉੱਥੇ ਜਾ ਰਿਹਾ ਹਾਂ ਜਿੱਥੇ ਲੇਲਾ ਹੀ ਜੋਤ ਹੈ। ਕੀ ਤੁਸੀਂ ਨਾ ਸ਼ਹਿਰਾਂ, ਨਗਰਾਂ, ਘਰਾਂ, ਨਿਵਾਸ ਸਥਾਨਾਂ ਨੂੰ ਨਹੀਂ ਵੇਖ ਰਹੇ ਹੋ? ਇਹ ਸਭ ਠੀਕ ਉਸੇ ਬਾਰੇ ਬਿਆਨ ਕਰ ਰਹੇ ਹਨ। ਇਹ ਸਾਰੀਆਂ ਕੁਦਰਤੀ ਚੀਜ਼ਾਂ ਇੱਕ ਪਰਛਾਵਾਂ ਹੈ। ਪਰਛਾਵੇਂ ਨੂੰ ਇੱਕ ਦੂਰੀ ਤੇ ਲਓ, ਜਿਵੇਂ ਮੇਰਾ ਹੱਥ ਹੈ। ਇਸ ਤੋਂ ਪਹਿਲਾਂ ਕਿ ਸਕਾਰਾਤਮਕ ਹੋਵੇ ਜਾਂ ਨਕਾਰਾਤਮਕ ਹੋਵੇ, ਪਹਿਲਾਂ ਅਸਲ ਦਾ ਹੋਣਾ ਜ਼ਰੂਰੀ ਹੈ। ਅਜੇ ਤੁਸੀਂ ਵੇਖੋ, ਉਹ ਪਰਛਾਵਾਂ ਇੰਜ ਲੱਗਦਾ ਹੈ ਜਿਵੇਂ ਮੇਰੀਆਂ ਦਰਜਨਾਂ ਉਂਗਲੀਆਂ ਹੋਣ, ਪਰ ਜਦ ਤੁਸੀਂ ਇਹਨਾਂ ਨੂੰ ਨੇੜੇ ਕਰਦੇ ਜਾਂਦੇ ਹੋ ਅਤੇ ਇਕੱਠੇ ਮਿਲਾ ਦਿੰਦੇ ਹੋ ਤਾਂ ਇਹ ਇੱਕ ਬਣ ਜਾਂਦਾ ਹੈ ਅਤੇ ਪਰਛਾਵਾਂ ਖਤਮ ਹੋ ਜਾਂਦਾ ਹੈ ਅਤੇ ਹੱਥ ਵਿਖਣ ਲੱਗਦਾ ਹੈ। ਅਤੇ ਇਸੇ ਕਰਕੇ ਬਹੁਤ ਸਾਰੇ ਲੋਕ ਇਹ ਸੋਚਦੇ ਹਨ ਕਿ ਤਿੰਨ ਜਾਂ ਚਾਰ ਪਰਮੇਸ਼ਵਰ ਹਨ। ਤੁਸੀਂ ਸੁਧਾਰ ਯੁੱਗ ਤੋਂ ਵੀ ਪਹਿਲਾਂ ਦੇ ਸਮੇਂ ਨੂੰ ਵੇਖ ਰਹੇ ਹੋ, ਸਮਝੇ? ਤੁਸੀਂ ਇਸ ਸਮੇਂ ਵਿੱਚ ਆ ਜਾਓ ਅਤੇ ਜਦ ਤੁਸੀਂ ਫੋਕਸ ਕਰਦੇ ਹੋ ਤਾਂ ਤੁਹਾਨੂੰ ਇੱਕ ਹੀ ਪਰਮੇਸ਼ਵਰ ਲੱਭੇਗਾ। ਇਹ ਬਿਲਕੁਲ ਠੀਕ ਹੈ। ਦੁਲਹਨ ਇੱਕ ਹੀ ਹੈ, ਨਾ ਕਿ ਦਰਜਨਾ ਜਥੇਬੰਦੀਆਂ, ਪਰੰਤੂ ਇੱਕ ਹੀ ਲਾੜੀ ਹੈ ਜਿਸ ਨੂੰ ਧਰਤੀ ਉੱਤੋਂ ਚੁਣਿਆ ਗਿਆ ਹੈ। ਜੋ ਪਹਿਲਾਂ ਤੋਂ ਹੀ ਇਸ ਲਈ ਠਹਿਰਾਈ ਜਾ ਚੁੱਕੀ ਹੈ। ਸਿਰਫ ਉਹੀ ਆਪਣੇ ਸਥਾਨ ਨੂੰ ਪਰਮੇਸ਼ਵਰ ਦੇ ਰਾਜ ਵਿੱਚ ਪਛਾਣ ਸਕਦੇ ਹਨ। ਇਸ ਸਿੰਘਾਸਨ ਤੇ ਧਿਆਨ ਦਿਓ, ਇਹ ਕਿੰਨਾ ਉੱਚਾ ਹੈ। ਨਵੀਂ ਨਗਰੀ ਦੀਆਂ 12 ਨੀਹਾਂ ਹਨ, 12 ਦਰਵਾਜ਼ੇ ਹਨ। ਯੇਸੂ ਚੋਟੀ ਦਾ ਪੱਥਰ ਹੈ, ਰਸੂਲ 12 ਗੋਤਾਂ ਦਾ ਨਿਆਂ ਕਰਦੇ ਹਨ। ਹਨੋਕ ਦਾ ਪਿਰਾਮਿਡ ਦਿਨ ਦੇ ਕਿਸੇ ਵੀ ਸਮੇਂ ਕੋਈ ਪਰਛਾਵਾਂ ਨਹੀਂ ਬਣਾਉਂਦਾ ਸੀ। ਮੈਂ ਮਿਸਰ ਦੇ ਪਿਰਾਮਿਡ ਵੇਖ ਚੁੱਕਾ ਹਾਂ। ਇਹ ਭੂਗੋਲਿਕ ਤਰੀਕੇ ਨਾਲ ਇਸ ਤਰ੍ਹਾਂ ਬਣੇ ਹੋਏ ਹਨ ਅਤੇ ਇਸ ਦੇ ਖੇਤਰ ਗਣਿਤ ਦੀ ਸੰਖਿਆ ਵਿੱਚ ਇਸ ਤਰ੍ਹਾਂ ਬਣੇ ਹੋਏ ਹਨ ਕਿ ਕੋਈ ਗੱਲ ਨਹੀਂ, ਸੂਰਜ ਕਿਤੇ ਵੀ ਹੋਵੇ, ਪਿਰਾਮਿਡ ਦੇ ਦੁਆਲੇ ਕਦੇ ਵੀ ਕੋਈ ਪਰਛਾਵਾਂ ਨਹੀਂ ਬਣਦਾ ਹੈ। ਵੇਖਿਆ ਇਹ ਕਿਸ ਤਰ੍ਹਾਂ ਬਣੇ ਹੋਏ ਹਨ? ਅਤੇ ਉੱਥੇ ਕਦੇ ਰਾਤ ਨਹੀਂ ਹੋਵੇਗੀ। ਉਹ ਆਪ ਖੁਦ ਪਰਬਤ ਦੀ ਚੋਟੀ ਉੱਤੇ ਹੈ ਅਤੇ ਆਪਣੀ ਮਹਿਮਾ ਨਾਲ ਇਸ ਨੂੰ ਭਰ ਰਿਹਾ ਹੈ। ਉਸਦੀ ਮਹਿਮਾ ਦਾ ਤੇਜ ਹਰ ਵੇਲੇ ਉੱਥੇ ਹੋਵੇਗਾ। ਉੱਥੇ ਕਦੇ ਵੀ ਰਾਤ ਨਹੀਂ ਹੋਵੇਗੀ। ਯੇਸੂ ਸਿਰੇ ਦਾ ਪੱਥਰ ਹੈ। ਹੁਣ ਧਿਆਨ ਦਿਓ, ਸੋ ਛੁਟਕਾਰਾ ਪ੍ਰਾਪਤ ਕੀਤੇ ਲੋਕ ਉਸ ਤੇਜ ਵਿੱਚ ਚੱਲਣਗੇ। ਅਸੀਂ ਹੁਣ ਗਾਉਂਦੇ ਹਾਂ, ਅਸੀਂ ਰੋਸ਼ਨੀ ਵਿੱਚ ਚੱਲਾਂਗੇ। ਉਸ ਸੁੰਦਰ ਰੋਸ਼ਨੀ ਵਿੱਚ ਸਾਡੇ ਅੰਦਰ ਕੁਝ ਅਜਿਹਾ ਹੈ ਜੋ ਸਾਨੂੰ ਬੁਲਾ ਰਿਹਾ ਹੈ। ਅਸੀਂ ਮੌਤ ਵਿੱਚੋਂ ਪਾਰ ਹੋ ਕੇ ਜੀਵਨ ਵਿੱਚ ਪ੍ਰਵੇਸ਼ ਕਰ ਚੁੱਕੇ ਹਾਂ। ਇਹ ਇਸ ਲਈ ਹੈ ਕਿਉਂਕਿ ਉਹ ਉਡੀਕ ਰਿਹਾ ਹੈ, ਸਮਝੇ? ਇਹੀ ਉਹ ਗੁਣ ਹੈ ਜੋ ਅਸੀਂ ਮਹਿਸੂਸ ਕਰ ਰਹੇ ਹਾਂ। ਸੱਚਮੁੱਚ ਇਹ ਹੈ ਕਿ ਤੁਸੀਂ ਤਿਆਰ ਹੋ। ਇਹੀ ਉਹ ਨਗਰ ਹੈ ਜਿਹਦੀ ਅਬਰਾਹਮ ਉਡੀਕ ਕਰ ਰਿਹਾ ਸੀ, ਸਮਝੇ? ਨਬੀ ਹੋਣ ਦੇ ਨਾਤੇ ਉਹ ਜਾਣਦਾ ਸੀ ਕਿ ਉਹ ਨਗਰ ਕਿਤੇ ਨਾ ਕਿਤੇ ਜ਼ਰੂਰ ਹੈ। ਬਾਈਬਲ ਨੇ ਇਸ ਤਰ੍ਹਾਂ ਕਿਹਾ ਹੈ, ਅਤੇ ਉਸਨੇ ਉਸ ਨਗਰ ਨੂੰ ਛੱਡ ਦਿੱਤਾ ਜਿੱਥੇ ਉਹ ਰਹਿੰਦਾ ਸੀ ਅਤੇ ਅਗਾਂਹ ਵਧਦਾ ਗਿਆ ਅਤੇ ਵੇਖੋ ਕਿ ਉਹ ਕਿੱਥੇ ਪਹੁੰਚਾ ਸੀ। ਬਿਲਕੁਲ ਉੱਥੇ ਪਹੁੰਚਿਆ ਜਿੱਥੇ ਨਗਰ ਹੋਵੇਗਾ, ਸਮਝੇ? ਉਹ ਇੱਕ ਅਜਿਹੇ ਨਗਰ ਦੀ ਭਾਲ ਵਿੱਚ ਸੀ ਜਿਹਦਾ ਬਣਾਉਣ ਵਾਲਾ ਅਤੇ ਰਚਣ ਵਾਲਾ ਪਰਮੇਸ਼ਵਰ ਆਪ ਸੀ। ਵੇਖਿਆ, ਨਬੀ ਹੋਣ ਦੇ ਨਾਤੇ ਯੇਸੂ ਜੋ ਕਿ ਦੈਵੀ ਭਵਨ ਨਿਰਮਾਤਾ ਹੈ, ਆਪਣੇ ਦੈਵੀ ਹੱਥਾਂ ਨਾਲ ਦੈਵੀ ਲੋਕਾਂ ਲਈ, ਅਗੇਤਰੇ ਚੁਣੇ ਹੋਏ ਲੋਕਾਂ ਲਈ ਦੈਵੀ ਨਗਰ ਤਿਆਰ ਕਰਨ ਲਈ ਗਿਆ ਹੈ। ਉਹ ਜਗ੍ਹਾ ਤਿਆਰ ਕਰਨ ਗਿਆ ਹੋਇਆ ਹੈ। ਅਬਰਾਹਮ ਇਸ ਦੀ ਉਡੀਕ ਵਿੱਚ ਸੀ ਅਤੇ ਉਸਨੇ ਇਕਰਾਰ ਕੀਤਾ ਕਿ ਉਹ ਪਰਦੇਸੀ ਅਤੇ ਅਜਨਬੀ ਹੈ, ਕਿਉਂਕਿ ਉਹ ਅਜਿਹੇ ਨਗਰ ਦੀ ਤਲਾਸ਼ ਵਿੱਚ ਸੀ ਜਿਸ ਦਾ ਬਣਾਉਣ ਅਤੇ ਉਸਾਰਨ ਵਾਲਾ ਪਰਮੇਸ਼ਵਰ ਆਪ ਹੈ। ਉਹ ਨਬੀ ਜਾਣਦਾ ਸੀ ਕਿ ਕਿਤੇ ਨਾ ਕਿਤੇ ਹੈ। ਯੋਹੰਨਾ ਨੇ ਇਸ ਨੂੰ ਆਕਾਸ਼ੋਂ ਉਤਰਦੇ ਵੇਖਿਆ ਸੀ, ਪਰੰਤੂ ਤਦ ਅਬਰਾਹਮ ਨੇ ਸੋਚਿਆ ਸੀ ਕਿ ਇੱਥੇ ਹੀ ਇਸ ਧਰਤੀ ਉੱਪਰ ਕਿਤੇ ਹੈ। ਕਿਉਂ? ਕਿਉਂਕਿ ਉਸਨੇ ਇਸੇ ਰਾਜੇ ਮਲਕੀ ਸਿਦਕ ਨਾਲ ਮੁਲਾਕਾਤ ਕੀਤੀ ਸੀ ਅਤੇ ਉਸਨੂੰ ਆਪਣਾ ਦਸਵੰਧ ਦਿੱਤਾ ਸੀ, ਜਿਸ ਦਾ ਨਾ ਕੋਈ ਮਾਤਾ ਅਤੇ ਨਾ ਕੋਈ ਪਿਤਾ ਸੀ। ਉਸਦੇ ਜੀਵਨ ਦਾ ਨਾ ਕੋਈ ਆਰੰਭ ਸੀ ਅਤੇ ਨਾ ਹੀ ਉਸਦੇ ਜੀਵਨ ਦਾ ਕੋਈ ਅੰਤ ਸੀ। ਅਬਰਾਹਮ ਨੇ ਉਸ ਨਾਲ ਮੁਲਾਕਾਤ ਕੀਤੀ ਸੀ ਅਤੇ ਉਹਨਾਂ ਨੇ ਭੌਤਿਕ ਰੂਪ ਵਿੱਚ ਠੀਕ ਉਸੇ ਹੀ ਜਗ੍ਹਾ ਤੇ ਪ੍ਰਭੂ ਭੋਜ ਲਿਆ ਜਿੱਥੇ ਨਗਰੀ ਹੋਵੇਗੀ, ਜਿੱਥੇ ਪਰਮੇਸ਼ਵਰ ਦੇ ਪਵਿੱਤਰ ਪਰਬਤ ਉੱਤੇ ਛੁਟਕਾਰਾ ਪਾਏ ਹੋਏ ਲੋਕ ਰਹਿਣਗੇ। ਹੇ ਮੇਰੇ ਪ੍ਰਭੂ, ਇਹ ਸਮਾਂ ਰੁਕਦਾ ਨਹੀਂ, ਜੀ ਨਹੀਂ, ਅਸੀਂ ਸਮੇਂ ਵਿੱਚ ਹਾਂ। ਕੁਝ ਸਮੇਂ ਬਾਅਦ ਅਸੀਂ ਅਨੰਤਤਾ ਵਿੱਚ ਚਲੇ ਜਾਵਾਂਗੇ। ਉਹ ਪਵਿੱਤਰ ਪਰਬਤ, ਉੱਥੇ ਪਾਰਦਰਸ਼ੀ ਸੋਨੇ ਦੀਆਂ ਗਲੀਆਂ ਹੋਣਗੀਆਂ, ਉੱਥੇ ਘਰ, ਸੜਕਾਂ ਅਤੇ ਬਾਗ ਬਗੀਚੇ ਹੋਣਗੇ। ਜੇ ਤੁਸੀਂ ਇਸ ਨੂੰ ਪੜ੍ਹਨਾ ਚਾਹੁੰਦੇ ਹੋ ਤਾਂ ਇਹ ਪ੍ਰਕਾਸ਼ ਪੋਥੀ 21:18 ਹੈ। ਜੀਵਨ ਦਾ ਰੁੱਖ ਉੱਥੇ ਹੋਵੇਗਾ ਅਤੇ ਉਸ ਨੂੰ 12 ਪ੍ਰਕਾਰ ਦੇ ਫਲ ਲੱਗਣਗੇ। ਹਰੇਕ ਮਹੀਨੇ ਵੱਖਰਾ ਫਲ ਲੱਗੇਗਾ। ਉਹ ਲੋਕ ਜਿਹੜੇ ਫਲ ਖਾਣਗੇ ਉਹ ਹਰ ਮਹੀਨੇ ਆਪਣਾ ਭੋਜਨ ਬਦਲ ਦੇਣਗੇ। ਅਤੇ ਇਹ ਤਾਂ ਸਿਰਫ ਜਿੱਤ ਪ੍ਰਾਪਤ ਕਰਨ ਵਾਲਿਆਂ ਲਈ ਹੈ। ਕੀ ਤੁਸੀਂ ਇਹ ਜਾਣਦੇ ਹੋ? ਇਹ ਜਥੇਬੰਦੀਆਂ ਲਈ ਨਹੀਂ ਹੈ। ਤੁਸੀਂ ਕਹਿੰਦੇ ਹੋ, ਭਾਈ ਬ੍ਰਾਨਹਮ, ਕੀ ਤੁਸੀਂ ਸੱਚ ਆਖਦੇ ਹੋ? ਆਓ ਇੱਕ ਮਿੰਟ ਲਈ ਪ੍ਰਕਾਸ਼ ਦੀ ਪੋਥੀ 2 ਵੱਲ ਮੁੜੀਏ ਅਤੇ ਇਸ ਨੂੰ ਵੇਖੀਏ। ਪ੍ਰਕਾਸ਼ ਦੀ ਪੋਥੀ 2:7, ਆਓ ਵੇਖੀਏ ਕਿ ਅਸਲ ਵਿੱਚ ਸੱਚ ਹੈ ਜਾਂ ਨਹੀਂ। ਪ੍ਰਕਾਸ਼ ਦੀ ਪੋਥੀ 2:7 ਇਸ ਤਰ੍ਹਾਂ ਪੜ੍ਹੀ ਜਾਂਦੀ ਹੈ, ਅਤੇ ਜਿਹੜੇ ਕੰਨ ਹੋਣ ਉਹ ਸੁਣੇ ਭਈ ਆਤਮਾ ਕਲੀਸਿਆ ਨੂੰ ਕੀ ਆਖਦਾ ਹੈ। ਹੁਣ ਯਾਦ ਰੱਖੋ, ਹੁਣ ਉਹ ਯਹੂਦੀਆਂ ਨਾਲ ਗੱਲ ਨਹੀਂ ਕਰ ਰਿਹਾ ਹੈ, ਇਹ ਕਲੀਸਿਆ ਨੂੰ, ਪਰਾਈਆਂ ਜਾਤੀਆਂ ਨੂੰ ਕਹਿ ਰਿਹਾ ਹੈ। ਅਤੇ ਜਿਹਦੇ ਕੰਨ ਹੋਣ ਉਹ ਸੁਣੇ ਤੇ ਆਤਮਾ ਕਲੀਸਿਆ ਨੂੰ ਕੀ ਆਖਦਾ ਹੈ, ਜਿਹੜਾ ਜਿੱਤਣ ਵਾਲਾ ਹੈ ਉਸ ਨੂੰ ਮੈਂ ਜੀਵਨ ਦੇ ਬ੍ਰਿਸ਼ ਵਿਚੋਂ ਖਾਣ ਲਈ ਦਿਆਂਗਾ ਜੋ ਪਰਮੇਸ਼ਵਰ ਦੇ ਫਿਰਦੌਸ ਵਿਚ ਹੈ। ਸਿਰਫ ਜਿੱਤ ਪਾਏ ਹੋਏ ਜਿਹੜਾ ਪਸ਼ੂ ਤੇ ਜਿੱਤ ਪਾਉਂਦਾ ਹੈ ਉਸ ਦੇ ਨਿਸ਼ਾਨ ਤੇ ਜਿੱਤ ਪ੍ਰਾਪਤ ਕਰਦਾ ਹੈ, ਜੋ ਕਿ ਕੈਥੋਲਿਕ ਵਾਦ, ਪ੍ਰੋਟੈਸਟੈਂਟ ਵਾਦ, ਜਥੇਬੰਦੀ ਵਾਦ ਹੈ, ਜੋ ਪਸ਼ੂ ਅਤੇ ਉਸ ਦੇ ਨਿਸ਼ਾਨ ਤੇ ਉਸ ਦੇ ਨਾਮ ਦੇ ਅੱਖਰ ਤੇ ਜਿੱਤ ਪਾਉਂਦਾ ਹੈ। ਸਿਰਫ ਉਸ ਨੂੰ ਹੀ ਜੀਵਨ ਦੇ ਰੁੱਖ ਤੋਂ ਫਲ ਖਾਣ ਦਾ ਅਤੇ ਦਰਵਾਜਿਆਂ ਵਿਚ ਦਾਖਲ ਹੋਣ ਦਾ ਅਧਿਕਾਰ ਹੋਵੇਗਾ, ਜਿੱਥੇ ਕੋਈ ਵੀ ਅਸ਼ੁੱਧ ਕਰਨ ਵਾਲੀ ਵਸਤੂ ਵੜ ਨਹੀਂ ਸਕਦੀ ਹੈ। ਸਮਝੇ, ਇਸ ਦੇ ਬਾਰੇ ਵਿਚ ਸੋਚੋ ਹੁਣ ਥੋੜੀ ਦੇਰ ਲਈ, ਜਦ ਕਿ ਅਸੀਂ ਥੋੜਾ ਹੋਰ ਅੱਗੇ ਵੱਧਦੇ ਹਾਂ। ਇਹ ਜੀਵਨ ਦਾ ਬ੍ਰਿਸ਼ ਸਿਰਫ ਜਿੱਤ ਪ੍ਰਾਪਤ ਕਰਨ ਵਾਲਿਆਂ ਲਈ ਹੋਵੇਗਾ, ਪੱਕੇ ਕੌਮਾਂ ਦੀ ਚੰਗਾਈ ਲਈ ਹੋਣਗੇ। ਇਹ ਹੈ, ਇਹ ਉਹ ਰਾਜੇ ਹਨ ਜਿਹੜੇ ਉਸ ਵਿਚ ਰਹਿਣਗੇ, ਜੋ ਆਪਣੀ ਸ਼ਾਨ ਲੈ ਕੇ ਆਉਂਦੇ ਹਨ। ਜਦ ਆਪਣੀ ਸ਼ਾਨ ਲੈ ਕੇ ਬਾਹਰ ਆਉਂਦੇ ਹਨ ਤਾਂ ਉਹ ਇਸ ਨੂੰ ਪਰਮੇਸ਼ਵਰ ਦੇ ਸਿੰਘਾਸਨ ਦੇ ਅੱਗੇ ਰੱਖ ਦਿੰਦੇ ਹਨ। ਜਿਸ ਤਰ੍ਹਾਂ ਕਿ ਬਾਹਰ ਦਸ, ਜਿਵੇਂ 11 ਗੋਤਾਂ ਵਿਚੋਂ ਹਰੇਕ ਗੋਤ ਲੇਵੀ ਕੋਲ ਦਸਵਾਂ ਹਿੱਸਾ ਲੈ ਕੇ ਆਉਂਦੇ ਸਨ। ਸਮਝੇ, ਜਦ ਆਪਣੀ ਸ਼ਾਨ ਉਸ ਮੁਬਾਰਕ ਧਰਤੀ ਵਿਚੋਂ ਉਸ ਅੰਦਰ ਲਿਆਉਣਗੇ ਤਾਂ ਜੀਵਨ ਦੇ ਬ੍ਰਿਸ਼ ਕੋਲ ਪਹੁੰਚਣਗੇ ਅਤੇ ਸਦਾ ਬਹਾਰ ਪੱਤਾ ਤੋੜਨਗੇ, ਅਤੇ ਜਾਂ ਜੀਵਨ ਦੇ ਬ੍ਰਿਸ਼ ਦਾ ਪੱਤਾ ਤੋੜਨਗੇ ਅਤੇ ਇਕੱਠੇ ਬਾਹਰ ਨਿਕਲ ਜਾਣਗੇ। ਉੱਥੇ ਕੋਈ ਯੁੱਧ ਨਹੀਂ ਹੋਵੇਗਾ, ਹਰ ਇੱਕ ਚੀਜ਼ ਸ਼ਾਂਤੀ ਵਿਚ ਹੈ। ਉਹ ਪੱਤੇ ਕੌਮਾਂ ਦੀ ਚੰਗਾਈ ਲਈ ਇੱਕ ਯਾਦਗਾਰ ਹਨ। ਉਹੀ ਬ੍ਰਿਸ਼ ਆਦਮ ਬਾਗ ਨਹੀਂ, ਉਸਨੇ ਅਦਨ ਦੇ ਬਾਗ ਵਿਚ ਜੀਵਨ ਦਾ ਬ੍ਰਿਸ਼ ਸੀ, ਜਿੱਥੋਂ ਉਹ ਫਲ ਖਾ ਸਕਦਾ ਸੀ ਜੇ ਉਹ ਨਾ ਡਿੱਗਦਾ। ਉਹ ਬ੍ਰਿਸ਼ ਉਸ ਨੂੰ ਹਰ ਵੇਲੇ ਯਾਦ ਦਿਵਾਉਂਦਾ ਸੀ ਕਿ ਉਸਦਾ ਨਵਾਂ, ਉਸਦੀ ਜਵਾਨੀ ਹਮੇਸ਼ਾ ਰਹੇਗੀ। ਸਮਝੇ, ਠੀਕ ਇਸੇ ਤਰ੍ਹਾਂ ਹੀ ਕੌਮਾਂ ਨਾਲ ਹੋਵੇਗਾ। ਉਸਦੇ ਪੱਤੇ ਕੌਮਾਂ ਦੀ ਚੰਗਾਈ ਲਈ ਹੋਣਗੇ। ਧਿਆਨ ਦਿਓ, ਹੁਣ ਕੋਈ ਬਿਮਾਰੀ ਨਹੀਂ ਹੈ, ਤੁਹਾਡੇ ਕੋਲ ਉਹੀ ਹੱਕ ਹੋਣਗੇ ਜਿਹੜੇ ਆਦਮ ਕੋਲ ਸਨ। ਜਿਵੇਂ ਘੁੱਗੀ ਕੋਲ ਸਦਾ ਬਹਾਰ ਪੱਤਾ ਸੀ, ਉਹ ਸਾਰੇ ਹਰੇਕ ਰਾਜਾ ਇੱਕ ਪੱਤਾ ਲੈ ਰਿਹਾ ਹੈ। ਧਿਆਨ ਦਿਓ, ਜੀਵਨ ਦੀ ਨਦੀ, ਸ਼ਾਇਦ ਬਹੁਤ ਸਾਰੇ ਛੋਟੇ ਛੋਟੇ ਸੋਤੇ ਇਸ ਨੂੰ ਬਣਾ ਰਹੇ ਹੋਣ। ਹੁਣ ਧਰਤੀ ਉੱਤੇ ਮੈਂ ਥੋੜੇ ਮਿੰਟਾਂ ਵਿਚ ਸਮਾਪਤ ਕਰਨ ਵਾਲਾ ਹਾਂ ਇਸ ਧਰਤੀ ਵਿਚ, ਜਾਂ ਮੈਂ ਹੁਣ ਬੰਦ ਕਰਨ ਜਾ ਰਿਹਾ ਹਾਂ। ਮੇਰੇ ਕੋਲ ਕਿੰਨੇ ਲੇਖ ਹੋਰ ਹਨ? ਲਗਭਗ 30 ਸਫ਼ੇ ਪਏ ਹੋਏ ਹਨ। ਜੀ ਹਾਂ, ਵੇਖੋ, ਇਸ ਜੀਵਨ ਵਿਚ ਮੈਂ ਕਦੇ ਵੀ ਪਿਆਸ ਬੁਝਾਉਣ ਦਾ ਗੁਣ ਕਿਸੇ ਹੋਰ ਵਿਚ ਇੰਨਾ ਨਹੀਂ ਵੇਖਿਆ ਜਿੰਨਾ ਕਿ ਪਹਾੜਾਂ ਵਿਚ ਹੁੰਦਾ ਹੈ। ਜਿਵੇਂ ਕਿ ਮੈਂ ਦੂਸਰੀ ਰਾਤ ਪ੍ਰਚਾਰ ਕੀਤਾ ਸੀ, ਚਸ਼ਮਾ ਉਛਲ ਰਿਹਾ ਸੀ। ਇਹ ਜੀਵਨ ਦੇਣ ਵਾਲਾ ਸਰੋਤ ਹੈ। ਤੁਸੀਂ ਥੱਕੇ ਅਤੇ ਪਿਆਸੇ ਹੋਵੋ ਅਤੇ ਕਿਸੇ ਚੰਗੇ ਚਸ਼ਮੇ ਦੇ ਲਾਗੇ ਬੈਠ ਜਾਓ, ਉੱਥੇ ਹੇਠਾਂ ਜਿੱਥੇ ਕੀਟਾਣੂ ਨਹੀਂ ਜਾ ਸਕਦੇ ਹਨ, ਉੱਥੇ ਸੈਂਕੜੇ ਫੁੱਟ ਹੇਠਾਂ ਧਰਤੀ ਵਿਚੋਂ ਸ਼ੁੱਧ ਅਸਲੀ ਜੀਵਨ ਦੇਣ ਵਾਲਾ ਪਾਣੀ ਉੱਚਾ ਰਿਹਾ ਹੁੰਦਾ ਹੈ। ਅਸੀਂ ਪ੍ਰਸ਼ੰਸਾ ਕਰਦੇ ਹਾਂ, ਇਹ ਛੋਟਾ ਹੈ। ਹੁਣ ਇਸ ਧਰਤੀ ਉੱਪਰ ਤਾਜ਼ੇ ਪਾਣੀ ਦੇ ਅਨੇਕਾਂ ਚਸ਼ਮੇ ਹਨ। ਜਾਂ ਤੁਸੀਂ ਪਿਆਸੇ ਹੁੰਦੇ ਅਤੇ ਮਰ ਰਹੇ ਹੁੰਦੇ ਹੋ, ਤੁਹਾਨੂੰ ਉਸ ਚਸ਼ਮੇ ਤੋਂ ਠੰਡਾ ਅਤੇ ਚੰਗਾ ਪਾਣੀ ਮਿਲਦਾ ਹੈ, ਜੋ ਤੁਹਾਡੇ ਜਿਉਂਦੇ ਰਹਿਣ ਵਿਚ ਤੁਹਾਡੀ ਸਹਾਇਤਾ ਕਰਦਾ ਹੈ। ਪਰੰਤੂ ਵੇਖੋ ਕਿ ਇਹ ਨਦੀ ਕਿੱਥੋਂ ਆਉਂਦੀ ਹੈ? ਪਰਮੇਸ਼ਵਰ ਦੇ ਸਿੰਘਾਸਨ ਤੋਂ। ਇਹੀ ਉਹ ਜਗ੍ਹਾ ਹੈ ਜਿੱਥੇ ਉਸ ਨੂੰ ਜੀਵਨ ਦੇਣ ਵਾਲਾ ਸਰੋਤ ਮਿਲਦਾ ਹੈ। ਇਹ ਪਰਮੇਸ਼ਵਰ ਦੇ ਸਿੰਘਾਸਨ ਤੋਂ, ਜਿੱਥੇ ਪਰਮੇਸ਼ਵਰ ਬੈਠਦਾ ਹੈ ਉੱਥੋਂ ਆਉਂਦਾ ਹੈ। ਇਸ ਦਾ ਸਾਰਾ ਕੁਝ, ਇਸ ਧਰਤੀ ਦਾ ਸਭ ਕੁਝ, ਇਹ ਧਰਤੀ ਜਿਸ ਉੱਤੇ ਅਸੀਂ ਹੁਣ ਰਹਿੰਦੇ ਹਾਂ, ਭਾਵੇਂ ਉਹ ਮਸੀਹੀ ਹੈ ਅਤੇ ਭਾਵੇਂ ਉਹ ਮੂਰਤੀ ਪੂਜਕ ਹੈ, ਉਹਨਾਂ ਦੇ ਮੰਦਰ ਹਨ। ਕੀ ਤੁਸੀਂ ਕਦੇ ਇਸ ਦੇ ਬਾਰੇ ਵਿਚ ਸੋਚਿਆ ਹੈ? ਉਹਨਾਂ ਸਾਰਿਆਂ ਦੇ ਚਰਚ ਹਨ, ਪਰ ਇਸ ਨਗਰ ਵਿਚ ਕੋਈ ਮੰਦਰ ਨਹੀਂ ਹੈ। ਬਾਈਬਲ ਕਹਿੰਦੀ ਹੈ ਉਸ ਵਿਚ ਕੋਈ ਹੈਕਲ ਨਹੀਂ ਸੀ, ਕਿਉਂ ਜੋ ਲੇਲਾ ਪ੍ਰਭੂ ਪਰਮੇਸ਼ਵਰ ਸਰਵ ਸ਼ਕਤੀਮਾਨ ਅਤੇ ਲੇਲਾ ਉਹਦੀ ਹੈਕਲ ਹੈ, ਲੇਲਾ ਉਹਦੀ ਜੋਤ ਹੈ, ਲੇਲਾ ਹੀ ਹੈਕਲ ਹੈ, ਲੇਲਾ ਹੀ ਸਿੰਘਾਸਨ ਹੈ, ਲੇਲਾ ਜੀਵਨ ਹੈ, ਉਹੀ ਉਹ ਹੈਕਲ ਹੈ। ਵੇਖਿਆ, ਇਹਨਾਂ ਸਭ ਮੰਦਰਾਂ ਵਿਚ ਭਗਤੀ ਲਈ ਕੋਈ ਪਾਤਰ ਹੁੰਦਾ ਹੈ, ਪਰ ਇਸ ਨਗਰ ਵਿਚ ਉਹੀ ਪਾਤਰ ਹੈ। ਉਹ ਆਪਣੇ ਲੋਕਾਂ ਦੇ ਨਾਲ ਹੈ। ਉਸਦਾ ਆਤਮਾ ਜੋਤ ਇਸ ਪੈਰਾਮਿਡ ਨਗਰ ਨੂੰ ਚਾਨਣ ਨਾਲ ਭਰਦਾ ਹੈ, ਜਿਵੇਂ ਪਤਰਸ ਅਤੇ ਯੂਹੰਨਾ, ਯਾਦ ਉਹ ਉੱਥੇ ਪਹਾੜ ਦੀ ਚੋਟੀ ਉੱਤੇ ਸਨ, ਜੋਤ ਨੇ ਪਹਾੜ ਦੀ ਚੋਟੀ ਨੂੰ ਢੱਕ ਲਿਆ ਸੀ ਅਤੇ ਇੱਕ ਆਵਾਜ਼ ਨੇ ਕਿਹਾ ਇਹ ਮੇਰਾ ਪਿਆਰਾ ਪੁੱਤਰ ਹੈ। ਪ੍ਰਕਾਸ਼ ਦੀ ਪੋਥੀ 21:3-4, ਪਰਮੇਸ਼ਵਰ ਦਾ ਡੇਰਾ ਮਨੁੱਖ ਦੇ ਨਾਲ ਹੈ। ਪਰਮੇਸ਼ਵਰ ਨੇ ਮਨੁੱਖ ਵਿਚ ਡੇਰਾ ਕਰ ਲਿਆ ਹੈ ਇਨ੍ਹਾਂ ਤਿੰਨ ਵਿਧੀਆਂ ਦੁਆਰਾ, ਮਨੁੱਖ ਨੂੰ ਛੁਟਕਾਰਾ ਦੇਣ ਦੁਆਰਾ। ਹੁਣ ਪਰਮੇਸ਼ਵਰ ਧਰਤੀ ਨੂੰ ਛੁਟਕਾਰਾ ਦੇਣ ਜਾ ਰਿਹਾ ਹੈ ਅਤੇ ਧਰਤੀ ਉੱਤੇ ਆਪਣੀ ਪ੍ਰਜਾ ਦੇ ਨਾਲ ਡੇਰਾ ਕਰਨ ਜਾ ਰਿਹਾ ਹੈ, ਜਿਨ੍ਹਾਂ ਨੂੰ ਉਹ ਇਸ ਧਰਤੀ ਵਿਚੋਂ ਲਿਆਇਆ ਹੈ। ਪਾਪ ਦੇ ਰਾਹੀਂ ਇਹ ਡਿੱਗ ਗਈ ਸੀ, ਪਰ ਉਸਨੇ ਇਸ ਨੂੰ ਇਸੇ ਤਰ੍ਹਾਂ ਰਹਿਣ ਦਿੱਤਾ ਸੀ। ਪਰੰਤੂ ਹੁਣ ਇਸ ਡਿੱਗੀ ਹੋਈ ਧਰਤੀ ਦਾ, ਜਿਸ ਦਾ ਕਿ ਅਸੀਂ ਹਿੱਸਾ ਹਾਂ, ਛੁਟਕਾਰਾ ਕਰਨ ਲਈ ਉਸਨੇ ਯਿਸੂ ਨੂੰ ਭੇਜਿਆ। ਤੁਹਾਡੇ ਸਿਰ ਦਾ ਇੱਕ ਵਾਲ ਵੀ ਨਾਸ਼ ਨਹੀਂ ਹੋਵੇਗਾ, ਯਿਸੂ ਨੇ ਇਸੇ ਤਰ੍ਹਾਂ ਕਿਹਾ ਸੀ। ਉਸਨੇ ਕਿਹਾ ਮੈਂ ਅੰਤ ਦੇ ਦਿਨ ਇਸ ਨੂੰ ਜਿਉਂਦਾ ਉਠਾ ਖੜਾ ਕਰਾਂਗਾ। ਸਮਝੇ, ਕਿਉਂ? ਤੁਸੀਂ ਧਰਤੀ ਦਾ ਹਿੱਸਾ ਹੋ। ਤੁਸੀਂ ਧਿਆਨ ਦਿਓ, ਮੇਰੇ ਕੋਲ ਇੱਕ ਛੋਟੀ ਜਿਹੀ ਹਾਸੇ ਵਾਲੀ ਗੱਲ ਹੈ। ਮੇਰੀ ਪਤਨੀ ਮੈਨੂੰ ਕਹਿ ਰਹੀ ਸੀ ਕਿ ਮੇਰੇ ਵਾਲ ਝੜ ਗਏ ਹਨ। ਮੈਂ ਉਸਨੂੰ ਦੱਸਿਆ ਕਿ ਉਹਨਾਂ ਵਾਲਾਂ ਵਿੱਚੋਂ ਮੇਰਾ ਇੱਕ ਵੀ ਵਾਲ ਗੁਆਚਿਆ ਨਹੀਂ ਹੈ। ਉਸਨੇ ਕਿਹਾ ਉਹ ਕਿੱਥੇ ਹਨ? ਮੈਂ ਉਸਨੂੰ ਪੁੱਛਿਆ ਇਸ ਤੋਂ ਪਹਿਲਾਂ ਕਿ ਉਹ ਮੈਨੂੰ ਮਿਲਦੇ ਉਹ ਕਿੱਥੇ ਸਨ? ਜਿੱਥੇ ਕਿਤੇ ਵੀ ਉਹ ਸਨ ਉਹ ਇੱਕ ਪਦਾਰਥ ਦੇ ਰੂਪ ਵਿੱਚ ਸਨ। ਉਹ ਜਿੱਥੇ ਵੀ ਹਨ ਮੇਰੀ ਉਡੀਕ ਕਰ ਰਹੇ ਹਨ। ਸਮਝੇ, ਇਹ ਠੀਕ ਹੈ। ਇੱਕ ਦਿਨ ਮੈਂ ਉਹਨਾਂ ਕੋਲ ਜਾਵਾਂਗਾ। ਇਸ ਬੁੱਢੇ ਸਰੀਰ ਵਿੱਚ ਝੁਰੜੀਆਂ ਪੈ ਰਹੀਆਂ ਹਨ, ਅਦੇ ਡਿੱਗ ਰਿਹਾ ਹੈ, ਅਦੇ ਮੋਢਿਆਂ ਤੋਂ ਝੁਕ ਰਿਹਾ ਹੈ, ਗੋਡਿਆਂ ਵਿੱਚ ਦਰਦ ਹੁੰਦੀ ਹੈ, ਅਦੇ ਗਲੇ ਵਿੱਚ ਖਰਾਸ਼ ਹੁੰਦੀ ਹੈ। ਇਹਦੀ ਕੋਈ ਗੱਲ ਨਹੀਂ, ਤੁਸੀਂ ਇਸ ਨੂੰ ਸਮੁੰਦਰ ਵਿੱਚ ਦਫ਼ਨ ਕਰ ਸਕਦੇ ਹੋ, ਪਰ ਤੁਰੀ ਮੈਨੂੰ ਉਠਾ ਦੇਵੇਗੀ। ਜੀ ਹਾਂ ਸ਼੍ਰੀਮਾਨ, ਇਨ੍ਹਾਂ ਹੀ ਕਿਸੇ ਦਿਨਾਂ ਵਿੱਚ ਅਸੀਂ ਬਦਲਣ ਜਾ ਰਹੇ ਹਾਂ। ਮੈਂ ਇਸ ਸੰਸਾਰ ਦਾ ਹਿੱਸਾ ਹਾਂ ਜੋ ਛੁਟਕਾਰਾ ਪਾਇਆ ਹੋਇਆ ਹੈ। ਤੁਸੀਂ ਇਸ ਸੰਸਾਰ ਤੋਂ ਹੋ, ਪਰ ਇਸ ਸੰਸਾਰ ਦੇ ਪ੍ਰਬੰਧ ਨਾਲ ਤੁਹਾਡਾ ਕੋਈ ਵਾਸਤਾ ਨਹੀਂ ਹੈ। ਤੁਸੀਂ ਇੱਕ ਵੱਖਰੇ ਪ੍ਰਬੰਧ ਵਿੱਚ ਹੋ, ਛੁਟਕਾਰਾ ਪਾਏ ਹੋਏ ਪ੍ਰਬੰਧ ਵਿੱਚ। ਧਿਆਨ ਦਿਓ, ਪਰਮੇਸ਼ਵਰ ਦਾ ਡੇਰਾ ਮਨੁੱਖਾਂ ਦੇ ਨਾਲ ਹੋਵੇਗਾ। ਧਿਆਨ ਦਿਓ, ਪਹਿਲੀਆਂ ਗੱਲਾਂ ਜਾਂਦੀਆਂ ਰਹੀਆਂ ਹਨ, ਇਹ ਚੀਜ਼ਾਂ ਜਾਂਦੀਆਂ ਰਹੀਆਂ ਹਨ। ਇਹਦਾ ਮਤਲਬ ਹੈ ਕਿ ਸਵਰਗ ਮਨੁੱਖਾਂ ਨਾਲ ਵਾਸ ਕਰਨ ਲਈ ਹੇਠਾਂ ਆ ਗਿਆ ਹੈ। ਸਮਝੇ, ਸਵਰਗ ਅਤੇ ਧਰਤੀ ਮਿਲ ਗਏ ਹਨ। ਉਸੇ ਤਰ੍ਹਾਂ ਜਦ ਕਬੂਤਰ ਧਰਤੀ ਦੇ ਹਿੱਸੇ ਉੱਤੇ ਆਇਆ ਸੀ, ਜੋ ਕਿ ਯਿਸੂ ਸੀ, ਧਰਤੀ ਦੀ ਮਿੱਟੀ ਮਨੁੱਖੀ ਦੇਹ ਵਿੱਚ ਸੀ। ਰਚਨਾ ਕਰਨ ਵਾਲੀ ਸ਼ਕਤੀ ਨਾਲ ਪਰਮੇਸ਼ਵਰ ਜੀਵਨ ਦੇ ਛੋਟੇ ਜਿਹੇ ਜਵਾਨੂ ਤੋਂ ਆ ਰਿਹਾ ਸੀ, ਅਤੇ ਉਹ ਲਹੂ ਜੋ ਉਸ ਵਿੱਚ ਸੀ, ਉਹ ਜੀਵਨ ਜੋ ਉਸ ਲਹੂ ਵਿੱਚ ਸੀ, ਵਾਪਸ ਪਰਮੇਸ਼ਵਰ ਕੋਲ ਚਲਾ ਗਿਆ। ਪਰ ਇਸ ਧਰਤੀ ਦਾ ਦਾਅਵਾ ਕਰਨ ਲਈ ਲਹੂ ਧਰਤੀ ਉੱਤੇ ਬਹਾਇਆ ਗਿਆ ਸੀ, ਕਿਉਂਕਿ ਇਹ ਲਹੂ ਹੀ ਸੀ ਜੋ ਜੀਵਨ ਦੀ ਕੋਸ਼ਿਕਾ ਰਾਹੀਂ ਕੈਨ ਤੋਂ ਆਇਆ ਸੀ। ਸਮਝੇ, ਹੁਣ ਉਹ ਆਪਣੀ ਰਚਨਾ ਕਰਨ ਵਾਲੀ ਸ਼ਕਤੀ ਨਾਲ ਫਿਰ ਆਉਂਦਾ ਹੈ, ਜਿਵੇਂ ਉਸਨੇ ਆਦਮ ਨਾਲ ਕੀਤਾ ਸੀ। ਆਦਮ ਨੂੰ ਰਚਿਆ ਸੀ, ਇੱਥੇ ਦੂਸਰਾ ਆਦਮ ਹੈ, ਅਤੇ ਉੱਥੇ ਉਸ ਕੋਸ਼ਿਕਾ ਨੂੰ ਤੋੜਨ ਰਾਹੀਂ ਜਿੱਥੇ ਪਾਪ ਕਾਇਨ ਨੇ ਉਸ ਧਰਮੀ ਦੀ ਕੋਸ਼ਿਕਾ ਨੂੰ ਤੋੜਿਆ ਸੀ, ਵੇਖਿਆ ਹੁਣ ਇਹ ਲਹੂ ਦੀ ਕੋਸ਼ਿਕਾ, ਕਿਉਂਕਿ ਉਸਨੇ ਹਾਬਲ ਨੂੰ ਮਾਰ ਦਿੱਤਾ ਸੀ। ਪਰ ਹਾਬਲ ਤਾਂ ਸੰਭੋਗ ਨਾਲ ਪੈਦਾ ਹੋਇਆ ਸੀ, ਪਰ ਇਹ ਸੰਭੋਗ ਨਾਲ ਪੈਦਾ ਨਹੀਂ ਹੋਇਆ ਸੀ, ਇਹ ਪਰਮੇਸ਼ਵਰ ਦੀ ਰਚਨਾ ਸੀ। ਉਹ ਸ੍ਰਿਸ਼ਟੀ ਦਾ ਆਰੰਭ ਸੀ, ਅਤੇ ਉਸਨੇ ਧਰਤੀ ਨੂੰ ਛੁਡਾਇਆ, ਅਤੇ ਸਾਰੇ ਕੈਲਸ਼ੀਅਮ, ਪੋਟਾਸ਼, ਪੈਟਰੋਲੀਅਮ, ਕੌਸਮਿਕ ਲਾਈਟ, ਜਿਸ ਤੋਂ ਤੁਸੀਂ ਬਣੇ ਹੋਏ ਹੋ, ਉਸਨੂੰ ਵੀ ਛੁਡਾਇਆ। ਇੱਕ ਵੀ ਵਾਲ ਦਾ ਨੁਕਸਾਨ ਨਹੀਂ ਹੋਵੇਗਾ। ਮੈਂ ਅੰਤਲੇ ਦਿਨ ਉਸਨੂੰ ਜਿਉਂਦਾ ਉਠਾ ਖੜਾ ਕਰਾਂਗਾ। ਫਿਰ ਕੀ ਹੋਇਆ? ਪਰਮੇਸ਼ਵਰ ਧਰਤੀ ਦੇ ਵਾਸ ਕਰਨ ਲਈ ਹੇਠਾਂ ਉਤਰਦਾ ਹੈ, ਜੋ ਕਿ ਉਸਦਾ ਉਸਦੇ ਆਪਣੇ ਸਰੀਰ ਦਾ ਹਿੱਸਾ ਹੈ। ਸਾਡੀ ਧਾਰਮਿਕਤਾ ਲਈ ਉਸਨੇ ਇਸ ਨੂੰ ਜਿਉਂਦਾ ਕੀਤਾ, ਅਤੇ ਅਸੀਂ ਇਸ ਨੂੰ ਕਬੂਲ ਕਰਨ ਅਤੇ ਵਿਸ਼ਵਾਸ ਕਰਨ ਦੁਆਰਾ ਧਰਮੀ ਠਹਿਰੇ ਹਾਂ। ਨਮੂਨਿਆਂ ਤੇ ਧਿਆਨ ਦਿਓ, ਯਿਸੂ ਬਣਿਆ। ਨਮੂਨੇ ਵਿੱਚ ਯਿਸੂ ਮਨੁੱਖ ਬਣਦਾ ਹੈ। ਪਰਮੇਸ਼ਵਰ ਜਾਂ ਉਹ ਸਾਨੂੰ ਛਡਾਉਣ ਲਈ ਆਪਣੀ ਥਾਂ ਲੈਣ ਲਈ ਅੱਗਿਓ ਹੀ ਠਹਿਰਾਇਆ ਹੋਇਆ ਸੀ, ਤਾਂ ਕਿ ਸਭ ਗੱਲਾਂ ਸੰਭਵ ਹੋ ਸਕਣ। ਧਿਆਨ ਦਿਓ, ਇਸ ਨਗਰ ਦੀਆਂ ਸੁੰਦਰ ਕੰਧਾਂ ਦੇ ਬਾਹਰ, ਹੁਣ ਕੀ ਤੁਹਾਨੂੰ ਇਸ ਨਗਰ ਦੀ ਸਮਝ ਲੱਗ ਗਈ? ਵੇਖੋ, ਇਹ ਪਵਿੱਤਰ ਪਹਾੜ ਹੈ। ਮੇਰੇ ਸਾਰੇ ਪਵਿੱਤਰ ਪਰਬਤ ਵਿੱਚ ਉਹ ਨਾ ਸੱਟ ਲਾਉਣਗੇ, ਨਾ ਨਾਸ਼ ਕਰਨਗੇ, ਯਹੋਵਾ ਫਰਮਾਉਂਦਾ ਹੈ। ਨਗਰੀ ਚੌਰਸ ਨਹੀਂ ਹੈ, ਇਹ ਪਹਾੜ ਹੈ, ਅਤੇ ਇਸ ਦੀ ਚੌੜਾਈ, ਲੰਬਾਈ ਅਤੇ ਉਚਾਈ ਬਰਾਬਰ ਹੈ। ਸਮਝੇ, 1500 ਮੀਲ ਇਸ ਪਾਸੇ, 1500 ਮੀਲ ਉਸ ਪਾਸੇ, ਚਾਰੇ ਪਾਸਿਆਂ ਤੋਂ 1500 ਮੀਲ ਹੈ, ਅਤੇ 1500 ਮੀਲ ਉੱਚੀ ਹੈ। ਇਸ ਲਈ ਇਹ ਪਿਰਾਮਿਡ ਵਾਂਗ ਇੱਕ ਬਹੁਤ ਵੱਡਾ ਪਹਾੜ ਹੈ, ਅਤੇ ਨਗਰ ਪਹਾੜ ਦੇ ਉੱਤੇ ਹੈ। ਮਹਿਮਾ ਹੋਵੇ। ਹੁਣ ਤੁਸੀਂ ਸਮਝੇ, ਉੱਥੇ ਪਰਮੇਸ਼ਵਰ ਦੇ ਫਿਰਦੌਸ ਹਨ, ਜਗਤ ਦਾ ਚਾਨਣ। ਉਹ ਇੱਕ ਸੰਪੂਰਨ ਬਾਦਸ਼ਾਹੀ ਹੈ। ਇਹ ਸਤਵਾਂ ਦੇ ਨਹੀਂ, ਪਰ ਸਦੀਪਕ ਹੈ। ਸਮਝੇ, ਇਹ 1000 ਸਾਲ ਦਾ ਰਾਜ ਨਹੀਂ ਹੈ, ਇਹ ਨਵੀਂ ਧਰਤੀ ਹੈ। ਸਮਝੇ, ਜਦ ਕਿ ਇਹ 1000 ਸਾਲਾਂ ਰਾਜ ਵਿੱਚ ਦੀ ਲੰਘ ਰਹੀ ਹੈ, ਤਾਂ ਇਹ ਆਪਣੀ ਸ਼ੁੱਧਤਾ ਦੀ ਵਿਧੀ ਵਿੱਚ ਦੀ ਲੰਘ ਰਹੀ ਹੈ, ਪਰ ਫਿਰ ਵੀ ਇਸ ਦਾ ਸਾੜਿਆ ਜਾਣਾ ਜ਼ਰੂਰੀ ਹੈ। ਸਮਝੇ, ਜਿਸ ਲਹੂ ਨੇ ਲੋਕਾਂ ਦਾ ਛੁਟਕਾਰਾ ਕੀਤਾ, ਇਹ ਯਾਦਗਾਰ ਵਿਖਾਉਂਦਾ ਹੈ, ਮੁੱਲ ਤਾਰਿਆ ਜਾ ਚੁੱਕਾ ਹੈ ਉਹ 1000 ਸਾਲ, ਪਰੰਤੂ ਫਿਰ ਇਸ ਦਾ ਅੱਗ ਦੇ ਨਾਲ ਸ਼ੁੱਧ ਕੀਤਾ ਜਾਣਾ ਜ਼ਰੂਰੀ ਹੈ, ਜਿਵੇਂ ਕਿ ਤੁਸੀਂ ਸੀ। ਇਸ ਨਗਰ ਦੇ ਉਸ ਦੇ ਪ੍ਰਤੀਨਿਧੀ, ਤੁਹਾਡੀ ਪ੍ਰਤੀਨਿਧਤਾ ਹੈ। ਫਿਰ ਭਾਵੇਂ ਤੁਸੀਂ ਜੀਓ ਜਾਂ ਮਰੋ, ਇਸ ਨਾਲ ਕੀ ਫਰਕ ਪੈਂਦਾ ਹੈ? ਜੇ ਉਹ ਅੱਜ ਆ ਜਾਂਦਾ ਹੈ, ਜਾਂ ਸੈਂਕੜੇ ਸਾਲ ਬਾਅਦ, ਜਾਂ 1000 ਸਾਲ ਬਾਅਦ ਆਉਂਦਾ ਹੈ, ਮੈਂ ਆਪਣੇ ਬਦਲ ਜਾਣ ਤੱਕ ਆਰਾਮ ਕਰ ਰਿਹਾ ਹੋਵਾਂਗਾ। ਇਸ ਲਈ ਬੁੱਢੇ ਆਦਮੀ ਅਤੇ ਔਰਤ, ਤੁਸੀਂ ਹੌਸਲਾ ਨਾ ਹਾਰੋ। ਜੇ ਤੁਸੀਂ ਇਸ ਧਰਤੀ ਤੇ ਪਰਮੇਸ਼ਵਰ ਦੇ ਗੁਣ ਵਿੱਚ ਉਸਦੀ ਪ੍ਰਤੀਨਿਧਤਾ ਕਰਦੇ ਹੋ, ਇਹ ਪਰਮੇਸ਼ਵਰ ਹੈ ਜੋ ਤੁਹਾਡੇ ਕੋਲ ਇਹ ਹੈ। ਜੇ ਤੁਹਾਡੇ ਕੋਲ ਇੱਥੇ ਪ੍ਰਤੀਨਿਧਤਾ ਹੈ, ਤਾਂ ਤੁਸੀਂ ਨਹੀਂ ਸਕਦੇ, ਤੁਸੀਂ ਅਨੰਤ ਜੀਵਨ ਵਿੱਚ ਹੋ। ਅਤੇ ਜੇ ਤੁਸੀਂ ਉਸ 7ਵੇਂ ਦਿਨ ਨੂੰ ਪਾਰ ਕਰਕੇ 8ਵੇਂ ਦਿਨ ਵਿੱਚ ਆ ਗਏ ਹੋ, ਤਾਂ ਤੁਸੀਂ ਪਵਿੱਤਰ ਆਤਮਾ ਦੇ ਬਪਤਿਸਮੇ ਰਾਹੀਂ ਅਨੰਤਤਾ ਵਿੱਚ ਆ ਗਏ ਹੋ। ਤੁਸੀਂ ਇਸ ਵਿਚ ਸ਼ਾਮਿਲ ਹੋ ਗਏ ਹੋ। ਹੁਣ ਜੇ ਤੁਸੀਂ ਬਸ ਕਿਸੇ ਭਾਵਨਾ ਤੇ ਜਾਂ ਉੱਪਰ ਹੇਠਾਂ ਛਾਲਾ ਮਾਰਨ ਤੇ ਜਾਂ ਮੈਂ ਇਹ ਕਰਦਾ ਹਾਂ ਯਕੀਨ ਕਰਦੇ ਹੋ, ਮੈਂ ਸੱਤਵੇਂ ਦਿਨ ਦੀ ਪਾਲਣਾ ਕਰਦਾ ਹਾਂ, ਮੈਂ ਮੀਟ ਨਹੀਂ ਖਾਂਦਾ ਹਾਂ ਅਤੇ ਇਸੇ ਤਰ੍ਹਾਂ ਦੀਆਂ ਚੀਜ਼ਾਂ ਤੇ ਭਰੋਸਾ ਕਰ ਰਹੇ ਹੋ ਤਾਂ ਇਹ ਨਸ਼ਟ ਹੋ ਜਾਵੇਗਾ, ਸਮਝੇ? ਪਰੰਤੂ ਇਹ ਅਨੰਤ ਹੈ, ਦੇਖਿਆ ਇਹ ਅਨੰਤ ਹੈ, ਇਹ ਡੇਰਿਆਂ ਦੇ ਪਰਬ ਤੋਂ ਬਾਅਦ ਵਾਲਾ ਪਰਬ ਹੈ, ਸਮਝੇ? ਡੇਰਿਆਂ ਦਾ ਪਰਬ ਆਖਰੀ ਪਰਬ ਸੀ, ਇਹ ਸੱਤਵਾਂ ਪਰਬ ਸੀ। ਹੁਣ ਅਸੀਂ ਡੇਰਿਆਂ ਦੇ ਪਰਬ ਹੇਠ ਭਗਤੀ ਕਰ ਰਹੇ ਹਾਂ, ਜੋ ਕਿ ਸੱਤਵਾਂ ਕਲੀਸਿਆ ਯੁੱਗ ਹੈ। 50 ਸਾਲ ਦੇ ਰਾਜ ਵਿਚ ਅਸੀਂ ਡੇਰਿਆਂ ਦੇ ਪਰਬ ਵਿਚ ਹੋਵਾਂਗੇ, ਫਿਰ ਦੁਬਾਰਾ ਸੱਤਵੇਂ ਦਿਨ ਵਿਚ ਹੋਵਾਂਗੇ, ਪਰੰਤੂ ਫਿਰ ਸੱਤਵੇਂ ਦਿਨ ਤੋਂ ਬਾਅਦ ਸਾਡੀ ਪਵਿੱਤਰ ਸਭਾ ਹੋਵੇਗੀ, ਅਸੀਂ ਵਾਪਸ ਅਨੰਤਤਾ ਵਿਚ ਆ ਜਾਵਾਂਗੇ। ਕਿਵੇਂ? ਉਸ ਅਨੰਤ ਦੇ ਦੁਆਰਾ ਜਿਹੜਾ ਆਇਆ ਤੇ ਆਣ ਕੇ ਸਾਡਾ ਛੁਟਕਾਰਾ ਕੀਤਾ ਅਤੇ ਸਾਨੂੰ ਵਾਪਸ ਲਿਆਂਦਾ ਅਤੇ ਸਾਨੂੰ ਜਾਣੂ ਕਰਾਇਆ ਕਿ ਅਸੀਂ ਇਸ ਦਾ ਭਾਗ ਸੀ। ਹੁਣ ਤੁਸੀਂ ਕਿਸ ਤਰ੍ਹਾਂ ਜਾਣਦੇ ਹੋ ਕਿ ਤੁਸੀਂ ਇਸ ਦਾ ਭਾਗ ਹੋ? ਕਿਉਂਕਿ ਸਮੇਂ ਦੇ ਸੰਦੇਸ਼, ਸਮੇਂ ਦੇ ਵਾਅਦੇ ਕਾਰਨ। ਇਹ ਕੀ ਹੈ? ਪਹਿਲੇ ਦਿਨ ਵੱਲ ਫਿਰ ਬਹਾਲੀ, ਅਤੇ ਉਹ ਪੁੱਤਰਾਂ ਦੇ ਮਨਾਂ ਨੂੰ ਪਿਤਰਾਂ ਦੇ ਮਨਾਂ ਵੱਲ ਬਹਾਲ ਕਰੇਗਾ। 35 ਵਾਲੀ ਅਸਲੀ ਬਹਾਲੀ ਫਿਰ ਲਿਆਵੇਗਾ, ਭਾਵਨਾਵਾਂ ਨਹੀਂ, ਅਤੇ ਸ਼ਾਮ ਦੇ ਚਾਨਣ ਨੂੰ ਪ੍ਰਗਟ ਕਰੇਗਾ। ਉਹੀ ਪੁੱਤਰ ਜਿਸਨੇ ਸਵੇਰ ਦਾ ਚਾਨਣ ਵਿਖਾਇਆ ਸੀ, ਜਿਵੇਂ ਕਿ ਉਸ ਸਮੇਂ ਲਈ ਵਾਅਦਾ ਸੀ। ਆਮੇਨ ਅਤੇ ਆਮੇਨ। ਦੋਸਤੋ, ਅਸੀਂ ਕਿੱਥੇ ਹਾਂ? ਅਸੀਂ ਕਿੱਥੇ ਹਾਂ? ਅਸੀਂ ਹੁਣ ਰਾਹ ਤੋਂ ਬਾਹਰ ਨਿਕਲਣ ਦੀ ਉਡੀਕ ਕਰ ਰਹੇ ਹਾਂ ਤਾਂ ਕਿ ਪ੍ਰਕਾਸ਼ ਦੀ ਪੋਥੀ 11 ਬਾਅਦ ਪੂਰਾ ਹੋ ਸਕੇ, ਯਹੂਦੀਆਂ ਤੇ ਪ੍ਰਗਟ ਕੀਤਾ ਜਾਵੇ। ਇਹ ਸੱਚ ਹੈ, ਸਵਰਗ ਤੇ ਉਠਾਏ ਜਾਣਾ ਹੋਣ ਵਾਲਾ ਹੈ। ਧਿਆਨ ਦਿਓ, ਕੰਧਾਂ ਦੇ ਫਾਟਕਾਂ ਦੇ ਬਾਹਰ ਨਵੀਂ ਧਰਤੀ ਫੈਲੀ ਹੋਈ ਹੈ, ਕੌਮਾਂ ਅਨੰਤ ਸ਼ਾਂਤੀ ਵਿਚ ਵਸਣਗੀਆਂ। ਹੁਣ ਕੀ ਹੈ? ਸਨਮਾਨ ਵਾਲੇ ਰਾਜੇ ਆਪਣੀ ਆਪਣੀ ਸ਼ਾਨ ਇਸ ਵਿਚ ਲਿਆਉਣਗੇ, ਉੱਥੇ ਕੋਈ ਪਾਪ ਨਹੀਂ ਹੋ ਸਕਦਾ ਹੈ। ਵਾਲ ਕੱਟੀਆਂ ਹੋਈਆਂ ਜਨਾਨੀਆਂ ਉਸ ਨਗਰ ਵਿਚ ਦਾਖਲ ਨਹੀਂ ਹੋਣਗੀਆਂ, ਮੈਂ ਤੁਹਾਨੂੰ ਇਸ ਗੱਲ ਦੀ ਗਰੰਟੀ ਦਿੰਦਾ ਹਾਂ। ਛੋਟੀਆਂ ਨਿਕਰਾਂ ਪਾਉਣੀਆਂ, ਸਿਗਰਟ ਪੀਣਾ ਅਗਾਹਾਂ ਨੂੰ ਨਹੀਂ ਹੋਵੇਗਾ। ਜਨਾਕਾਰ, ਵਿਸ਼ਵਾਸ ਜਾਂ ਝੂਠ ਬੋਲਣ ਵਾਲੇ, ਮੂਰਤੀ ਪੂਜਕ, ਜੋ ਕੁਝ ਵੀ ਉਹ ਸਨ, ਉਸ ਨਗਰ ਵਿਚ ਦਾਖਲ ਨਹੀਂ ਹੋਣਗੇ। ਨਹੀਂ, ਇਹ ਸਭ ਕੁਝ ਖਤਮ ਹੋ ਜਾਵੇਗਾ, ਪਾਪ ਖਤਮ ਹੋ ਚੁੱਕਾ ਹੋਵੇਗਾ, ਇਹਦੀ ਪਵਿੱਤਰਤਾ ਨੂੰ ਦੂਸ਼ਿਤ ਕਰਨ ਵਾਲੀ ਕੋਈ ਚੀਜ਼ ਉੱਥੇ ਨਹੀਂ ਵੜੇਗੀ। ਉਸਨੇ ਇਹੋ ਹੀ ਆਖਿਆ ਹੈ, ਸਭ ਕੁਝ ਹਮੇਸ਼ਾ ਲਈ ਜਾਂਦਾ ਰਿਹਾ। ਇਸਦੇ ਮੈਦਾਨਾਂ ਅਤੇ ਇਸਦੇ ਫਾਟਕਾਂ ਦੇ ਆਲੇ ਦੁਆਲੇ ਵੇਖੋ, ਉੱਥੇ ਰਿਛ ਘੋੜਾ ਹੋਵੇਗਾ, ਬਗਿਆੜ ਪਾਲਤੂ ਹੋਵੇਗਾ, ਅਤੇ ਸ਼ੇਰ ਲੇਲੇ ਦੇ ਨਾਲ ਬੈਠੇਗਾ, ਜੰਗਲੀ ਜਾਨਵਰਾਂ ਨੂੰ ਬੱਚਾ ਲਈ ਫਿਰੇਗਾ। ਮੈਂ ਇਸ ਪ੍ਰਾਣੀ ਤੋਂ ਜੋ ਕਿ ਮੈਂ ਹਾਂ ਬਦਲ ਜਾਵਾਂਗਾ। ਮੇਰੇ ਮਰਨਹਾਰ ਸਰੀਰ ਵਿੱਚ ਮੌਤ ਕੰਮ ਕਰ ਰਹੀ ਹੈ, ਬੁਢਾਪਾ ਆ ਰਿਹਾ ਹੈ, ਮੈਂ ਇਸ ਤੋਂ ਬਦਲ ਜਾਵਾਂਗਾ। ਤੁਸੀਂ ਗੀਤ ਸੁਣਿਆ ਹੈ, ਉੱਥੇ ਰਿਛ ਘੋੜਾ ਹੋਵੇਗਾ, ਬਗਿਆੜ ਪਾਲਤੂ ਹੋਵੇਗਾ, ਉਹ ਤੁਹਾਡੇ ਉੱਤੇ ਛਾਲ ਨਹੀਂ ਮਾਰੇਗਾ ਅਤੇ ਆਪਣੀਆਂ ਪਿਛਲੀਆਂ ਲੱਤਾਂ ਤੇ ਖੜਾ ਹੋ ਕੇ ਤੁਹਾਨੂੰ ਮਾਰਨ ਦਾ ਯਤਨ ਨਹੀਂ ਕਰੇਗਾ, ਉਹ ਤਾਂ ਰਾਹਾਂ ਵਿੱਚ ਤੁਹਾਡੇ ਨਾਲ ਨਾਲ ਚੱਲੇਗਾ। ਕੌਣ ਇਸ ਦੇ ਵਾਰਸ ਹੋਣ ਜਾ ਰਹੇ ਹਨ? ਛੁਟਕਾਰਾ ਪਾਏ ਹੋਏ, ਇਹ ਕੌਣ ਹੋਵੇਗਾ? ਧਿਆਨ ਦਿਓ, ਮੈਂ ਤਾਂ ਸਿਰਫ ਆਪਣੇ ਨਮੂਨੇ ਜਾਂ ਉਦਾਹਰਣਾਂ ਹੀ ਸਿਖਾ ਸਕਦਾ ਹਾਂ। ਭਾਈ ਲੀ, ਧਿਆਨ ਦਿਓ, ਨੂ ਨਬੀ ਨਾਲ ਨਵੀਂ ਧਰਤੀ ਉੱਤੇ ਕੌਣ ਨਿਕਲ ਕੇ ਆਇਆ ਸੀ? ਉਹੀ ਜਿਹੜੇ ਉਸਦੇ ਨਾਲ ਕਿਸ਼ਤੀ ਵਿੱਚ ਅੰਦਰ ਗਏ ਸਨ, ਇਹ ਠੀਕ ਹੈ, ਉਹੀ ਇਹਦੇ ਤੇ ਤੁਰਨਗੇ, ਸਮਝੇ? ਉਹ ਜਿਹੜੇ ਨੂਹ ਦੇ ਸੰਦੇਸ਼ ਰਾਹੀਂ ਉਸਦੇ ਨਾਲ ਅੰਦਰ ਗਏ ਸਨ, ਉਹੀ ਲੋਕ ਧਰਤੀ ਦਾ ਪਾਣੀ ਦਾ ਬਪਤਿਸਮਾ ਹੋਣ ਤੋਂ ਬਾਅਦ ਉਸਦੇ ਨਾਲ ਨਵੀਂ ਧਰਤੀ ਤੇ ਤੁਰੇ ਸਨ। ਉਹ ਜਿਹੜਾ ਹੁਣ ਯਿਸੂ ਦੇ ਨਾਲ ਜਾਂਦਾ ਹੈ, ਤੁਸੀਂ ਉਸ ਵਿੱਚ ਕਿਸ ਤਰ੍ਹਾਂ ਜਾਂਦੇ ਹੋ? ਇੱਕੋ ਹੀ ਆਤਮਾ ਦੁਆਰਾ, ਅਜੋ ਵਚਨ ਹੈ, ਤੁਸੀਂ ਉਸ ਦਾ ਹਿੱਸਾ ਬਣ ਜਾਂਦੇ ਹੋ। ਤੁਸੀਂ ਉਸ ਦਾ ਕਿਹੜਾ ਹਿੱਸਾ ਹੋ? ਉਹ ਵਚਨ ਜਿਹੜਾ ਇਸ ਸਮੇਂ ਵਿੱਚ ਰਹਿ ਰਿਹਾ ਹੈ ਅਤੇ ਆਪਣੀ ਪਛਾਣ ਕਰਾ ਰਿਹਾ ਹੈ, ਤੁਸੀਂ ਉਸ ਦੇ ਨਾਲ 1000 ਸਾਲ ਦੇ ਰਾਜ ਵਿੱਚ ਤੁਰੋਗੇ। ਇਹ ਉਸ ਸਮੇਂ ਹੈ ਜਦ ਤੁਸੀਂ ਉਸ ਦੇ ਨਾਲ ਚੱਲੋ
ਫਿਰੋਗੇ।
ਧਿਆਨ ਦਿਓ, ਨਵੀਂ ਪੀੜ੍ਹੀ ਨਹੀਂ, ਇਹ ਇੱਕ ਥਾਂ ਤੋਂ ਦੂਸਰੀ ਥਾਂ ਤੇ ਵਾਸ ਕਰਨਾ ਹੈ। ਤੁਸੀਂ ਕਹਿੰਦੇ ਹੋ, ਓ ਭਾਈ ਬ੍ਰਾਨਹਮ, ਓ
ਇਫ ਗੋਡ ਕੁਡ ਰੇਜ਼ ਅਪ ਇਲਾਇਆ,
ਧਿਆਨ ਦਿਓ, ਜੇ ਪਰਮੇਸ਼ਵਰ ਏਲੀਆ ਨੂੰ ਉਠਾ ਕੇ ਖੜਾ ਕਰ ਸਕਦਾ ਹੈ ਅਤੇ 2500 ਸਾਲ ਪਹਿਲਾਂ ਵਾਲੇ ਨੂੰ ਫਿਰ ਇਸ ਧਰਤੀ ਤੇ ਲਿਆ ਸਕਦਾ ਹੈ ਤਾਂ ਕਿ ਉਹ ਯਹੂਦੀਆਂ ਲਈ ਨਬੀ ਹੋਵੇ, ਤਾਂ ਕਿੰਨਾ ਵਧੀਕ ਉਹ ਲਾੜੀ ਲਈ ਕਰ ਸਕਦਾ ਹੈ। ਨੂਹ ਦੇ ਕਿਸ਼ਤੀ ਵਿੱਚੋਂ ਬਾਹਰ ਨਿਕਲਣ ਤੋਂ ਬਾਅਦ ਧਿਆਨ ਦਿਓ, ਨੂਹ ਨੂੰ ਕੀ ਕਿਹਾ ਗਿਆ ਸੀ? ਜਿਵੇਂ ਕਿ ਪਹਿਲਾਂ ਆਦਮ ਦੇ ਨਾਲ ਸੀ, ਜਦ ਉਹ ਨਵੀਂ ਧਰਤੀ ਵਿੱਚ ਆਇਆ ਤਾਂ ਉਸ ਨੂੰ ਕਿਹਾ ਗਿਆ, ਫਲੋ ਔਰ ਵਧੋ ਅਤੇ ਧਰਤੀ ਨੂੰ ਭਰ ਦਿਓ। ਇਹ ਜਲ ਪਰਲੋ ਤੋਂ ਬਾਅਦ ਦੀ ਗੱਲ ਹੈ। ਧਿਆਨ ਦਿਓ, ਉਸਨੇ ਫਲਣਾ ਅਤੇ ਵਧਣਾ ਸੀ ਅਤੇ ਧਰਤੀ ਨੂੰ ਭਰਨਾ ਸੀ, ਜਿਵੇਂ ਕਿ ਪਹਿਲੀ ਵਾਰ ਆਦਮ ਨੇ ਕੀਤਾ ਸੀ। ਹੁਣ ਤੁਸੀਂ ਇੱਥੇ ਠੀਕ ਵੇਖ ਸਕਦੇ ਹੋ। ਹੁਣ ਬਹੁਤ ਹੀ ਧਿਆਨ ਨਾਲ ਸੁਣੋ, ਆਦਮ ਨੇ ਵੱਧ ਫੁੱਲ ਕੇ ਧਰਤੀ ਨੂੰ ਭਰਨਾ ਸੀ, ਇਹ ਠੀਕ ਹੈ, ਜਾਂ ਸੰਸਾਰ ਦਾ ਨਾਸ਼ ਕਰ ਦਿੱਤਾ ਗਿਆ ਤਾਂ ਨੂਹ ਨੇ ਨਵੀਂ ਧਰਤੀ ਉੱਤੇ ਫਲਣਾ ਵਧਣਾ ਸੀ ਤੇ ਧਰਤੀ ਨੂੰ ਭਰਨਾ ਸੀ। ਕਿਸ ਨੂੰ ਸਮਝ ਗਏ?
Now, can't you see what the serpent's seed is?
ਹੁਣ ਕੀ ਤੁਸੀਂ ਵੇਖ ਨਹੀਂ ਸਕਦੇ ਕਿ ਸੱਪ ਦੀ ਸੰਤਾਨ ਕੀ ਹੈ? ਕਿਸਨੇ ਧਰਤੀ ਨੂੰ ਭਰਿਆ ਸੀ? ਕੀ ਤੁਸੀਂ ਸਮਝੇ? ਠੀਕ ਹੈ, ਤੁਸੀਂ ਵੇਖੋ ਕਿ ਹੁਣ ਕਿਵੇਂ ਸ਼ੈਤਾਨ ਹਵਾ ਦੇ ਕੋਲ ਪਹੁੰਚਿਆ ਸੀ। ਇਹੀ ਕਾਰਨ ਹੈ ਕਿ ਉਸ ਸਮੇਂ ਤੋਂ ਮੌਤ ਨੇ ਧਰਤੀ ਉੱਤੇ ਰਾਜ ਕੀਤਾ ਹੈ, ਅਤੇ ਇਸੇ ਵਜ੍ਹਾ ਕਰਕੇ ਪਰਮੇਸ਼ਵਰ ਨੇ ਆਕਾਸ਼, ਧਰਤੀ, ਜਾਨਵਰ, ਵਾਤਾਵਰਨ ਅਤੇ ਸਭ ਕਾਸੇ ਨੂੰ ਸਰਾਪਤ ਕੀਤਾ। ਇਹੋ ਹੀ ਸਰਾਪ ਹੈ, ਕਿਉਂਕਿ ਸ਼ੈਤਾਨ ਉਸ ਕੋਲ ਪਹਿਲਾਂ ਪਹੁੰਚ ਗਿਆ ਸੀ। ਯੇਸੂ ਇਸ ਦਾ ਛੁਟਕਾਰਾ ਕਰਕੇ ਇਸ ਨੂੰ ਪਿਤਾ ਨੂੰ ਵਾਪਸ ਕਰਨ ਲਈ ਆਇਆ। ਇਹ ਕੰਮ ਕਰਨ ਲਈ ਉਹ ਇਸ ਦਾ ਹਿੱਸਾ ਬਣ ਗਿਆ, ਜਿਵੇਂ ਕਿ ਮੈਂ ਹੁਣੇ ਥੋੜੀ ਦੇਰ ਪਹਿਲਾਂ ਇਸ ਬਾਰੇ ਦੱਸਿਆ ਹੈ। ਅਤੇ ਉਸੇ ਧਰਤੀ ਦੀ ਮਿੱਟੀ ਤੋਂ ਜਿਸ ਦਾ ਹਿੱਸਾ ਯੇਸੂ ਆਪ ਸੀ, ਉਸਨੇ ਛੁਟਕਾਰਾ ਕੀਤਾ, ਅਤੇ ਉਸੇ ਦੇ ਰਾਹੀਂ ਪਰਮੇਸ਼ਵਰ ਦੇ ਸਾਰੇ ਗੁਣਾਂ ਦਾ ਧਰਤੀ ਦੇ ਨਾਲ ਛੁਟਕਾਰਾ ਹੋਇਆ ਹੈ। ਉਹ ਬੋਲਿਆ ਹੋਇਆ ਵਚਨ ਸੀ, ਅਸੀਂ ਜੋ ਛੁਟਕਾਰਾ ਪਾਏ ਹੋਏ ਹਾਂ ਉਸਦਾ ਹਿੱਸਾ ਹਾਂ। ਤਾਂ ਜੇ ਤੁਸੀਂ ਪਛਾਣ ਸਕਦੇ ਹੋ, ਸਮਝੇ, ਫਰੀਸੀਆਂ ਨੇ ਦਾਵਾ ਕੀਤਾ ਕਿ ਉਹ ਸਨ, ਪਰੰਤੂ ਤੁਸੀਂ ਮੇਰੀ ਪਹਿਲੀ ਉਦਾਹਰਣ ਵੇਖੋ, ਉਹ ਤਾਂ ਸਿਰਫ ਦਿਮਾਗੀ ਗਿਆਨ ਦੇ ਨਾਲ ਹੀ ਸਨ। ਜਦ ਵਚਨ ਠੀਕ ਉਹਨਾਂ ਦੇ ਸਾਹਮਣੇ ਪ੍ਰਗਟ ਹੋਇਆ ਤਾਂ ਉਹ ਉਸ ਨੂੰ ਪਛਾਣ ਨਹੀਂ ਸਕੇ ਸਨ। ਉਹਨਾਂ ਕਿਹਾ ਇਹ ਆਦਮੀ ਬਦਰੂ ਹੈ। ਹੁਣ ਅੱਜ ਸਾਨੂੰ ਝੂਠੇ ਨਬੀ ਕਿਹਾ ਜਾਂਦਾ ਹੈ। ਅੱਜ ਧਾਰਮਿਕ ਲੋਕਾਂ, ਮਹਾਨ ਅਤੇ ਆਦਮੀ ਲੋਕਾਂ ਦੁਆਰਾ ਸਾਨੂੰ ਜਿੰਨਾ ਵੀ ਬੁਰਾ ਕਿਹਾ ਜਾ ਸਕਦਾ ਹੈ ਉਹ ਕਹਿੰਦੇ ਹਨ। ਵੇਖਿਆ, ਉਹ ਬਸ ਸਮਝਦੇ ਨਹੀਂ ਹਨ। ਸਮਝੇ, ਇਸ ਦਾ ਪਾਣੀ ਦਾ ਬਪਤਿਸਮਾ ਇਸ ਨੂੰ ਸਾਫ਼ ਕਰਨ ਲਈ ਕਾਫ਼ੀ ਨਹੀਂ ਸੀ, ਨਾ ਹੀ ਉਹਨਾਂ ਲਈ ਕਾਫ਼ੀ ਹੈ। ਲਹੂ ਰਾਹੀਂ ਪਵਿੱਤਰ ਕਰਨ ਦੁਆਰਾ ਇਸ ਨੂੰ ਵਾਪਸ ਲਿਆਂਦਾ ਗਿਆ, ਇਸ ਦਾ ਦਾਵਾ ਕੀਤਾ ਗਿਆ, ਪਰੰਤੂ ਅੱਗ ਦਾ ਬਪਤਿਸਮਾ ਇਸ ਨੂੰ ਸ਼ੁੱਧ ਕਰਦਾ ਹੈ, ਜਿਵੇਂ ਇਸਨੇ ਲਾੜੀ ਨੂੰ ਸ਼ੁੱਧ ਕੀਤਾ ਹੈ, ਜਿਵੇਂ ਕਿ ਧਰਮੀ ਠਹਿਰਨਾ, ਪਵਿੱਤਰਤਾਈ, ਪਵਿੱਤਰ ਆਤਮਾ ਦਾ ਬਪਤਿਸਮਾ। ਇਸਨੇ ਕਦੇ ਵੀ ਨਵੀਂ ਪੀੜ੍ਹੀ ਨੂੰ ਖੜਾ ਕਰਨ ਦਾ ਵਾਅਦਾ ਨਹੀਂ ਕੀਤਾ ਹੈ, ਜਿਵੇਂ ਕਿ ਮੈਂ ਦੱਸਿਆ ਹੈ, ਪਰ ਉਸਨੇ ਡਿੱਗਿਆ ਹੋਇਆਂ ਦਾ ਛੁਟਕਾਰਾ ਕਰਨ ਦਾ ਵਾਅਦਾ ਕੀਤਾ ਹੈ। ਉਹ ਜਿਹੜੇ ਪਹਿਲਾਂ ਤੋਂ ਠਹਿਰਾਏ ਗਏ ਸਨ ਇਸ ਦੇ ਵਾਰਿਸ ਹੋਣਗੇ, ਜਿਵੇਂ ਉਸਨੇ ਵਾਅਦਾ ਕੀਤਾ ਹੈ, ਅਤੇ ਅਸੀਂ ਇਹ ਜਾਣਦੇ ਹਾਂ ਕਿ ਉਹ ਨਾ ਬਦਲਣ ਵਾਲਾ ਖੁਦਾ ਹੈ। ਯਾਦ ਰੱਖੋ, ਪਰਮੇਸ਼ਵਰ ਨੇ ਏਲੀਆ ਨੂੰ ਸੁਰਗ ਤੇ ਉਠਾਏ ਜਾਣ ਤੋਂ ਬਾਅਦ, ਬਦਲ ਜਾਣ ਤੋਂ ਬਾਅਦ ਫਿਰ ਲਿਆ ਅਤੇ ਉਸ ਨੂੰ ਲੋਕਾਂ ਵਿਚ ਫਿਰ ਨਬੀ ਹੋਣ ਦਾ ਸਥਾਨ ਦੇਣ ਲਈ ਸਥਾਪਿਤ ਕੀਤਾ। ਛੇਤੀ ਹੀ ਉਹ ਇਕਨ ਵਾਲਾ ਹੈ ਅਤੇ ਉਸ ਨੂੰ ਇਹਨਾਂ 2500 ਸਾਲਾਂ ਤੱਕ ਜਿਉਂਦਾ ਰੱਖਿਆ ਹੈ। ਉਹ ਫਿਰ ਪ੍ਰਗਟ ਹੋਣ ਵਾਲਾ ਹੈ। ਫਿਰ ਧਿਆਨ ਦਿਓ, ਉਸਨੇ ਮੂਸਾ ਨੂੰ ਮੁਰਦਿਆਂ ਵਿੱਚੋਂ ਉਠਾ ਖੜਾ ਕੀਤਾ ਸੀ। ਉਸਦੀ ਕਬਰ ਕਿੱਥੇ ਹੈ? ਕਿ ਕੋਈ ਉਸ ਨੂੰ ਲੱਭ ਸਕਦਾ ਹੈ? ਯਹੂਦਾ ਦੀ ਪੱਤਰੀ ਪੜੋ। ਸਮਝੇ, ਸ਼ੈਤਾਨ ਪ੍ਰਧਾਨ ਦੂਤ ਨਾਲ ਵਿਵਾਦ ਕਰ ਰਿਹਾ ਸੀ। ਸ਼ੈਤਾਨ ਜਦ ਉਹ ਮੂਸਾ ਦੀ ਲਾਸ਼ ਕਾਰਨ ਵਿਵਾਦ ਕਰ ਰਿਹਾ ਸੀ, ਉਸ ਨੂੰ ਕਿਹਾ, ਪ੍ਰਭੂ ਹੀ ਤੈਨੂੰ ਝਿੜਕੇ। ਅਤੇ ਇੱਥੇ ਪੱਤਰ, ਯਾਕੂਬ ਅਤੇ ਯੋਹੰਨਾ ਉਸ ਨੂੰ ਰੂਪ ਬਦਲ ਜਾਣ ਵਾਲੇ ਪਹਾੜ ਉੱਤੇ ਵੇਖ ਰਹੇ ਹਨ, ਉਸੇ ਧਰਤੀ ਉੱਤੇ ਜਿੱਥੇ ਪਹਾੜ ਉੱਪਰ ਨੂੰ ਉੱਠੇਗਾ, ਤਾਂ ਕਿ ਛੁਟਕਾਰਾ ਪਾਏ ਹੋਏ ਉਸ ਤੇ ਵਾਸ ਕਰਨ। ਸਮਝੇ, ਅਤੇ ਉਹ ਇਸ ਨੂੰ ਛਡਾਉਣ ਲਈ ਆਇਆ ਸੀ। ਵੇਖੋ, ਉੱਥੇ ਸੁਰਗ ਤੇ ਉਠਾਈ ਜਾਣ ਵਾਲੀ ਕਲੀਸਿਯਾ ਦਰਸਾਈ ਗਈ। ਉੱਥੇ ਉਹ ਦਰਸਾਏ ਗਏ ਜਿਹੜੇ ਸੁੱਤੇ ਪਏ ਹਨ। ਕਿਸ ਥਾਂ ਦੇ ਕੋਲ? ਨਗਰ ਵਿੱਚ, ਪਰਬਤ ਦੀ ਚੋਟੀ ਉੱਤੇ। ਸਮਝੇ, ਉੱਥੇ ਪਤਰਸ, ਯਾਕੂਬ, ਯੋਹੰਨਾ ਤਿੰਨ ਜਣੇ ਗਵਾਹ ਵੇਖ ਰਹੇ ਸਨ। ਉੱਥੇ ਏਲੀਆ, ਮੂਸਾ ਤੇ ਯੇਸੂ ਸਵਰਗੀ ਗਵਾਹ ਦੇ ਰੂਪ ਵਿੱਚ ਸਨ। ਵੇਖਿਆ, ਅਤੇ ਉੱਥੇ ਮੂਸਾ ਸੀ, ਮੁਰਦਿਆਂ ਵਿੱਚੋਂ ਜੀ ਉੱਠਿਆ ਹੋਇਆ। ਉੱਥੇ ਏਲੀਆ ਸੀ, ਉਹ ਸੁਰਗ ਤੇ ਉਠਾ ਲਿਆ ਗਿਆ ਸੀ, ਹਾਲੇ ਵੀ ਜਿਉਂਦਾ ਸੀ। ਅਤੇ ਉਹਨਾਂ ਦੋਨਾਂ ਨੂੰ ਇਸ ਪਵਿੱਤਰ ਪਹਾੜ ਉੱਤੇ ਪੇਸ਼ ਕੀਤਾ ਗਿਆ ਸੀ। ਅਤੇ ਯੇਸੂ ਛੁਟਕਾਰਾ ਦੇਣ ਵਾਲਾ ਉੱਥੇ ਸੀ, ਅਤੇ ਪਰਮੇਸ਼ਵਰ ਇਸ ਤਰ੍ਹਾਂ ਉਸ ਦੇ ਉੱਤੇ ਸੀ, ਉਸ ਉੱਤੇ ਛਾਇਆ ਕੀਤੀ ਅਤੇ ਕਿਹਾ, ਇਹ ਮੇਰਾ ਪਿਆਰਾ ਪੁੱਤਰ ਹੈ। ਯਾਦ ਕਰੋ, ਯੇਸੂ ਨੇ ਇਸ ਤੋਂ ਲਗਭਗ ਇੱਕ ਦਿਨ ਪਹਿਲਾਂ ਹੀ ਕਿਹਾ ਸੀ, ਮੈਂ ਤੁਹਾਨੂੰ ਸੱਚ ਆਖਦਾ ਹਾਂ ਕਿ ਕੁਝ ਜਿਹੜੇ ਇੱਥੇ ਖੜੇ ਹਨ ਮੌਤ ਨਹੀਂ ਵੇਖਣਗੇ ਜਦ ਤੱਕ ਕਿ ਉਹ ਪਰਮੇਸ਼ਵਰ ਦੇ ਰਾਜ ਨੂੰ ਸਾਮਰਥ ਵਿੱਚ ਆਉਂਦਾ ਨਾ ਵੇਖ ਲੈ। ਇਹ ਕੀ ਸੀ? ਮੁਰਦਿਆਂ ਵਿੱਚੋਂ ਜੀ ਉੱਠੇ ਸੰਤ ਅਤੇ ਸਵਰਗ ਤੇ ਉਠਾਏ ਗਏ ਸੰਤ ਇਕੱਠੇ ਹੀ ਉੱਪਰ ਉਠਾ ਲਏ ਗਏ ਤਾਂ ਕਿ ਉਸ ਨੂੰ ਹਵਾ ਵਿੱਚ ਮਿਲ ਸਕਣ। ਪਰਮੇਸ਼ਵਰ ਨੇ ਉਸ ਦੇ ਉੱਤੇ ਛਾਇਆ ਕੀਤੀ, ਅਤੇ ਯੇਸੂ ਇਹ ਛਾਇਆ ਵਿੱਚ ਖੜਾ ਸੀ, ਅਤੇ ਉਸਨੇ ਇਹ ਕਿਹਾ, ਇਹ ਮੇਰਾ ਪਿਆਰਾ ਪੁੱਤਰ ਹੈ ਜਿਸ ਵਿੱਚ ਰਹਿ ਕੇ ਮੈਂ ਬਹੁਤ ਪ੍ਰਸੰਨ ਹਾਂ। ਨਵੇਂ ਰਾਜ ਦਾ ਪ੍ਰਬੰਧ। ਹੇ ਮੇਰੇ ਭਾਈ ਅਤੇ ਭੈਣ ਜੀ, ਮੌਤ ਤੁਹਾਨੂੰ ਬਦਲਦੀ ਨਹੀਂ ਹੈ, ਮੌਤ ਤਾਂ ਸਿਰਫ ਤੁਹਾਡਾ ਨਿਵਾਸ ਸਥਾਨ ਬਦਲਦੀ ਹੈ। ਸਮਝੇ, ਸੈਮੂਅਲ ਨੂੰ ਯਾਦ ਕਰੋ, ਯਾਦ ਉਹ ਮਰ ਗਿਆ ਸੀ ਅਤੇ ਦਫ਼ਨ ਹੋਏ ਨੂੰ 2 ਸਾਲ ਹੋ ਗਏ ਸਨ, ਉਹ ਫਿਰ ਦੋਸ਼ ਵਿੱਚ ਸੀ, ਅਤੇ ਇੰਦੌਰ ਦੀ ਜਾਦੂਗਰਨੀ ਨੇ ਉਸ ਨੂੰ ਉੱਪਰ ਬੁਲਾ ਲਿਆ ਸੀ, ਅਤੇ ਸ਼ੌਲ ਨੇ ਇਸ ਨੂੰ ਪਛਾਣ ਲਿਆ ਸੀ, ਅਤੇ ਉਹ ਵੀ ਉਸ ਨੂੰ ਪਛਾਣ ਗਈ ਸੀ। ਅਤੇ ਉਹ ਮੂੰਹ ਦੇ ਮੂੰਹ ਉਸਦੇ ਅੱਗੇ ਡਿੱਗ ਪਈ ਸੀ। ਉਹ ਜਰਾ ਵੀ ਬਦਲਿਆ ਨਹੀਂ ਸੀ। ਮਰਨ ਦੇ 2 ਸਾਲ ਬਾਅਦ ਵੀ ਉਹ ਅਜੇ ਵੀ ਉਹੀ ਸੈਮੂਅਲ ਸੀ ਅਤੇ ਉਹ ਹਾਲੇ ਵੀ ਇੱਕ ਨਬੀ ਹੀ ਸੀ। ਉਸਨੇ ਕਿਹਾ, ਤੂੰ ਕੱਲ ਯੁੱਧ ਵਿੱਚ ਆਪਣੇ ਪੁੱਤਰ ਸਮੇਤ ਮਾਰਿਆ ਜਾਵੇਗਾ ਅਤੇ ਕੱਲ ਰਾਤ ਇਸ ਸਮੇਂ ਤੱਕ ਤੂੰ ਮੇਰੇ ਨਾਲ ਇੱਥੇ ਹੋਵੇਗਾ। ਅਤੇ ਬਿਲਕੁਲ ਇਸੇ ਹੀ ਤਰ੍ਹਾਂ ਹੋਇਆ ਸੀ, ਸਮਝੇ। ਅਤੇ ਜਦ ਮੂਸਾ ਤੇ ਏਲੀਆ ਪ੍ਰਕਾਸ਼ ਪੋਥੀ 11 ਲਈ ਵਾਪਸ ਆਉਂਦੇ ਹਨ ਤਾਂ ਉਹ ਹਾਲੇ ਵੀ ਨਬੀ ਹੀ ਹੋਣਗੇ। ਹਾਲੇਲੂਇਆ। ਅਤੇ ਉੱਥੇ ਉਸ ਦੇਸ਼ ਵਿੱਚ, ਉਸ ਨਗਰ ਵਿੱਚ ਜਿੱਥੇ ਲੇਲਾ ਹੀ ਜੋਤ ਹੈ, ਭਾਈ ਮੈਂ ਕਹਿਣੀ, ਮੈਂ ਤੁਹਾਨੂੰ ਪਛਾਣ ਲਵਾਂਗਾ। ਮੇਰੇ ਲੋਕੋ, ਮੇਰੇ ਮੁਕਟ ਦੇ ਰਤਨੋ, ਮੈਂ ਤੁਹਾਨੂੰ ਪਛਾਣ ਲਵਾਂਗਾ। ਜਦ ਉਹ ਪੂਰਬ ਅਤੇ ਪੱਛਮ ਤੋਂ ਉਸ ਨਗਰ ਵਿੱਚ ਆਉਣਗੇ, ਦੁਲਹਨ ਉਸ 1500 ਵਰਗ ਮੀਲ ਦੇ ਚੌਰਸ ਨਗਰ ਵਿੱਚ ਰਹਿ ਰਹੀ ਹੋਵੇਗੀ ਅਤੇ ਨਗਰ ਵਰਗਾਕਾਰ ਬਣਿਆ ਹੋਇਆ ਹੈ। ਜਾਂ ਤੁਸੀਂ ਉੱਥੇ ਪਵਿੱਤਰ ਪਰਬਤ ਤੇ ਬੈਠੇ ਹੋਏ ਹੋਵੋਗੇ, ਪਰਮੇਸ਼ਵਰ ਉਸ ਪਵਿੱਤਰ ਪਰਬਤ ਤੇ ਨਿਵਾਸ ਕਰੇਗਾ ਅਤੇ ਯੇਸੂ ਸਿੰਘਾਸਨ ਉੱਤੇ ਬੈਠੇਗਾ। ਅਤੇ ਜਾਂ ਸੋਨੇ ਦੀ ਤੁਰੀ ਵੱਜੇਗੀ ਤਾਂ ਯੂਸਫ ਫਿਰਦੌਸ ਵਿੱਚ ਵੀ ਲੰਘੇਗਾ ਅਤੇ ਪਰਮੇਸ਼ਵਰ ਦੇ ਬੱਚੇ ਜਾਣਦੇ ਹੋਏ ਕਿ ਉਹ ਛੁਡਾਏ ਗਏ ਹਨ ਆਪਣੇ ਗੋਡਿਆਂ ਭਾਰ ਹੋ ਕੇ ਉਸਦੀ ਉਪਾਸਨਾ ਕਰਨਗੇ। ਆਮੇਨ, ਹਾਲੇਲੂਇਆ। ਕਈ ਵਾਰ ਮੈਂ ਆਪਣੇ ਸਵਰਗੀ ਘਰ ਜਾਣ ਲਈ ਵਿਆਕੁਲ ਹੋ ਜਾਂਦਾ ਹਾਂ। ਅਜੋ ਮਹਿਮਾ ਜਿਹੜੀ ਵੇਖਾਂਗਾ ਮੈਂ ਉੱਥੇ, ਇਹ ਕਿਹੜੇ ਆਨੰਦ ਦੀ ਗੱਲ ਹੋਵੇਗੀ। ਜਦ ਮੈਂ ਆਪਣੇ ਮੁਕਤੀਦਾਤੇ ਨੂੰ ਵੇਖਾਂਗਾ ਉਸ ਖੂਬਸੂਰਤ ਸੋਨੇ ਦੇ ਨਗਰ ਵਿੱਚ, ਮੈਂ ਉਸ ਸੁੰਦਰ ਨਗਰੀ ਵਿੱਚ ਜਾਣ ਲਈ ਵਚਨਬੱਧ ਹਾਂ ਜਿਹੜੀ ਪ੍ਰਭੂ ਨੇ ਤਿਆਰ ਕੀਤੀ ਹੈ। ਜਿਸ਼ਾਇਆ ਨੇ ਜਿਸ਼ਾਇਆ 9:6 ਵਿੱਚ ਕਿਹਾ ਹੈ, ਉਹਦੇ ਰਾਜ ਦੀ ਤਰੱਕੀ ਅਤੇ ਸਲਾਮਤੀ ਦੀ ਕੋਈ ਹੱਦ ਨਹੀਂ ਹੋਵੇਗੀ। ਰਾਜ ਉਹਦੇ ਮੋਢੇ ਉੱਤੇ ਹੋਵੇਗਾ, ਉਸਦਾ ਨਾਮ ਇਉਂ ਸੱਦਿਆ ਜਾਵੇਗਾ, ਅਚਰਜ ਸਲਾਹੂ ਸ਼ਕਤੀਮਾਨ ਪਰਮੇਸ਼ਵਰ, ਅਨਾਦੀ ਪਿਤਾ, ਸ਼ਾਂਤੀ ਦਾ ਰਾਜਕੁਮਾਰ। ਰਾਜ ਉਹਦੇ ਮੋਢੇ ਉੱਤੇ ਹੋਵੇਗਾ, ਉਹਦੇ ਰਾਜ ਦੀ ਸਲਾਮਤੀ ਅਤੇ ਤਰੱਕੀ ਦੀ ਕੋਈ ਹੱਦ ਨਹੀਂ ਹੋਵੇਗੀ। ਇੱਥੋਂ ਤੱਕ ਕਿ ਜਾਨਵਰ ਵੀ ਉੱਥੇ ਹਨ। ਹੇ ਮੇਰੇ ਖੁਦਾ, ਉੱਥੇ ਰਿਸ਼ ਪੋਲਾ ਹੋਵੇਗਾ, ਬਗਿਆੜ ਪਾਲਤੂ ਹੋਵੇਗਾ ਅਤੇ ਸ਼ੇਰ ਲੇਲੇ ਦੇ ਨਾਲ ਬੈਠੇਗਾ, ਜੰਗਲੀ ਜਾਨਵਰਾਂ ਨੂੰ ਬੱਚਾ ਲਈ ਫਿਰੇਗਾ। ਮੈਂ ਇਸ ਪ੍ਰਾਣੀ ਤੋਂ ਜੋ ਕਿ ਮੈਂ ਹਾਂ ਬਦਲ ਜਾਵਾਂਗਾ, ਮੈਂ ਇਸ ਸ੍ਰਿਸ਼ਟੀ ਵਿੱਚੋਂ ਦੂਸਰੀ ਸ੍ਰਿਸ਼ਟੀ ਵਿੱਚ ਬਦਲ ਜਾਵਾਂਗਾ। ਯਾਦ ਉਹ ਦਿਨ ਆਉਂਦਾ ਹੈ ਕਿਉਂਕਿ ਮੈਂ ਉਸ ਨਗਰ ਨੂੰ ਜਾ ਰਿਹਾ ਹਾਂ, ਮੈਂ ਉਸ ਸੁੰਦਰ ਨਗਰ ਲਈ ਵਚਨਬੱਧ ਹਾਂ। ਮੈਂ ਹੁਣ ਆਪਣੇ ਪੂਰੇ ਹਿਰਦੇ ਵਿੱਚ ਛੁਟਕਾਰੇ ਦੀ ਸਾਮਰਥ ਨੂੰ ਮਹਿਸੂਸ ਕਰ ਰਿਹਾ ਹਾਂ। ਜੇ ਇਹ ਇਸ ਤਰ੍ਹਾਂ ਨਹੀਂ ਹੈ ਤਾਂ ਮੈਂ ਆਪਣਾ ਜੀਵਨ ਵਿਅਰਥ ਗਵਾ ਦਿੱਤਾ ਹੈ। ਮੈਂ ਦੂਸਰਿਆਂ ਨੂੰ ਧੋਖੇ ਵਾਲੀਆਂ ਗੱਲਾਂ ਸਿਖਾਈਆਂ ਹਾਂ, ਪਰ ਜਦ ਮੈਂ ਹੇਠਾਂ ਵੇਖਦਾ ਹਾਂ ਅਤੇ ਇਸ ਦਿਨ ਲਈ ਕੀਤੇ ਉਸਦੇ ਵਾਅਦੇ ਨੂੰ ਵੇਖਦਾ ਹਾਂ ਅਤੇ ਉਸ ਨੂੰ ਪ੍ਰਮਾਣਿਤ ਹੁੰਦਾ ਵੇਖਦਾ ਹਾਂ ਅਤੇ ਇਸ 1500 ਵਰਗ ਮੀਲ ਵਿੱਚ ਬੈਠੀ ਹੋਈ ਸੰਗਤ ਨੂੰ ਵੇਖਦਾ ਹਾਂ, ਉਹਨਾਂ ਚੁਣਿਆ ਹੋਇਆਂ ਨੂੰ ਜਿਨ੍ਹਾਂ ਨੂੰ ਜਥੇਬੰਦੀਆਂ ਵਿੱਚੋਂ, ਯਾਤੀਆਂ ਅਤੇ ਮੱਤਾਂ ਅਤੇ ਅਜਿਹੀਆਂ ਚੀਜ਼ਾਂ ਵਿੱਚੋਂ ਬੁਲਾਇਆ ਗਿਆ ਹੈ, ਇੱਥੇ ਇੱਕ ਜਗ੍ਹਾ ਇਕੱਠੇ ਹੁੰਦੇ ਵੇਖਦਾ ਹਾਂ। ਜਦ ਮੈਂ ਵਚਨ ਨੂੰ ਖੁਦ ਆਪਣੀ ਪਛਾਣ ਕਰਾਉਂਦੇ ਹੋਏ ਵੇਖਦਾ ਹਾਂ, ਮੈਂ ਬਿਨਾਂ ਕਿਸੇ ਸ਼ੱਕ ਤੋਂ ਇਹ ਜਾਣਦਾ ਹਾਂ ਕਿ ਮੇਰੇ ਮੁਕਤ ਦੇ ਰਤਨ ਉਸ ਦਿਨ ਸੰਸਾਰ ਦੀ ਹਰੇਕ ਚੀਜ਼ ਤੋਂ ਵੱਧ ਚਮਕਣਗੇ। ਇੱਕ ਸਮਾਂ ਆਵੇਗਾ, ਲੋਕੋ, ਅਸੀਂ ਇਸ ਜਗ੍ਹਾ ਤੇ ਵਿਅਰਥ ਹੀ ਇਕੱਠੇ ਨਹੀਂ ਹੁੰਦੇ ਹਾਂ, ਅਸੀਂ ਸਿਰਫ ਉਸ ਸਮੇਂ ਦੀ ਉਡੀਕ ਕਰ ਰਹੇ ਹਾਂ। ਇਹ ਬਹੁਤ ਬਹੁਤ ਦੇਰ ਹੋ ਚੁੱਕੀ ਹੈ, ਪਰ ਯੇਸੂ ਅਜੇ ਵੀ ਬਹੁਤ ਬਹੁਤ ਨੇੜੇ ਹੈ ਅਤੇ ਉਸਦੀ ਮਹਿਮਾ ਬਹੁਤ ਹੀ ਅਚਰਜ ਹੈ। ਉਸਦਾ ਨਾਮ ਅਚਰਜ ਸਲਾਹੂ ਹੋਵੇਗਾ। ਕੀ ਤੁਸੀਂ ਉਸ ਨਗਰ ਨੂੰ ਵੇਖ ਸਕਦੇ ਹੋ? ਇਹ ਉਹ ਜਗ੍ਹਾ ਹੈ ਜਿੱਥੇ ਦੁਲਹਾ ਅਤੇ ਦੁਲਹਨ ਰਹਿਣਗੇ ਅਤੇ ਫਿਰ ਕਦੇ ਵੀ। ਹੁਣ ਜੇ ਤੁਸੀਂ ਸੋਚਦੇ ਹੋ ਕਿ ਸੈਂਕੜੇ ਮੀਲ ਕਾਰ ਚਲਾ ਕੇ ਇੱਥੇ ਆ ਕੇ ਉਸਦੇ ਵਚਨ ਨੂੰ ਖਾਣਾ ਅਦਭੁਤ ਹੈ ਜੋ ਕਿ ਸਿਰਫ ਇੱਕ ਪਰਛਾਵਾਂ ਹੈ, ਤਾਂ ਫਿਰ ਉਸ ਦਿਨ ਕੀ ਹੋਵੇਗਾ ਜਦ ਅਸੀਂ ਉਸਦੇ ਨਾਲ ਉਸ ਨਗਰ ਵਿੱਚ ਰਹਾਂਗੇ, ਜਦ ਮੈਂ ਤੁਹਾਡੇ ਗੁਆਂਢ ਵਿੱਚ ਰਹਾਂਗਾ ਅਤੇ ਅਸੀਂ ਉਹਨਾਂ ਬਿਰਸ਼ਾਂ ਤੋਂ ਖਾਵਾਂਗੇ ਅਤੇ ਅਸੀਂ ਉਹਨਾਂ ਗਲੀਆਂ ਵਿੱਚ ਤੁਰਾਂਗੇ, ਜਦ ਅਸੀਂ ਉਹਨਾਂ ਸੋਨੇ ਦੀਆਂ ਸੜਕਾਂ ਤੇ ਚੱਲ ਕੇ ਉਹ ਚਸ਼ਮੇ ਤੱਕ ਜਾਵਾਂਗੇ ਅਤੇ ਚਸ਼ਮੇ ਤੋਂ ਪੀਵਾਂਗੇ। ਧਰਤੀ ਉੱਤੇ ਘੁੰਮਣ ਵਾਲੇ ਸਵਰਗ ਦੂਤਾਂ ਨਾਲ ਭਜਨ ਗਾਉਂਦੇ ਹੋਏ ਪਰਮੇਸ਼ਵਰ ਦੇ ਫਿਰ ਦੌਸਾਂ ਵਿੱਚ ਘੁੰਮਾਂਗੇ। ਉਹ ਦਿਨ ਕਿੰਨਾ ਮਹਾਨ ਹੋਵੇਗਾ! ਇਹ ਸਭ ਤੋਂ ਵੱਧ ਬਹੁਮੁੱਲਾ ਹੈ। ਰਾਹ ਕਦੇ ਕਦੇ ਖੁਰਦ ਰਾਹ ਤੇ ਕਠਿਨ ਲੱਗਦਾ ਹੈ, ਕਦੇ ਕਦੇ ਬਹੁਤ ਮੁਸ਼ਕਿਲ ਹੋ ਜਾਂਦਾ ਹੈ, ਪਰ ਉਹ ਜਦ ਮੈਂ ਉਸਨੂੰ ਵੇਖਾਂਗਾ ਤਾਂ ਇਹ ਬਹੁਤ ਛੋਟਾ ਹੋ ਜਾਵੇਗਾ। ਜੋ ਉਹਨਾਂ ਨੇ ਬੁਰੇ ਨਾਮ ਅਤੇ ਗੱਲਾਂ ਕਹੀਆਂ ਹਨ ਇਹ ਕੀ ਜਾਪਣਗੀਆਂ। ਜਦ ਮੈਂ ਉਸਨੂੰ ਉਸ ਸੁੰਦਰ ਸੋਹਣੇ ਪਰਮੇਸ਼ਵਰ ਦੇ ਨਗਰ ਵਿੱਚ ਵੇਖਾਂਗਾ, ਆਓ ਆਪਣੇ ਸਿਰਾਂ ਨੂੰ ਝੁਕਾਈਏ।
I'm bound for that beautiful city,
ਮੈਂ ਉਸ ਸੁੰਦਰ ਨਗਰ ਵਿਚ ਜਾਣ ਲਈ ਵਚਨਬੱਧ ਹਾਂ ਜੋ ਮੇਰੇ ਪ੍ਰਭੂ ਨੇ ਆਪਣਿਆਂ ਲਈ ਤਿਆਰ ਕੀਤੀ ਹੈ, ਜਿੱਥੇ ਸਭ ਯੁੱਗਾਂ ਦੇ ਛੁਟਕਾਰਾ ਪਾਏ ਲੋਕ ਹੋਣਗੇ, ਸਫੇਦ ਸਿੰਘਾਸਨ ਦੇ ਚਾਰੇ ਪਾਸੇ ਮਹਿਮਾ ਗਾਉਣਗੇ। ਕਈ ਵਾਰ ਮੈਂ ਆਪਣੇ ਸਵਰਗੀ ਘਰ ਜਾਣ ਲਈ ਵਿਆਕੁਲ ਹੋ ਜਾਂਦਾ ਹਾਂ ਅਤੇ ਇਸ ਦੀ ਮਹਿਮਾ ਨੂੰ ਮੈਂ ਉੱਥੇ ਤੱਕਾਂਗਾ। ਇਹ ਕਿਹੜੇ ਆਨੰਦ ਦੀ ਗੱਲ ਹੋਵੇਗੀ ਜਦ ਮੈਂ ਆਪਣੇ ਮੁਕਤੀਦਾਤੇ ਨੂੰ ਵੇਖਾਂਗਾ ਉਸ ਖੂਬਸੂਰਤ ਸੋਨੇ ਦੇ ਨਗਰ ਵਿਚ। ਪਤਮੁਸ ਦੇ ਟਾਪੂ ਤੇ ਯੋਹੰਨਾ ਨੇ ਇਸ ਨੂੰ ਵੇਖਿਆ ਸੀ।
Dear Jesus, this hope, my hope's built on
your
Yeshu,
ਇਹ ਆਸ ਮੇਰੀ ਆਸ ਕਿਸੇ ਹੋਰ ਚੀਜ਼ ਤੇ ਨਹੀਂ ਉਸਰੀ ਹੈ ਪ੍ਰਭੂ। ਇਹ ਮੇਰੇ ਦਿਲ ਦੀ ਮਾਤਾ ਹੈ, ਉਹ ਨਗਰ, ਉਹ ਮਹਾਨ ਰਾਜਾ। ਪਰਮੇਸ਼ਵਰ ਕਿਰਪਾ ਕਰਕੇ ਕਿਸੇ ਨੂੰ ਵੀ ਇੱਥੇ ਨਾਸ਼ ਨਾ ਹੋਣ ਦੇਣਾ। ਕਾਸ਼ ਕਿ ਅਸੀਂ ਜੋ ਪ੍ਰਭੂ ਦੀ ਉਡੀਕ ਕਰ ਰਹੇ ਹਾਂ ਅੱਜ ਆਪਣੇ ਦਿਲਾਂ ਨੂੰ ਫਿਰ ਪਰਖ ਸਕੀਏ, ਜਿੱਥੇ ਸਭ ਛੁਟਕਾਰਾ ਪਾਏ ਹੋਏ ਰੋਮ ਦੇ ਉਸ ਅਖਾੜਿਆਂ ਵਿਚ, ਜਿੱਥੇ ਮਸੀਹੀ ਲੋਕ ਸ਼ੇਰਾਂ ਨੂੰ ਖੜਾਏ ਗਏ, ਪਰੰਤੂ ਕਿਸੇ ਦਿਨ ਉਹਨਾਂ ਦੀ ਮਿੱਟੀ ਬਾਹਰ ਨਿਕਲ ਆਵੇਗੀ। ਮਹਿਮਾ ਦੇ ਪਹਾੜ ਤੇ ਕੋਈ ਕਬਰਸਤਾਨ ਨਹੀਂ ਹੋਵੇਗਾ, ਉੱਥੇ ਜਨਾਜ਼ੇ ਦੇ ਫੁੱਲਾਂ ਦੀ ਮਾਲਾ ਨੂੰ ਫੜਨ ਲਈ ਕੋਈ ਵੀ ਹੱਥਾਂ ਨਹੀਂ ਹੋਵੇਗਾ, ਕੋਈ ਹੰਝੂ ਨਹੀਂ ਵਗਾਇਆ ਜਾਵੇਗਾ, ਨਹੀਂ ਜੀ ਜੀ ਨਹੀਂ, ਕੋਈ ਮੌਤ ਦਾ ਢੇਰ ਨਹੀਂ ਹੋਵੇਗਾ, ਕੋਈ ਵੀ ਤੂਫਾਨ ਇਸ ਨੂੰ ਸੱਟ ਨਹੀਂ ਮਾਰੇਗਾ, ਉੱਥੇ ਸਭ ਮਹਿਮਾ ਮੈਂ ਹੀ ਹੋਵੇਗਾ। ਪ੍ਰਭੂ ਸਾਡੀ ਮਦਦ ਕਰ। ਜੇ ਇੱਥੇ ਕੋਈ ਹੈ ਜੋ ਲੇਲੇ ਦੇ ਵਿਆਹ ਦੇ ਭੋਜ ਲਈ ਬੁਲਾਇਆ ਗਿਆ ਹੈ, ਜੋ ਇਸ 1000 ਸਾਲ ਦੇ ਰਾਜ ਲਈ ਅਤੇ ਫਿਰ ਨਗਰ ਵਿਚ ਦਾਖਲ ਹੋਣ ਲਈ ਜਦ ਹਨੀਮੂਨ ਖਤਮ ਹੋ ਜਾਂਦਾ ਹੈ ਲਈ ਬੁਲਾਇਆ ਗਿਆ ਹੈ। 1000 ਸਾਲ ਦਾ ਰਾਜ ਹੋਰ ਕੁਝ ਨਹੀਂ ਬਲਕਿ ਆਨੰਦ ਦਾ ਸਮਾਂ ਹੈ। ਉਹ ਲਾੜੀ ਲਾੜਾ ਲਾੜੀ ਨੂੰ ਆਪਣੇ ਘਰ ਲੈ ਜਾਂਦਾ ਹੈ। ਇਹ ਲਾੜੀ ਦਾ ਘਰ ਹੈ, ਉਸ ਦੀ ਦੁਲਹਨ ਹੈ, ਉਸ ਦਾ ਦੁਲਹਾ ਹੈ। ਉਹ ਯਾਤ ਉਸ ਦੀ ਮੰਗਣੀ ਹੋਈ ਹੈ, ਉਹ ਘਰ ਤਿਆਰ ਕਰਨ ਲਈ ਗਿਆ ਹੋਇਆ ਹੈ। ਕਾਸ਼ ਕਿ ਅਸੀਂ ਉਸ ਦੇ ਨਾਲ ਸੱਚੇ ਰਹੀਏ ਜੋ ਕਿ ਵਚਨ ਹੈ, ਕਿਉਂਕਿ ਉਹ ਵਚਨ ਹੈ। ਕੋਈ ਪਰਵਾਹ ਨਹੀਂ ਕਿ ਦੂਸਰੇ ਸਾਡੇ ਨਾਲ ਕਿੰਨਾ ਨਿਰਲਜ ਵਿਵਹਾਰ ਕਰਨ ਦੀ ਕੋਸ਼ਿਸ਼ ਕਰਦੇ ਹਨ, ਸਾਨੂੰ ਇਸ ਤੋਂ ਕਿੰਨਾ ਦੂਰ ਰੱਖਣ ਦੀ ਕੋਸ਼ਿਸ਼ ਕਰਦੇ ਹਨ। ਪ੍ਰਭੂ ਸਾਨੂੰ ਆਪਣੇ ਨਜ਼ਦੀਕ ਖਿੱਚ ਕੇ ਰੱਖ। ਕਈ ਵਾਰ ਮੈਂ ਆਪਣੇ ਸਵਰਗੀ ਘਰ ਜਾਣ ਲਈ ਵਿਆਕੁਲ ਹੋ ਜਾਂਦਾ ਹਾਂ ਅਤੇ ਉਹ ਮਹਿਮਾ ਜਿਹੜੀ ਵੇਖਾਂਗਾ ਮੈਂ ਉੱਥੇ, ਇਹ ਕਿਹੜੇ ਆਨੰਦ ਦੀ ਗੱਲ ਹੋਵੇਗੀ ਜਦ ਮੈਂ ਆਪਣੇ ਮੁਕਤੀਦਾਤੇ ਨੂੰ ਵੇਖਾਂਗਾ ਉਸ ਖੂਬਸੂਰਤ ਸੋਨੇ ਦੇ ਨਗਰ ਵਿਚ। ਲਾੜੇ ਅਤੇ ਧਰਤੀ ਦੀ ਲਾੜੀ ਦਾ ਆਉਣ ਵਾਲਾ ਘਰ ਵਾਪਸ ਆ ਰਿਹਾ ਹੈ ਵਿਆਹ ਦੇ ਭੋਜ ਲਈ, ਅਤੇ 3.5 ਦਿਨ ਦਾ ਸਮਾਂ ਹੋਵੇਗਾ। ਇਸ ਤੋਂ ਬਾਅਦ 1000 ਸਾਲਾਂ ਰਾਜ ਲਈ ਵਾਪਸੀ ਹੋਵੇਗੀ, ਜੋ ਸਾਡੇ ਹਨੀਮੂਨ ਅਥਵਾ ਆਨੰਦ ਮਨਾਉਣ ਦਾ ਸਮਾਂ ਹੋਵੇਗਾ। ਅਤੇ ਫਿਰ ਉਹ ਉਸ ਨਗਰ ਨੂੰ ਦ੍ਰਿਸ਼ ਤੇ ਲਿਆਵੇਗਾ, ਜਿਵੇਂ ਕਿ ਕੋਈ ਲਾੜਾ ਆਪਣੀ ਲਾੜੀ ਨੂੰ ਹੈਰਾਨੀ ਵਿਚ ਲੈ ਆਉਂਦਾ ਹੈ, ਕਿਵੇਂ ਉਹ ਛੋਟੀ ਜਿਹੀ ਲਾੜੀ ਰੱਬੀ ਡਰ ਦੀ ਭਾਵਨਾ ਨਾਲ ਉੱਥੇ ਖੜੀ ਹੁੰਦੀ ਹੈ, ਜਦ ਆਪਣੇ ਭਵਿੱਖ ਵਾਲੇ ਘਰ ਨੂੰ ਵੇਖਦੀ ਹੈ। ਅਤੇ ਪ੍ਰਭੂ ਅੱਜ ਅਸੀਂ ਇਸ ਨੂੰ ਵਿਸ਼ਵਾਸ ਨਾਲ ਦੂਸਰੇ ਪਾਸੇ ਵੇਖਦੇ ਹਾਂ, ਅਤੇ ਇਹ ਇਸੇ ਧਰਤੀ ਦੇ ਉੱਤੇ ਹੋਵੇਗਾ, ਤੂੰ ਇਸ ਦਾ ਵਾਅਦਾ ਕੀਤਾ ਹੈ। ਇਨ੍ਹਾਂ ਕਿਸੇ ਦਿਨਾਂ ਵਿਚ ਤੇਰੀ ਕਲੀਸਿਆ ਦਾ ਸੰਪੂਰਨ ਛੁਟਕਾਰਾ ਹੋ ਜਾਵੇਗਾ, ਅਤੇ ਫਿਰ ਤੇਰੀ ਧਰਤੀ ਦਾ ਅਤੇ ਹੋਰ ਤੱਤਾਂ ਦਾ ਛੁਟਕਾਰਾ ਹੋ ਜਾਵੇਗਾ। ਪਰੰਤੂ ਸਭ ਤੋਂ ਪਹਿਲਾਂ ਤੂੰ ਆਪਣੇ ਲੋਕਾਂ ਦਾ, ਉਹਨਾਂ ਦੀਆਂ ਦੇਹਾਂ ਦਾ ਛੁਟਕਾਰਾ ਕੀਤਾ ਹੈ ਜੋ ਕਿ ਇਸ ਧਰਤੀ ਦੀ ਮਿੱਟੀ ਤੋਂ ਬਣੀਆਂ ਹਨ। ਪਰਮੇਸ਼ਵਰ ਸਾਡੀ ਮਦਦ ਕਰ। ਪ੍ਰਭੂ ਜੇ ਕੋਈ ਇੱਥੇ ਅਜਿਹਾ ਹੈ ਜੋ ਇਸ ਲਈ ਪੂਰੀ ਤਰ੍ਹਾਂ ਪੱਕਾ ਨਹੀਂ ਹੈ, ਤਾਂ ਪ੍ਰਭੂ ਇਹ ਹੋਣ ਦੇ ਕਿ ਉਹ ਇਸ ਨੂੰ ਹੁਣੇ ਹੀ ਕਬੂਲ ਕਰ ਲਵੇ। ਮੈਂ ਜਾਣਦਾ ਹਾਂ ਕਿ ਤੁਸੀਂ ਬਹੁਤ ਦੇਰ ਤੋਂ ਇੱਥੇ ਹੋ ਅਤੇ ਗਰਮੀ ਹੈ, ਪਰ ਅਸੀਂ ਹਮੇਸ਼ਾ ਹੀ ਇੱਥੇ ਖੜੇ ਨਹੀਂ ਰਹਾਂਗੇ। ਮੈਂ ਹਮੇਸ਼ਾ ਹੀ ਤੁਹਾਡਾ ਪਾਸਟਰ ਨਹੀਂ ਰਹਾਂਗਾ। ਆਓ ਅਸੀਂ ਇਸ ਲਈ ਪੂਰੀ ਤਰ੍ਹਾਂ ਪੱਕੇ ਹੋ ਜਾਈਏ। ਅਜਿਹਾ ਕਰਨ ਲਈ ਭਾਈ ਬ੍ਰਾਨਹਮ ਕੀ ਕੋਈ ਤਰੀਕਾ ਹੈ? ਜੀ ਹਾਂ, ਵਚਨ ਦਾ ਹਿੱਸਾ ਬਣ ਜਾਓ, ਅੱਜ ਦੇ ਵਚਨ ਦਾ ਹਿੱਸਾ ਬਣ ਜਾਓ। ਤੁਸੀਂ ਮੂਸਾ ਦੇ ਦਿਨਾਂ ਦੇ ਵਚਨ ਦਾ ਹਿੱਸਾ ਨਹੀਂ ਬਣ ਸਕਦੇ ਹੋ। ਮੂਸਾ ਦੇ ਦਿਨ ਦੇ ਵਚਨ ਦਾ ਹਿੱਸਾ ਤਾਂ ਬਣ ਚੁੱਕਾ ਹੈ, ਉਹ ਪੈਰ ਸਨ, ਅਸੀਂ ਹੁਣ ਸਿਰ ਵਾਲੇ ਹਿੱਸੇ ਤੇ ਹਾਂ। ਇਹ ਮਸੀਹ ਹੈ, ਪਿੱਛੇ ਲੂਥਰ ਦੇ ਯੁੱਗ ਵਿਚ ਨਹੀਂ ਜੋ ਕਿ ਬਾਹਾਂ ਵਾਲਾ ਸਮਾਂ ਸੀ, ਨਹੀਂ ਜੀ, ਇਹ ਸਿਰ ਦਾ ਸਮਾਂ ਹੈ। ਮਸੀਹ ਜੋ ਕਿ ਚੋਟੀ ਦਾ ਪੱਥਰ ਹੈ ਦੇ ਉੱਤੇ ਆਇਆ ਹੈ। ਜੇ ਤੁਸੀਂ ਇਸ ਦੇ ਬਾਰੇ ਵਿਚ ਬਿਲਕੁਲ ਠੀਕ ਮਹਿਸੂਸ ਨਹੀਂ ਕਰਦੇ ਹੋ, ਜਿੱਥੇ ਕਿਤੇ ਵੀ ਤੁਸੀਂ ਹੋ, ਕਿ ਤੁਸੀਂ ਆਪਣੇ ਹੱਥ ਖੜੇ ਕਰੋਗੇ ਤਾਂ ਕਿ ਮੈਂ ਵੇਖ ਸਕਾਂ, ਬਾਕੀ ਸਾਰੇ ਆਪਣੇ ਸਿਰਾਂ ਨੂੰ ਝੁਕਾ ਕੇ ਰੱਖੋ। ਪਰਮੇਸ਼ਵਰ ਤੁਹਾਨੂੰ ਬਰਕਤ ਦੇਵੇ। ਕਹੋ ਕਿ ਭਾਈ ਬ੍ਰਾਨਹਮ, ਤੁਸੀਂ ਮੈਨੂੰ ਪ੍ਰਾਰਥਨਾ ਵਿਚ ਯਾਦ ਰੱਖੋ। ਮੈਂ ਹਰ ਹਾਲ ਵਿਚ ਉਸ ਨਗਰੀ ਵਿਚ ਜਾਣਾ ਚਾਹੁੰਦਾ ਹਾਂ। ਮੈਂ ਇਸ ਨੂੰ ਖੁੰਝਾਉਣਾ ਨਹੀਂ ਚਾਹੁੰਦਾ ਹਾਂ ਭਾਈ ਬ੍ਰਾਨਹਮ, ਮੈਂ ਆਪਣੇ ਆਪ ਨੂੰ ਪਰਖ ਰਿਹਾ ਹਾਂ। ਮੈਂ ਜੋ ਕੁਝ ਵੀ ਕਰ ਸਕਦਾ ਹਾਂ ਕਰ ਰਿਹਾ ਹਾਂ, ਪਰ ਹੁਣ ਮੇਰੇ ਲਈ ਦੁਆ ਕਰੋ ਕਿ ਤੁਸੀਂ ਦੁਆ ਕਰੋਗੇ। ਖੁਦਾ ਤੁਹਾਨੂੰ ਬਰਕਤ ਦੇਵੇ। ਜਦ ਕਿ ਤੁਸੀਂ ਹੁਣ ਇਸ ਦੇ ਬਾਰੇ ਵਿਚ ਸੋਚ ਰਹੇ ਹੋ, ਬਸ ਦੁਆ ਕਰੋ ਤੇ ਕਹੋ, ਪਰਮੇਸ਼ਵਰ ਇਹ ਤੁਹਾਡੇ ਆਪਣੇ ਦਿਲ ਵਿਚ ਹੈ। ਵੇਖੋ ਕਿ ਤੁਸੀਂ ਆਪਣੇ ਦਿਲ ਵਿਚ ਕੋਈ ਖਿੱਚ ਮਹਿਸੂਸ ਕਰ ਰਹੇ ਹੋ, ਕੋਈ ਸੰਸਨਾਹਟ ਤੁਹਾਡੇ ਦਿਲ ਦੇ ਵਿਚ ਹੋ ਰਹੀ ਹੈ, ਇਹੀ ਤਾਂ ਇਹ ਹੈ, ਇਹ ਉਹ ਗੁਣ ਹੈ ਜੋ ਆਪਣੀ ਘੋਸ਼ਣਾ ਕਰਨ ਦਾ ਯਤਨ ਕਰ ਰਿਹਾ ਹੈ। ਮੈਂ ਉਸ ਸੁੰਦਰ ਨਗਰ ਵਿਚ ਜਾਣ ਲਈ ਵਚਨਬੱਧ ਹਾਂ ਜੋ ਮੇਰੇ ਪ੍ਰਭੂ ਨੇ ਆਪਣੇ ਲਈ ਤਿਆਰ ਕੀਤੀ ਹੈ, ਜਿੱਥੇ ਸਭ ਯੁੱਗਾਂ ਦੇ ਛੁਟਕਾਰਾ ਪਾਏ ਲੋਕ ਹੋਣਗੇ, ਸਫੇਦ ਸਿੰਘਾਸਨ ਦੇ ਚਾਰੇ ਪਾਸੇ ਮਹਿਮਾ ਗਾਉਣਗੇ। ਕਈ ਵਾਰ ਮੈਂ ਆਪਣੇ ਸਵਰਗੀ ਘਰ ਜਾਣ ਲਈ ਵਿਆਕੁਲ ਹੋ ਜਾਂਦਾ ਹਾਂ ਅਤੇ ਇਸ ਦੀ ਮਹਿਮਾ ਨੂੰ ਮੈਂ ਉੱਥੇ ਤੱਕਾਂਗਾ। ਇਹ ਕਿੱਡੇ ਆਨੰਦ ਦੀ ਗੱਲ ਹੋਵੇਗੀ ਜਦ ਮੈਂ ਆਪਣੀ ਮੁਕਤੀਦਾਤੇ ਨੂੰ ਵੇਖਾਂਗਾ ਉਸ ਖੂਬਸੂਰਤ ਸੋਨੇ ਦੇ ਨਗਰ ਵਿਚ। ਸਵਰਗੀ ਪਿਤਾ, ਹੁਣ ਸਾਨੂੰ ਕਬੂਲ ਕਰ ਪ੍ਰਭੂ। ਹੁਣ ਦੇਖਿਓ ਮਹਾਨ ਚਰਵਾਹਾ, ਛੁਟਕਾਰਾ ਦੇਣ ਵਾਲਾ ਮਹਾਨ ਚਰਵਾਹਾ, ਜਿਸਨੇ ਜਾਣਦੇ ਹੋਏ ਸਾਰੀ ਮਹਿਮਾ ਨੂੰ ਛੱਡ ਦਿੱਤਾ ਕਿ ਪਾਪ ਦੀਆਂ ਇਹਨਾਂ ਵੱਡੀਆਂ ਘਾਟੀਆਂ ਵਿਚ ਕੁਝ ਹੁਣ ਗੁਆਚ ਗਏ ਸਨ, ਜਿੱਥੇ ਬਗਿਆੜ ਅਤੇ ਜਾਨਵਰ ਉਹਨਾਂ ਛੋਟੀਆਂ ਭੇਡਾਂ ਨੂੰ ਜਲਦੀ ਹੀ ਪਾਰ ਖਾਣਗੇ, ਪਰ ਉਹ ਸੋਨੇ ਦੀਆਂ ਗੈਲਰੀਆਂ ਨੂੰ ਛੱਡ ਕੇ ਇੱਥੇ ਹੇਠਾਂ ਇਸ ਧਰਤੀ ਤੇ ਆ ਗਿਆ ਅਤੇ ਸਾਡੇ ਵਿਚੋਂ ਇੱਕ ਬਣਿਆ ਤਾਂ ਕਿ ਪਰਮੇਸ਼ਵਰ ਦੇ ਪਿਆਰ ਨੂੰ ਸਾਡੇ ਉੱਤੇ ਪ੍ਰਗਟ ਕਰੇ। ਉੱਥੇ ਉਸਨੇ ਉਹਨਾਂ ਨੂੰ ਲੱਭ ਲਿਆ, ਉਸਨੇ ਉਹਨਾਂ ਵਿਚੋਂ ਕਈਆਂ ਨੂੰ ਜਥੇਬੰਦੀਆਂ ਵਿਚੋਂ ਲੱਭਿਆ, ਉਹਨਾਂ ਵਿਚੋਂ ਕੁਝ ਬਦਨਾਮ ਥਾਵਾਂ ਵਿਚ ਸਨ, ਉਹਨਾਂ ਵਿਚੋਂ ਕਈਆਂ ਨੂੰ ਸੜਕਾਂ ਤੇ ਪਾਇਆ, ਕਈ ਅੰਨੇ ਸਨ, ਉਹਨਾਂ ਵਿਚੋਂ ਕਈਆਂ ਨੂੰ ਝਾੜੀਆਂ ਤੇ ਮਾਰਗਾਂ ਵਿਚੋਂ ਲੱਭਿਆ, ਪਰ ਉਸਨੇ ਉਹਨਾਂ ਸਾਰਿਆਂ ਨੂੰ ਛੁਟਕਾਰਾ ਦਿੱਤਾ ਜਿਹਨਾਂ ਦਾ ਛੁਟਕਾਰਾ ਕਰਨ ਲਈ ਪਿਤਾ ਨੇ ਉਸਨੂੰ ਠਹਿਰਾਇਆ ਸੀ, ਅਤੇ ਉਸਨੇ ਸਾਨੂੰ ਅਧਿਕਾਰ ਦਿੱਤਾ ਕਿ ਅਸੀਂ ਆਪਣੇ ਯੁੱਗ ਦੇ ਵਚਨ ਦੇ ਹਿੱਸੇ ਨਾਲ ਜੀਵਾਂਗੇ, ਅਤੇ ਅਸੀਂ ਲੂਥਰ ਦੇ ਯੁੱਗ ਵਿਚ ਅਤੇ ਵੈਸਲੀ ਦੇ ਯੁੱਗ ਵਿਚ ਅਤੇ ਪੈਂਟੀਕਾਸਲ ਦੇ ਯੁੱਗ ਵਿਚ ਉਹਨਾਂ ਮਹਾਨ ਸੁਧਾਰਕਾਂ ਨੂੰ ਵੇਖ ਚੁੱਕੇ ਹਾਂ। ਹੁਣ ਅਸੀਂ ਨਗਰ ਦੇ ਚੋਟੀ ਦੇ ਪੱਥਰ ਨੂੰ ਉਡੀਕ ਰਹੇ ਹਾਂ। ਹੇ ਖੁਦਾ, ਅਸੀਂ ਇਸ ਯੁੱਗ ਨੂੰ ਅਤੇ ਸਮੇਂ ਲਈ ਦਿੱਤੇ ਗਏ ਵਾਅਦੇ ਨੂੰ ਜਾਣਦੇ ਹਾਂ ਕਿ ਕਿਵੇਂ ਇਸਨੇ ਫਿਰ ਬਹਾਲ ਹੋਣਾ ਹੈ। ਸ਼ਾਮ ਦਾ ਚਾਨਣ ਇਸ ਦੇ ਫਲ ਨੂੰ ਪਕਾਵੇਗਾ, ਅਤੇ ਇੰਜ ਹੋਵੇਗਾ ਕਿ ਇੱਕ ਦਿਨ ਹੋਵੇਗਾ ਜੋ ਨਾ ਹੀ ਰਾਤ ਅਤੇ ਨਾ ਹੀ ਦਿਨ ਹੋਵੇਗਾ, ਪਰ ਸ਼ਾਮ ਦੇ ਸਮੇਂ ਚਾਨਣ ਹੋਵੇਗਾ। ਖੁਦਾ ਦਾ ਉਹੀ ਪ੍ਰਤਾਪਵਾਨ ਪੁੱਤਰ ਆਪਣੇ ਆਪ ਨੂੰ ਇੱਥੇ ਧਰਤੀ ਉੱਪਰ ਮਨੁੱਖੀ ਦੇਹ ਵਿਚ ਪ੍ਰਗਟ ਕਰ ਰਿਹਾ ਹੈ ਅਤੇ ਅੱਜ ਦੇ ਦਿਨ ਲਈ ਕੀਤੇ ਵਾਅਦਿਆਂ ਨੂੰ ਪੂਰਾ ਕਰ ਰਿਹਾ ਹੈ ਅਤੇ ਫਰੀਸੀਆਂ, ਸਦੂਕੀਆਂ ਅਤੇ ਹੈਰੋਦੇਸੀਆਂ ਆਦਿ ਆਦਿ ਦੀਆਂ ਕਹਾਣੀਆਂ ਕਰ ਰਿਹਾ ਹੈ ਅਤੇ ਅੱਜ ਇਹ ਫਿਰ ਦੋਹਰਾਇਆ ਜਾ ਰਿਹਾ ਹੈ। ਵਚਨ ਬਿਲਕੁਲ ਉਸੇ ਤਰ੍ਹਾਂ ਹੀ ਪੂਰਾ ਹੋਇਆ ਹੈ ਜਿਸ ਤਰ੍ਹਾਂ ਕਿ ਇਹ ਹੈ। ਵਚਨ ਬਿਲਕੁਲ ਉਸੇ ਤਰ੍ਹਾਂ ਹੀ ਦਿਲ ਦੇ ਖਿਆਲਾਂ ਨੂੰ ਬੁੱਝ ਰਿਹਾ ਹੈ ਜਿਸ ਤਰ੍ਹਾਂ ਕਿ ਉਸਨੇ ਉਦੋਂ ਕੀਤਾ ਸੀ, ਜਿਸ ਤਰ੍ਹਾਂ ਵਚਨ ਦੱਸਦਾ ਹੈ ਜੋ ਕਿ ਤੋੜਿਆ ਨਹੀਂ ਜਾ ਸਕਦਾ ਹੈ। ਪਰਮੇਸ਼ਵਰ ਇਸ ਨੂੰ ਪਛਾਣਨ ਵਿਚ ਸਾਡੀ ਮਦਦ ਕਰ। ਹੁਣ ਇਹਨਾਂ ਦੀ ਮਦਦ ਕਰ ਜਿਨ੍ਹਾਂ ਨੇ ਆਪਣੇ ਹੱਥ ਉੱਪਰ ਉਠਾਏ ਹਨ। ਹੁਣ ਦੇਖ ਕੇ ਆਪਣੀ ਕਮਰ ਜਰਾ ਹੋਰ ਕੱਸ ਲੈਣ, ਖੁਸ਼ਖਬਰੀ ਦੀ ਸ਼ਾਂਤੀ ਦੀ ਜੁੱਤੀ ਪਹਿਨ ਲੈਣ, ਪਰਮੇਸ਼ਵਰ ਦੇ ਸਾਰੇ ਹਥਿਆਰ ਬੰਨ ਕੇ ਮੁਕਤੀ ਦਾ ਟੋਪ ਪਾ ਕੇ ਨਿਸ਼ਚਾ ਦੀ ਢਾਲ ਲੈ ਲੈਣ, ਅੱਜ ਤੋਂ ਹੀ ਅੱਗੇ ਵਧਣ। ਪ੍ਰਭੂ ਇਹ ਬਖਸ਼ ਦੇ। ਥੋੜਾ ਸਮਾਂ ਹੋਰ ਹੈ ਜਦ ਅਸੀਂ ਸਾਰੇ ਇਕੱਠੇ ਹੋ ਜਾਵਾਂਗੇ ਤਾਂ ਸਵਰਗ ਤੇ ਉਠਾਇਆ ਜਾਣਾ ਹੋਵੇਗਾ। ਲੋਕ ਵਾਂਗ ਇੱਕ ਛੋਟਾ ਜਿਹਾ ਝੁੰਡ ਉਤਾਂਹ ਉਠਾ ਲਿਆ ਜਾਵੇਗਾ। ਫਿਰ ਇਸਤਰੀ ਦੀ ਸੰਤਾਨ ਦਾ ਬਕੀਆ ਜਿਹੜੇ ਕਿ ਪਰਮੇਸ਼ਵਰ ਦੇ ਹੁਕਮਾਂ ਦੀ ਪਾਲਣਾ ਕਰਦੇ ਹਨ, ਇਹ ਯਹੂਦੀ ਹਨ, ਔਰ ਜਿਨ੍ਹਾਂ ਨੇ ਯਸੂ ਮਸੀਹ ਦੀ ਗਵਾਹੀ ਦਿੱਤੀ ਹੈ ਉਹ ਪਰਾਈਆਂ ਜਾਤੀਆਂ ਹਨ। ਉਹਨਾਂ ਦਾ ਪਿੱਛਾ ਕੁੱਤਿਆਂ ਵਾਂਗ ਕੀਤਾ ਜਾਵੇਗਾ ਅਤੇ ਆਪਣੀ ਗਵਾਹੀ ਲਈ ਆਪਣਾ ਜੀਵਨ ਕੁਰਬਾਨ ਕਰਨਗੇ। ਇਸ ਤੋਂ ਬਾਅਦ ਇੱਕ ਮਹਾਨ ਸਵੇਰ ਹਜ਼ਾਰ ਸਾਲਾ ਰਾਤ ਸ਼ੁਰੂ ਹੋ ਜਾਵੇਗਾ, ਆਨੰਦ ਕਰਨ ਦਾ ਸਮਾਂ ਸ਼ੁਰੂ ਹੋ ਜਾਵੇਗਾ ਅਤੇ ਫਿਰ ਬਾਕੀ ਦੇ ਮੁਰਦੇ ਹਜ਼ਾਰ ਸਾਲ ਦਾ ਰਾਜ ਪੂਰਾ ਹੋਣ ਤੱਕ ਜਿਉਂਦੇ ਨਾ ਹੋਏ। फिर 1000 साल दे राज दे अंत विच न्याय होवेगा जो कि यह दर्शाता है कि हाम किश्ती विच सी अते हाम हजे भी उस बकिए विच है जिन्हां ने इस नु सुनिया ते रद्द दिता उन्हां दा न्याय होवेगा हुण प्रभु ए बख्श दे कि असीं उन्हां विच गिणे ना जाइए पर व्याह दे भोज विच बुलाए होए होइए क्योंकि असीं अज अपने विचकार यीशु नु पछाणदे हां असीं उस दे नाल अंदर जा रहे हां संसार विचों निकल के उस दे विच जा रहे हां आओ असी उस नगर विच अगां वधिए उसे नाल बाहर निकल आओ प्रभु मैं बुढ़ा हो रहा हां मेरे कोल प्रचार करने लिए बहुते संदेश नहीं हां पर मैं यकीनन तेरे उते विश्वास रखना हां मैं अपने पिता अब्राहम वांग उस नगर दी उड़ीक विच हां मेरे अंदर कोई चीज आख रही है कि वो नगर आ रहा है प्रभु मैं हर जगह चानन फैलाउण अते उहनां नूं सद्दण दी कोशिश कर रहा हां प्रभु इन्हां विचों एक भी किन्ने सोहणे तरीके नाल प्रभु तू थोड़ी देर पहला मेरे उते प्रगट कीता है 1500 मील दे चुगिरदे विचों अज एक इत्थे अते एक उत्थे इस छोटे जिहे स्थान ते इक जगह इकट्ठे होए हन जो उस नगर दे आउण दी उड़ीक कर रहे हन असीं इकरार करदे हां कि असीं अज नबी अते परदेसी हां असीं अलग कीते होए हां मूर्ति पूजक संसार साडे उते हसदा अते मजाक उड़ाउंदा है धार्मिक जथेबंदियां सानू ठट्ठा करदियां हन पर असीं इन्हां गल्लां नाल डोलदे नहीं हां प्रभु सानू अपने अटल वचन दा हिस्सा बना अंत दे दिनां विच अजिहा होवेगा प्रभु होण दे कि ए असीं होईए काश कि असीं उन्हां विच गिणे जाइए असीं यीशु दे नाम विच मंगदे हां आमीन कि तुसीं विश्वास करदे हो आओ असीं अपने हत्थां नूं इस तरह उपर उठाइए
I'm bound for that beautiful city.
मैं उस सुंदर नगर विच जान ले वचनबद्ध हां जो मेरे प्रभु ने अपने आले तैयार कीती है जिथे सब युगां दे छुटकारा पाए लोक होणगे सफेद सिंघासन दे चारे पासे महिमा गाउणगे कई बार मैं अपने स्वर्गी घर जाने लई व्याकुल हो जांदा हां अते इस दी महिमा नूं मैं उत्थे तकांगा इह केडे आनंद दी गल होवेगी जद मैं अपनी मुक्ति दाते नूं वेखांगा उस खूबसूरत सोने दे नगर विच हुण जे असीं इकट्ठिआं ने उस नगर विच वसना है तां लागे खड़े किसे व्यक्ति नाल हथ मिलाओ कहो तीर्थ यात्री खुदा तुहानूं बरकत देवे तुसीं कित्थों दे हो लुइजियाना जॉर्जिया मिसिसिपी मैं भी तीर्थ यात्री हां मैं उस नगर दी उड़ीक कर रहा हां मैं उस नगर दी उड़ीक कर रहा हां भाई नेविल मैं उत्थे जा रहा हां आमेन भाई कैफ्स मैं अज रात हाले भी उस नगर दी उड़ीक विच हां
And its glories I there shall behold. What a joy that will be. Oh, when my Savior.
अते इस दी महिमा नूं मैं उत्थे तकांगा एक केडे आनंद दी गल होवेगी जद मैं अपने मुक्ति दाते नूं वेखांगा उस खूबसूरत सोने दे नगर विच ਉਥੇ ਰਿਛ ਭੋਲਾ ਹੋਵੇਗਾ ਬਗਿਆੜ ਪਾਲਤੂ ਹੋਵੇਗਾ ਅਤੇ ਸ਼ੇਰ ਲੇਲੇ ਦੇ ਨਾਲ ਬੈਠੇਗਾ ਜੰਗਲੀ ਜਾਨਵਰਾਂ ਨੂੰ ਬੱਚਾ ਲਈ ਫਿਰੇਗਾ ਮੈਂ ਇਸ ਪ੍ਰਾਣੀ ਤੋਂ ਜੋ ਕਿ ਮੈਂ ਹਾਂ ਬਦਲ ਜਾਵਾਂਗਾ ਜੀ ਹਾਂ ਕਿਸੇ ਦਿਨ ਉਸ ਘਾਟੀ ਵਿਚ ਮੇਰੇ ਲਈ ਸ਼ਾਂਤੀ ਹੋਵੇਗੀ ਕਿਸੇ ਦਿਨ ਉਸ ਘਾਟੀ ਵਿਚ ਮੇਰੇ ਲਈ ਸ਼ਾਂਤੀ ਹੋਵੇਗੀ ਠੀਕ ਹੈ ਜੀ ਹਾਂ ਉਥੇ ਕੋਈ ਦੁੱਖ ਨਾ ਹੋਵੇਗਾ ਕੋਈ ਉਦਾਸੀ ਨਹੀਂ ਹੋਵੇਗੀ, ਕੋਈ ਹੋਰ ਮੁਸੀਬਤ ਮੈਂ ਨਹੀਂ ਵੇਖਾਂਗਾ, ਕਿਸੇ ਦਿਨ ਉਸ ਘਾਟੀ ਵਿੱਚ ਮੇਰੇ ਲਈ ਸ਼ਾਂਤੀ ਹੋਵੇਗੀ।
Our invisible king this morning will be made manifest.
ਇਸ ਸਵੇਰ ਸਾਡਾ ਦ੍ਰਿਸ਼ ਰਾਜਾ ਪ੍ਰਗਟ ਕੀਤਾ ਜਾਵੇਗਾ ਅਤੇ ਮੈਂ ਭਾਈ ਬਿਲ ਡੌਚ ਨੂੰ 90 ਸਾਲ ਦਾ ਬੁੱਢਾ ਨਹੀਂ ਵੇਖਾਂਗਾ, ਤੁਸੀਂ ਮੈਨੂੰ 50 ਸਾਲ ਦਾ ਨਹੀਂ ਵੇਖੋਗੇ, ਪਰ ਮੈਂ ਉਸ ਦਿਨ ਬਦਲ ਜਾਵਾਂਗਾ। ਅਤੇ ਜੰਗਲੀ ਜਾਨਵਰਾਂ ਨੂੰ ਬੱਚਾ ਚਰਾਵੇਗਾ, ਪਰ ਮੈਂ ਬਦਲ ਜਾਵਾਂਗਾ ਇਸ ਰਿਸ਼ੀ ਤੋਂ ਜੋ ਕਿ ਮੈਂ ਹੁਣ ਹਾਂ, ਬਦਲ ਜਾਵਾਂਗਾ। ਕਿ ਤੁਸੀਂ ਖੁਸ਼ ਨਹੀਂ ਹੋਵੋਗੇ, ਚਿੱਟੇ ਵਾਲ ਜਾਂਦੇ ਰਹਿਣਗੇ, ਝੁਕੇ ਹੋਏ ਮੋਢੇ ਨਹੀਂ ਹੋਣਗੇ, ਉਸੇ ਦੇ ਸਰੂਪ ਵਾਂਗ ਸੁੰਦਰ ਅਵਿਨਾਸ਼ੀ ਹੋਵਾਂਗੇ, ਸੂਰਜ ਨਾਲੋਂ ਵੀ ਵੱਧ ਚਮਕਾਂਗੇ। ਓ ਕਿੰਨਾ ਅਦਭੁਤ ਹੋਵੇਗਾ। ਹੇ ਪ੍ਰਭੂ, ਮੈਂ ਦੁਆ ਕਰਦਾ ਹਾਂ ਮੈਨੂੰ ਉੱਥੇ ਕੋਈ ਦੁੱਖ ਨਾ ਹੋਵੇਗਾ, ਕੋਈ ਉਦਾਸੀ ਨਹੀਂ ਹੋਵੇਗੀ, ਕੋਈ ਹੋਰ ਮੁਸੀਬਤ ਮੈਂ ਨਹੀਂ ਵੇਖਾਂਗਾ, ਅਤੇ ਉਸ ਘਾਟੀ ਵਿੱਚ ਮੇਰੇ ਲਈ ਸ਼ਾਂਤੀ ਹੋਵੇਗੀ। ਇਸੇ ਲਈ ਹੀ ਅਸੀਂ ਇੱਥੇ ਹਾਂ। ਤੁਹਾਡੇ ਵਿੱਚੋਂ ਯਾਤਰਾ ਲਈ ਕਿੰਨਿਆਂ ਨੂੰ ਸਾਮਰਥ ਚਾਹੀਦੀ ਹੈ? ਪ੍ਰਭੂ ਤੂੰ ਸਾਨੂੰ ਇਹ ਬਖਸ਼ ਦੇ। ਤੁਹਾਡੇ ਵਿੱਚੋਂ ਕਿੰਨੇ ਜਣੇ ਆਪਣੇ ਸਰੀਰਾਂ ਵਿੱਚ ਬਿਮਾਰ ਹਨ? ਕਿੰਨੇ ਜ਼ਖਮੀ ਸਿਪਾਹੀ ਹਨ? ਦਰਜਨ ਜਾਂ ਇਸ ਤੋਂ ਵੱਧ ਹਨ? ਕੀ ਤੁਸੀਂ ਨਿਸ਼ਚਾ ਕਰਦੇ ਹੋ ਕਿ ਉਹ ਅਣਡਿੱਠ ਰਾਜਾ ਇੱਥੇ ਹਾਜ਼ਰ ਹੈ? ਦਿਸਣ ਵਾਲੀਆਂ ਵਸਤਾਂ, ਅਣਡਿੱਠ ਵਸਤਾਂ ਦਿਸਣ ਵਾਲੀਆਂ ਵਸਤਾਂ ਰਾਹੀਂ ਪ੍ਰਗਟ ਹੁੰਦੀਆਂ ਹਨ। ਉਹ ਕੱਲ, ਅੱਜ ਅਤੇ ਜੁਗੋ ਜੁਗ ਇੱਕੋ ਜਿਹਾ ਹੈ, ਸਰੀਰਕ ਦੇਹ ਨੂੰ ਛੱਡ ਕੇ। ਹੁਣ ਜੇਕਰ ਇਹ ਉਸਦਾ ਆਤਮਾ ਹੈ ਜਿਸਨੇ ਮੇਰੇ ਰਾਹੀਂ ਇਹ ਪ੍ਰਚਾਰ ਕੀਤਾ ਹੈ, ਉਹੀ ਕੰਮ ਕਰੇਗਾ ਜੋ ਉਸਨੇ ਇੱਥੇ ਰਹਿੰਦੇ ਹੋਏ ਕੀਤੇ ਸਨ। ਉਹ ਕਿੰਨਾ ਆਸ਼ਚਰਜ ਹੈ। ਲੋਕ ਦਰਿਆ ਵਿਚ ਜਾ ਰਹੇ ਸਨ ਜਦ ਪਰਮੇਸ਼ਵਰ ਦਾ ਦੂਤ ਇਹ ਵਿਖਾਉਣ ਲਈ ਪ੍ਰਤੱਖ ਰੂਪ ਵਿਚ ਪ੍ਰਗਟ ਹੋਇਆ ਕਿ ਪ੍ਰਮਾਣ ਦੇਵੇ ਕਿ ਜਿਵੇਂ ਉਸਨੇ ਮੂਸਾ ਨਾਲ ਸਿਨਾਈ ਪਹਾੜ ਤੇ ਕੀਤਾ ਸੀ, ਉਸੇ ਤਰ੍ਹਾਂ ਮੈਂ ਵੀ ਉਸ ਨਾਲ ਮੁਲਾਕਾਤ ਕੀਤੀ ਹੈ। ਮੈਂ ਪਾਣੀ ਵਿਚ ਗਿਆ ਅਤੇ ਸੈਂਕੜੇ ਲੋਕ ਬਪਤਿਸਮੇ ਦੇ ਉਸੇ ਹੀ ਗੀਤ ਨੂੰ ਗਾ ਰਹੇ ਸਨ। ਇੱਥੇ ਉਹੀ ਅੱਗ ਦਾ ਖੰਭਾ ਹੇਠਾਂ ਉਤਰ ਆਇਆ ਸੀ ਜਿਸ ਨੂੰ ਤੁਸੀਂ ਉੱਥੇ ਤਸਵੀਰ ਵਿਚ ਵੇਖਦੇ ਹੋ, ਅਤੇ ਕਿਹਾ ਸੀ ਜਿਸ ਤਰ੍ਹਾਂ ਯੂਹੰਨਾ ਬਪਤਿਸਮਾ ਦੇਣ ਵਾਲਾ ਉਸਦੀ ਪਹਿਲੀ ਆਮਦ ਦੇ ਅੱਗੇ ਚੱਲਿਆ ਸੀ, ਉਸੇ ਤਰ੍ਹਾਂ ਤੇਰਾ ਸੰਦੇਸ਼ ਦੂਸਰੀ ਆਮਦ ਦੇ ਅੱਗੇ ਚੱਲੇਗਾ। ਵੇਖਿਆ ਇਹ ਹੈ, ਸਮਝੇ? ਉਹ ਮੇਰੇ ਨਾਲ ਜਾਣ ਲਈ ਕੌਣ ਆਵੇਗਾ? ਮੈਂ ਵਾਅਦਾ ਕੀਤੀ ਧਰਤੀ ਵਿਚ ਜਾਣ ਲਈ ਵਚਨਬੱਧ ਹਾਂ। ਉਹੀ ਅੱਗ ਦਾ ਖੰਭ ਇੱਥੇ ਸਾਡੇ ਨਾਲ ਹੈ। ਕੀ ਤੁਸੀਂ ਇਹ ਜਾਣਦੇ ਹੋ? ਉਸਨੇ ਸਾਡੇ ਵਿੱਚੋਂ ਕੁਝ ਲੋਕਾਂ ਨੂੰ ਇੱਕ ਕੰਮ ਲਈ ਅਤੇ ਕਈਆਂ ਨੂੰ ਕਿਸੇ ਦੂਸਰੇ ਕੰਮ ਲਈ ਬਣਾਇਆ ਹੈ। ਜੇ ਤੁਸੀਂ ਬਿਨਾਂ ਕਿਸੇ ਸ਼ੱਕ ਦੇ ਵਿਸ਼ਵਾਸ ਕਰੋ ਕਿ ਉਹ ਇਸ ਇਮਾਰਤ ਵਿੱਚ ਹੈ, ਮੈਂ ਵਿਸ਼ਵਾਸ ਕਰਦਾ ਹਾਂ ਕਿ ਉਹ ਤੁਹਾਨੂੰ ਆਪਣੇ ਆਪ ਦਾ ਸਬੂਤ ਦੇਵੇਗਾ। ਇਹ ਤੁਹਾਨੂੰ ਸੰਤੁਸ਼ਟ ਕਰੇਗਾ ਜੇ ਮੈਂ ਸਭਨਾ ਕੋਲ ਨਾ ਪਹੁੰਚ ਸਕਾਂ? ਦੋ ਵੱਜਣ ਵਾਲੇ ਹਨ, ਪਰ ਜੇ ਤੁਸੀਂ ਅਸਲ ਵਿੱਚ ਇਹ 1:01 ਹੋਏ ਹਨ, ਜੇ ਤੁਸੀਂ ਨਿਸ਼ਚਾ ਕਰੋ ਤਾਂ ਉਸ ਨੂੰ ਆਪਣੇ ਉੱਪਰ ਉਤਰਨ ਦਿਓ। ਸਾਡਾ ਵਿਸ਼ਵਾਸ ਕਿੱਥੇ ਹੈ? ਵੇਖੋ, ਤੁਹਾਨੂੰ ਇਸ ਦਾ ਵਿਸ਼ਵਾਸ ਕਰਨਾ ਹੀ ਪੈਣਾ ਹੈ। ਜੇ ਤੁਸੀਂ ਇਸ ਉੱਤੇ ਰੱਤੀ ਭਰ ਵੀ ਸ਼ੱਕ ਨਾ ਕਰੋ ਤਾਂ ਇਹ ਕੰਮ ਕਰੇਗਾ।
ਮੈਂ
ਮੈਂ ਮਸੀਹ ਦੇ ਵਿਅਕਤੀਤਵ ਦੀ ਰੱਬੀ ਹਜ਼ੂਰੀ ਨੂੰ ਪਛਾਣਦਾ ਹਾਂ ਜੋ ਕਿ ਵਚਨ ਹੈ ਅਤੇ ਬਾਈਬਲ ਆਖਦੀ ਹੈ ਵਚਨ ਦੇਹਧਾਰੀ ਤਲਵਾਰ ਨਾਲੋਂ ਵੀ ਤਿੱਖਾ ਹੈ ਅਤੇ ਹੱਡੀਆਂ ਅਤੇ ਬੰਦ ਬੰਦ ਨੂੰ ਵਿੰਨਦਾ ਹੈ ਅਤੇ ਮਨ ਦੀਆਂ ਗੁਪਤ ਗੱਲਾਂ ਨੂੰ ਜਾਂਚ ਲੈਂਦਾ ਹੈ ਦਿਲ ਦੇ ਵਿਚਾਰਾਂ ਨੂੰ ਪ੍ਰਗਟ ਕਰਦਾ ਹੈ ਵੇਖੋ ਮੈਂ ਇਨ੍ਹਾਂ ਗੱਲਾਂ ਨੂੰ ਕੁਝ ਸਾਲ ਪਹਿਲਾਂ ਨਹੀਂ ਜਾਣਦਾ ਸੀ ਅਤੇ ਜਦ ਮੈਂ ਕਿਹਾ ਸੀ ਮੈਨੂੰ ਇਸ ਦਾ ਨਹੀਂ ਪਤਾ ਹੈ ਪਰ ਤੁਸੀਂ ਵੇਖੋ ਉਸਨੇ ਕੀ ਕੀਤਾ ਹੈ ਉਸਨੇ ਕਿਹਾ ਹੁਣ ਤੂੰ ਲੋਕਾਂ ਦੇ ਹੱਥ ਨੂੰ ਫੜੀ ਅਤੇ ਕੁਝ ਨਾ ਸੋਚੀ ਬਸ ਉਹ ਬੋਲ ਦੇਵੀ ਜੋ ਗੁਣ ਨੇ ਤੈਨੂੰ ਦੱਸਿਆ ਹੈ ਇਹ ਟਿਊਮਰ ਹੋਵੇ ਜਾਂ ਜੋ ਕੁਝ ਵੀ ਇਹ ਹੋਵੇ ਫਿਰ ਕਿਹਾ ਜੋ ਤੂੰ ਕਹੇਗਾ ਉਸੇ ਤਰ੍ਹਾਂ ਹੀ ਪੂਰਾ ਹੋਵੇਗਾ ਅਤੇ ਤੈਨੂੰ ਇਸ ਵਿਚ ਕੁਝ ਕਰਨ ਦੀ ਲੋੜ ਨਹੀਂ ਹੈ ਵੇਖਿਆ ਸਮਝੇ ਜੋ ਵੀ ਉਹਨਾਂ ਦੇ ਦਿਲਾਂ ਵਿਚ ਹੈ ਇਹ ਜਾਂਚ ਲਵੇਗਾ ਅਸੀਂ ਜਾਣਦੇ ਹਾਂ ਅੱਜ ਸਭ ਤਰ੍ਹਾਂ ਦੇ ਨਕਲ ਕਰਨ ਵਾਲੇ ਹਨ ਜੇ ਸੰਭਵ ਹੋਵੇ ਤਾਂ ਚੁਣਿਆ ਹੋਇਆ ਨੂੰ ਵੀ ਭੁਲੇਖੇ ਵਿਚ ਪਾ ਦੇਣ ਧਿਆਨ ਦਿਓ ਕਿਵੇਂ ਬਾਕੀ ਸਭ ਗੱਲਾਂ ਵਚਨ ਨਾਲ ਮੇਲ ਖਾਂਦੀਆਂ ਹਨ ਤਾਂ ਤੁਸੀਂ ਜਾਣੋਗੇ ਕਿ ਇਹ ਸਹੀ ਹਨ ਜਾਂ ਨਹੀਂ ਪਰੰਤੂ ਯਿਸੂ ਮਸੀਹ ਕੱਲ ਅੱਜ ਅਤੇ ਜੁਗੋ ਜੁਗ ਇੱਕੋ ਜਿਹਾ ਰਹਿੰਦਾ ਹੈ ਇੱਥੇ ਕਿੰਨੇ ਲੋਕ ਹਨ ਜਿਹੜੇ ਬਿਮਾਰ ਹਨ ਅਤੇ ਜਾਣਦੇ ਹਨ ਕਿ ਮੈਂ ਉਹਨਾਂ ਨੂੰ ਨਹੀਂ ਜਾਣਦਾ ਹਾਂ ਆਪਣੇ ਹੱਥਾਂ ਨੂੰ ਉਠਾਓ ਕਹੋ ਮੈਨੂੰ ਪਤਾ ਹੈ ਤੁਸੀਂ ਮੈਨੂੰ ਨਹੀਂ ਜਾਣਦੇ ਹੋ ਉਹ ਇਹ ਤਾਂ ਮੈਨੂੰ ਲੱਗਦਾ ਹੈ ਕਿ ਸਭ ਪਾਸੇ ਹੱਥ ਖੜੇ ਹੋਏ ਹਨ ਬਸ ਇੱਕ ਕੰਮ ਜਿਹੜਾ ਤੁਸੀਂ ਕਰਨਾ ਹੈ ਉਹ ਇਹ ਹੈ ਕਿ ਬਸ ਵਿਸ਼ਵਾਸ ਕਰੋ ਯਿਸੂ ਨੇ ਕਿਹਾ ਜਿਵੇਂ ਸਦੂਮ ਦੇ ਦਿਨਾਂ ਵਿਚ ਸੀ ਉਸੇ ਤਰ੍ਹਾਂ ਮਨੁੱਖ ਦੇ ਪੁੱਤਰ ਦੇ ਦਿਨਾਂ ਵਿਚ ਹੋਵੇਗਾ ਜਦ ਉਹ ਆਖਰੀ ਦਿਨਾਂ ਵਿਚ ਧਰਤੀ ਉੱਤੇ ਪ੍ਰਗਟ ਹੋਵੇਗਾ ਜਦ ਮਨੁੱਖ ਦਾ ਪੁੱਤਰ ਪ੍ਰਗਟ ਹੋਵੇਗਾ ਜਾਂ ਆਪਣੇ ਆਪ ਨੂੰ ਅੰਤ ਦੇ ਦਿਨਾਂ ਵਿਚ ਪ੍ਰਗਟ ਕਰੇਗਾ ਹੁਣ ਪਹਿਲੇ ਦਿਨਾਂ ਵਿਚ ਨਹੀਂ ਵਿਚਕਾਰਲੇ ਦਿਨਾਂ ਵਿਚ ਨਹੀਂ ਆਖਰੀ ਦਿਨਾਂ ਵਿਚ ਵੇਖਿਆ ਉਹ ਪ੍ਰਗਟ ਹੋਵੇਗਾ ਅਤੇ ਹੁਣ ਅਸੀਂ ਅੰਤ ਦੇ ਦਿਨਾਂ ਵਿਚ ਹਾਂ ਅੱਜ ਸੰਸਾਰ ਦੀ ਹਾਲਤ ਬਿਲਕੁਲ ਸਦੂਮ ਵਰਗੀ ਹੈ ਸਭ ਕੁਝ ਦੂਤ ਵੀ ਉਸੇ ਤਰ੍ਹਾਂ ਹਨ ਉੱਥੇ ਬਾਹਰ ਅਬਰਾਹਮ ਦੇ ਛੋਟੇ ਜਿਹੇ ਬਚੇ ਹੋਏ ਝੁੰਡ ਨਾਲ ਕੀ ਹੋਇਆ ਸੀ ਉਹਨਾਂ ਵਿਚਕਾਰ ਇੱਕ ਮਨੁੱਖ ਦੀ ਦੇਹ ਵਿਚ ਆਇਆ ਸੀ ਮਨੁੱਖੀ ਦੇਹ ਵਿਚ ਪਰਮੇਸ਼ਵਰ ਨੇ ਆਪਣੇ ਆਪ ਨੂੰ ਪੇਸ਼ ਕੀਤਾ ਸੀ ਉਹਨਾਂ ਦੇ ਨਾਲ ਖਾਧਾ ਅਤੇ ਉਹਨਾਂ ਦੇ ਨਾਲ ਪੀਤਾ ਸੀ ਉਸਨੇ ਉਹੀ ਭੋਜਨ ਖਾਧਾ ਸੀ ਹਰੇਕ ਚੀਜ਼ ਜੋ ਉਹ ਖਾਂਦੇ ਸਨ ਉਹ ਉਹਨਾਂ ਵਿਚ ਖੜਾ ਹੋਇਆ ਅਤੇ ਉਹਨਾਂ ਨੂੰ ਸੰਦੇਸ਼ ਦੱਸਿਆ ਫਿਰ ਉਸਨੇ ਕਿਹਾ ਸੀ ਮੈਂ ਇਹ ਮਹਾਨ ਕੰਮ ਕਰਨ ਵਾਲਾ ਹਾਂ ਅਤੇ ਅਬਰਾਹਮ ਅਧਿਐਨ ਕਰਦਾ ਰਿਹਾ ਕਿ ਇਹ ਉਹੀ ਹੈ ਮੈਂ ਉਸ ਨਗਰ ਦੀ ਉਡੀਕ ਕਰ ਰਿਹਾ ਹਾਂ ਕਿ ਇਹੀ ਉਸ ਦਾ ਰਾਜਾ ਹੈ ਅਤੇ ਉਸਨੇ ਕਿਹਾ ਸਾਰਾ ਨੇ ਇਸ ਤੇ ਸ਼ੱਕ ਕਿਉਂ ਕੀਤਾ ਹੈ ਤੰਬੂ ਵਿਚ ਉਸ ਦੇ ਪਿੱਛੇ ਅਬਰਾਹਮ ਨੇ ਕਿਹਾ ਪ੍ਰਭੂ ਪਰਮੇਸ਼ਵਰ ਇਲੋਹੀਮ ਕਿਉਂਕਿ ਉਸਨੇ ਸਾਰਾ ਦੀਆਂ ਸੋਚਾਂ ਨੂੰ ਜਾਂਚ ਲਿਆ ਸੀ ਯਿਸੂ ਨੇ ਕਿਹਾ ਇਹ ਫਿਰ ਦੋਹਰਾਇਆ ਜਾਵੇਗਾ ਜਦ ਉਹ ਅੰਤ ਦੇ ਦਿਨ ਵਿਚ ਪ੍ਰਗਟ ਹੋਵੇਗਾ ਸਿਰੇ ਦਾ ਪੱਥਰ ਦੇਹ ਤੇ ਆ ਰਿਹਾ ਹੈ ਛੁਟਕਾਰਾ ਦੇਣ ਲਈ ਇਹ ਛੁਟਕਾਰਾ ਪਾਏ ਹੋਏ ਹਨ ਉਹ ਆਪਣਿਆਂ ਨੂੰ ਲੈਣ ਲਈ ਆ ਰਿਹਾ ਹੈ ਉਹ ਇੱਥੇ ਸਾਡੇ ਨਾਲ ਹੈ ਹੁਣ ਇੱਥੇ ਲਗਭਗ ਇੱਕ ਦਰਜਨ ਜਾਂ ਇਸ ਤੋਂ ਵੱਧ ਹੱਥ ਖੜੇ ਹੋਏ ਹਨ ਮੈਂ ਨਿਸ਼ਚਾ ਕਰਦਾ ਹਾਂ ਕਿ ਪਰਮੇਸ਼ਵਰ ਤੁਹਾਨੂੰ ਸਾਰਿਆਂ ਨੂੰ ਚੰਗਾ ਕਰ ਸਕਦਾ ਹੈ ਠੀਕ ਹੈ ਮੈਂ ਵਿਸ਼ਵਾਸ ਕਰਦਾ ਹਾਂ ਕਿ ਤੁਸੀਂ ਚੰਗੇ ਹੋ ਜਾਓਗੇ ਮੈਂ ਇਹ ਵਿਸ਼ਵਾਸ ਨਹੀਂ ਕਰਦਾ ਕਿ ਬਿਨਾਂ ਕੁਝ ਜਾਣੇ ਜਾਂ ਬਿਨਾਂ ਕੁਝ ਪਛਾਣੇ ਕੋਈ ਆਦਮੀ ਇੱਥੇ ਇਸ ਤਰ੍ਹਾਂ ਦੇ ਸਮੇਂ ਅਤੇ ਵਾਤਾਵਰਣ ਵਿਚ ਇਸ ਤਰ੍ਹਾਂ ਦੀ ਜਗ੍ਹਾ ਤੇ ਬੈਠ ਸਕਦਾ ਹੈ ਮੈਂ ਚਾਹੁੰਦਾ ਹਾਂ ਕਿ ਤੁਸੀਂ ਦੁਆ ਕਰੋ ਮੈਂ ਚਾਹੁੰਦਾ ਹਾਂ ਕਿ ਜੋ ਤੁਹਾਡੇ ਦਿਲ ਵਿਚ ਹੈ ਉਸ ਨੂੰ ਠੀਕ ਕਰ ਲਓ ਅਤੇ ਫਿਰ ਦੁਆ ਕਰਨੀ ਸ਼ੁਰੂ ਕਰੋ ਕਹੋ ਕਿ ਪ੍ਰਭੂ ਯਿਸੂ ਇਹ ਪ੍ਰਗਟ ਕਰ ਮੈਂ ਆਪਣੀ ਸਮੱਸਿਆ ਤੈਨੂੰ ਦੱਸ ਰਿਹਾ ਹਾਂ ਅਤੇ ਹੁਣ ਜੋ ਕੁਝ ਵੀ ਭਾਈ ਅਬਰਾਹਮ ਨੇ ਅੱਜ ਇਸ ਸੰਦੇਸ਼ ਵਿਚ ਤੇਰੇ ਬਾਰੇ ਵਿਚ ਦੱਸਿਆ ਹੈ ਉਸ ਨੂੰ ਸੱਚਾ ਪ੍ਰਮਾਣਿਤ ਕਰਨ ਲਈ ਤੂੰ ਆਪਣਾ ਪਵਿੱਤਰ ਆਤਮਾ ਉਸ ਉੱਤੇ ਭੇਜ ਮੈਂ ਜਾਣਦਾ ਹਾਂ ਕਿ ਇਹ ਸੱਚ ਹੋਵੇਗਾ ਹੁਣ ਪ੍ਰਭੂ ਮੇਰੇ ਉੱਤੇ ਪ੍ਰਗਟ ਕਰ ਮੇਰੇ ਨਾਲ ਗੱਲ ਕਰ ਹੁਣ ਇਹ ਇੱਥੇ ਆਲੇ ਦੁਆਲੇ ਖਿਲਰਿਆ ਹੋਇਆ ਹੈ ਇਸ ਲਈ ਬਸ ਦੁਆ ਕਰੋ ਅਤੇ ਆਪਣੇ ਸਾਰੇ ਦਿਲ ਨਾਲ ਸਿਰਫ ਵਿਸ਼ਵਾਸ ਕਰੋ ਕਿ ਪਰਮੇਸ਼ਵਰ ਇਹ ਬਖਸ਼ ਦੇਵੇ ਹੁਣ ਮੈਂ ਚਾਹੁੰਦਾ ਹਾਂ ਕਿ ਤੁਸੀਂ ਮੇਰੇ ਵੱਲ ਵੇਖੋ ਅਤੇ ਪ੍ਰਾਰਥਨਾ ਕਰੋ ਜਿਵੇਂ ਕਿ ਪਤਰਸ ਅਤੇ ਯੋਹੰਨਾ ਨੇ ਕਿਹਾ ਸੀ ਸਾਡੇ ਵੱਲ ਵੇਖ ਉਹ ਕੁਝ ਚਾਹੁੰਦਾ ਸੀ ਅਤੇ ਉਸ ਨੂੰ ਮਿਲਣ ਵਾਲਾ ਸੀ ਅਤੇ ਤੁਸੀਂ ਕੁਝ ਚਾਹੁੰਦੇ ਹੋ ਔਰ ਮੈਂ ਵਿਸ਼ਵਾਸ ਕਰਦਾ ਹਾਂ ਕਿ ਉਹ ਤੁਹਾਨੂੰ ਮਿਲਣ ਵਾਲਾ ਹੈ। ਉਸਨੇ ਕਿਹਾ ਸਾਡੇ ਵੱਲ ਵੇਖ। ਉਸਨੇ ਕਿਹਾ ਸੋਨਾ ਤੇ ਚਾਂਦੀ ਮੇਰੇ ਕੋਲ ਨਹੀਂ ਹੈ, ਪਰ ਜੋ ਕੁਝ ਮੇਰੇ ਕੋਲ ਹੈ ਮੈਂ ਤੈਨੂੰ ਦਿੰਦਾ ਹਾਂ। ਹੁਣ ਚੰਗਾਈ ਮੇਰੇ ਕੋਲ ਨਹੀਂ ਹੈ, ਇਹ ਸਭ ਮਸੀਹ ਵਿੱਚ ਹੈ, ਪਰ ਜੋ ਮੇਰੇ ਕੋਲ ਹੈ ਪਰਮੇਸ਼ਵਰ ਦਾ ਵਰਦਾਨ ਮੈਂ ਤੁਹਾਨੂੰ ਦਿੰਦਾ ਹਾਂ। ਉਸ ਉੱਤੇ ਨਿਸ਼ਚਾ ਕਰਨ ਦਾ ਵਿਸ਼ਵਾਸ। ਹੁਣ ਪ੍ਰਭੂ ਯਸੂ ਮਸੀਹ ਦੇ ਨਾਮ ਵਿੱਚ ਤੁਹਾਡੇ ਵਿੱਚੋਂ ਹਰ ਇੱਕ ਚੰਗਾ ਹੋ ਜਾਵੇ। ਇਸ ਦਾ ਵਿਸ਼ਵਾਸ ਕਰੋ, ਸਮਝੇ ਜੇ ਤੁਸੀਂ ਵਿਸ਼ਵਾਸ ਕਰ ਸਕਦੇ ਹੋ। ਉਹ ਔਰਤ ਜੋ ਉੱਥੇ ਬੈਠੀ ਮੇਰੇ ਵੱਲ ਵੇਖ ਰਹੀ ਹੈ, ਕੁਝ ਚਿਰ ਪਹਿਲਾਂ ਉਹ ਰੋ ਰਹੀ ਸੀ, ਦੁਆ ਕਰ ਰਹੀ ਸੀ। ਉਸ ਨੂੰ ਗਲੇ ਦੀ ਬਿਮਾਰੀ ਥਾਇਰਾਇਡ ਹੈ ਜਿਹੜੀ ਉਸ ਨੂੰ ਪਰੇਸ਼ਾਨ ਕਰ ਰਹੀ ਹੈ। ਮੈਂ ਤੈਨੂੰ ਨਹੀਂ ਜਾਣਦਾ ਹਾਂ, ਤੂੰ ਮੇਰੇ ਲਈ ਅਜਨਬੀ ਹੈ। ਇਹ ਸੱਚ ਹੈ ਕਿ ਇਹ ਸੱਚ ਨਹੀਂ ਹੈ? ਤੂੰ ਇੱਥੇ ਦੀ ਨਹੀਂ ਹੈ, ਤੂੰ ਸ਼ਿਕਾਗੋ ਦੀ ਰਹਿਣ ਵਾਲੀ ਹੈ। ਸ਼੍ਰੀਮਤੀ ਅਲੈਗਜ਼ੈਂਡਰ, ਜੇ ਠੀਕ ਹੈ ਤਾਂ ਆਪਣਾ ਹੱਥ ਹਿਲਾਓ। ਹੁਣ ਵਾਪਸ ਸ਼ਿਕਾਗੋ ਚਲੀ ਜਾ ਅਤੇ ਚੰਗੀ ਹੋ ਜਾ। ਉਸਨੇ ਕਿਸ ਨੂੰ ਛੂਇਆ ਹੈ? ਉਸਨੇ ਬਿਲਕੁਲ ਉਹੀ ਛੂਇਆ ਹੈ ਜੋ ਲਹੂ ਵਹਿਣ ਵਾਲੀ ਇਸਤਰੀ ਨੇ ਛੂਇਆ ਸੀ। ਉਸਨੇ ਮੇਰੇ ਨਹੀਂ ਬਲਕਿ ਉਸਦੇ ਬਸਤਰ ਦਾ ਪੱਲਾ ਛੂਇਆ ਹੈ। ਇੱਥੇ ਇੱਕ ਛੋਟੀ ਇਸਤਰੀ ਭੀੜ ਵਿੱਚ ਬੈਠੀ ਹੋਈ ਹੈ। ਜੇ ਮੈਂ ਉਸਨੂੰ ਆਪਣੇ ਆਪ ਬਾਰੇ ਸਮਝਾ ਸਕਾਂ, ਤੂੰ ਜਿਸਨੇ ਆਪਣਾ ਸਿਰ ਇੱਕ ਪਾਸੇ ਵੱਲ ਨੂੰ ਝੁਕਾਇਆ ਹੋਇਆ ਹੈ, ਮੈਂ ਤੈਨੂੰ ਨਹੀਂ ਜਾਣਦਾ ਹਾਂ, ਤੂੰ ਮੇਰੇ ਲਈ ਅਜਨਬੀ ਹੈ, ਪਰ ਤੂੰ ਪੇਟ ਦੀ ਬਿਮਾਰੀ ਕਾਰਨ ਦੁੱਖ ਚੱਲ ਰਹੀ ਹੈ। ਤੇਰੇ ਲਾਗੇ ਬੈਠਾ ਹੋਇਆ ਤੇਰਾ ਪਤੀ ਹੈ, ਉਸਦੇ ਕੰਨ ਵਿੱਚ ਕੋਈ ਨੁਕਸ ਹੈ। ਤੁਹਾਡਾ ਨਾਮ ਜੈਪ ਹੈ, ਤੁਸੀਂ ਮੇਰੇ ਲਈ ਅਜਨਬੀ ਹੋ, ਤੁਸੀਂ ਇੱਥੋਂ ਦੇ ਨਹੀਂ ਹੋ, ਤੁਸੀਂ ਮਿਸ਼ੀਗਨ ਤੋਂ ਹੋ। ਜੇ ਇਹ ਸੱਚ ਹੈ ਆਪਣੇ ਹੱਥ ਹਿਲਾਓ। ਚੰਗਾ, ਮਿਸ਼ੀਗਨ ਵਾਪਸ ਚਲੇ ਜਾਓ। ਤੁਹਾਡਾ ਵਿਸ਼ਵਾਸ ਤੁਹਾਨੂੰ ਚੰਗਾ ਕਰਦਾ ਹੈ। ਜੇ ਤੁਸੀਂ ਨਿਸ਼ਚਾ ਕਰ ਸਕੋ ਤਾਂ ਸਭ ਕੁਝ ਹੋ ਸਕਦਾ ਹੈ। ਇੱਥੇ ਇੱਕ ਛੋਟੀ ਇਸਤਰੀ ਬਿਲਕੁਲ ਪਿੱਛੇ ਬੈਠੀ ਹੋਈ ਹੈ। ਉਸਦੇ ਗਲੇ ਵਿੱਚ ਤਕਲੀਫ ਹੈ, ਉਸਨੇ ਚਿੱਟੇ ਕੱਪੜੇ ਪਾਏ ਹੋਏ ਹਨ। ਉਹ ਜਾਰਜੀਆ ਤੋਂ ਆਈ ਹੈ। ਆਪਣੀ ਚੰਗਾਈ ਲੈ ਕੇ ਜਾਰਜੀਆ ਜਾ, ਯਸੂ ਮਸੀਹ ਨੇ ਤੈਨੂੰ ਚੰਗਾ ਕਰ ਦਿੱਤਾ ਹੈ। ਕੀ ਤੁਸੀਂ ਇਹਦਾ ਵਿਸ਼ਵਾਸ ਕਰਦੇ ਹੋ? ਉਹ ਇਸਤਰੀ ਜੋ ਸਭ ਤੋਂ ਪਿੱਛੇ ਸੀਟ ਤੇ ਬੈਠੀ ਹੈ ਅਤੇ ਮੇਰੇ ਵੱਲ ਵੇਖ ਰਹੀ ਹੈ, ਉਸਨੂੰ ਨਾਸੁਰ ਦੀ ਬਿਮਾਰੀ ਹੈ। ਜੇ ਉਹ ਇਸਦਾ ਵਿਸ਼ਵਾਸ ਕਰੇਗੀ ਤਾਂ ਪਰਮੇਸ਼ਵਰ ਉਸਨੂੰ ਚੰਗੀਆਂ ਕਰ ਦੇਵੇਗਾ। ਸ਼੍ਰੀਮਤੀ ਬਰਾਉਨ, ਆਪਣੇ ਪੂਰੇ ਦਿਲ ਨਾਲ ਨਿਸ਼ਚਾ ਕਰ, ਯਸੂ ਮਸੀਹ ਤੈਨੂੰ ਚੰਗਾ ਕਰੇਗਾ। ਤੂੰ ਮੇਰੇ ਲਈ ਅਜਨਬੀ ਹੈ, ਪਰ ਉਹ ਤੈਨੂੰ ਜਾਣਦਾ ਹੈ। ਕੀ ਤੂੰ ਵਿਸ਼ਵਾਸ ਕਰਦੀ ਹੈ? ਆਪਣਾ ਹੱਥ ਉੱਪਰ ਉਠਾ, ਇਹ ਠੀਕ ਹੈ। ਮੰਜੇ ਤੇ ਪਈ ਹੋਈ ਹੈ, ਉਸਨੂੰ ਕਹੋ ਕਿ ਇੱਧਰ ਵੇਖੇ। ਉਹ ਬਹੁਤ ਦੇਰ ਤੋਂ ਦੁੱਖ ਭੁਗਤ ਰਹੀ ਹੈ। ਜੇ ਮੈਂ ਉਸਨੂੰ ਚੰਗਾ ਕਰ ਸਕਦਾ ਤਾਂ ਸ਼੍ਰੀਮਾਨ ਮੈਂ ਉਸਨੂੰ ਚੰਗਾ ਕਰ ਦੇਣਾ ਸੀ। ਮੈਂ ਚੰਗਾ ਨਹੀਂ ਕਰ ਸਕਦਾ ਹਾਂ, ਉਹ ਇਸ ਜਗ੍ਹਾ ਦੀ ਰਹਿਣ ਵਾਲੀ ਨਹੀਂ ਹੈ, ਉਹ ਬਹੁਤ ਦੂਰ ਤੋਂ ਆਈ ਹੈ। ਤੁਸੀਂ ਮੈਸੂਰੀ ਤੋਂ ਆਏ ਹੋ, ਤੁਹਾਡੀ ਅੰਦਰੂਨੀ ਬਿਮਾਰੀ ਹੈ, ਪਰ ਜੇਕਰ ਤੂੰ ਆਪਣੇ ਸਾਰੇ ਦਿਲ ਨਾਲ ਵਿਸ਼ਵਾਸ ਕਰੇ ਅਤੇ ਸ਼ੱਕ ਨਾ ਕਰੇ ਤਾਂ ਯਸੂ ਮਸੀਹ ਤੁਹਾਨੂੰ ਚੰਗਾ ਕਰ ਸਕਦਾ ਹੈ ਅਤੇ ਤੂੰ ਚੰਗੀ ਹੋ ਕੇ ਵਾਪਸ ਮਸੂਰੀ ਜਾ ਸਕਦੀ ਹੈ ਅਤੇ ਆਪਣੀ ਗਵਾਹੀ ਦੇ ਸਕਦੀ ਹੈ। ਕੀ ਤੂੰ ਨਿਸ਼ਚਾ ਕਰਦੀ ਹੈ? ਤਾਂ ਇਸ ਨੂੰ ਪ੍ਰਾਪਤ ਕਰ ਲੈ, ਆਪਣੀ ਮੰਜੀ ਚੁੱਕ ਅਤੇ ਆਪਣੇ ਘਰ ਚਲੀ ਜਾ। ਯਸੂ ਮਸੀਹ ਤੈਨੂੰ ਚੰਗਾ ਕਰਦਾ ਹੈ। ਕੀ ਤੁਸੀਂ ਵਿਸ਼ਵਾਸ ਕਰਦੇ ਹੋ? ਇਹ ਅਨੰਤਤਾ ਦੇ ਰਾਜੇ ਦੀ ਹਜ਼ੂਰੀ ਦੀ ਪਛਾਣ ਹੈ। ਕਿ ਤੁਸੀਂ ਹੁਣ ਆਪਣੇ ਸਾਰੇ ਦਿਲ ਨਾਲ ਵਿਸ਼ਵਾਸ ਕਰਦੇ ਹੋ? ਹੁਣ ਯਕੀਨਨ ਉਸਨੇ ਇਸ ਇਮਾਰਤ ਦੇ ਆਲੇ ਦੁਆਲੇ ਚੱਕਰ ਬਣਾਇਆ ਹੋਇਆ ਹੈ। ਕਿ ਤੁਸੀਂ ਆਪਣੇ ਸੰਪੂਰਨ ਦਿਲ ਨਾਲ ਵਿਸ਼ਵਾਸ ਕਰਦੇ ਹੋ? ਕੀ ਤੁਸੀਂ ਵਿਸ਼ਵਾਸ ਕਰਦੇ ਹੋ ਕਿ ਤੁਸੀਂ ਉਸਦੀ ਹਜ਼ੂਰੀ ਵਿੱਚ ਹੋ? ਹੁਣ ਕੀ ਤੁਸੀਂ ਇਹ ਵਿਸ਼ਵਾਸ ਕਰਦੇ ਹੋ ਅਤੇ ਸਵੀਕਾਰ ਕਰਦੇ ਹੋ ਕਿ ਤੁਸੀਂ ਉਸਦੇ ਰਾਜ ਦੇ ਇੱਕ ਪ੍ਰਤੀਨਿਧੀ ਹੋ? ਆਪਣੇ ਹੱਥ ਉੱਪਰ ਉਠਾਓ। ਯਸੂ ਨੇ ਕਿਹਾ, ਨਿਸ਼ਚਾ ਕਰਨ ਵਾਲਿਆਂ ਦੇ ਨਾਲ ਇਹ ਨਿਸ਼ਾਨ ਹੋਣਗੇ, ਜੇ ਉਹ ਬਿਮਾਰਾਂ ਉੱਤੇ ਆਪਣੇ ਹੱਥ ਰੱਖਣਗੇ ਤਾਂ ਬਿਮਾਰ ਚੰਗੇ ਹੋ ਜਾਣਗੇ। ਅਸੀਂ ਇੱਕ ਦੂਸਰੇ ਦਾ ਹਿੱਸਾ ਹਾਂ, ਤੁਸੀਂ ਮੇਰਾ ਹਿੱਸਾ ਹੋ, ਮੈਂ ਤੁਹਾਡਾ ਹਿੱਸਾ ਹਾਂ, ਅਸੀਂ ਮਿਲ ਕੇ ਸਭ ਮਸੀਹ ਦਾ ਹਿੱਸਾ ਹਾਂ। ਹੁਣ ਆਓ ਇਕੱਠੇ ਹੋ ਕੇ ਆਪਣੇ ਹੱਥਾਂ ਨੂੰ ਇੱਕ ਦੂਸਰੇ ਉੱਤੇ ਰੱਖੀਏ। ਠੀਕ ਇੱਥੇ ਜਿਹੜੀ ਇਸਤਰੀ ਮੰਜੇ ਉੱਤੇ ਸੀ, ਉੱਠ ਖੜੀ ਹੋਈ ਹੈ ਅਤੇ ਆਲੇ ਦੁਆਲੇ ਘੁੰਮ ਰਹੀ ਹੈ, ਚੰਗੀ ਹੋ ਕੇ ਵਾਪਸ ਘਰ ਜਾ ਰਹੀ ਹੈ। ਆਮੇਨ, ਤੁਸੀਂ ਸਭ ਚੰਗੇ ਹੋ ਗਏ ਹੋ ਜੇ ਤੁਸੀਂ ਇਸ ਦਾ ਵਿਸ਼ਵਾਸ ਕਰੋਗੇ। ਹੁਣ ਆਪਣੇ ਹੱਥ ਇੱਕ ਦੂਸਰੇ ਉੱਤੇ ਰੱਖ ਲਓ ਅਤੇ ਤੁਸੀਂ ਮਸੀਹ ਦਾ ਇਹ ਭਾਗ ਹੋ। ਤੁਸੀਂ ਜਿਸ ਵਿਅਕਤੀ ਦੇ ਆਪਣਾ ਹੱਥ ਰੱਖਿਆ ਹੈ ਉਸ ਲਈ ਜਿਸ ਤਰੀਕੇ ਨਾਲ ਚਾਹੁੰਦੇ ਹੋ ਦੁਆ ਕਰੋ। ਪ੍ਰਭੂ ਯੇਸੂ, ਅਸੀਂ ਤੈਨੂੰ ਇੱਥੇ ਪਛਾਣਦੇ ਹਾਂ, ਤੂੰ ਸਾਡਾ ਰਾਜਾ ਹੈ, ਤੂੰ ਆਪਣੀ ਪਛਾਣ ਸਾਡੇ ਵਿੱਚ ਕਰਾਉਂਦਾ ਹੈ। ਅਸੀਂ ਤੇਰੀ ਇਸ ਹਜ਼ੂਰੀ ਲਈ ਧੰਨਵਾਦ ਕਰਦੇ ਹਾਂ ਅਤੇ ਪ੍ਰਭੂ ਤੂੰ ਕਿਹਾ ਹੈ ਜੇ ਤੁਸੀਂ ਇਸ ਪਹਾੜ ਨੂੰ ਕਹੋ ਕਿ ਉੱਠ ਅਤੇ ਇਸ ਤੇ ਸ਼ੱਕ ਨਾ ਕਰੋ, ਵਿਸ਼ਵਾਸ ਕਰੋ, ਜੋ ਤੁਸੀਂ ਆਖਿਆ ਹੈ ਹੁੰਦਾ ਹੈ ਤਾਂ ਇਹ ਤੁਹਾਡੇ ਲਈ ਹੋ ਜਾਵੇਗਾ, ਜੋ ਤੁਸੀਂ ਕਿਹਾ ਹੈ ਇਹ ਤੁਹਾਨੂੰ ਮਿਲੇਗਾ। ਤਦ ਇਸ ਹੁਕਮ ਦੀ ਆਗਿਆਕਾਰੀ ਕਰਦੇ ਹੋਏ, ਪਰਮੇਸ਼ਵਰ ਦੇ ਵਚਨ ਦੀ ਆਗਿਆਕਾਰੀ ਕਰਦੇ ਹੋਏ, ਜੋ ਕਿ ਕਦੇ ਵੀ ਫੇਲ ਨਹੀਂ ਹੋ ਸਕਦਾ ਹੈ, ਅਸੀਂ ਜੋ 1500 ਵਰਗ ਮੀਲ ਵਾਲੇ ਉਸ ਨਗਰ ਦੇ ਪ੍ਰਤੀਨਿਧੀ ਹਾਂ, ਅਸੀਂ ਸ਼ੈਤਾਨ ਨੂੰ, ਹਾਰੇ ਹੋਏ ਸ਼ੈਤਾਨ ਨੂੰ ਇਹ ਕਹਿੰਦੇ ਹਾਂ ਤੇਰਾ ਅੰਤ ਜਲਾਇਆ ਜਾਣਾ ਹੈ। ਅਸੀਂ ਉਸ ਨਗਰ ਦੇ ਪ੍ਰਤੀਨਿਧੀ ਹਾਂ ਜੋ ਕਿ ਚੌਰਸ ਹੈ, ਉਹ ਨਗਰ ਜਿਸ ਦੀ ਜੋਤ ਲੇਲਾ ਹੈ। ਅਸੀਂ ਸਰਵ ਸ਼ਕਤੀਮਾਨ ਪਰਮੇਸ਼ਵਰ ਦਾ ਪ੍ਰਗਟ ਕੀਤਾ ਹੋਇਆ ਗੁਣ ਹਾਂ, ਜਿਸ ਨੂੰ ਪ੍ਰਭੂ ਯਸੂ ਮਸੀਹ ਨੇ ਆਪਣੀ ਕਿਰਪਾ ਨਾਲ ਛੁਡਾਇਆ ਹੈ। ਸ਼ੈਤਾਨ ਤੂੰ ਬਾਹਰ ਨਿਕਲ ਆ, ਯਸੂ ਮਸੀਹ ਦੇ ਨਾਮ ਵਿਚ ਇੱਥੇ ਹਰ ਇੱਕ ਬਿਮਾਰ ਆਦਮੀ ਨੂੰ ਛੱਡ ਦੇ। ਪਵਿੱਤਰ ਹੱਥ ਜਿਨ੍ਹਾਂ ਦਾ ਛੁਟਕਾਰਾ ਹੋ ਚੁੱਕਾ ਹੈ ਕਿਉਂਕਿ ਉਹ ਵਚਨ ਦਾ ਵਿਸ਼ਵਾਸ ਕਰਦੇ ਹਨ ਅਤੇ ਪਰਮੇਸ਼ਵਰ ਦੇ ਵਿਚਾਰ ਦਾ ਗੁਣ ਹਨ, ਉਹਨਾਂ ਦੇ ਹੱਥ ਇੱਕ ਦੂਸਰੇ ਦੇ ਉੱਤੇ ਹਨ। ਤੂੰ ਉਹਨਾਂ ਨੂੰ ਜ਼ਿਆਦਾ ਸਮੇਂ ਤੱਕ ਜਕੜ ਕੇ ਨਹੀਂ ਰੱਖ ਸਕਦਾ ਹੈ। ਯਸੂ ਮਸੀਹ ਦੇ ਨਾਮ ਵਿਚ ਬਾਹਰ ਨਿਕਲ ਆ। ਹੁਣ ਪ੍ਰਭੂ ਯਸੂ ਦੇ ਨਾਮ ਵਿਚ, ਹੁਣ ਉਹ ਇੱਥੇ ਹੈ, ਉਸਦਾ ਵਚਨ ਦੱਸਦਾ ਹੈ ਉਹ ਇੱਥੇ ਹੈ। ਤੁਹਾਡਾ ਵਿਸ਼ਵਾਸ ਅਤੇ ਤੁਹਾਡੀ ਮੌਜੂਦਗੀ ਦੱਸਦੀ ਹੈ ਕਿ ਤੁਸੀਂ ਇੱਕ ਪ੍ਰਤੀਨਿਧੀ ਹੋ। ਇੱਥੋਂ ਤੱਕ ਕਿ ਹਰੇਕ ਭੂਗੋਲਿਕ ਮਾਪ ਜੋ ਅਸੀਂ ਵਿਖਾ ਸਕਦੇ ਹਾਂ ਇਹੀ ਹੈ ਕਿ ਤੁਸੀਂ ਵੇਖ ਸਕਦੇ ਹੋ ਕਿ ਤੁਸੀਂ ਛੁਟਕਾਰਾ ਪਾਏ ਹੋਏ ਪਰਮੇਸ਼ਵਰ ਦੇ ਪੁੱਤਰ ਪੁੱਤਰੀਆਂ ਹੋ, ਕਿ ਤੁਸੀਂ ਪਛਾਣਦੇ ਹੋ ਕਿ ਇਹ ਤੁਹਾਡਾ ਘਰ ਹੈ, ਇਹ ਉਹ ਜਗ੍ਹਾ ਹੈ ਜਿੱਥੇ ਤੁਸੀਂ ਜਾ ਰਹੇ ਹੋ। ਇਸੇ ਲਈ ਹੀ ਤੁਸੀਂ ਇੱਥੇ ਆਏ ਹੋ, ਇਹੀ ਕਾਰਨ ਹੈ ਕਿ ਤੁਸੀਂ ਮਸੀਹ ਦੇ ਕੋਲ ਆਉਂਦੇ ਹੋ, ਤੁਸੀਂ ਉਸਦੇ ਵਚਨ ਤੋਂ ਖਾ ਰਹੇ ਹੋ। ਅਤੇ ਜੇ ਤੁਹਾਡੇ ਕੋਲ ਇੱਥੇ ਉਸਦੇ ਪ੍ਰਗਟ ਕੀਤੇ ਗੁਣਾਂ ਦੁਆਰਾ ਇਸ ਤਰ੍ਹਾਂ ਦਾ ਸਮਾਂ ਹੋ ਸਕਦਾ ਹੈ, ਤਾਂ ਉਦੋਂ ਇਹ ਕਿਸ ਤਰ੍ਹਾਂ ਦਾ ਹੋਵੇਗਾ ਜਦ ਅਸੀਂ ਉਸਦੀ ਹਜ਼ੂਰੀ ਵਿੱਚ ਜਾਵਾਂਗੇ? ਓ, ਇਹ ਅਦਭੁਤ ਹੋਵੇਗਾ। ਤੁਹਾਡੇ ਵਿੱਚੋਂ ਹਰ ਇੱਕ ਕੋਲ ਬਿਮਾਰਾਂ ਨੂੰ ਚੰਗੇ ਕਰਨ ਦਾ ਅਧਿਕਾਰ ਹੈ। ਤੁਸੀਂ ਆਪਣੇ ਹੱਥਾਂ ਨੂੰ ਬਿਮਾਰਾਂ ਉੱਤੇ ਰੱਖੋ। ਤੁਹਾਡੇ ਵਿੱਚੋਂ ਹਰੇਕ ਨੂੰ ਬਪਤਿਸਮਾ ਦੇਣ ਦਾ ਅਧਿਕਾਰ ਹੈ। ਜੇ ਕੋਈ ਇੱਥੇ ਅਜਿਹਾ ਹੈ ਜਿਸਨੇ ਪ੍ਰਭੂ ਯਸੂ ਮਸੀਹ ਦੇ ਨਾਮ ਵਿੱਚ ਬਪਤਿਸਮਾ ਨਹੀਂ ਲਿਆ ਹੈ, ਤਾਂ ਉਸ ਲਈ ਤਲਾਬ ਖੁੱਲ੍ਹਾ ਹੈ। ਇਹੀ ਇੱਕ ਤਰੀਕਾ ਹੈ ਜਿਸ ਨਾਲ ਤੁਸੀਂ ਇਹ ਕਰ ਸਕਦੇ ਹੋ। ਇਹ ਹੈ ਵਚਨ ਨੂੰ ਮੰਨਣਾ, ਇਹ ਸੱਚ ਹੈ। ਯਾਦ ਰੱਖੋ, ਆਦਿ ਵਿੱਚ ਵਚਨ ਦੇ ਇੱਕ ਛੋਟੇ ਜਿਹੇ ਹਿੱਸੇ ਦਾ ਵਿਸ਼ਵਾਸ ਨਾ ਕਰਨ ਕਾਰਨ ਹੀ ਧਰਤੀ ਉੱਤੇ ਹਰ ਇੱਕ ਪਾਪ ਆਇਆ ਹੈ। ਯਿਸੂ ਨੇ ਕਿਹਾ ਹੈ, ਜੇ ਕੋਈ ਇਸ ਵਿੱਚੋਂ ਇੱਕ ਵੀ ਵਚਨ ਘਟਾਉਂਦਾ ਹੈ ਜਾਂ ਇਸ ਵਿੱਚ ਇੱਕ ਵੀ ਵਚਨ ਜੋੜਦਾ ਹੈ, ਉਹ ਅੰਦਰ ਨਹੀਂ ਜਾਵੇਗਾ। ਜਿਉਂ ਹੀ ਉਹ ਇਹ ਕਰਦਾ ਹੈ, ਉਸਦਾ ਨਾਮ ਪੋਥੀ ਵਿੱਚੋਂ ਕੱਢ ਦਿੱਤਾ ਜਾਵੇਗਾ। ਅਤੇ ਬਾਈਬਲ ਵਿੱਚ ਕੋਈ ਵੀ ਸਥਾਨ ਅਜਿਹਾ ਨਹੀਂ ਹੈ ਜਿੱਥੇ ਕਿਸੇ ਨੇ ਕਦੇ ਵੀ ਕਲੀਸਿਆ ਵਿੱਚ ਯਿਸੂ ਮਸੀਹ ਦੇ ਨਾਮ ਤੋਂ ਇਲਾਵਾ ਕਿਸੇ ਹੋਰ ਨਾਮ ਵਿੱਚ ਬਪਤਿਸਮਾ ਲਿਆ ਹੋਵੇ। ਜੇ ਤੁਸੀਂ ਇਸ ਤਰ੍ਹਾਂ ਬਪਤਿਸਮਾ ਨਹੀਂ ਲਿਆ ਹੈ, ਤਾਂ ਚੰਗਾ ਹੋਵੇਗਾ ਕਿ ਤੁਸੀਂ ਇਸੇ ਢੰਗ ਨਾਲ ਬਪਤਿਸਮਾ ਲਓ। ਓ, ਤੁਸੀਂ ਕਹਿੰਦੇ ਹੋ ਇਸ ਨਾਲ ਕੋਈ ਫਰਕ ਨਹੀਂ ਪੈਂਦਾ ਹੈ, ਪਰ ਹਵਾ ਨੂੰ ਫਰਕ ਪਿਆ ਸੀ। ਸ਼ੈਤਾਨ ਨੇ ਕਿਹਾ, ਓ ਯਕੀਨਨ ਪਰਮੇਸ਼ਵਰ ਤੁਸੀਂ ਜਾਣਦੇ ਹੋ, ਪਰੰਤੂ ਉਸਨੇ ਕੀਤਾ ਸੀ, ਉਸਨੇ ਇਹ ਕਿਹਾ ਸੀ। ਉਸਨੇ ਪਤਰਸ ਨੂੰ ਸਵਰਗ ਰਾਜ ਦੀਆਂ ਕੁੰਜੀਆਂ ਦਿੱਤੀਆਂ ਅਤੇ ਜੋ ਕੁਝ ਪੈਂਤੀਕੁਸਤ ਵਾਲੇ ਦਿਨ ਬੰਨਿਆ ਗਿਆ ਹਮੇਸ਼ਾ ਲਈ ਬੰਨ ਦਿੱਤਾ ਗਿਆ। ਇਹੀ ਕਾਰਨ ਹੈ ਕਿ ਦੁਲਹਨ ਦੂਸਰੀ ਵਾਰ ਦ੍ਰਿਸ਼ ਤੇ ਆਈ। ਆਖਿਰ ਵਿੱਚ ਇੱਕ ਕਲੀਸਿਆ ਨੇ ਬਾਹਰ ਬੁਲਾਏ ਜਾਣਾ ਹੈ ਜੋ ਕਿ ਬਿਲਕੁਲ ਪਹਿਲੇ ਦਿਨ ਵਾਲੀ ਕਲੀਸਿਆ ਵਾਂਗ ਹੋਵੇਗੀ। ਰੁੱਖ ਆਪਣੀਆਂ ਜੜਾਂ ਤੋਂ ਨਿਕਲ ਕੇ ਦੁਲਹਨ ਰੂਪੀ ਰੁੱਖ ਤੱਕ ਆ ਗਿਆ ਹੈ, ਜਿਵੇਂ ਇਹ ਉਸ ਸਮੇਂ ਆਇਆ ਸੀ ਫਿਰ ਦੁਬਾਰਾ ਪਰਮੇਸ਼ਵਰ ਦੀ ਸਰਵੋਤਮ ਰਚਨਾ, ਜਿਵੇਂ ਕਿ ਮੈਂ ਦੋ ਐਤਵਾਰ ਪਹਿਲਾਂ ਕਿਹਾ ਸੀ, ਉਸ ਨੂੰ ਨਗਰ ਵਿੱਚ ਲਿਜਾਇਆ ਜਾਵੇਗਾ। ਪਰਮੇਸ਼ਵਰ ਤੁਹਾਨੂੰ ਬਰਕਤ ਦੇਵੇ। ਮੈਂ ਹੁਣ ਨਿਸ਼ਚਾ ਕਰਦਾ ਹਾਂ, ਸ਼ੈਤਾਨ ਹਾਰਿਆ ਹੋਇਆ ਹੈ। ਉਹ ਜਾਣਦਾ ਹੈ ਉਹ ਧਰਤੀ ਉੱਪਰ ਹੈ, ਉਹ ਬੁੱਕ ਦੇ ਸ਼ੀਂ ਵਾਂਗੂ ਘੁੰਮ ਰਿਹਾ ਹੈ। ਜ਼ਿਆਦਾ ਸਮਾਂ ਨਹੀਂ ਲੱਗੇਗਾ, ਉਹ ਉਸ ਨੂੰ ਨਾਸ਼ ਕਰ ਦਿੱਤਾ ਜਾਵੇਗਾ। ਆਪਣੇ ਸਮੇਂ ਨੂੰ ਜਾਣਦਾ ਹੈ, ਉਹ ਬੁੱਕ ਦੇ ਸ਼ੀਂ ਵਾਂਗੂ ਘੁੰਮ ਰਿਹਾ ਹੈ। ਪਰ ਯਾਦ ਰੱਖੋ, ਸ਼ਾਂਤੀ ਦਾ ਰਾਜਕੁਮਾਰ ਸਾਡੇ ਨਾਲ ਖੜਾ ਹੁੰਦਾ ਹੈ। ਉਹ ਮਹਾਨ ਅਲੌਕਿਕ, ਮੇਰੇ ਜੀਵਨ ਦਾ ਨਿਰਮਾਤਾ, ਭਵਨ ਨਿਰਮਾਤਾ, ਜਿਸਨੇ ਮੈਨੂੰ ਜਿਸ ਤਰ੍ਹਾਂ ਦਾ ਮੈਂ ਹਾਂ ਉਸ ਤਰ੍ਹਾਂ ਦਾ ਬਣਾਇਆ ਹੈ, ਜਿਸਨੇ ਤੁਹਾਨੂੰ ਜਿਸ ਤਰ੍ਹਾਂ ਦੇ ਤੁਸੀਂ ਹੋ ਉਸ ਤਰ੍ਹਾਂ ਦੇ ਬਣਾਇਆ ਹੈ, ਉਹ ਇੱਥੇ ਹੈ। ਜੇ ਭਵਨ ਨਿਰਮਾਤਾ ਜੋ ਜਾਣਦਾ ਹੈ ਕਿ ਇਮਾਰਤ ਨੂੰ ਕਿਸ ਤਰ੍ਹਾਂ ਇਸ ਠੀਕ ਜਗ੍ਹਾ ਤੇ ਰੱਖਣਾ ਹੈ, ਭਵਨ ਨਿਰਮਾਤਾ ਤੋਂ ਵੱਧ ਕੇ ਕੌਣ ਜਾਣਦਾ ਹੈ, ਅਤੇ ਆਪਣਾ ਪ੍ਰਮਾਣ ਦੇਣ ਲਈ ਇੱਥੇ ਹੈ, ਉਹ ਇੱਥੇ ਮੌਜੂਦ ਹੈ। ਹੁਣ ਇਹ ਤੁਹਾਡੇ ਵਿਸ਼ਵਾਸ ਤੇ ਨਿਰਭਰ ਹੈ। ਵਿਸ਼ਵਾਸ ਕਰੋ, ਸਿਰਫ ਵਿਸ਼ਵਾਸ ਕਰੋ। ਮੈਂ ਉਸ ਸੁੰਦਰ ਨਗਰ ਵਿੱਚ ਜਾਣ ਲਈ ਵਚਨਬੱਧ ਹਾਂ ਜੋ ਮੇਰੇ ਪ੍ਰਭੂ ਨੇ ਆਪਣਿਆਂ ਲਈ ਤਿਆਰ ਕੀਤੀ ਹੈ, ਜਿੱਥੇ ਸਭ ਯੁੱਗਾਂ ਦੇ ਛੁਟਕਾਰਾ ਪਾਏ ਲੋਕ ਹੋਣਗੇ, ਸਫੇਦ ਸਿੰਘਾਸਣ ਦੇ ਚਾਰੇ ਪਾਸੇ ਮਹਿਮਾ ਗਾਉਣਗੇ। ਮੈਂ ਆਪਣੇ ਸਵਰਗੀ ਘਰ ਜਾਣ ਲਈ ਕਦੇ ਕਦੇ ਬੇਚੈਨ ਹੋ ਜਾਂਦਾ ਹਾਂ, ਯਾਦ ਇਹ ਸਭ ਖਤਮ ਹੋ ਜਾਵੇਗਾ। ਅਤੇ ਇਸ ਦੀ ਮਹਿਮਾ ਨੂੰ ਮੈਂ ਉੱਥੇ ਤੱਕਾਂਗਾ। ਇਹ ਕਿੱਡੇ ਆਨੰਦ ਦੀ ਗੱਲ ਹੋਵੇਗੀ ਜਦ ਮੈਂ ਆਪਣੇ ਮੁਕਤੀ ਦਾਤੇ ਨੂੰ ਵੇਖਾਂਗਾ ਉਸ ਖੂਬਸੂਰਤ ਸੋਨੇ ਦੇ ਨਗਰ ਵਿੱਚ। ਯਾਦ ਰੱਖੋ, ਅੱਜ ਰਾਤ ਇੱਥੇ ਕਲੀਸਿਆ ਵਿੱਚ ਉਹ ਪ੍ਰਭੂ ਭੋਜ ਦੇਣਗੇ। ਅਤੇ ਜੇਕਰ ਤੁਸੀਂ ਹਾਲੇ ਵੀ ਇਸ ਸ਼ਹਿਰ ਵਿੱਚ ਹੋਵੋ, ਆਉਣਾ ਚਾਹੋ, ਤਾਂ ਅਸੀਂ ਤੁਹਾਨੂੰ ਵੇਖ ਕੇ ਖੁਸ਼ ਹੋਵਾਂਗੇ। ਇਹ ਉਸ ਦੀ ਯਾਦਗਾਰ ਹੈ ਜੋ ਇਹਨਾਂ ਦਿਨਾਂ ਵਿੱਚ ਕਿਸੇ ਦਿਨ ਅਸੀਂ ਉਸਦੇ ਨਾਲ ਖਾਵਾਂਗੇ। ਮੈਂ ਤੁਹਾਨੂੰ ਪਿਆਰ ਕਰਦਾ ਹਾਂ। ਮੈਂ ਨਹੀਂ ਜਾਣਦਾ ਹਾਂ ਕਿ ਇਸ ਨੂੰ ਕਿਵੇਂ ਪ੍ਰਗਟ ਕਰਾਂ, ਮੈਂ ਸੋਚਦਾ ਹਾਂ ਕਿ ਤੁਸੀਂ ਧਰਤੀ ਦਾ ਲੂਣ ਹੋ ਅਤੇ ਮੈਂ ਤੁਹਾਡੇ ਵਿਵਹਾਰ ਨੂੰ ਜੋ ਦੁਨੀਆਂ ਵਿੱਚ ਤੁਸੀਂ ਕਰਦੇ ਹੋ ਸੁਣਿਆ ਹੈ ਅਤੇ ਉਹ ਤੁਹਾਡੇ ਵਿੱਚ ਮੇਰੇ ਵਿਸ਼ਵਾਸ ਨੂੰ ਹੋਰ ਵੀ ਵਧਾਉਂਦਾ ਹੈ। ਪਰ ਸੋਚੋ ਇਹ ਛੋਟਾ ਜਿਹਾ ਪਿਆਰਾ ਝੁੰਡ ਇਹਨਾਂ ਕਿਸੇ ਦਿਨਾਂ ਵਿੱਚ ਟੁੱਟ ਜਾਵੇਗਾ, ਅਸੀਂ ਇਸਦਾ ਸੁਪਨਾ ਵੇਖਾਂਗੇ। ਪਰ ਜੇ ਸਾਡੇ ਫਿਰ ਮਿਲਣ ਤੋਂ ਪਹਿਲਾਂ ਸਾਡੇ ਵਿੱਚੋਂ ਕੋਈ ਮਰ ਜਾਂਦਾ ਹੈ, ਅਸੀਂ ਮਿਲਾਂਗੇ। ਮੈਂ ਤੁਹਾਨੂੰ ਉਸ ਵੇਰ ਚਮਕਦੀ ਹੋਈ ਨਦੀ ਦੇ ਉਸ ਪਾਰ ਮਿਲਾਂਗਾ, ਜਦ ਸਾਰੇ ਦੁੱਖ ਜਾਂਦੇ ਰਹਿਣਗੇ, ਜਦ ਫਾਟਕ ਪੂਰੇ ਖੁੱਲ ਜਾਣਗੇ, ਮੈਂ ਉੱਥੇ ਪ੍ਰਵੇਸ਼ ਦੁਆਰ ਤੇ ਖਲੋਤਾ ਹੋਵਾਂਗਾ। ਜੀਵਨ ਦੇ ਲੰਬੇ ਅਤੇ ਥਕਾਵਟ ਵਾਲੇ ਦਿਨ ਸਮਾਪਤ ਹੋ ਜਾਣਗੇ। ਮੈਂ ਤੁਹਾਨੂੰ ਸਵੇਰ ਚਮਕਦੀ ਹੋਈ ਨਦੀ ਦੇ ਉਸ ਪਾਰ ਮਿਲਾਂਗਾ। ਮੈਂ ਅਕਸਰ ਨਦੀ ਕਿਨਾਰੇ ਅਤੇ ਸੁਰਗ ਤੇ ਉਠਾਏ ਜਾਣ ਦੇ ਪੁਰਾਣੇ ਸੰਬੰਧ ਨੂੰ ਨਵਾਂ ਕਰਦਾ ਹਾਂ। ਮੈਂ ਤੁਹਾਨੂੰ ਮਿਲਾਂਗਾ ਅਤੇ ਤੁਹਾਨੂੰ ਪਛਾਣ ਲਵਾਂਗਾ। ਤੁਸੀਂ ਮੈਨੂੰ ਉਸ ਵੇਰ ਉਸ ਮੁਸਕਾਨ ਤੋਂ ਜੋ ਮੇਰੇ ਕੋਲ ਹੋਵੇਗੀ ਪਛਾਣ ਲਵੋਗੇ। ਮੈਂ ਤੁਹਾਨੂੰ ਉਸ ਵੇਰ ਉਸ ਨਗਰ ਵਿੱਚ ਜਿਹੜੀ ਚੌਰਸ ਬਣਾਈ ਗਈ ਹੈ ਮਿਲਾਂਗਾ। ਕੀ ਤੁਸੀਂ ਇਸ ਨੂੰ ਪਿਆਰ ਕਰਦੇ ਹੋ? ਜਦ ਤੱਕ ਅਸੀਂ ਦੁਬਾਰਾ ਨਾ ਮਿਲੀਏ, ਹੁਣ ਆਓ ਖੜੇ ਹੋ ਜਾਈਏ। ਯੇਸੂ ਦਾ ਨਾਮ ਆਪਣੇ ਨਾਲ ਲਵੋ। ਇਸ ਗੀਤ ਲਈ ਸਾਨੂੰ ਸੰਗੀਤ ਦਿਓ। ਕੀ ਤੁਸੀਂ ਉਸ ਨਾਲ ਪਿਆਰ ਕਰਦੇ ਹੋ? ਕਿ ਉਹ ਅਦਭੁਤ ਨਹੀਂ ਹੈ? ਕੀ ਤੁਸੀਂ ਵਿਸ਼ਵਾਸ ਕਰਦੇ ਹੋ ਇਹ ਸੱਚ ਹੈ? ਖੁਦਾ ਦੀ ਕਿਰਪਾ ਨਾਲ ਕੀ ਤੁਸੀਂ ਇਸ ਪਾਸੇ ਵੱਲ ਵੱਧ ਰਹੇ ਹੋ? ਸਾਡੇ ਉੱਥੇ ਪਹੁੰਚਣ ਤੱਕ ਯੇਸੂ ਦਾ ਨਾਮ ਆਪਣੇ ਨਾਲ ਲਓ, ਹਰ ਫੰਦੇ ਤੋਂ ਇੱਕ ਢਾਲ ਵਾਂਗ, ਅਤੇ ਜਦ ਪਰਤਾਵੇ ਤੁਹਾਡੇ ਦੁਆਲੇ ਘੇਰਾ ਪਾ ਲੈਣ, ਬਸ ਉਸ ਪਵਿੱਤਰ ਨਾਮ ਨੂੰ ਪ੍ਰਾਰਥਨਾ ਵਿੱਚ ਲਓ। ਬਸ ਇੰਨਾ ਹੀ ਕਰਨ ਦੀ ਲੋੜ ਹੈ ਜਦ ਤੱਕ ਅਸੀਂ ਦੁਬਾਰਾ ਨਾ ਮਿਲੀਏ। ਠੀਕ ਹੈ? ਯੇਸੂ ਦਾ ਨਾਮ ਆਪਣੇ ਨਾਲ ਲਓ, ਦੁੱਖ ਦੇ ਬੱਚਿਓ, ਅਤੇ ਇਹ ਤੁਹਾਨੂੰ ਆਨੰਦ ਅਤੇ ਸ਼ਾਂਤੀ ਦੇਵੇਗਾ। ਜਿੱਥੇ ਕਿਤੇ ਜਾਂਦੇ ਹੋ ਇਸ ਨੂੰ ਨਾਲ ਲਓ। ਬਹੁਮੁੱਲਾ ਨਾਮ, ਕਿੰਨਾ ਮਿੱਠਾ ਨਾਮ! ਧਰਤੀ ਦੀ ਆਸ ਅਤੇ ਸਵਰਗ ਦਾ ਆਨੰਦ। ਬਹੁਮੁੱਲਾ ਨਾਮ, ਕਿੰਨਾ ਮਿੱਠਾ ਨਾਮ! ਧਰਤੀ ਦੀ ਆਸ ਅਤੇ ਸਵਰਗ ਦਾ ਆਨੰਦ। ਹੁਣ ਮੈਨੂੰ ਆਪਣਾ ਸੰਦੇਸ਼ ਕੁਝ ਛੱਡਣਾ ਪੈਣਾ ਹੈ। ਕਿਸੇ ਦਿਨ ਪ੍ਰਭੂ ਨੇ ਚਾਹਿਆ ਮੈਂ ਵਾਪਸ ਆਵਾਂਗਾ ਤੇ ਇਹਨਾਂ ਮਾਰਗਾਂ ਤੇ ਗੱਲ ਕਰਾਂਗਾ ਅਤੇ ਇਸ ਨੂੰ ਲਵਾਂਗਾ, ਸਮਝੇ? ਜਦ ਸਾਡੇ ਕੋਲ ਹੋਰ ਸਮਾਂ ਹੋਵੇਗਾ। ਲੰਬੇ ਸਮੇਂ ਤੱਕ ਨਾ ਠਹਿਰਨ ਲਈ ਤੁਸੀਂ ਕਾਫੀ ਦੇਰ ਤੋਂ ਰੌਲਾ ਪਾਉਂਦੇ ਆ ਰਹੇ ਹੋ। ਅੱਜ ਅਸੀਂ ਲੰਮਾ ਸਮਾਂ ਰੁਕੇ ਹਾਂ, ਇੱਥੇ ਗਰਮੀ ਹੈ, ਪਰੰਤੂ ਹੁਣ ਖੁਦਾ ਤੁਹਾਨੂੰ ਬਰਕਤ ਦੇਵੇ। ਮੈਂ ਇਹ ਗਾਉਣਾ ਪਸੰਦ ਕਰਦਾ ਹਾਂ। ਇੱਥੇ ਗੁਆਂਢੀ ਨੇ ਮੈਨੂੰ ਕਿਹਾ, ਉਸ ਰਾਤ ਜਿਸ ਦਿਨ ਉਹਨਾਂ ਨੇ ਬਾਹਰ ਵਾਲੇ ਸਪੀਕਰ ਬੰਦ ਕਰ ਦਿੱਤੇ ਸਨ, ਕਿਹਾ ਮੈਂ ਸੰਦੇਸ਼ ਦਾ ਬਹੁਤ ਆਨੰਦ ਲਿਆ, ਪਰ ਤੁਸੀਂ ਉਹਨਾਂ ਸੁੰਦਰ ਗੀਤਾਂ ਨੂੰ ਬਾਹਰ ਕਿਉਂ ਬੰਦ ਕਰ ਦਿੱਤਾ ਸੀ? ਸੋ ਗੁਆਂਢੀ, ਜੇ ਤੁਸੀਂ ਸਵੇਰ ਸੁਣ ਰਹੇ ਹੋ, ਮੈਂ ਸੋਚਦਾ ਹਾਂ ਉੱਥੇ ਜੈਫਰਸਨ ਵਿਲੇ ਵਿੱਚ ਸਾਡੇ ਬਹੁਤ ਹੀ ਚੰਗੇ ਗੁਆਂਢੀ ਹਨ। ਅਸੀਂ ਆਪਣੀਆਂ ਕਾਰਾਂ ਤੇ ਹੋਰ ਸਭ ਚੀਜ਼ਾਂ ਉਹਨਾਂ ਦੇ ਘਰਾਂ ਅੱਗੇ ਖੜੀਆਂ ਕਰ ਦਿੰਦੇ ਹਾਂ, ਪਰ ਉਹ ਇਸ ਲਈ ਕੁਝ ਨਹੀਂ ਕਹਿੰਦੇ ਹਨ। ਅਸੀਂ ਇਸੇ ਤਰ੍ਹਾਂ ਕਰਦੇ ਰਹਿੰਦੇ ਹਾਂ, ਇਸ ਲਈ ਅਸੀਂ ਹੁਣ ਉਹਨਾਂ ਦਾ ਧੰਨਵਾਦ ਕਰਦੇ ਹਾਂ। ਉਹ ਕਿੰਨਾ ਅਦਭੁਤ ਹੈ! ਹੁਣ ਪਰਮੇਸ਼ਵਰ ਤੁਹਾਡੇ ਨਾਲ ਹੋਵੇ। ਨਾਮ, ਕਿੰਨਾ ਮਿੱਠਾ ਨਾਮ! ਧਰਤੀ ਦੀ ਆਸ ਅਤੇ ਸਵਰਗ ਦਾ ਆਨੰਦ। ਜਦ ਤੱਕ ਅਸੀਂ ਫੇਰ ਨਾ ਮਿਲੀਏ, ਆਓ ਆਪਣੇ ਸਿਰਾਂ ਨੂੰ ਝੁਕਾਈਏ। ਕੁਝ ਹੀ ਪਲਾਂ ਵਿੱਚ ਪਾਸਟਰ ਸਾਹਿਬ ਸਾਨੂੰ ਰੁਖਸਤ ਕਰਨਗੇ। ਪਰਮੇਸ਼ਵਰ ਤੁਹਾਡੇ ਨਾਲ ਹੋਵੇ। ਅਸੀਂ ਯੇਸੂ ਦੇ ਕਦਮਾਂ ਵਿੱਚ ਮਿਲਦੇ ਹਾਂ, ਮਹਾਨ ਨਗਰੀ ਵਿੱਚ ਸਿੰਘਾਸਣ ਦੇ ਸਾਹਮਣੇ। ਸਾਡੇ ਫਿਰ ਮਿਲਣ ਤੱਕ ਪਰਮੇਸ਼ਵਰ ਤੁਹਾਡੇ ਨਾਲ ਹੋਵੇ। ਸਾਡੇ ਫਿਰ ਮਿਲਣ ਤੱਕ।